ਆਓ ਹੁਣ ਪ੍ਰਾਰਥਨਾ ਲਈ ਆਪਣੇ ਸਿਰਾਂ ਨੂੰ ਝੁਕਾਈਏ।
Gracious Heavenly Father, the Almighty,
Dyalu Surgi Pita, Sarv Shaktiman Parmeshwar, Jo Yesu Masih Nu Mariya Hoya Vicho Dobara Vapas Le Aya, Ate Na Ant De Dinan Vich Onu Sade Utte Pavitra Atma Di Samartha Vich Pesh Kita Hai, Asi Na Balwant Hujuriyan Layi Avinashi Parmeshwar De Bade Hi Shukar Guzar Haan। ਅਤੇ ਹੁਣ ਪਿਤਾ ਅਸੀਂ ਇੱਕ ਹੋਰ ਘੜੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਇਹ ਉਹ ਘੜੀ ਹੈ ਜੋ ਬਹੁਤਿਆਂ ਲੋਕਾਂ ਦੀ ਸਦੀਪਕ ਮੰਜ਼ਿਲ ਨੂੰ ਬਦਲ ਸਕਦੀ ਹੈ ਅਤੇ ਪ੍ਰਭੂ ਅਸੀਂ ਇਹਦੇ ਤੱਕ ਪਹੁੰਚਣ ਲਈ ਅਸਮਰਥ ਹਾਂ ਕਿਉਂਕਿ ਇਹ ਲਿਖਤਾਂ ਵਿੱਚ ਪਾਇਆ ਜਾਂਦਾ ਹੈ ਕਿ ਲੇਲੇ ਨੇ ਪੋਥੀ ਲਈ ਅਤੇ ਮੋਹਰਾਂ ਨੂੰ ਖੋਲਿਆ। ਅਸੀਂ ਦੁਆ ਕਰਦੇ ਹਾਂ ਹੇ ਪਰਮੇਸ਼ਵਰ ਦੇ ਲੇਲੇ ਅੱਗੇ ਆ ਪ੍ਰਭੂ, ਅਸੀਂ ਤੈਨੂੰ ਜੋ ਕਿ ਮਹਾਨ ਮੁਕਤੀਦਾਤਾ ਹੈ ਪੁਕਾਰਦੇ ਹਾਂ। ਪਿਤਾ ਤੂੰ ਅੱਗੇ ਆ ਅਤੇ ਸਾਨੂੰ ਆਪਣੇ ਨਿਸਤਾਰੇ ਦੀ ਯੋਜਨਾ ਵਿਖਾ ਜੋ ਵਰਿਆਂ ਤੋਂ ਗੁਪਤ ਹੈ। ਅੱਜ ਰਾਤ ਤੂੰ ਸਾਡੇ ਲਈ ਇਸ ਪੰਜਵੀਂ ਮੋਹਰ ਨੂੰ ਖੋਲ ਦੇ ਅਤੇ ਸਾਡੇ ਉੱਤੇ ਪ੍ਰਗਟ ਕਰ ਕਿ ਇਸ ਮੋਹਰ ਦੇ ਥੱਲੇ ਕੀ ਹੈ, ਤਾਂ ਕਿ ਅਸੀਂ ਉਸ ਨਾਲ ਹੋਰ ਬਿਹਤਰ ਮਸੀਹੀ ਦੇ ਰੂਪ ਵਿਚ ਜੋ ਕਿ ਅਸੀਂ ਹੁਣ ਹਾਂ ਇਥੋਂ ਬਾਹਰ ਆ ਸਕੀਏ ਅਤੇ ਉਸ ਕੰਮ ਦੇ ਲਈ ਯੋਗ ਹੋ ਸਕੀਏ ਜੋ ਹੋਣਾ ਹੈ। ਅਸੀਂ ਇਹ ਦੁਆ ਯਿਸੂ ਮਸੀਹ ਦੇ ਨਾਂ ਵਿਚ ਮੰਗਦੇ ਹਾਂ, ਆਮੀਨ। ਕਿਰਪਾ ਕਰਕੇ ਬੈਠ ਜਾਓ। ਮਿੱਤਰੋ ਸ਼ੁਭ ਸ਼ਾਮ। ਅੱਜ ਰਾਤ ਇਸ ਮਹਾਨ ਘਟਨਾ ਤੇ ਇੱਥੇ ਹੋਣ ਲਈ ਮੈਂ ਇੱਕ ਬਹੁਤ ਵੱਡਾ ਭਾਗ ਸਮਝਦਾ ਹਾਂ। ਮੈਂ ਕੋਈ ਐਸੀ ਜਗ੍ਹਾ ਨਹੀਂ ਜਾਣਦਾ ਹਾਂ ਸਿਵਾਏ ਰਾਜੇ ਦੇ ਕੰਮ ਤੋਂ ਜਿੱਥੇ ਕਿ ਮੈਨੂੰ ਵਧੇਰੇ ਚੰਗਾ ਲੱਗਦਾ ਹੈ। ਅਤੇ ਹੁਣ ਅਸੀਂ ਖਾਸ ਕਰਕੇ ਇਹਨਾਂ ਪਾਠਾਂ ਵੱਲ ਆ ਰਹੇ ਹਾਂ ਜਿਹਦੇ ਲਈ ਕਿ ਅਸੀਂ ਬਸ ਉਡੀਕ ਕਰ ਰਹੇ ਹਾਂ। ਜੇ ਉਹ ਇਹਨੂੰ ਮੇਰੇ ਉੱਤੇ ਪ੍ਰਗਟ ਨਹੀਂ ਕਰਦਾ ਤਾਂ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਾਂਗਾ। ਮੈਂ ਆਪਣੇ ਹੀ ਵਿਚਾਰ ਜਾਂ ਕੁਝ ਹੋਰ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। ਮੈਂ ਤਾਂ ਇਹਨੂੰ ਬਸ ਉਸੇ ਤਰ੍ਹਾਂ ਹੀ ਦੱਸਾਂਗਾ ਜਿਵੇਂ ਉਹ ਮੈਨੂੰ ਦੱਸੇਗਾ ਇਹ ਸਹੀ ਹੈ। ਅਤੇ ਮੈਨੂੰ ਯਕੀਨ ਹੈ ਕਿ ਮੈਂ ਆਪਣੇ ਹੀ ਵਿਚਾਰਾਂ ਨੂੰ ਇਸਤੇਮਾਲ ਨਹੀਂ ਕਰਦਾ ਹਾਂ ਅਤੇ ਬਿਲਕੁਲ ਉਸੇ ਤਰ੍ਹਾਂ ਹੀ ਆਉਂਦਾ ਹੈ ਜਿਵੇਂ ਕਿ ਇਹ ਹੈ ਅਤੇ ਮੇਰੀ ਸਾਰੀ ਜ਼ਿੰਦਗੀ ਵਿੱਚ ਇਹ ਕਦੇ ਵੀ ਗਲਤ ਨਹੀਂ ਹੋਇਆ ਹੈ ਅਤੇ ਇਸ ਵਾਰ ਵੀ ਇਹ ਗਲਤ ਨਹੀਂ ਹੋਵੇਗਾ। ਹੁਣ ਅਸੀਂ ਉਸਦੇ ਲਈ ਬੜੇ ਹੀ ਪ੍ਰਸੰਨ ਹਾਂ ਅਤੇ ਧੰਨਵਾਦੀ ਹਾਂ ਜੋ ਉਸਨੇ ਜਿਉਂਦੇ ਪਰਮੇਸ਼ਵਰ ਦੇ ਮਹਾਨ ਭੇਦ ਪਰੇ ਹੱਥ ਨੇ ਸਾਡੇ ਲਈ ਕੀਤਾ ਹੈ। ਕੀ ਇਸ ਤੋਂ ਵੱਧ ਮਹਾਨ ਚੀਜ਼ ਕੋਈ ਹੋਰ ਹੋ ਸਕਦੀ ਹੈ? ਅਸੀਂ ਕਿੰਨੇ ਜ਼ਿਆਦਾ ਭਾਗਾਂ ਵਾਲੇ ਲੋਕ ਹਾਂ ਕਿ ਸਾਡੇ ਨਾਲ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਾਂ ਦਾ ਰਾਜਾ ਹਾਜ਼ਰ ਹੈ। ਆਪਣੇ ਦੇਸ਼ ਦੇ ਰਾਸ਼ਟਰਪਤੀ ਦੇ ਸ਼ਹਿਰ ਵਿੱਚ ਆਉਣ ਲਈ ਅਸੀਂ ਸ਼ਾਇਦ ਸੀਟੀਆਂ ਵਜਾਵਾਂਗੇ ਅਤੇ ਝੰਡੇ ਚੜਾਵਾਂਗੇ, ਗਲੀਚੇ ਅਤੇ ਕਲੀਨ ਅਤੇ ਹੋਰ ਸਭ ਕੁਝ ਕਰਾਂਗੇ। ਪਰੰਤੂ ਜਰਾ ਸੋਚੋ, ਉਹ ਸਭ ਕਰਨਾ ਤਾਂ ਠੀਕ ਹੋਵੇਗਾ, ਇਹ ਸ਼ਹਿਰ ਦੇ ਲਈ ਇੱਕ ਸਨਮਾਨ ਹੋਵੇਗਾ, ਪਰੰਤੂ ਸੋਚੋ ਅੱਜ ਰਾਤ ਅਸੀਂ ਆਪਣੇ ਇਸ ਛੋਟੇ ਜਿਹੇ ਹਲੀਮ ਡੇਰੇ ਵਿੱਚ ਰਾਜਾਂ ਦੇ ਰਾਜੇ ਪਰਮੇਸ਼ਵਰ ਨੂੰ ਸੱਦਾ ਦੇ ਰਹੇ ਹਾਂ ਅਤੇ ਅਸੀਂ ਨਹੀਂ, ਉਹ ਇਹ ਤਾਂ ਨਹੀਂ ਚਾਹੁੰਦਾ ਕਿ ਗਲੀਚੇ ਵਿਛਾਏ ਜਾਣ ਅਤੇ ਹੋਰ ਕੀਤਾ ਜਾਵੇ। ਉਹ ਤਾਂ ਇਹ ਚਾਹੁੰਦਾ ਹੈ ਕਿ ਹਲੀਮ ਦਿਲਾਂ ਨੂੰ ਵਿਛਾ ਦਿੱਤਾ ਜਾਵੇ ਤਾਂ ਕਿ ਉਹ ਉਹਨਾਂ ਹਲੀਮ ਦਿਲਾਂ ਨੂੰ ਲੈ ਸਕੇ ਅਤੇ ਉਹਨਾਂ ਤੇ ਉਹਨਾਂ ਚੰਗੀਆਂ ਗੱਲਾਂ ਨੂੰ ਪ੍ਰਗਟ ਕਰੇ ਜਿਹੜੀਆਂ ਉਸਨੇ ਉਹਨਾਂ ਲਈ ਰੱਖੀਆਂ ਹਨ ਜਿਹੜੇ ਉਸਨੂੰ ਪਿਆਰ ਕਰਦੇ ਹਨ। ਹੁਣ ਅਸੀਂ ਪੁੱਛਿਆ ਅਤੇ ਮੇਰੇ ਕੋਲ ਇੱਕ ਗਵਾਹੀ ਹੈ ਜਿਹੜੀ ਮੈਂ ਦੱਸਣਾ ਚਾਹੁੰਦਾ ਹਾਂ। ਹੁਣ ਮੈਂ ਇਸ ਨੂੰ ਬਸ ਸੁਣਿਆ ਹੈ, ਇਸ ਲਈ ਮੈਂ ਇਹਦੇ ਤੇ ਗਲਤੀ ਕਰ ਸਕਦਾ ਹਾਂ ਅਤੇ ਹੋ ਸਕਦਾ ਹੈ ਕਿ ਮੈਂ ਇਹਦੇ ਬਾਰੇ ਵਿੱਚ ਗਲਤ ਕਹਿ ਦਿਆਂ, ਪਰੰਤੂ ਮੈਂ ਸੋਚਦਾ ਹਾਂ ਕਿ ਇੱਥੇ ਲੋਕ ਬੈਠੇ ਹੋਏ ਹਨ ਜਿਨ੍ਹਾਂ ਤੇ ਇਹ ਗਵਾਹੀ ਲਾਗੂ ਹੁੰਦੀ ਹੈ। ਅਤੇ ਕੁਝ ਦਿਨ ਪਹਿਲਾਂ ਜਦੋਂ ਮੈਂ ਅਰੀਜ਼ੋਨਾ ਵਿੱਚ ਆਪਣੇ ਘਰੋਂ ਬਾਹਰ ਸੀ ਤਾਂ ਮੈਨੂੰ ਇੱਕ ਟੈਲੀਫੋਨ ਆਇਆ ਅਤੇ ਦੱਸਿਆ ਗਿਆ ਕਿ ਇੱਕ ਛੋਟੇ ਮੁੰਡੇ ਨੂੰ ਜੋੜਾਂ ਦੇ ਦਰਦ ਦਾ ਬੁਖਾਰ ਹੋ ਗਿਆ ਹੈ ਅਤੇ ਇਹ ਉਸਦੇ ਦਿਲ ਤੱਕ ਪਹੁੰਚ ਗਿਆ ਸੀ ਅਤੇ ਉਸਦੀ ਹਾਲਤ ਅਜਿਹੀ ਸੀ। ਉਸਦੇ ਮਾਂ ਬਾਪ ਮੇਰੇ ਬਹੁਤ ਹੀ ਪਿਆਰੇ ਅਤੇ ਬੇਸ਼ਕੀਮਤੀ ਮਿੱਤਰ ਹਨ। ਉਸਦਾ ਪਿਤਾ ਸਾਡੀ ਕਲੀਸੀਆ ਦੇ ਡੀਕਨਾਂ ਵਿੱਚੋਂ ਇੱਕ ਡੀਕਨ ਹੈ ਅਤੇ ਉਸਦਾ ਨਾਮ ਭਾਈ ਕੋਲਿੰਸ ਹੈ। ਉਸਦਾ ਛੋਟਾ ਜਿਹਾ ਮੁੰਡਾ ਮਿੱਕੀ ਜਿਹੜਾ ਜੋਏ ਨਾਲ ਖੇਡਦਾ ਹੈ ਦਿਲ ਦੇ ਰੋਮੈਟਿਕ ਬੁਖਾਰ ਨਾਲ ਦੁੱਖ ਪਾ ਰਿਹਾ ਸੀ ਅਤੇ ਡਾਕਟਰਾਂ ਨੇ ਉਸਨੂੰ ਘਰ ਭੇਜ ਦਿੱਤਾ ਸੀ ਅਤੇ ਉਹਨੂੰ ਬਿਸਤਰੇ ਤੇ ਲਿਟਾ ਦਿੱਤਾ ਅਤੇ ਡਾਕਟਰਾਂ ਨੇ ਉਸਦੇ ਮਾਂ ਪਿਓ ਨੂੰ ਕਹਿ ਦਿੱਤਾ ਸੀ ਕਿ ਉਸ ਨੂੰ ਪਲੰਗ ਤੋਂ ਉੱਠਣ ਨਾ ਦੇਣ ਅਤੇ ਨਾ ਹੀ ਉਸਦਾ ਸਿਰ ਉੱਪਰ ਚੁੱਕਣ, ਨਾ ਹੀ ਉਸ ਨੂੰ ਪਾਣੀ ਪੀਣ ਦੇਣ, ਅਤੇ ਉਹ ਨਾਲੀ ਦੇ ਨਾਲ ਪਾਣੀ ਪੀਂਦਾ ਸੀ। ਉਸਦੀ ਹਾਲਤ ਬਹੁਤ ਹੀ ਖਰਾਬ ਸੀ ਅਤੇ ਉਸਦੇ ਮਾਂ ਬਾਪ ਜਿਹੜੇ ਕਿ ਪਰਮੇਸ਼ਵਰ ਲਈ ਬੜੇ ਵਫ਼ਾਦਾਰ ਹਨ ਇੱਥੇ ਭਵਨ ਵਿੱਚ ਆਏ ਅਤੇ ਵਿਸ਼ਵਾਸ ਕੀਤਾ। ਅਤੇ ਕੁਝ ਰਾਤਾਂ ਪਹਿਲਾਂ ਅਜਿਹਾ ਨਹੀਂ ਕਿ ਅਸੀਂ ਉਡੀਕ ਰਹੇ ਸਾਂ, ਅਸੀਂ ਐਤਵਾਰ ਨੂੰ ਚੰਗਾਈ ਸੇਵਾਵਾਂ ਕਰਨ ਦਾ ਐਲਾਨ ਕਰ ਦਿੱਤਾ, ਪਰੰਤੂ ਇਹ ਵੇਖਦੇ ਹੋਏ ਕਿ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ, ਸਾਨੂੰ ਚੰਗਾਈ ਸਭਾ ਨੂੰ ਛੱਡਣਾ ਪਿਆ ਸੀ। ਅਤੇ ਇੱਕ ਛੋਟੀ ਜਿਹੀ ਗੱਲ ਸੀ ਜਿਹਨੂੰ ਮੈਂ ਆਪਣੇ ਅੰਦਰ ਦਿਲ ਵਿੱਚ ਰੱਖਿਆ ਸੀ, ਅਤੇ ਉਸ ਬੱਚੇ ਦੇ ਮਾਂ ਪਿਓ ਇਹ ਜਾਣਨਾ ਚਾਹੁੰਦੇ ਸਨ ਕਿ ਉਹ ਬੱਚੇ ਨੂੰ ਕਮਰੇ ਵਿੱਚ ਲਿਆ ਸਕਦੇ ਹਨ, ਔਰ ਉਹ ਉਸ ਛੋਟੇ ਬੱਚੇ ਨੂੰ ਕਮਰੇ ਵਿੱਚ ਲੈ ਕੇ ਆਏ ਅਤੇ ਪਵਿੱਤਰ ਆਤਮਾ ਨੇ ਉਸਦੇ ਚੰਗੇ ਹੋਣ ਦਾ ਐਲਾਨ ਕੀਤਾ। ਅਤੇ ਇਸ ਲਈ ਜੋ ਬੱਚੇ ਦੇ ਮਾਂ ਬਾਪ ਇਹਦਾ ਆਦਰ ਕਰਦੇ ਹੋਏ ਉਸ ਛੋਟੇ ਬੱਚੇ ਨੂੰ ਘਰ ਲੈ ਕੇ ਗਏ ਅਤੇ ਉਸ ਨੂੰ ਸਕੂਲ ਘੱਲ ਦਿੱਤਾ। ਉਹਨਾਂ ਨੇ ਬਸ ਉਸ ਨੂੰ ਸਕੂਲ ਭੇਜ ਦਿੱਤਾ। ਜਾਂ ਡਾਕਟਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਇਸ ਤਰ੍ਹਾਂ ਦੀ ਗੱਲ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਸੀ। ਸੋ ਉਸਨੇ ਮਾਂ ਨੂੰ ਆਖਿਆ ਕਿ ਇਹ ਬੱਚਾ ਤਾਂ ਜ਼ਰੂਰ ਹੀ ਪਲੰਗ ਤੇ ਹੋਣਾ ਚਾਹੀਦਾ ਹੈ। ਅਤੇ ਉਸ ਬੱਚੇ ਦੀ ਮਾਂ ਨੇ ਉਸ ਨੂੰ ਸਾਰੀ ਕਹਾਣੀ ਸੁਣਾਈ। ਅਤੇ ਮੈਂ ਸੋਚਦਾ ਹਾਂ ਕਿ ਉਹ ਡਾਕਟਰ ਕਿਸੇ ਜਥੇਵੰਦ ਕਲੀਸਿਆ ਦਾ ਵਿਸ਼ਵਾਸੀ ਹੈ, ਉਹ ਸੈਵਨਥ ਡੇ ਐਡਵੈਂਟਿਸਟ ਸੰਸਥਾ ਨਾਲ ਸੰਬੰਧ ਰੱਖਦਾ ਹੈ। ਅਤੇ ਉਸਨੇ ਕਿਹਾ, ਚੰਗਾ, ਤੁਹਾਨੂੰ ਚਾਹੀਦਾ ਹੈ ਕਿ ਇਹ ਸਮਾਂ ਹੈ ਕਿ ਮੈਂ ਬੱਚੇ ਦੀ ਜਾਂਚ ਕਰਾਂ। ਕਿਹਾ, ਤੁਹਾਨੂੰ ਉਸ ਦੀ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਸੀ। ਮਾਂ ਨੇ ਕਿਹਾ, ਬਹੁਤ ਠੀਕ। ਉਹ ਉਸ ਬੱਚੇ ਨੂੰ ਲੈ ਗਏ, ਡਾਕਟਰ ਨੇ ਉਸਦੇ ਲਹੂ ਦੀ ਜਿਸ ਵਿੱਚ ਗਠੀਏ ਦਾ ਬੁਖਾਰ ਸੀ ਜਾਂਚ ਕੀਤੀ। ਅਤੇ ਮੈਂ ਸੋਚਦਾ ਹਾਂ ਉਹ ਡਾਕਟਰ ਇੰਨਾ ਜ਼ਿਆਦਾ ਹੈਰਾਨ ਹੋ ਗਿਆ ਸੀ ਕਿ ਉਹ ਨਹੀਂ ਜਾਣਦਾ ਸੀ ਕਿ ਕੀ ਕਰਨਾ ਹੈ। ਉਹ ਛੋਟਾ ਬੱਚਾ ਬਿਲਕੁਲ ਠੀਕ ਹੈ, ਪੂਰੀ ਤਰ੍ਹਾਂ ਭਲਾ ਚੰਗਾ ਹੈ, ਕੋਈ ਵੀ ਨਹੀਂ ਲੱਭਿਆ। ਹੁਣ ਕੀ ਇੱਥੇ ਕੋਲਿੰਸ ਪਰਿਵਾਰ ਦੇ ਲੋਕ ਹਨ? ਹੋ ਸਕਦਾ ਹੈ ਕਿ ਮੈਂ ਇਸ ਨੂੰ ਠੀਕ ਠੀਕ ਨਾ ਦੱਸਿਆ ਹੋਵੇ। ਮੈਂ ਚਾਹੁੰਦਾ ਹਾਂ ਕਿ ਭੈਣ ਕੋਲਿੰਸ, ਕੀ ਮੈਂ ਬਿਲਕੁਲ ਠੀਕ ਦੱਸਿਆ ਹੈ? ਜੀ ਹਾਂ, ਠੀਕ ਹੈ। ਜੀ ਹਾਂ, ਇਹ ਛੋਟਾ ਮਿੱਕੀ ਕੋਲਿੰਸ ਹੈ ਜੋ 6 ਜਾਂ 7 ਸਾਲ ਦਾ ਹੈ, ਅਤੇ 3 ਰਾਤਾਂ ਪਹਿਲਾਂ ਉਸ ਕਮਰੇ ਵਿੱਚ ਘਟਨਾ ਹੋਈ ਸੀ। ਉਹ ਉਸ ਕਮਰੇ ਵਿੱਚ ਮਨੁੱਖ ਤੋਂ ਇਲਾਵਾ ਕੋਈ ਹੋਰ ਸੀ। ਅਤੇ ਸੱਚ ਹੈ ਕਿ ਉਹ ਮਹਾਨ ਅਤੇ ਸ਼ਕਤੀਸ਼ਾਲੀ ਯਹੋਵਾ ਸੀ ਜੋ ਆਪਣੇ ਵਚਨ ਨੂੰ ਸਨਮਾਨ ਦੇਣ ਲਈ ਆਉਂਦਾ ਹੈ। ਅਤੇ ਮੈਂ ਇਹ ਸੁਣ ਕੇ ਬਹੁਤ ਹੀ ਧੰਨਵਾਦੀ ਹਾਂ। ਸਮਝੇ, ਮੈਂ ਜਾਣਦਾ ਹਾਂ ਅਸੀਂ ਸਾਰੇ ਹੀ ਧੰਨਵਾਦੀ ਹਾਂ। ਮੈਂ ਇਕੱਲਾ ਹੀ ਨਹੀਂ ਬਲਕਿ ਤੁਸੀਂ ਸਾਰੇ ਵੀ ਉਸਦੇ ਧੰਨਵਾਦੀ ਹੋ, ਕਿਉਂਕਿ ਕੀ ਹੁੰਦਾ ਜੇ ਉਹ ਮੇਰਾ ਜਾਂ ਤੁਹਾਡਾ ਬੱਚਾ ਹੁੰਦਾ। ਅਤੇ ਯਾਦ ਰੱਖੋ, ਮੈਂ ਤਾਂ ਬਸ ਇਹ ਇਧਰੋਂ ਉਧਰੋਂ ਕੁਝ ਲੋਕਾਂ ਤੋਂ ਸੁਣ ਕੇ ਗਵਾਹੀ ਦੇ ਰਿਹਾ ਹਾਂ। ਇਹ ਤਾਂ ਸਭਨੀ ਥਾਈ ਹੋ ਰਿਹਾ ਹੈ, ਪਰੰਤੂ ਮੈਂ ਇਹ ਇਸ ਲਈ ਦੱਸਿਆ ਹੈ ਤਾਂ ਕਿ ਇਸ ਗੱਲ ਤੋਂ ਜਾਣੂ ਕਰਾਵਾਂ ਕਿ ਮੇਰੀ ਅਸਲ ਸੇਵਕਾਈ ਰੱਬੀ ਚੰਗਾਈ ਉੱਤੇ ਹੈ। ਪਰ ਤੁਸੀਂ, ਮੈਂ ਇੱਥੇ ਇਹਨਾਂ ਮੋਹਰਾਂ ਲਈ ਹਾਂ ਕਿਉਂਕਿ ਤੁਸੀਂ ਥੋੜੀ ਦੇਰ ਬਾਅਦ ਸਮਝ ਜਾਓਗੇ ਕਿ ਮੈਂ ਇਹ ਕਿਉਂ ਕਰਨਾ ਸੀ। ਮੈਂ ਸਿਖਾਉਣ ਵਾਲਾ ਨਹੀਂ ਹਾਂ, ਮੈਂ ਕੋਈ ਧਰਮ ਗਿਆਨੀ ਨਹੀਂ ਹਾਂ, ਮੈਂ ਤਾਂ ਬਸ ਬਿਮਾਰਾਂ ਲਈ ਦੁਆ ਕਰਦਾ ਹਾਂ ਅਤੇ ਪ੍ਰਭੂ ਨਾਲ ਪਿਆਰ ਕਰਦਾ ਹਾਂ। ਅਤੇ ਹੁਣ ਇਸ ਦੇ ਵਿੱਚ ਭਾਵੇਂ ਕੱਲ ਰਾਤ ਅਸੀਂ ਇੱਕ ਛੋਟੀ ਕੁੜੀ ਦੀ ਗਵਾਹੀ ਦੱਸੀ ਸੀ, ਮੈਨੂੰ ਉਹਦਾ ਨਾਮ ਪਤਾ ਸੀ, ਅਤੇ ਬਿੱਲੀ ਇੱਥੇ ਹੀ ਕਿਤੇ ਉਸ ਕੁੜੀ ਦੇ ਮਾਂ ਪਿਓ ਨੂੰ ਮਿਲਿਆ ਸੀ, ਔਰ ਉਸਦੇ ਮਾਂ ਪਿਓ ਕੌਣ ਹਨ। ਅਤੇ ਛੋਟੀ ਕੁੜੀ ਬਲੱਡ ਕੈਂਸਰ ਦੀ ਆਖਰੀ ਸਟੇਜ ਵਿੱਚ ਸੀ। ਬਸ ਉਸ ਲੜਕੀ ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਉਹ ਹੁਣ ਇਸ ਨੂੰ ਉਸਦੇ ਮੂੰਹ ਰਾਹੀਂ ਖਾਣਾ ਨਹੀਂ ਖਵਾ ਸਕਦੇ ਸਨ, ਉਸ ਨੂੰ ਕਰਨਾ ਪੈਂਦਾ ਸੀ, ਉਸ ਦੀਆਂ ਨਾਸਾਂ ਦੇ ਰਾਹੀਂ ਉਸਦੇ ਖੂਨ ਚੜਾਇਆ ਗਿਆ ਸੀ। ਅਤੇ ਉਹ ਬਹੁਤ ਹੀ ਪਿਆਰੀ ਛੋਟੀ ਜਿਹੀ ਬੱਚੀ ਸੀ। ਉਹ ਲੜਕੀ ਛੋਟੀ ਉਮਰ ਦੀ ਸੀ, ਮੇਰਾ ਅੰਦਾਜ਼ਾ ਹੈ ਇਹ ਛੋਟੀ ਔਰਤ ਦੀ ਵਾਂਗ ਜੋ ਇੱਥੇ ਹੈ, ਪਰ ਉਸਦੀ ਉਚਾਈ ਇੰਨੀ ਸੀ, ਉਸਦੀ ਉਚਾਈ ਉਹ ਸਾਡੇ ਵਿੱਚੋਂ ਬਹੁਤਿਆਂ ਵਰਗੇ ਸਨ। ਤੁਸੀਂ ਉਸਦੇ ਅਤੇ ਉਸਦੇ ਮਾਂ ਬਾਪ ਦੇ ਕੱਪੜਿਆਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਬਹੁਤ ਗਰੀਬ ਸਨ। ਉਹ ਇਸੇ ਤਰ੍ਹਾਂ ਦੇ ਸਨ, ਪਰੰਤੂ ਬਹੁਤ ਹੀ ਸ਼ਰਧਾ ਵਾਲੇ ਸਨ, ਅਤੇ ਪਵਿੱਤਰ ਆਤਮਾ ਨੇ ਐਲਾਨ ਕੀਤਾ ਕਿ ਬੱਚੀ ਚੰਗੀ ਹੋ ਗਈ ਹੈ। ਹੁਣ ਤੁਸੀਂ ਜਰਾ ਉਸ ਬਾਰੇ ਵਿੱਚ ਸੋਚੋ ਜਿਹਨੂੰ ਬਲੱਡ ਕੈਂਸਰ ਸੀ ਅਤੇ ਉਸਦੀ ਖੂਨ ਦੀ ਹਾਲਤ ਇੰਨੀ ਖਰਾਬ ਸੀ ਕਿ ਉਹ ਉਸਨੂੰ ਉਸਦੇ ਮੂੰਹ ਰਾਹੀਂ ਕੁਝ ਵੀ ਖਿਲਾ ਪਿਲਾ ਨਹੀਂ ਸਕਦੇ ਸਨ। ਉਸਨੂੰ ਹਸਪਤਾਲ ਲਿਜਾ ਕੇ ਖੂਨ ਚੜਾਉਣ ਦੀ ਲੋੜ ਸੀ, ਜਾਂ ਮੇਰਾ ਅੰਦਾਜ਼ਾ ਹੈ ਉਸਨੂੰ ਨਾੜਾਂ ਦੇ ਰਾਹੀਂ ਗਲੂਕੋਜ਼ ਦਿੰਦੇ ਸਨ। ਮੈਂ ਉਸ ਡਾਕਟਰੀ ਭਾਸ਼ਾ ਨੂੰ ਨਹੀਂ ਜਾਣਦਾ ਹਾਂ ਜੋ ਉਸ ਬਿਮਾਰੀ ਲਈ ਵਰਤੀ ਜਾਂਦੀ ਹੈ, ਪਰ ਜਿਵੇਂ ਵੀ ਸੀ ਉਸਨੂੰ ਇਸੇ ਤਰ੍ਹਾਂ ਖਵਾਇਆ ਜਾਂਦਾ ਸੀ। ਅਤੇ ਇਸ ਤੋਂ ਪਹਿਲਾਂ ਕਿ ਉਹ ਕੁੜੀ ਉਸ ਜਗ੍ਹਾ ਨੂੰ ਛੱਡਦੀ, ਉਹ ਹੈਮਬਰਗਰ ਖਾਣ ਲਈ ਰੋ ਰਹੀ ਸੀ। ਅਤੇ ਮਾਂ ਬਾਪ ਨੇ ਯਦ ਯਹੋਵਾ ਇਉਂ ਫਰਮਾਉਂਦਾ ਹੈ ਵਾਲੀ ਬਾਣੀ ਸੁਣੀ, ਤਾਂ ਵੇਖੋ ਉਹ ਅਤੇ ਉਹ ਅਜਨਬੀ ਲੋਕ ਸਨ। ਉਹ ਪਹਿਲਾਂ ਇੱਥੇ ਕਦੇ ਵੀ ਨਹੀਂ ਆਏ ਸਨ, ਪਰ ਉਹ ਇੱਕ ਭਲੇ ਬਜ਼ੁਰਗ ਜੋੜੇ ਨੇ ਉਹਨਾਂ ਨੂੰ ਆਪਣੀ ਜਗ੍ਹਾ ਦਿੱਤੀ ਸੀ। ਭੈਣ ਅਤੇ ਭਾਈ ਕਿਡ ਨੇ ਕੁਝ ਦੇਰ ਪਹਿਲਾਂ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਕੀ ਕਰਨਾ ਹੈ ਅਤੇ ਕੀ ਸੁਣਨਾ ਹੈ। ਅਤੇ ਜਦ ਉਹ ਬੱਚੀ ਇਥੋਂ ਗਈ ਤਾਂ ਉਸਨੇ ਆਪਣੇ ਘਰ ਜਾਣ ਦੇ ਰਾਹ ਵਿਚ ਆਪਣਾ ਭੋਜਨ ਖਾਧਾ ਅਤੇ ਇਸ ਤੋਂ 2 ਜਾਂ 3 ਦਿਨ ਬਾਅਦ ਆਪਣੇ ਸਕੂਲ ਵਿਚ ਸੀ ਅਤੇ ਯਾਦ ਉਸ ਨੂੰ ਡਾਕਟਰ ਦੇ ਕੋਲ ਜਾਇਆ ਗਿਆ ਤਾਂ ਡਾਕਟਰ ਬੜਾ ਹੈਰਾਨ ਸੀ ਅਤੇ ਡਾਕਟਰ ਨੇ ਆਖਿਆ ਕਿ ਬੱਚੀ ਵਿਚ ਬਲੱਡ ਕੈਂਸਰ ਦਾ ਨਾਮੋ ਨਿਸ਼ਾਨ ਤੱਕ ਨਹੀਂ ਪਾਇਆ ਜਾਂਦਾ ਹੈ ਸਮਝੇ ਹੁਣ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਸਮਰੱਥਾ ਨੇ ਉਸ ਬੱਚੀ ਦੇ ਖੂਨ ਦੇ ਪ੍ਰਵਾਹ ਨੂੰ ਲੈ ਕੇ ਸਾਫ਼ ਕਰ ਦਿੱਤਾ ਅਤੇ ਨਵੇਂ ਜੀਵਨ ਦੀ ਧੜਕਣ ਉਸ ਦੇ ਅੰਦਰ ਪਾ ਦਿੱਤੀ ਸੀ ਕਿਉਂਕਿ ਤੁਹਾਡੇ ਖੂਨ ਦਾ ਬਹਾਵ ਤੁਹਾਡਾ ਮਰਨਹਾਰ ਜੀਵਨ ਹੈ ਅਤੇ ਨਵੇਂ ਸੈੱਲਾਂ ਦੀ ਉਤਪਤੀ ਅਤੇ ਪੁਰਾਣੇ ਸੈੱਲਾਂ ਦਾ ਸਫਾਇਆ ਕਰਨਾ ਕੀ ਹੈ ਇਹ ਕੀ ਹੈ ਇਹ ਪੂਰੀ ਤਰ੍ਹਾਂ ਮੈਂ ਇਹ ਕਹਾਂਗਾ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਰਚਨਾ ਕਰਨ ਦਾ ਇੱਕ ਕੰਮ ਹੈ ਉਸ ਖੂਨ ਦੇ ਬਹਾਵ ਨੂੰ ਜੋ ਕੈਂਸਰ ਦੇ ਨਾਲ ਗੰਦਾ ਹੋ ਗਿਆ ਸੀ ਇੱਥੋਂ ਤੱਕ ਕਿ ਉਹ ਛੋਟੀ ਬੱਚੀ ਪੀਲੀ ਹੋ ਗਈ ਸੀ ਅਤੇ ਸੁੱਜ ਗਈ ਸੀ ਅਤੇ ਬਸ ਥੋੜੇ ਹੀ ਸਮੇਂ ਵਿਚ ਉਸ ਨੂੰ ਇੱਕ ਨਵੀਂ ਖੂਨ ਦੀ ਧਾਰਾ ਬਣਾ ਦਿੰਦਾ ਹੈ ਮੇਰਾ ਯਕੀਨ ਹੈ ਮੈਂ ਪਰਮੇਸ਼ਵਰ ਦੇ ਨਾਮ ਤੇ ਨਹੀਂ ਕਹਿਣ ਜਾ ਰਿਹਾ ਹਾਂ ਬਲਕਿ ਮੈਂ ਤਾਂ ਇਸ ਨੂੰ ਆਪਣੇ ਵਿਸ਼ਵਾਸ ਦੇ ਪ੍ਰਕਾਸ਼ ਨਾਲ ਕਹਿ ਰਿਹਾ ਹਾਂ ਕਿ ਉਸ ਦਿਨ ਸਬੀਨੋ ਕੈਨੀਅਨ ਵਿਚ ਕੀ ਹੋਇਆ ਸੀ ਮੈਂ ਜਾਣਦਾ ਹਾਂ ਕਿ ਸਮਾਂ ਆ ਰਿਹਾ ਹੈ ਜਦ ਗੁਆਚੇ ਹੋਏ ਅੰਗ ਰਚਣਹਾਰੇ ਦੀ ਮਹਿਮਾ ਮਈ ਸਮਰੱਥਾ ਦੇ ਨਾਲ ਬਹਾਲ ਕੀਤੇ ਜਾਣਗੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਜੇ ਉਹ ਗਲੈਰੀਆਂ ਨੂੰ ਬਣਾ ਸਕਦਾ ਹੈ ਕਿ ਉਹ ਵਿਖਾਈ ਦੇ ਇੱਥੇ ਉਹ ਆਦਮੀ ਅਤੇ ਔਰਤ ਹਨ ਜਿਨ੍ਹਾਂ ਦਾ ਕੋਈ ਅੰਗ ਨਾਸ਼ ਹੋ ਚੁੱਕਾ ਹੈ ਅਤੇ ਉਹ ਗਲੈਰੀ ਆਪਣੇ ਆਪ ਵਿਚ ਪੂਰੀ ਤਰ੍ਹਾਂ ਪਸ਼ੂ ਸੀ ਉਹ ਪਰਮੇਸ਼ਵਰ ਹੈ ਮੈਂ ਉਸ ਨਾਲ ਪਿਆਰ ਕਰਦਾ ਹਾਂ ਠੀਕ ਹੈ ਹੁਣ ਮੈਂ ਉਹਨਾਂ ਵਿਸ਼ਿਆਂ ਤੇ ਬੋਲਣਾ ਸ਼ੁਰੂ ਕੀਤਾ ਹੈ ਅਤੇ ਅਸੀਂ ਉਹਨਾਂ ਤੇ ਹੀ ਬੋਲ ਰਹੇ ਹਾਂ ਅਤੇ ਲੋਕ ਕੰਧਾਂ ਦੇ ਸਹਾਰੇ ਅਤੇ ਹਾਲ ਕਮਰੇ ਵਿਚ ਅਤੇ ਦੂਸਰੇ ਕਮਰਿਆਂ ਵਿਚ ਖੜੇ ਹਨ ਇਸ ਲਈ ਮੈਂ ਸਿੱਧਾ ਸੰਦੇਸ਼ ਵੱਲ ਜਾਵਾਂਗਾ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਮੈਂ ਉਸ ਨੂੰ ਜੋ ਸਰਵ ਵਿਆਪੀ ਹੈ ਧੰਨਵਾਦ ਦੇਣਾ ਚਾਹੁੰਦਾ ਹਾਂ ਔਰ ਅੱਜ ਤੱਕ ਮੈਂ ਇਸ 5ਵੀਂ ਮੋਹਰ ਦੇ ਬਾਰੇ ਵਿਚ ਕੁਝ ਨਹੀਂ ਜਾਣਦਾ ਸੀ ਜਦ ਇਸ ਵੇਰ ਮੈਂ ਦੁਆ ਕਰ ਰਿਹਾ ਸੀ ਤਾਂ ਦਿਨ ਨਿਕਲਣ ਤੋਂ ਲਗਭਗ 1 ਘੰਟਾ ਪਹਿਲਾਂ ਇਹ ਉਸੇ ਹੀ ਭੇਦ ਭਰੇ ਢੰਗ ਦੇ ਨਾਲ ਪ੍ਰਗਟ ਹੋਈ ਅਤੇ ਅੱਜ ਮੈਂ ਇਹਨਾਂ ਪਿਛਲੇ 5-6 ਦਿਨਾਂ ਤੋਂ ਇੱਕ ਛੋਟੇ ਜਿਹੇ ਕਮਰੇ ਵਿਚ ਸੀ ਅਤੇ ਮੈਂ ਕਿਸੇ ਨੂੰ ਵੀ ਨਹੀਂ ਮਿਲਿਆ ਮੈਂ ਬਸ ਬਾਹਰ ਜਾਂਦਾ ਅਤੇ ਆਪਣੇ ਇੱਕ ਦੋਸਤ ਦੇ ਨਾਲ ਆਪਣੇ ਕੁਝ ਦੋਸਤਾਂ ਦੇ ਨਾਲ ਖਾਣਾ ਖਾਂਦਾ ਹਾਂ ਅਤੇ ਤੁਸੀਂ ਬੇਸ਼ੱਕ ਜਾਣਦੇ ਹੋ ਕਿ ਉਹ ਦੋਸਤ ਕੌਣ ਹਨ ਉਹ ਭਾਈ ਵੁੱਡ ਅਤੇ ਭੈਣ ਵੁੱਡ ਹਨ ਜੀ ਹਾਂ ਅਤੇ ਤੁਸੀਂ ਜਾਣਦੇ ਹੋ ਕਿ ਮੈਂ ਉਹਨਾਂ ਦੇ ਕੋਲ ਗਿਆ ਅਤੇ ਉਹਨਾਂ ਦੇ ਨਾਲ ਰਿਹਾ ਅਤੇ ਹਰ ਕੋਈ ਮੇਰੇ ਨਾਲ ਵਧੀਆ ਵਤੀਰਾ ਕਰਦੇ ਸਨ ਅਤੇ ਕੁਝ ਵੀ ਅਜਿਹਾ ਨਹੀਂ ਸੀ ਬਸ ਇਸੇ ਤਰ੍ਹਾਂ ਹੀ ਮੈਂ ਇਹਨਾਂ ਮੋਹਰਾਂ ਦੇ ਸੰਦੇਸ਼ ਨਾਲ ਹੀ ਟਿੱਕੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਇਹ ਮਹੱਤਵਪੂਰਨ ਹੈ ਮੈਂ ਨੇਚਾ ਕਰਦਾ ਹਾਂ ਕਿ ਇਹ ਸਮਾਂ ਇਸ ਨੂੰ ਪ੍ਰਗਟ ਕਰਨ ਦਾ ਹੈ ਅਤੇ ਹੁਣ ਇਸ ਤੋਂ ਪਹਿਲਾਂ ਕਿ ਮੈਂ 5ਵੀਂ ਮੋਹਰ ਤੇ ਬੋਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੱਕ ਜਾਣ ਲਓ ਕਿ ਜੇ ਤੁਹਾਡੇ ਕੋਲ ਇਹਨਾਂ 7 ਮੋਹਰਾਂ ਦੇ ਬਾਰੇ ਵਿਚ ਕੋਈ ਅਣਜਾਣੀ ਸਮਝ ਹੈ ਤਾਂ ਤੁਸੀਂ ਉਸ ਨੂੰ ਜਿੰਨੀ ਛੇਤੀ ਹੋ ਸਕੇ ਲਿਖ ਲਵੋ ਅਤੇ ਮੇਜ਼ ਤੇ ਰੱਖ ਦਿਓ ਅਤੇ ਹੋ ਸਕਦਾ ਹੈ ਕਿ ਭਾਈ ਨੇਵਲ ਜਾਂ ਕੋਈ ਹੋਰ ਇਹਦੇ ਉੱਪਰ ਇੱਕ ਬਾਕਸ ਰੱਖ ਦੇ ਉਹ ਹੁਣ ਮੈਂ ਉਹਨਾਂ ਨੂੰ ਇੱਥੇ ਵੇਖਦਾ ਹਾਂ ਇਹ ਬਹੁਤ ਹੀ ਵਧੀਆ ਗੱਲ ਹੈ ਅੱਜ ਰਾਤ ਮੈਂ ਤੁਹਾਡੇ ਇਹਨਾਂ ਪ੍ਰਸ਼ਨਾਂ ਨੂੰ ਲੈ ਲਵਾਂਗਾ ਤਾਂ ਕਿ ਐਤਵਾਰ ਸਵੇਰ ਲਈ ਮੈਂ ਇਹਨਾਂ ਦਾ ਅਧਿਐਨ ਕਰ ਸਕਾਂ ਹੁਣ ਇਸ ਸਮੇਂ ਠੀਕ ਇਸ ਸਮੇਂ ਤੁਸੀਂ ਇਹ ਬੇਨਤੀਆਂ ਨਾ ਕਰਨਾ ਕਿ ਇਹ ਪਵਿੱਤਰ ਆਤਮਾ ਦਾ ਸਬੂਤ ਹੈ ਸਮਝੇ ਹੁਣ ਮੈਂ ਉਸਦੇ ਬਾਰੇ ਵਿਚ ਜਾਣਨਾ ਚਾਹਾਂਗਾ ਜਿਹਦੇ ਬਾਰੇ ਵਿਚ ਮੈਂ ਸਿੱਖਿਆ ਦਿੱਤੀ ਹੈ ਅਸੀਂ ਇਸ ਦਾ ਕਲੀਸਿਆ ਯੁੱਗਾਂ ਵਾਂਗ ਸਿੱਧਾ ਹੀ ਇੱਕ ਵਿਸ਼ੇ ਦੇ ਰੂਪ ਵਿਚ ਅਧਿਐਨ ਕਰ ਸਕਦੇ ਹਾਂ ਕਿਉਂਕਿ ਇਸੇ ਦੇ ਉੱਤੇ ਹੀ ਅਸੀਂ ਹੁਣ ਗੱਲਬਾਤ ਕਰ ਰਹੇ ਹਾਂ ਹੁਣ ਜਿਵੇਂ ਕਿ ਅਸੀਂ ਕਿਸੇ ਬਿਮਾਰ ਦੇ ਲਈ ਬੇਨਤੀ ਕਰਨ ਜਾਂਦੇ ਹਾਂ ਤਦ ਹੋ ਸਕਦਾ ਹੈ ਕਿ ਇੱਕ ਵੱਖਰੀ ਤਰ੍ਹਾਂ ਦੀ ਬੇਨਤੀ ਹੋਵੇ ਅਤੇ ਤੁਸੀਂ ਜਾਣਦੇ ਹੋ ਕਿ ਤੁਸੀਂ ਮਸਾ ਕੀਤੇ ਹੋਏ ਹੋ ਅਤੇ ਤੁਸੀਂ ਕਿਸੇ ਵੱਖਰੇ ਕੰਮ ਲਈ ਅੰਦਰ ਆਉਂਦੇ ਹੋ ਅਤੇ ਤੁਸੀਂ ਇਹ ਜਾਣਨ ਲਈ ਖੁਦਾ ਦੀ ਖੋਜ ਕਰ ਰਹੇ ਹੋ ਪ੍ਰਭੂ ਅੱਜ ਰਾਤ ਉੱਥੇ ਕੋਈ ਹੋਵੇਗਾ ਜੀ ਹਾਂ ਇਹ ਤਾਂ ਕੋਈ ਪੀਲੇ ਰੰਗ ਦੇ ਕੱਪੜੇ ਪਾ ਕੇ ਸੱਜੇ ਹੱਥ ਨੁੱਕਰ ਵਿਚ ਬੈਠਾ ਹੋਵੇਗਾ ਅਤੇ ਜਾਂ ਤੁਸੀਂ ਉਸ ਨੂੰ ਬੁਲਾਓ ਤਾਂ ਉਸ ਨੂੰ ਇਸ ਨਾਮ ਨਾਲ ਬੁਲਾਉਣਾ ਹੈ ਅਤੇ ਆਖਣਾ ਹੈ ਕਿ ਉਸਨੇ ਇਹ ਕੀਤਾ ਹੈ ਅਤੇ ਉਸਦੇ ਕੋਲ ਫਲਾਣਾ ਫਲਾਣਾ ਹੈ ਫਿਰ ਤੁਸੀਂ ਉੱਥੇ ਜਾਂਦੇ ਹੋ ਅਤੇ ਨਿਗਾਹ ਮਾਰਦੇ ਹੋ ਅਤੇ ਉੱਥੇ ਹੁੰਦੀ ਹੈ ਸਮਝੇ ਵੇਖੋ ਇਸੇ ਤਰ੍ਹਾਂ ਹੀ ਹੁੰਦਾ ਹੈ ਅਤੇ ਮੈਂ ਇਸ ਢੰਗ ਨਾਲ ਦੁਆ ਕਰ ਰਿਹਾ ਹਾਂ ਪ੍ਰਭੂ ਯੇਸੂ ਇਸ ਦਾ ਕੀ ਅਰਥ ਹੈ ਇਹ ਮੇਰੇ ਉੱਤੇ ਪ੍ਰਗਟ ਕਰ ਆਮੀਨ ਹੁਣ ਆਓ ਅਸੀਂ ਆਪਣੀਆਂ ਤਲਵਾਰਾਂ अथवा वचन नू बाहर कढ़िए अते मैं भाई नेवल दी आत्मिक मदद अते भाईचारे दे प्यार दी शलाघा करदा हां। उसने एथे मेनू सहारा दिता अते मेरे लिए दुआ कीती है अते तुसी जो उथे बाहर हो तुसी भी मेरे लिए दुआवां कीतियां हन। इस वेले अज रात शुक्रवार दी रात होण करके असी कोशिश करांगे के असी तुसी सारियां गल्लां ही नहीं दस सकदे हो। तुसी उना मोरां विच्चों बस एक ही लै सकदे हो अते उसे ते लगे रह सकदे हो अते तुसी उसदे बारे विच अंत तक दसदे वचन विच्चों दसदे जा सकदे हो। समझे मैं एक ही मोर ते महीने महीने अते महीने लै लवां तां भी तुसी उसनूं नहीं समझ सकदे हो क्योंकि मोहर अपने आप विच संपूर्ण वचन नाल जुड़ी हुई है। ओ ता उत्पत्ति तो लै के प्रकाश दी पोथी तक वचन दे नाल जुड़ी हुई है एक ही मोर। इसलिए मैं अपने आप नूं इस तो लांबे हो जान तो बचाउण लई इह करन दा यतन करदा हां कि मैं वचन दे विचों एक विशा लैंदा हां या कोई होर छोटी जिही पर्ची लैंदा हां अते उसे ते ही रहिंदा हां। मैं बस उसे ही एक विषय ते रहिंदा हां। मैं पिछलियां गल्लां नूं वी वेखणा हुंदा है क्योंकि मैं बस बोल रहा हां। मैं इसे तरह ही बोलदा हां। मैं सोचता हां कि यही ठीक प्रेरणा है अते फिर जद मैं वेखण लई थले निगाह मारदा हां अते मैं बोलना शुरू करदा हां अते जे मैं महसूस करदा हां कि मैं विषय तो दूर जा रहा हां तां वापस आउंदा हां अते कोई होर वचन दी लिखत नूं लैण दा यतन करन लई किसे होर तरह वापस पिछे वेखदा हां तां कि अपने विषय ते आ जावां अते फिर मैं इहदी बजाए कि मैं अपने विषय तो बाहर ही चला जावां मैं उस उत्ते किसे होर दृष्टिकोण नाल थोड़ा जिहा होर प्रकाश पाउंदा हां। ਹੁਣ ਅੱਜ ਰਾਤ ਅਸੀਂ ਪਰਮੇਸ਼ਵਰ ਦੀ ਕਿਰਪਾ ਅਤੇ ਮਦਦ ਨਾਲ ਪੰਜਵੀਂ ਮੋਹਰ ਦਾ ਅਧਿਐਨ ਕਰਾਂਗੇ ਅਤੇ ਇਹ ਛੋਟੀ ਹੀ ਹੈ ਇਹ ਦੂਜੀਆਂ ਨਾਲੋਂ ਕੁਝ ਲੰਬੀ ਹੈ। ਚਾਰ ਕੋਟ ਸਵਾਰਾਂ ਦੀਆਂ ਦੋ ਦੋ ਆਇਤਾਂ ਸਨ ਪਰੰਤੂ ਇਸ ਵਿਚ ਤਿੰਨ ਆਇਤਾਂ ਹਨ। ਹੁਣ ਪੰਜਵੀਂ ਮੋਹਰ ਪ੍ਰਕਾਸ਼ ਪੋਥੀ ਦੇ ਛੇਵੇਂ ਬਾਬ ਦੀ ਨੌਵੀਂ ਆਇਤ ਤੋਂ ਸ਼ੁਰੂ ਹੁੰਦੀ ਹੈ ਅਤੇ ਹੁਣ ਜੇ ਤੁਸੀਂ ਨਵੇਂ ਆਏ ਹੋ ਅਤੇ ਤੁਸੀਂ ਇਨ੍ਹਾਂ ਚਾਰ ਕੋਟ ਸਵਾਰਾਂ ਦੇ ਬਾਰੇ ਵਿਚ ਨਹੀਂ ਸੁਣਿਆ ਹੈ ਤਾਂ ਠੀਕ ਹੈ। ਤੁਸੀਂ ਵੇਖੋ ਕਦੇ ਕਦੇ ਤੁਸੀਂ ਕੁਝ ਪਿੱਛੇ ਰਹਿ ਜਾਂਦੇ ਹੋ ਅਤੇ ਇੱਕ ਤਰ੍ਹਾਂ ਨਾਲ ਕਿਸੇ ਇੱਕ ਗੱਲ ਤੇ ਹੀ ਰਹਿ ਜਾਂਦੇ ਹੋ ਅਤੇ ਜਾਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਸੀਂ ਲੋਕਾਂ ਤੋਂ ਉਮੀਦ ਕਰਦੇ ਹੋ ਕਿ ਉਹ ਇਸ ਨੂੰ ਸਮਝ ਜਾਣ। ਇਸ ਲਈ ਜੇ ਕੋਈ ਅਜਿਹੀ ਛੋਟੀ ਜਿਹੀ ਗੱਲ ਜਿਸ ਨੂੰ ਤੁਸੀਂ ਸਮਝ ਨਹੀਂ ਰਹੇ ਹੋ ਤਾਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਥੋੜਾ ਜਿਹਾ ਸਹਿਣ ਕਰ ਲਓ ਜਾਂ ਫਿਰ ਟੇਪ ਲੈ ਕੇ ਇਸ ਨੂੰ ਸੁਣੋ ਅਤੇ ਮੈਨੂੰ ਯਕੀਨ ਹੈ ਇਸ ਨਾਲ ਤੁਹਾਨੂੰ ਬਰਕਤ ਮਿਲੇਗੀ। ਮੈਨੂੰ ਉਮੀਦ ਹੈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਕਰਦੇ ਹੋ। ਹੁਣ ਹਰ ਇੱਕ ਮਨੁੱਖ 9 ਤੋਂ 11ਵੀਂ ਆਇਤ ਤੱਕ ਪੜ੍ਹਨ ਲਈ ਤਿਆਰ ਹੋ ਜਾਵੇ। 11ਵੀਂ ਆਇਤ ਜਾਂ ਉਹਨੇ 5ਵੀਂ ਮੋਹਰ ਤੋੜੀ ਤਾਂ ਮੈਂ ਯਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਡੇ ਗਏ ਸਨ ਅਤੇ ਉਹਨਾਂ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ ਭਈ ਹੇ ਸਵਾਮੀ ਜੀ ਜਿਹੜਾ ਪਵਿੱਤਰ ਅਤੇ ਸੱਤ ਹੈ ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈ ਅਤੇ ਉਹਨਾਂ ਵਿਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਬਚਨ ਹੋਇਆ ਭਈ ਥੋੜਾ ਚਿਰ ਹੋਰ ਆਰਾਮ ਕਰੋ ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ। ਹੁਣ ਇਹ ਅਸਲ ਵਿਚ ਇੱਕ ਭੇਦ ਭਰੀ ਹੈ ਅਤੇ ਹੁਣ ਮੈਂ ਇਹਨਾਂ ਟੇਪਾਂ ਲਈ ਅਤੇ ਉਹਨਾਂ ਵਿਦਵਾਨਾਂ ਅਤੇ ਬਾਈਬਲ ਦੇ ਸਿਖਾਉਣ ਵਾਲਿਆਂ ਲਈ ਕਹਿ ਰਿਹਾ ਹਾਂ ਜੋ ਇੱਥੇ ਇਸ ਸਮੇਂ ਬੈਠੇ ਹੋਏ ਹਨ। ਹੋ ਸਕਦਾ ਹੈ ਕਿ ਇਹਦੇ ਬਾਰੇ ਵਿਚ ਤੁਹਾਡਾ ਵਿਚਾਰ ਵੱਖਰਾ ਹੋਵੇ ਮੇਰਾ ਵੀ ਸੀ ਪਰੰਤੂ ਮੈਂ ਤਾਂ ਇਹਨੂੰ ਪ੍ਰੇਰਣਾ ਦੇ ਦੁਆਰਾ ਲੈ ਰਿਹਾ ਹਾਂ ਜਿਸ ਨੇ ਮੇਰੇ ਵਿਚਾਰ ਨੂੰ ਜੋ ਮੇਰਾ ਇਸਤੇ ਸੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਸਮਝੇ। ਅਤੇ ਮੈਨੂੰ ਇਹ ਪਤਾ ਲੱਗਾ ਕਿ ਜਿਵੇਂ ਜਿਵੇਂ ਤੁਸੀਂ ਇਹਨਾਂ ਮੋਹਰਾਂ ਨੂੰ ਪ੍ਰਗਟ ਹੁੰਦੇ ਵੇਖਦੇ ਹੋ ਉਸੇ ਤਰ੍ਹਾਂ ਤੁਸੀਂ ਇਹ ਜਾਣ ਜਾਓਗੇ ਕਿ ਮੋਹਰਾਂ ਪਿਛਾਂ ਜੁੜਦੀਆਂ ਹਨ ਅਤੇ ਉਹਨਾਂ ਕਲੀਸਿਆ ਦੇ ਯੁੱਗਾਂ ਨੂੰ ਅਤੇ ਲਿਖਤਾਂ ਨੂੰ ਇੱਕ ਜਗ੍ਹਾ ਇਕੱਠਾ ਕਰਦੀਆਂ ਹਨ ਸਮਝੇ। ਔਰ ਇਹੋ ਹੀ ਕਾਰਨ ਹੈ ਕਿ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਪਰਮੇਸ਼ਵਰ ਦੇ ਵੱਲੋਂ ਆਉਂਦੀਆਂ ਹਨ। ਹੁਣ ਅਸੀਂ ਇਹ ਮਹਿਸੂਸ ਕਰਦੇ ਹਾਂ ਅਤੇ ਮੈਂ ਇਹ ਸੋਚ ਰਿਹਾ ਹਾਂ ਕਿ ਅਸੀਂ ਕਦੇ ਕਦੇ ਉਸੇ ਤੇ ਹੀ ਨਿਰਭਰ ਕਰਦੇ ਹਾਂ ਜੋ ਕਿਸੇ ਮਹਾਨ ਸਿੱਖਿਅਕ ਨੇ ਇਹਦੇ ਬਾਰੇ ਵਿਚ ਕਿਹਾ ਹੋਇਆ ਹੁੰਦਾ ਹੈ ਸਮਝੇ। ਅਤੇ ਇਹ ਠੀਕ ਗੱਲ ਹੈ ਮੈਂ ਕਿਸੇ ਵੀ ਤਰ੍ਹਾਂ ਸਿੱਖਿਆ ਦੇਣ ਵਾਲੇ ਦੀ ਨਿਖੇਧੀ ਨਹੀਂ ਕਰ ਰਿਹਾ ਹਾਂ ਔਰ ਮੈਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਹਾਂ। ਮੈਂ ਤਾਂ ਬਸ ਪਾਪ ਨੂੰ ਜੋ ਕਿ ਬੇਪ੍ਰਤੀਤੀ ਹੈ ਦੋਸ਼ੀ ਠਹਿਰਾਉਂਦਾ ਹਾਂ ਹੋਰ ਕਿਸੇ ਨੂੰ ਨਹੀਂ। ਅਤੇ ਕੁਝ ਲੋਕਾਂ ਨੇ ਕਿਹਾ ਸੀ ਤੂੰ ਤਾਂ ਜਥੇਬੰਦੀਆਂ ਨੂੰ ਦੋਸ਼ ਦਿੰਦਾ ਹੈ। ਨਹੀਂ ਮੈਂ ਇੰਜ ਨਹੀਂ ਕਰਦਾ ਹਾਂ। ਮੈਂ ਤਾਂ ਸਿਰਫ ਜਥੇਬੰਦੀਆਂ ਦੀ ਪ੍ਰਣਾਲੀ ਨੂੰ ਦੋਸ਼ ਦਿੰਦਾ ਹਾਂ, ਨਾ ਕਿ ਉਹਨਾਂ ਲੋਕਾਂ ਨੂੰ ਦੋਸ਼ ਦਿੰਦਾ ਹਾਂ, ਪਰੰਤੂ ਤੁਸੀਂ ਵੇਖੋ ਕਿ ਇਹ ਲੋਕਾਂ ਦਾ ਝੁੰਡ ਹੈ ਜੋ ਜਥੇਬੰਦੀ ਬਣਾਉਂਦਾ ਹੈ, ਪਰੰਤੂ ਇਹ ਪ੍ਰਣਾਲੀ ਹੈ ਜਿਹਦੇ ਦੁਆਰਾ ਉਹਨਾਂ ਉੱਤੇ ਹਕੂਮਤ ਕੀਤੀ ਜਾਂਦੀ ਹੈ। ਬਸ ਉਸ ਪ੍ਰਣਾਲੀ ਦਾ ਹੀ ਮੈਂ ਖੰਡਨ ਕਰਦਾ ਹਾਂ, ਔਰ ਕੈਥੋਲਿਕ ਅਤੇ ਪ੍ਰੋਟੈਸਟੈਂਟ ਇੱਕੋ ਹੀ ਤਰ੍ਹਾਂ ਦੀਆਂ ਪ੍ਰਣਾਲੀਆਂ ਹਨ। ਮੇਰੇ ਹਨ ਕੁਝ ਕੁ ਵਧੀਆ ਤੇ ਚੰਗੇ ਮਿੱਤਰ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ, ਕੈਥੋਲਿਕ ਹਨ। ਬਸ ਦੁਨੀਆ, ਕੀ ਤੁਸੀਂ ਮਹਿਸੂਸ ਕਰਦੇ ਹੋ ਸਕਦਾ ਹੈ ਕਿ ਅੱਜ ਰਾਤ ਸ਼ਾਇਦ ਇੱਥੇ ਉਹ ਆਦਮੀ ਬੈਠਾ ਹੋਵੇ? ਅਸੀਂ ਇਸ ਭਵਨ ਦਾ ਨਿਰਮਾਣ ਇੱਕ ਹੀ ਤਰੀਕੇ ਨਾਲ ਕਰਵਾ ਸਕੇ, ਕਿਉਂਕਿ ਇੱਕ ਰੋਮਨ ਕੈਥੋਲਿਕ ਉੱਥੇ ਕਚਹਿਰੀ ਵਿੱਚ ਦ੍ਰਿੜਤਾ ਨਾਲ ਮੇਰੇ ਪੱਖ ਵਿੱਚ ਖੜਾ ਹੋਇਆ। ਮੁੰਡਿਆ, ਉਹ ਇੰਜ ਮੇਰੇ ਲਈ ਖੜਾ ਹੋਇਆ, ਕੋਈ ਵੀ ਨਹੀਂ ਖੜਾ ਹੋ ਸਕਦਾ। ਇਹ ਸੱਚ ਹੈ, ਅਤੇ ਉਹ ਇਹਨੂੰ ਰੱਦ ਨਾ ਸਕੇ ਸਨ। ਇਹ ਸਹੀ ਹੈ। ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਗਿਣਤੀ ਕੀਤੀ ਹੈ। ਉਸਨੇ ਕਿਹਾ ਕਿ ਉਹ ਇਸ ਤਰ੍ਹਾਂ ਤਾਂ ਉਸ ਕਲੀਸਿਆ ਵਿੱਚ ਲੋਕਾਂ ਦੀ ਗਿਣਤੀ 80 ਵੀ ਨਹੀਂ ਹੋਵੇਗੀ, ਪਰੰਤੂ ਕਲੀਸਿਆ ਉੱਥੇ ਹੈ ਤੇ ਮੈਂ ਪਾਦਰੀ ਨੂੰ ਜਾਣਦਾ ਹਾਂ, ਤੇ ਇਸੇ ਤਰ੍ਹਾਂ ਸਭ ਕਲੀਸਿਆ ਉੱਥੇ ਰਹੀ ਹੈ। ਜੇ ਤੁਸੀਂ ਆਪਣੀਆਂ ਕਲੀਸਿਆਵਾਂ ਵਿੱਚ ਲੋਕਾਂ ਦੀ ਗਿਣਤੀ ਵਧਾ ਸਕਦੇ ਹੋ ਤਾਂ ਉਹ ਕਿਉਂ ਨਹੀਂ ਵਧਾ ਸਕਦਾ ਹੈ? ਅਤੇ ਉਸੇ ਨੇ ਇਸੇ ਤਰ੍ਹਾਂ ਦੀਆਂ ਹੀ ਗੱਲਾਂ ਆਖੀਆਂ ਸਨ। ਉਹ ਇੱਕ ਰੋਮਨ ਕੈਥੋਲਿਕ ਹੈ ਅਤੇ ਮੇਰਾ ਵਧੀਆ ਦੋਸਤ ਹੈ, ਸਮਝੇ? ਜੀ ਹਾਂ ਸ਼੍ਰੀਮਾਨ, ਇੱਕ ਮੁੰਡਾ ਜੋ ਕਿ ਰੋਮਨ ਕੈਥੋਲਿਕ ਹੈ ਅਤੇ ਮੇਰਾ ਇੱਕ ਸੱਚਾ ਵਫਾਦਾਰ ਮਿੱਤਰ ਹੈ, ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਮੇਰੇ ਉੱਥੋਂ ਆਉਣ ਤੋਂ ਪਹਿਲਾਂ ਉਹਦੀ ਹਾਰਡਵੇਅਰ ਦੀ ਦੁਕਾਨ ਸੀ। ਉਸਨੇ ਕਿਹਾ, ਬਿਲੀ, ਮੈਂ ਜਾਣਦਾ ਹਾਂ ਕਿ ਤੂੰ ਸਾਡੇ ਧਰਮ ਦੀ ਪ੍ਰਣਾਲੀ ਵਿੱਚ ਵਿਸ਼ਵਾਸ ਨਹੀਂ ਰੱਖਦਾ ਹੈ। ਉਸਨੇ ਕਿਹਾ, ਪਰੰਤੂ ਮੈਂ ਤੈਨੂੰ ਹੁਣ ਕਹਿ ਰਿਹਾ ਹਾਂ ਕਿ ਪਰਮੇਸ਼ਵਰ ਨੇ ਸਾਡੇ ਲਈ ਤੇਰੀਆਂ ਦੁਆਵਾਂ ਦਾ ਬਹੁਤ ਸਨਮਾਨ ਕੀਤਾ ਹੈ, ਅਤੇ ਮੇਰਾ ਵਿਸ਼ਵਾਸ ਹੈ ਕਿ ਜੇ ਤੂੰ ਦੇਸ਼ ਵਿੱਚ ਕਿਤੇ ਵੀ ਕਿਸੇ ਮੁਸੀਬਤ ਵਿੱਚ ਹੋਵੇਂ ਤਾਂ ਦੇਸ਼ ਦਾ ਹਰ ਇੱਕ ਕੈਥੋਲਿਕ ਤੇਰੇ ਕੋਲ ਤੇਰੀ ਮਦਦ ਲਈ ਆਵੇਗਾ। ਇਸ ਲਈ ਤੁਸੀਂ ਵੇਖੋ ਕਿ ਇਹ ਹੈ, ਉਸਨੇ ਕਿਹਾ, ਹਰ ਪਿੱਠ ਤੇ ਸਲੀਬ ਦਾ ਨਿਸ਼ਾਨ ਰੱਖਣ ਵਾਲਾ। ਉਸਨੇ ਇਹਨੂੰ ਇਸੇ ਤਰ੍ਹਾਂ ਹੀ ਕਿਹਾ ਸੀ। ਮੈਂ ਤੁਹਾਨੂੰ ਇਹਦੇ ਬਾਰੇ ਦੱਸਣ ਵਾਲਾ ਹਾਂ ਕਿ ਉਸਨੇ ਇਸ ਤਰ੍ਹਾਂ ਕਿਉਂ ਕਿਹਾ ਸੀ। ਬੇਸ਼ੱਕ ਉਹ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹੀ ਉਹ ਸ਼ੁਰੂ ਦੇ ਮਸੀਹੀ ਸਨ, ਜਿਹੜੇ ਜਿੱਥੇ ਕਿਤੇ ਵੀ ਜਾਂਦੇ ਸਨ ਉਹ ਆਪਣੀ ਪਿੱਠ ਤੇ ਸਲੀਬ ਚੁੱਕ ਕੇ ਲੈ ਜਾਂਦੇ ਸਨ। ਅਸੀਂ ਇਹ ਇਤਿਹਾਸ ਵਿੱਚੋਂ ਵੀ ਜਾਣਦੇ ਹਾਂ ਕਿ ਉਹ ਸ਼ੁਰੂ ਦੇ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ ਅਤੇ ਉਹ ਸੱਚ ਵਿੱਚ ਹੀ ਆਰੰਭ ਦੇ ਮਸੀਹੀ ਸਨ, ਪਰੰਤੂ ਜਿਹੜੀ ਉਹਨਾਂ ਦੀ ਪ੍ਰਣਾਲੀ ਹੈ ਉਸਨੇ ਉਹਨਾਂ ਨੂੰ ਉਸ ਰਾਹ ਤੋਂ ਉਖੇੜ ਦਿੱਤਾ, ਸਮਝੇ? ਅਤੇ ਉਹ ਲੋਕ ਭਾਵੇਂ ਉਹ ਕੈਥੋਲਿਕ ਹੋਣ ਜਾਂ ਯਹੂਦੀ ਹੋਣ, ਉਹ ਜੋ ਕੁਝ ਵੀ ਹੋਣ, ਉਹ ਮਨੁੱਖ ਹਨ। ਉਹ ਉਸੇ ਹੀ ਇੱਕ ਰੁੱਖ ਦੇ ਪ੍ਰਾਣੀ ਹਨ ਜਿਹੜੇ ਰੁੱਖ ਦੇ ਅਸੀਂ ਹਾਂ। ਇਹ ਠੀਕ ਹੈ, ਇਹ ਲੋਕ ਉਹ ਲੋਕ ਹਨ ਜੋ ਪਿਆਰ ਕਰਦੇ ਹਨ ਅਤੇ ਖਾਂਦੇ ਪੀਂਦੇ ਅਤੇ ਸੌਂਦੇ ਹਨ ਅਤੇ ਕਿਸੇ ਵੀ ਦੂਜੇ ਮਨੁੱਖ ਵਰਗੇ ਹਨ। ਇਸ ਲਈ ਸਾਨੂੰ ਨਿੱਜੀ ਤੌਰ ਤੇ ਕਿਸੇ ਵੀ ਮਨੁੱਖ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ ਹੈ, ਪਰੰਤੂ ਤੁਸੀਂ ਵੇਖੋ ਕਿ ਇੱਕ ਪ੍ਰਚਾਰਕ ਹੋਣ ਦੇ ਕਾਰਨ ਉਸ ਸੱਪ ਨੂੰ ਜੋ ਉੱਥੇ ਹੈ ਮੈਂ ਸੱਟ ਮਾਰਨੀ ਹੀ ਹੈ, ਜੋ ਕਿ ਲੋਕਾਂ ਨੂੰ ਉੱਥੇ ਕੱਟ ਰਿਹਾ ਹੈ, ਔਰ ਮੈਂ ਨਹੀਂ ਕਰਦਾ। ਇਹ ਹੈ, ਮੈਂ ਤਾਂ ਬਸ, ਜੇ ਪਰਮੇਸ਼ਵਰ ਵੱਲੋਂ ਮੈਨੂੰ ਇਹ ਕਰਨ ਦਾ ਅਧਿਕਾਰ ਨਾ ਦਿੱਤਾ ਗਿਆ ਹੁੰਦਾ ਤਾਂ ਮੈਂ ਇਸ ਤਰ੍ਹਾਂ ਆਪਣੇ ਆਪ ਕਦੇ ਵੀ ਨਾ ਕਰਦਾ, ਪਰੰਤੂ ਤੁਸੀਂ ਵੇਖੋ ਕਿ ਮੈਂ ਇਸ ਤਰ੍ਹਾਂ ਕਰਨ ਲਈ ਵਚਨਬੱਧ ਹਾਂ, ਸਮਝੇ? ਅਤੇ ਮੈਨੂੰ ਜ਼ਰੂਰੀ ਚਾਹੀਦਾ ਹੈ ਕਿ ਮੈਂ ਇਹਦੇ ਨਾਲ ਸਚਿਆਈ ਅਤੇ ਵਫਾਦਾਰੀ ਨਾਲ ਟਿਕਿਆ ਰਹਾ। ਪਰ ਜੇ ਇੱਥੇ ਕੋਈ ਕੈਥੋਲਿਕ, ਯਹੂਦੀ ਜਾਂ ਕੋਈ ਮੁਸਲਮਾਨ, ਯੂਨਾਨੀ ਜਾਂ ਕੱਟੜਪੰਥੀ ਜਾਂ ਕੋਈ ਵੀ ਹੋਵੇ, ਜੇ ਉਹ ਦੁਆ ਕਰਾਉਣ ਲਈ ਆਉਂਦਾ ਹੈ ਤਾਂ ਮੈਂ ਉਸਦੇ ਲਈ ਉਸੇ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਦੁਆ ਕਰਾਂਗਾ ਜਿਵੇਂ ਮੈਂ ਆਪਣੇ ਲੋਕਾਂ ਲਈ ਕਰਦਾ ਹਾਂ। ਇਹ ਸਹੀ ਹੈ, ਬਿਲਕੁਲ ਮੈਂ ਇਸ ਤਰ੍ਹਾਂ ਕਰਾਂਗਾ, ਕਿਉਂਕਿ ਉਹ ਵੀ ਮਨੁੱਖ ਹੀ ਹਨ। ਅਤੇ ਤੁਸੀਂ ਜਾਣਦੇ ਹੋ ਕਿ ਮੈਂ ਬੋਧੀ ਅਤੇ ਸਿੱਖਾਂ, ਜੈਨੀਆਂ, ਮੁਸਲਮਾਨਾਂ ਅਤੇ ਹਰ ਇੱਕ ਧਰਮ ਦੇ ਲੋਕਾਂ ਲਈ ਇਸੇ ਢੰਗ ਦੇ ਨਾਲ ਦੁਆਵਾਂ ਕੀਤੀਆਂ ਹਨ, ਅਤੇ ਮੈਂ ਉਹਨਾਂ ਤੋਂ ਕੋਈ ਵੀ ਸਵਾਲ ਨਹੀਂ ਪੁੱਛਦਾ ਹਾਂ। ਮੈਂ ਤਾਂ ਬਸ ਉਹਨਾਂ ਲਈ ਦੁਆ ਕਰਦਾ ਹਾਂ, ਕਿਉਂਕਿ ਉਹ ਕੋਈ ਹਨ, ਉਹ ਮਨੁੱਖ ਹਨ ਜੋ ਚੰਗੇ ਹੋਣਾ ਚਾਹੁੰਦੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਦੇ ਰਾਹ ਤੇ ਹੋਰ ਥੋੜਾ ਸੌਖਾ ਬਣਾਉਣ ਦਾ ਯਤਨ ਕਰਦੇ ਹਨ। ਅਤੇ ਸਾਨੂੰ ਇਹਦਾ ਅਹਿਸਾਸ ਹੈ ਕਿ ਜੋ ਇੱਥੇ ਹਨ ਉਹਨਾਂ ਵਿੱਚੋਂ ਅਨੇਕਾਂ ਲੋਕਾਂ ਨੂੰ ਮੈਂ ਜਾਣਦਾ ਹਾਂ, ਅਤੇ ਮੈਂ ਜਾਣਦਾ ਹਾਂ ਕਿ ਇੱਥੇ 2 ਜਾਂ 3 ਬਾਈਬਲ ਦੇ ਵਿਦਵਾਨ ਬੈਠੇ ਹੋਏ ਹਨ, ਅਤੇ ਉਹ ਤੇਜ ਬੁੱਧੀ ਵਾਲੇ ਲੋਕ ਹਨ, ਅਤੇ ਉਹਨਾਂ ਨੇ ਇਸ ਵਿਸ਼ੇ ਤੇ ਦੂਸਰੇ ਲੋਕਾਂ ਦੀਆਂ ਸਿੱਖਿਆਵਾਂ ਨੂੰ ਪੜਿਆ ਹੋਇਆ ਹੈ। ਅਤੇ ਇਹਨਾਂ ਭਾਈਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਹਨਾਂ ਦੀ ਨਿੰਦਾ ਨਹੀਂ ਕਰ ਰਿਹਾ ਹਾਂ, ਮੈਂ ਤਾਂ ਬਸ ਉਸ ਦਾ ਪ੍ਰਗਟਾਵਾ ਕਰ ਰਿਹਾ ਹਾਂ ਜੋ ਪ੍ਰਭੂ ਨੇ ਮੈਨੂੰ ਵਿਖਾਇਆ ਹੈ, ਅਤੇ ਇਹੋ ਹੀ ਕੁਝ ਮੈਂ ਜਾਣਦਾ ਹਾਂ। ਹੁਣ ਅਸੀਂ ਇਹ ਕਦੇ ਵੀ ਸੋਚਣਾ ਨਹੀਂ ਚਾਹੁੰਦੇ ਕਿ ਕੱਪੜੇ ਧੋਣ ਵਾਲੀ ਕਿਸੇ ਔਰਤ ਜਾਂ ਫਿਰ ਕਿਸੇ ਹਲ ਵਾਹੁਣ ਵਾਲੇ ਕਿਸੇ ਮੁੰਡੇ ਨੂੰ ਪਰਮੇਸ਼ਵਰ ਦੇ ਵੱਲੋਂ ਪ੍ਰਕਾਸ਼ ਨਹੀਂ ਮਿਲ ਸਕਦਾ ਹੈ, ਕਿਉਂਕਿ ਤੁਸੀਂ ਇਹ ਵੇਖਿਆ ਹੈ ਅਸਲ ਵਿੱਚ ਪਰਮੇਸ਼ਵਰ ਆਪਣੇ ਆਪ ਨੂੰ ਸਾਦਗੀ ਵਿੱਚ ਪ੍ਰਗਟ ਕਰਦਾ ਹੈ। ਇਹੋ ਹੀ ਅਸੀਂ ਸ਼ੁਰੂ ਵਿੱਚ ਐਤਵਾਰ ਨੂੰ ਵੇਖਿਆ ਸੀ। ਅਸੀਂ ਵੇਖਿਆ ਸੀ ਕਿ ਖੁਦਾ ਕਿਵੇਂ ਆਪਣੇ ਆਪ ਨੂੰ ਸਾਦਗੀ ਵਿਚ ਪ੍ਰਗਟ ਕਰਦਾ ਹੈ। ਇਹੀ ਚੀਜ਼ ਹੈ ਜਿਹੜੀ ਉਸ ਨੂੰ ਮਹਾਨ ਬਣਾਉਂਦੀ ਹੈ। ਹੁਣ ਮੈਨੂੰ ਜਰਾ ਮੈਂ ਇੱਕ ਪਲ ਲਈ ਇਹਨੂੰ ਦੁਹਰਾਉਂਦਾ ਹਾਂ। ਪਰਮੇਸ਼ਵਰ ਨੂੰ ਕੀ ਮਹਾਨ ਬਣਾਉਂਦਾ ਹੈ? ਪਰਮੇਸ਼ਵਰ ਨੂੰ ਇਹੋ ਹੀ ਮਹਾਨ ਬਣਾਉਂਦਾ ਹੈ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਸਧਾਰਨ ਬਣਾ ਲੈਂਦਾ ਹੈ। ਇਹੀ ਗੱਲ ਪਰਮੇਸ਼ਵਰ ਨੂੰ ਮਹਾਨ ਬਣਾਉਂਦੀ ਹੈ। ਪਰਮੇਸ਼ਵਰ ਮਹਾਨ ਹੈ ਔਰ ਉਹ ਆਪਣੇ ਆਪ ਨੂੰ ਇੰਨਾ ਸਧਾਰਨ ਬਣਾ ਸਕਦਾ ਹੈ ਕਿ ਸੰਸਾਰ ਦੇ ਗਿਆਨੀ ਉਸ ਨੂੰ ਲੱਭ ਨਹੀਂ ਸਕਦੇ ਹਨ। ਬਸ ਉਹ ਇਸ ਨੂੰ ਲੱਭ ਨਹੀਂ ਸਕਦੇ ਹਨ। ਹੁਣ ਧਿਆਨ ਦਿਓ, ਇਹ ਆਪਣੇ ਆਪ ਵਿਚ ਯਸੂ ਮਸੀਹ ਦੇ ਪ੍ਰਕਾਸ਼ ਦਾ ਇੱਕ ਭੇਤ ਹੈ। ਸਮਝੇ, ਇਹ ਆਪਣੇ ਆਪ ਵਿਚ ਇਹ ਹੈ ਕਿ ਕੋਈ ਵੀ ਅਜਿਹਾ ਨਹੀਂ ਹੈ ਕਿ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਵੱਧ ਮਹਾਨ ਬਣਾ ਸਕੇ ਅਤੇ ਨਾ ਹੀ ਤੁਸੀਂ ਕਿਸੇ ਨੂੰ ਇੰਨਾ ਸਾਦਾ ਬਣਾ ਸਕਦੇ ਹੋ ਜਿੰਨਾ ਕਿ ਪਰਮੇਸ਼ਵਰ ਆਪਣੇ ਆਪ ਨੂੰ ਬਣਾ ਲੈਂਦਾ ਹੈ। ਇਹੀ ਉਹ ਹੈ ਜੋ ਪਰਮੇਸ਼ਵਰ ਨੂੰ ਮਹਾਨ ਬਣਾਉਂਦਾ ਹੈ। ਸਮਝੇ, ਹੁਣ ਇੱਕ ਆਦਮੀ ਜੋ ਮਹਾਨ ਹੈ ਉਹ ਥੋੜਾ ਵੱਧ ਮਹਾਨ ਬਣ ਸਕਦਾ ਹੈ ਜਾਂ ਹੋ ਸਕਦਾ ਹੈ ਕਿ ਥੋੜਾ ਜਿਹਾ ਝੁਕ ਜਾਏ ਅਤੇ ਤੁਹਾਨੂੰ ਕਹੇ ਤੁਹਾਡਾ ਕੀ ਹਾਲ ਹੈ ਜਾਂ ਉਹ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਗੱਲ ਕਰੇ, ਪਰੰਤੂ ਉਹ ਆਪਣੇ ਆਪ ਨੂੰ ਛੋਟਾ ਨਹੀਂ ਬਣਾ ਸਕਦਾ ਹੈ। ਉਸ ਦੇ ਬਾਰੇ ਵਿਚ ਇਹੋ ਹੀ ਇੱਕ ਗੱਲ ਹੈ, ਉਹ ਮਨੁੱਖ ਹੀ ਹੈ ਅਤੇ ਉਹ ਆਪਣੇ ਆਪ ਨੂੰ ਛੋਟਾ ਨਹੀਂ ਬਣਾ ਸਕਦਾ ਹੈ, ਕਿਉਂਕਿ ਜਦ ਉਹ ਨਮਰ ਬਣਨ ਲਈ ਛੋਟਾ ਬਣਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਜੋ ਤੁਸੀਂ ਜਾਣਦੇ ਹੋ ਕਿ ਉਹ ਉਹਨਾਂ ਗੱਲਾਂ ਦਾ ਹਵਾਲਾ ਦੇਣ ਲੱਗਦਾ ਹੈ ਕਿ ਉਸਨੇ ਕਿਸੇ ਦੂਸਰੇ ਲਈ ਕੀਤਾ ਸੀ ਅਤੇ ਉਹ ਇਸੇ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਅਤੇ ਉਹ ਫਿਰ ਆਪਣੇ ਆਪ ਨੂੰ ਉੱਚਾ ਬਣਾਉਣ ਲੱਗਦਾ ਹੈ। ਪਰੰਤੂ ਪਰਮੇਸ਼ਵਰ ਵਿਚ ਉੱਪਰ ਜਾਣ ਦਾ ਰਾਹ ਹੇਠਾਂ ਜਾਣਾ ਹੈ। ਜੀ ਹਾਂ, ਇਸ ਸੰਸਾਰ ਦੇ ਬੁੱਧੀਮਾਨ ਲੋਕ ਪਰਮੇਸ਼ਵਰ ਨੂੰ ਆਪਣੇ ਗਿਆਨ ਨਾਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਹੋਰ ਵੀ ਉਸ ਤੋਂ ਦੂਰ ਚਲੇ ਜਾਂਦੇ ਹਨ। ਜੇ ਤੁਸੀਂ ਕਿਸੇ ਨੂੰ ਗਣਿਤ ਜਾਂ ਕਿਸੇ ਹੋਰ ਦੁਆਰਾ ਸਮਝਾਉਣ ਦਾ ਯਤਨ ਕਰ ਰਹੇ ਹੋ ਤਾਂ ਤੁਸੀਂ ਸੰਸਾਰ ਦੇ ਗਿਆਨ ਤੇ ਨਿਗਾਹ ਲਗਾ ਰਹੇ ਹੋ। ਯਾਦ ਰੱਖੋ ਕਿ ਪਰਮੇਸ਼ਵਰ ਨੇ ਇਸ ਨੂੰ ਬਾਈਬਲ ਵਿਚ ਪ੍ਰਕਾਸ਼ ਵਿਚ ਵੀ ਦੱਸ ਦਿੱਤਾ ਹੈ। ਨਹੀਂ, ਮੈਨੂੰ ਮਾਫ ਕਰਨਾ, ਮੇਰਾ ਯਕੀਨ ਹੈ ਇਹ ਯਸ਼ਾਯਾ 35 ਹੈ। ਇਥੋਂ ਤੱਕ ਕਿ ਇਹ ਇੰਨਾ ਸਧਾਰਨ ਹੈ ਕਿ ਇੱਕ ਮੂਰਖ ਵੀ ਇਸ ਨੂੰ ਸਮਝ ਸਕਦਾ ਹੈ। ਸਮਝੇ, ਇਹ ਸੱਚ ਹੈ ਕਿ ਭਾਵੇਂ ਉਹ ਮੂਰਖ ਵੀ ਹੋਵੇ ਤਾਂ ਵੀ ਕਦੇ ਨਾ ਭਟਕੇਗਾ। ਬੁੱਧੀਮਾਨ ਲੋਕ ਆਪਣੀ ਬੁੱਧ ਦੇ ਨਾਲ ਇਹਨੂੰ ਗੁਆ ਬੈਠਦੇ ਹਨ। ਉਹ ਉਸ ਨੂੰ ਆਪਣੇ ਗਿਆਨ ਨਾਲ ਲੱਭਣ ਦਾ ਯਤਨ ਕਰਦੇ ਹਨ ਅਤੇ ਉਸ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਸਮਝੇ, ਹੁਣ ਇਸ ਨੂੰ ਭੁੱਲ ਨਾ ਜਾਇਓ, ਇਹ ਟੇਪ ਵਿਚ ਭਰਿਆ ਜਾਵੇਗਾ। ਸਮਝੇ, ਇਹ ਬੁੱਧੀਮਾਨ ਆਪਣੀ ਬੁੱਧ ਵਿਚ ਉਸ ਨੂੰ ਲੱਭਣ ਲਈ ਇੰਨਾ ਦੂਰ ਚਲੇ ਜਾਂਦੇ ਹਨ ਕਿ ਉਹ ਉਸ ਨੂੰ ਖੁੰਝਾ ਦਿੰਦੇ ਹਨ। ਜੇ ਉਹ ਬਹੁਤ ਮਹਾਨ ਹੋ ਸਕਣ ਕਿ ਉਹ ਸਧਾਰਨ ਬਣ ਜਾਣ ਤਾਂ ਉਹ ਉਸ ਨੂੰ ਲੱਭ ਸਕਦੇ ਹਨ। ਕਾਸ਼ ਤੁਸੀਂ ਬਹੁਤ ਮਹਾਨ ਬਣਨ ਲਈ ਬਹੁਤ ਸਾਦਾ ਹੁੰਦੇ। ਸਮਝੇ, ਅਤੇ ਤੁਸੀਂ ਜਾਣਦੇ ਹੋ ਕਿ ਇਹ ਅਸਲ ਵਿਚ ਸੱਚ ਹੈ। ਮੈਂ ਲੋਕਾਂ ਦੇ ਵਿਚ ਗਿਆ ਹਾਂ, ਉਹਨਾਂ ਵੱਡੇ ਵੱਡੇ ਲੋਕਾਂ ਦੇ ਦਫਤਰਾਂ ਆਦਿ ਵਿਚ ਗਿਆ ਹਾਂ ਜੋ ਰਾਜੇ ਅਤੇ ਹਾਕਮ ਅਤੇ ਸਮਰਾਟ ਅਤੇ ਉੱਚੀਆਂ ਪਦਵੀਆਂ ਵਾਲੇ ਲੋਕ ਹਨ। ਫਿਰ ਮੈਂ ਉਹਨਾਂ ਥਾਵਾਂ ਤੇ ਵੀ ਗਿਆ ਹਾਂ ਜਿੱਥੇ ਕਿ ਵਿਅਕਤੀ ਦੇ ਵੱਖ ਵੱਖ ਤਰ੍ਹਾਂ ਦੇ ਕੱਪੜੇ ਹਨ। ਹੋ ਸਕਦਾ ਹੈ ਕਿ ਕੋਈ ਸੇਵਾਦਾਰ ਮੇਰੇ ਨਾਲ ਥੋੜੀ ਦੇਰ ਬਹਿਸ ਕਰਨੀ ਚਾਹੇ ਅਤੇ ਤੁਸੀਂ ਸੋਚੋਗੇ ਕਿ ਤੁਸੀਂ ਉਸ ਤੋਂ ਬਿਨਾਂ ਸੰਸਾਰ ਨੂੰ ਨਹੀਂ ਚਲਾ ਸਕਦੇ ਹੋ ਅਤੇ ਇਹ ਤਾਂ ਉਹ ਆਪਣੇ ਦਿਮਾਗ ਵਿਚ ਫੁੱਲਿਆ ਹੋਇਆ ਹੈ। ਸਮਝੇ, ਪਰ ਇੱਕ ਵੱਡਾ ਆਦਮੀ ਤਾਂ ਹੇਠਾਂ ਬੈਠਦਾ ਹੈ ਅਤੇ ਉਹ ਇਹ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਇਹ ਸੋਚੋ ਕਿ ਤੁਸੀਂ ਇੱਕ ਮਹਾਨ ਆਦਮੀ ਹੋ। ਸਮਝੇ, ਇੱਕ ਮਹਾਨ ਆਦਮੀ ਆਪਣੇ ਆਪ ਨੂੰ ਨੀਵਾਂ ਬਣਾ ਸਕਦਾ ਹੈ ਅਤੇ ਤੁਸੀਂ ਸਮਝੇ, ਪਰਮੇਸ਼ਵਰ ਇੰਨਾ ਮਹਾਨ ਹੈ ਕਿ ਉਹ ਆਪਣੇ ਆਪ ਨੂੰ ਨੀਵਾਂ ਕਰ ਸਕਦਾ ਹੈ। ਉਹ ਆਪਣੇ ਆਪ ਨੂੰ ਦੀਨ ਬਣਾ ਕੇ ਅਜਿਹੀ ਥਾਂ ਤੇ ਲਿਆ ਸਕਦਾ ਹੈ ਕਿ ਮਨੁੱਖ ਉਨਾ ਨੀਵਾਂ ਨਹੀਂ ਹੋ ਸਕਦਾ ਹੈ। ਬਸ ਇਹੀ ਹੈ, ਅਤੇ ਉਹਨਾਂ ਵਿਚ ਅਤੇ ਉਹ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਉਹ ਮੁੰਡਿਆਂ ਨੂੰ ਸਕੂਲ ਘੱਲ ਕੇ BA ਦੀ ਡਿਗਰੀ ਕਰਾ ਕੇ ਉਸ ਨੂੰ ਲੱਭਣ ਦਾ ਯਤਨ ਕਰ ਰਹੇ ਹਨ ਅਤੇ ਉਹ ਉਸ ਨੂੰ ਬਾਈਬਲ ਦੀ ਧਾਰਮਿਕ ਸ਼ਬਦਾਵਲੀ ਦੇ ਦੁਆਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਹ ਜਥੇਬੰਦੀਆਂ ਦੇ ਪ੍ਰੋਗਰਾਮਾਂ ਦੁਆਰਾ ਅਤੇ ਚੀਜ਼ਾਂ ਨੂੰ ਸੋਹਣਾ ਸੁੰਦਰ ਬਣਾਉਣ ਦੇ ਦੁਆਰਾ ਉਸ ਨੂੰ ਲੱਭਣ ਦਾ ਯਤਨ ਕਰ ਰਹੇ ਹਨ। ਉਹ ਉੱਥੇ ਬਿਲਕੁਲ ਵੀ ਨਹੀਂ ਹੈ। ਤੁਸੀਂ ਤਾਂ ਬਸ ਹਵਾ ਦੇ ਨਾਲ ਲੜ ਰਹੇ ਹੋ, ਤੁਸੀਂ ਤਾਂ ਬਸ ਉਸ ਤੋਂ ਦੂਰ ਜਾ ਰਹੇ ਹੋ। ਉਹ ਬਹੁਤ ਸਾਦਾ ਬਣਨ ਦੇ ਨਾਲ ਬਹੁਤ ਮਹਾਨ ਬਣ ਸਕਦੇ ਹਨ, ਉਸ ਨੂੰ ਉਸ ਪਾਸੇ ਬਸ ਸਧਾਰਨ ਬਣ ਕੇ ਹੀ ਲੱਭ ਸਕਦੇ ਹਨ। ਪਰੰਤੂ ਜਦ ਤੱਕ ਤੁਸੀਂ ਉਸ ਪਾਸੇ ਆਪਣੇ ਗਿਆਨ ਦੇ ਨਾਲ ਚੱਲਦੇ ਰਹਿੰਦੇ ਹੋ, ਤੁਸੀਂ ਉਸ ਤੋਂ ਦੂਰ ਹੀ ਜਾਂਦੇ ਰਹਿੰਦੇ ਹੋ। ਹੁਣ ਤੁਸੀਂ ਮੈਨੂੰ ਇਹ ਵਿਸ਼ਾ ਲੈਣ ਦਿਓ ਤਾਂ ਕਿ ਤੁਸੀਂ ਇਸ ਤੋਂ ਖੁੰਝ ਨਾ ਜਾਓ। ਜਿੰਨੀ ਦੇਰ ਤੱਕ ਤੁਸੀਂ ਪਰਮੇਸ਼ਵਰ ਨੂੰ ਆਪਣੀ ਬੁੱਧ ਨਾਲ ਸਮਝਣ ਅਤੇ ਲੱਭਣ ਦਾ ਯਤਨ ਕਰਦੇ ਹੋ, ਜਿਵੇਂ ਕਿ ਇਹ ਅਦਨ ਦੇ ਬਾਗ ਵਿਚ ਕੀਤਾ ਗਿਆ ਸੀ, ਜਿਵੇਂ ਇਹ ਮੂਸਾ ਦੇ ਦਿਨਾਂ ਵਿੱਚ ਕੀਤਾ ਗਿਆ ਸੀ, ਜਿਵੇਂ ਨੂਹ ਦੇ ਦਿਨਾਂ ਵਿੱਚ, ਜਿਵੇਂ ਮਸੀਹ ਦੇ ਦਿਨਾਂ ਵਿੱਚ ਕੀਤਾ ਗਿਆ ਸੀ, ਜਿਵੇਂ ਕਿ ਯੋਹੰਨਾ ਦੇ ਦਿਨਾਂ ਵਿੱਚ ਕੀਤਾ ਗਿਆ ਸੀ, ਜਿਵੇਂ ਕਿ ਚੇਲਿਆਂ ਦੇ ਦਿਨਾਂ ਵਿੱਚ ਕੀਤਾ ਗਿਆ ਸੀ, ਅਤੇ ਜਿਵੇਂ ਕਿ ਅੱਜ ਕੀਤਾ ਜਾਂਦਾ ਹੈ। ਜਦੋਂ ਤੁਸੀਂ ਇਸ ਨੂੰ ਆਪਣੇ ਗਿਆਨ ਨਾਲ ਭਾਲਣ ਦਾ ਯਤਨ ਕਰਦੇ ਹੋ, ਜਦੋਂ ਤੁਸੀਂ ਖੁਦਾ ਨੂੰ ਆਪਣੀ ਬੁੱਧੀ ਨਾਲ ਲੱਭਣ ਦਾ ਯਤਨ ਕਰਦੇ ਹੋ, ਤਾਂ ਹਰ ਵਾਰ ਤੁਸੀਂ ਉਸ ਤੋਂ ਦੂਰ ਹੀ ਹੁੰਦੇ ਜਾਂਦੇ ਹੋ। ਤੁਸੀਂ ਤਾਂ ਬਸ ਇਸ ਨੂੰ ਸਮਝਣ ਦਾ ਯਤਨ ਕਰ ਰਹੇ ਹੋ, ਜਦਕਿ ਇਸ ਨੂੰ ਸਮਝਣ ਦਾ ਕੋਈ ਤਰੀਕਾ ਨਹੀਂ ਹੈ। ਤੁਸੀਂ ਬਸ ਇਸ ਨੂੰ ਕਬੂਲ ਕਰੋ, ਤੁਸੀਂ ਬਸ ਇਸ ਦਾ ਵਿਸ਼ਵਾਸ ਕਰੋ, ਸਮਝੇ? ਤੁਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰੋ। ਮੈਂ ਬਹੁਤ ਸਾਰੀਆਂ ਗੱਲਾਂ ਨੂੰ ਨਹੀਂ ਸਮਝ ਸਕਦਾ ਹਾਂ, ਮੈਂ ਬਹੁਤ ਸਾਰੀਆਂ ਗੱਲਾਂ ਨੂੰ ਨਹੀਂ ਸਮਝਦਾ ਹਾਂ ਜਾਂ ਸਮਝ ਨਹੀਂ ਸਕਦਾ ਹਾਂ। ਮੈਂ ਨਹੀਂ ਸਮਝ ਸਕਦਾ ਹਾਂ ਕਿ ਇੱਥੇ ਸਾਹਮਣੇ ਬੈਠਾ ਹੋਇਆ ਮੁੰਡਾ ਕਿਵੇਂ ਉਹੀ ਭੋਜਨ ਖਾਂਦਾ ਹੈ ਜਿਹੜਾ ਮੈਂ ਖਾ ਸਕਦਾ ਹਾਂ। ਮੈਂ ਇਹ ਨਹੀਂ ਸਮਝ ਸਕਦਾ ਹਾਂ ਕਿ ਕਿਉਂ ਉਸਦੇ ਸਿਰ ਤੇ ਸੰਘਣੇ ਵਾਲ ਹਨ, ਜਦਕਿ ਮੇਰੇ ਸਿਰ ਤੇ ਕੋਈ ਵਾਲ ਨਹੀਂ ਹੈ। ਮੈਂ ਨਹੀਂ ਸਮਝਦਾ ਹਾਂ। ਲੋਕ ਮੈਨੂੰ ਦੱਸਦੇ ਹਨ ਕੈਲਸ਼ੀਅਮ ਇਸ ਦੀ ਰਚਨਾ ਕਰਦਾ ਹੈ ਅਤੇ ਮੈਂ ਆਪਣੇ ਨੋਹ ਬਹੁਤ ਲੰਬੇ ਨਹੀਂ ਰੱਖ ਸਕਦਾ ਹਾਂ ਅਤੇ ਕਟਵਾਉਣ ਲਈ ਮੇਰੇ ਕੋਲ ਵਾਲ ਨਹੀਂ ਹਨ। ਮੈਂ ਸਭ ਨਹੀਂ ਸਮਝਦਾ ਹਾਂ। ਜਿਵੇਂ ਕਿ ਇੱਕ ਪੁਰਾਣੀ ਕਹਾਵਤ ਹੈ, ਮੈਂ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਆਪਣੀ ਗੰਭੀਰਤਾ ਦੀ ਸਥਿਤੀ ਨੂੰ ਬਦਲ ਦਿੱਤਾ ਹੈ, ਇਹ ਗੰਭੀਰ ਹੈ, ਪਰੰਤੂ ਮੈਂ ਹਾਲੇ ਤੀਕ ਮੋਰ ਤੇ ਨਹੀਂ ਆਇਆ ਹਾਂ। ਕਿਵੇਂ ਇੱਕ ਕਾਲੀ ਗਾਂ ਹਰਾ ਘਾਹ ਖਾ ਕੇ ਚਿੱਟਾ ਦੁੱਧ ਦਿੰਦੀ ਹੈ ਅਤੇ ਰਿੜਕਣ ਨਾਲ ਪੀਲਾ ਮੱਖਣ ਬਣ ਜਾਂਦਾ ਹੈ, ਮੈਂ ਯਕੀਨਨ ਹੀ ਇਹ ਸਮਝਾ ਨਹੀਂ ਸਕਦਾ ਹਾਂ, ਕਿਉਂਕਿ ਤੁਸੀਂ ਵੇਖੋ ਕਿ ਹਰ ਇੱਕ ਚੀਜ਼ ਕਿਸੇ ਦੂਸਰੀ ਚੀਜ਼ ਦਾ ਉਤਪਾਦਨ ਹੈ ਅਤੇ ਇਹ ਕਿਵੇਂ ਹੁੰਦਾ ਹੈ ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ ਹਾਂ। ਮੈਂ ਇਸ ਦੀ ਵਿਆਖਿਆ ਨਹੀਂ ਕਰ ਸਕਦਾ ਹਾਂ ਕਿ ਦੋ ਸੋਸਣ ਜਾਂ ਕੋਈ ਹੋਰ ਤਰ੍ਹਾਂ ਦੇ ਇੱਕ ਹੀ ਨਸਲ ਦੇ ਫੁੱਲ ਕਿਵੇਂ ਦੋ ਪ੍ਰਕਾਰ ਦੇ ਫੁੱਲ ਪੈਦਾ ਕਰਦੇ ਹਨ ਅਤੇ ਕਿਵੇਂ ਉਹਨਾਂ ਦਾ ਇੱਕ ਫੁੱਲ ਪੀਲਾ ਅਤੇ ਦੂਸਰਾ ਲਾਲ ਅਤੇ ਇੱਕ ਭੂਰਾ ਅਤੇ ਇੱਕ ਨੀਲਾ ਹੁੰਦਾ ਹੈ। ਮੈਂ ਇਹ ਨਹੀਂ ਸਮਝਦਾ ਹਾਂ ਇੱਕ ਹੀ ਸੂਰਜ ਉਹਨਾਂ ਦੇ ਉੱਤੇ ਹੈ, ਕਿੱਥੋਂ ਰੰਗ ਆਉਂਦੇ ਹਨ, ਸਮਝੇ? ਮੈਂ ਇਹ ਸਮਝਾ ਨਹੀਂ ਸਕਦਾ ਹਾਂ, ਪਰ ਤਦ ਵੀ ਮੈਨੂੰ ਇਹ ਸਵੀਕਾਰ ਕਰਨਾ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਬਾਈਬਲ ਦਾ ਕੋਈ ਵਿਦਵਾਨ ਮੈਨੂੰ ਇਹ ਸਮਝਾਵੇ ਕਿ ਕਿਵੇਂ ਇਹ ਧਰਤੀ ਬ੍ਰਹਿਮੰਡ ਵਿੱਚ ਸਥਿਤ ਹੈ। ਮੈਂ ਚਾਹੁੰਦਾ ਹਾਂ ਕਿ ਵਿਗਿਆਨਕ ਤੌਰ ਤੇ ਮੇਰੇ ਲਈ ਇੱਕ ਗੇਂਦ ਨੂੰ ਹਵਾ ਵਿੱਚ ਸੁੱਟੋ ਅਤੇ ਉਹ ਆਪਣਾ ਦੂਸਰਾ ਚੱਕਰ ਇੱਕ ਹੀ ਥਾਂ ਵਿੱਚ ਲਗਾਏ। ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਹੋ ਅਤੇ ਫਿਰ ਵੀ ਇਸ ਦਾ ਸਮਾਂ ਇੰਨਾ ਠੀਕ ਠੀਕ ਨਿਰਧਾਰਿਤ ਹੈ ਕਿ ਵਿਗਿਆਨਕ ਅੱਜ ਤੋਂ 20 ਸਾਲ ਬਾਅਦ ਸੂਰਜ ਗ੍ਰਹਿਣ ਦੇ ਬਾਰੇ ਵਿੱਚ ਮਿੰਟ ਤੱਕ ਦੱਸ ਸਕਦੇ ਹਨ। ਉਹਨਾਂ ਨੇ ਸੂਰਜ ਤੇ ਕੋਈ ਘੜੀ ਜਾਂ ਸਮਾਂ ਸੂਚਕ ਜਾਂ ਕੋਈ ਮਸ਼ੀਨ ਨਹੀਂ ਲਗਾਈ ਹੋਈ ਹੈ, ਤਾਂ ਵੀ ਇਹ ਚੀਜ਼ਾਂ ਇੰਨੀਆਂ ਸੰਪੂਰਨ ਹਨ ਅਤੇ ਤਦ ਵੀ ਉਹ ਉੱਥੇ ਖਲੋਤਾ ਹੋਇਆ ਹੈ। ਅਤੇ ਕੀ ਹੋਵੇ ਜੇ ਇਹ ਆਪਣੀ ਜਗ੍ਹਾ ਤੋਂ ਥੋੜੀ ਜਿਹੀ ਹਿੱਲ ਜਾਵੇ? ਕੀ ਹੋਵੇ ਜੇ ਇਹ ਆਪਣੀ ਜਗ੍ਹਾ ਤੇ ਥੋੜੀ ਜਿਹੀ ਸਿੱਧੀ ਹੋ ਜਾਵੇ? ਤੁਸੀਂ ਬਸ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਨਹੀਂ ਆਪਣੇ ਆਪ ਨੂੰ ਮੂਰਖ ਬਣਾ ਲਓਗੇ, ਸਮਝੇ? ਇਸ ਲਈ ਤੁਸੀਂ ਉਸ ਨੂੰ ਸਮਝਣ ਲਈ ਬੁੱਧੀ ਪਾਉਣ ਦੀ ਕੋਸ਼ਿਸ਼ ਨਾ ਕਰੋ, ਬਸ ਜੋ ਉਹ ਕਹਿੰਦਾ ਹੈ ਉਸ ਦਾ ਵਿਸ਼ਵਾਸ ਕਰੋ ਅਤੇ ਜਿੰਨੇ ਸਧਾਰਨ ਤੁਸੀਂ ਬਣਦੇ ਜਾਂਦੇ ਹੋ ਉਨੇ ਹੀ ਤੁਸੀਂ ਅਜਿਹੇ ਬਣ ਜਾਂਦੇ ਹੋ ਕਿ ਤੁਸੀਂ ਉਸ ਨੂੰ ਲੱਭ ਸਕਦੇ ਹੋ। ਹੁਣ ਮੈਂ ਇਹਦੇ ਲਈ ਬੜਾ ਹੀ ਧੰਨਵਾਦੀ ਹਾਂ ਕਿ ਉਸਨੇ ਆਪਣੇ ਆਪ ਨੂੰ ਸਧਾਰਨ ਬਣਾਇਆ ਹੈ। ਹੁਣ ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ 6 ਬਾਬ ਦੀ 9ਵੀਂ ਐਤ ਤੋਂ ਸ਼ੁਰੂ ਕਰਾਂਗੇ। ਅਤੇ ਜਦ ਉਸਨੇ 5ਵੀਂ ਮੋਹਰ ਤੋੜੀ ਤਾਂ ਮੈਂ ਯਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਯੋਨਾ ਭਰੀ ਸੀ ਵੱਡੇ ਗਏ ਸਨ। ਧਿਆਨ ਦਿਓ, ਇੱਥੇ 5ਵੀਂ ਮੋਹਰ ਦੀ ਘੋਸ਼ਣਾ ਕਰਨ ਲਈ ਇੱਥੇ ਕਿਸੇ ਜੰਤੂ ਜਾਂ ਜਿਉਂਦੇ ਪ੍ਰਾਣੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਹੁਣ ਤੁਸੀਂ ਯਾਦ ਕਰੋ ਕਿ 4ਵੀਂ ਮੋਹਰ ਦੀ ਘੋਸ਼ਣਾ ਕਰਨ ਲਈ ਇੱਕ ਜੰਤੂ ਸੀ, ਪਹਿਲੀ, ਦੂਸਰੀ, ਤੀਸਰੀ ਅਤੇ 4ਵੀਂ ਮੋਹਰ ਦੀ ਘੋਸ਼ਣਾ ਕਰਨ ਲਈ ਇੱਕ ਇੱਕ ਜੰਤੂ ਸੀ, ਪਰੰਤੂ ਇੱਥੇ ਨਹੀਂ ਹੈ। ਵੇਖਿਆ, ਹੁਣ ਜੇ ਤੁਸੀਂ ਧਿਆਨ ਦਿਓ, ਆਓ ਅਸੀਂ ਉਹਨਾਂ ਪਿਛਲੀਆਂ ਮੋਹਰਾਂ ਵਿੱਚੋਂ ਸਿਰਫ ਕਿਸੇ ਇੱਕ ਦੇ ਬਾਰੇ ਪੜ੍ਹੀਏ। ਆਓ ਅਸੀਂ ਦੁਬਾਰਾ 4ਵੀਂ ਮੋਹਰ ਪੜ੍ਹੀਏ ਅਤੇ ਇਹ 7ਵੀਂ ਆਇਤ ਹੈ। ਵੇਖਿਆ, ਜਾਂ ਉਹਨੇ 4ਵੀਂ ਮੋਹਰ ਤੋੜੀ ਤਾਂ ਮੈਂ 4ਥੇ ਜੰਤੂ ਦੀ ਆਵਾਜ਼ ਇਹ ਆਖਦੀ ਸੁਣੀ, ਆ ਅਤੇ ਵੇਖ। ਜਾਂ ਉਹਨੇ 3ਜੀ ਮੋਹਰ ਤੋੜੀ ਤਾਂ ਮੈਂ 3ਜੇ ਜੰਤੂ ਦੀ ਆਵਾਜ਼ ਇਹ ਆਖਦੀ ਹੋਈ ਸੁਣੀ, ਆ ਅਤੇ ਵੇਖ। ਦੂਸਰੇ ਜੰਤੂ ਨੂੰ ਇਹ ਆਖਦੇ ਹੋਏ ਸੁਣਿਆ, ਆ ਅਤੇ ਵੇਖ, ਅਤੇ ਪਹਿਲੇ ਜੰਤੂ ਨੇ ਆਖਿਆ, ਆ ਅਤੇ ਵੇਖ। ਪਰੰਤੂ ਜਦੋਂ ਅਸੀਂ 5ਵੀਂ ਮੋਹਰ ਤੇ ਆਉਂਦੇ ਹਾਂ ਤਾਂ ਇੱਥੇ ਕੋਈ ਵੀ ਜੰਤੂ ਨਹੀਂ ਹੈ। ਹੁਣ ਇਹਦੇ ਤੇ ਧਿਆਨ ਦਿਓ, ਜਾਂ ਉਹਨੇ 5ਵੀਂ ਮੋਹਰ ਤੋੜੀ ਤਾਂ ਮੈਂ ਯਗਵੇਦੀ ਦੇ ਹੇਠਾਂ ਵੇਖਿਆ। ਹੁਣ ਛੇਤੀ ਨਾਲ ਅਸੀਂ ਇਹ ਵੇਖੀਏ ਕਿ ਇੱਥੇ ਕੋਈ ਵੀ ਜੰਤੂ ਨਹੀਂ ਹੈ ਅਤੇ ਜੰਤੂ ਸ਼ਕਤੀ ਨੂੰ ਦਰਸਾਉਂਦਾ ਹੈ। ਵੇਖੋ, ਅਸੀਂ ਇਹ ਜਾਣਦੇ ਹਾਂ। ਅਸੀਂ ਕਲੀਸਿਆਈ ਯੁੱਗਾਂ ਦੇ ਪ੍ਰਕਾਸ਼ ਦਾ ਅਧਿਐਨ ਕਰਦੇ ਸਮੇਂ ਇਹਨਾਂ ਜੰਤੂਆਂ ਦਾ ਪਤਾ ਲਗਾਇਆ ਸੀ ਕਿ ਇਹਨਾਂ ਵਿੱਚੋਂ ਇੱਕ ਬੱਬਰ ਸ਼ੇਰ, ਦੂਸਰਾ ਬੈਲ ਅਤੇ ਤੀਸਰਾ ਮਨੁੱਖ ਅਤੇ ਚੌਥਾ ਇੱਕ ਉਕਾਬ ਵਰਗਾ ਸੀ। ਅਤੇ ਅਸੀਂ ਸਤਾਂ ਕਲੀਸੀਆਂ ਦੇ ਯੁੱਗਾਂ ਦੇ ਦੌਰਾਨ ਇਹ ਵੇਖਿਆ ਸੀ ਕਿ ਉਹਨਾਂ ਚਾਰ ਜੰਤੂਆਂ ਦਾ ਜਿਹੜੇ ਰਸੂਲਾਂ ਦੇ ਕਰਤੱਵ ਦੇ ਦੁਆਲੇ ਇਸ ਤਰ੍ਹਾਂ ਖੜੇ ਹੋਏ ਸਨ ਜਿਵੇਂ ਉਜਾੜ ਵਿਚ ਪਰਮੇਸ਼ਵਰ ਦੇ ਤੰਬੂ ਦੇ ਦੁਆਲੇ ਖੜੇ ਰਹਿੰਦੇ ਸਨ। ਉਹਨਾਂ ਚਾਰ ਜੰਤੂਆਂ ਦਾ ਅਰਥ ਚਾਰ ਸ਼ਕਤੀਆਂ ਹਨ ਅਤੇ ਕਿਉਂਕਿ ਤੁਸੀਂ ਇਹ ਜਾਣਦੇ ਹੀ ਹੋ ਇਸ ਲਈ ਮੈਂ ਇਹਨੂੰ ਸਮਝਾਉਣ ਲਈ ਸਮਾਂ ਨਹੀਂ ਲਾਵਾਂਗਾ। ਤੁਸੀਂ ਜਾਣਦੇ ਹੀ ਹੋ ਕਿ ਅਸੀਂ ਇਸ ਨੂੰ ਇੱਥੇ ਵਾਹ ਕੇ ਕਿਵੇਂ ਬਿਆਨ ਕੀਤਾ ਸੀ ਅਤੇ ਉਹ ਵਚਨ ਅਥਵਾ ਲੇਲੇ ਦੀ ਵਚਨ ਨੂੰ ਪੂਰਾ ਕਰਨ ਲਈ ਰਖਵਾਲੀ ਕਰ ਰਹੇ ਸਨ। ਉਹ ਵਚਨ ਤੇ ਉਸੇ ਤਰ੍ਹਾਂ ਹੀ ਧਿਆਨ ਲਗਾਏ ਹੋਏ ਸਨ ਜਿਵੇਂ ਜੰਗਲ ਵਿਚ ਅਤ ਪਵਿੱਤਰ ਸਥਾਨ ਵਿਚ ਨੇਮ ਦੇ ਸੰਦੂਕ ਦੇ ਉੱਤੇ ਨਿਗਾਹ ਲਗਾ ਕੇ ਰੱਖਦੇ ਸਨ। ਹੁਣ ਅਸੀਂ ਇਸ ਨੂੰ ਇਸਰਾਇਲ ਦੇ ਗੋਤਾਂ ਦੇ ਰੰਗਾਂ ਅਤੇ ਉਹਨਾਂ ਦੇ ਸਥਾਨਾਂ ਦੇ ਹਿਸਾਬ ਨਾਲ ਵੀ ਵਿਖਾਇਆ ਸੀ ਅਤੇ ਕਿੰਨਿਆਂ ਨੇ ਸੱਤ ਕਲੀਸਿਆ ਯੁੱਗਾਂ ਦਾ ਸੰਦੇਸ਼ ਸੁਣਿਆ ਹੈ। ਮੇਰਾ ਖਿਆਲ ਹੈ ਕਿ ਤੁਹਾਡੇ ਵਿਚੋਂ ਬਹੁਤਿਆਂ ਨੇ ਦੋ ਤਿਹਾਈ ਲੋਕਾਂ ਨੇ ਇਸ ਦੇ ਬਾਰੇ ਵਿਚ ਸੁਣਿਆ ਸੀ। ਧਿਆਨ ਦਿਓ ਇਥੋਂ ਤੱਕ ਕਿ ਜੰਤੂ ਦਾ ਸੁਭਾਅ ਵੀ ਆਪਣੇ ਨਿਸ਼ਾਨ ਦੇ ਗੋਤ ਦੇ ਅਨੁਸਾਰ ਸੀ ਅਤੇ ਇਸੇ ਤਰ੍ਹਾਂ ਚਾਰ ਬਾਰਾਂ ਗੋਤ ਹਨ ਅਤੇ ਹਰੇਕ ਪਾਸੇ ਤਿੰਨ ਜਾਂ ਚਾਰ ਗੋਤ ਹਨ ਅਤੇ ਇਹ ਚਾਰੇ ਜੰਤੂ ਚਾਰੇ ਪਾਸੇ ਬੈਠੇ ਇਹਨਾਂ ਗੋਤਾਂ ਤੇ ਧਿਆਨ ਰੱਖ ਰਹੇ ਹਨ ਅਤੇ ਜਦੋਂ ਅਸੀਂ ਇਸ ਤੋਂ ਅਗਾਂਹ ਅਧਿਐਨ ਕੀਤਾ ਸੀ ਅਤੇ ਅੰਜੀਲਾਂ ਵਿਚ ਉਸੇ ਤਰ੍ਹਾਂ ਹੀ ਵਿਖਾਇਆ ਸੀ ਅਤੇ ਜਦ ਤੁਸੀਂ ਨੇਮ ਵਾਲੇ ਸੰਦੂਕ ਦੇ ਭਾਗ ਵਿਚ ਦਾਖਲ ਹੁੰਦੇ ਹੋ ਤਾਂ ਇਹ ਬਿਲਕੁਲ ਠੀਕ ਨੇਮ ਦੇ ਸੰਦੂਕ ਦੀ ਰਖਵਾਲੀ ਕਰ ਰਹੇ ਸਨ ਅਤੇ ਫਿਰ ਅਸੀਂ ਨਵੀਂ ਕਲੀਸੀਆ ਦਾ ਨੇਮ ਵੀ ਵੇਖਿਆ ਸੀ ਅਤੇ ਧਰਤੀ ਉੱਤੇ ਇਸ ਦਾ ਪ੍ਰਤੀਨਿਧੀ ਪਵਿੱਤਰ ਆਤਮਾ ਹੈ। ਸਾਡੇ ਲਈ ਲਹੂ ਨੇ ਪਵਿੱਤਰ ਆਤਮਾ ਨੂੰ ਵਾਪਸ ਧਰਤੀ ਤੇ ਭੇਜ ਦਿੱਤਾ ਅਤੇ ਜਿਵੇਂ ਕਿ ਉਹ ਚਾਰ ਜੰਤੂ ਨੇਮ ਦੇ ਸੰਦੂਕ ਦੀ ਦੇਖਭਾਲ ਕਰਦੇ ਸਨ ਉਹ ਇਸਰਾਇਲ ਦੇ 12 ਗੋਤਾਂ ਨੂੰ ਦਰਸਾਉਂਦੇ ਸਨ ਅਤੇ ਅਸੀਂ ਉਹਨਾਂ ਦੇ ਸੁਭਾਅ ਵੇਖੇ ਸਨ ਅਤੇ ਅਸੀਂ ਉਹਨਾਂ ਹੀ ਸੁਭਾਵਾਂ ਦੇ ਦੁਆਰਾ ਉਹਨਾਂ ਵਿਚੋਂ ਹਰ ਇੱਕ ਅੰਜੀਲ ਦਾ ਅਧਿਐਨ ਕੀਤਾ ਸੀ ਅਤੇ ਹਰ ਇੱਕ ਅੰਜੀਲ ਬਿਲਕੁਲ ਉਸੇ ਤਰ੍ਹਾਂ ਸੀ ਜਿਹਾ ਕਿ ਉਹਨਾਂ ਜੰਤੂਆਂ ਦਾ ਸੁਭਾਅ ਸੀ। ਇੱਕ ਸ਼ੇਰ ਦੇ ਬਾਰੇ ਵਿਚ ਦੱਸਦਾ ਹੈ ਅਤੇ ਦੂਸਰਾ ਬੈਲ ਦੇ ਬਾਰੇ ਵਿਚ ਅਤੇ ਬਾਕੀ ਚਾਰ ਅੰਜੀਲਾਂ ਹਨ। ਇਹ ਪਵਿੱਤਰ ਆਤਮਾ ਦੀ ਸੁਰੱਖਿਆ ਹੈ। ਆਮੇਨ। ਮੈਂ ਸਦਾ ਹੀ ਹੈਰਾਨ ਹੁੰਦਾ ਸਾਂ, ਇਹ ਮੇਰੇ ਨਾਲ ਹੀ ਚਿਪਕਿਆ ਰਿਹਾ ਹੈ। ਹੁਣ ਇਹ ਗੱਲ ਕੋਈ 6 ਸਾਲ ਪੁਰਾਣੀ ਹੈ ਜਦ ਮੈਂ ਇੱਕ ਮਹਾਨ ਆਦਮੀ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਰਸੂਲਾਂ ਦੇ ਕਰਤੱਵ ਤਾਂ ਸਿਰਫ ਇੱਕ ਢਾਂਚਾ ਹੀ ਸੀ। ਮੈਂ ਇਸ ਨੂੰ ਕਈ ਵਾਰ ਆਖਿਆ ਸੁਣਿਆ ਹੈ, ਪਰ ਅਜਿਹੇ ਮਨੁੱਖ ਦੇ ਕੋਲੋਂ ਸੁਣਨਾ ਜਿਹੜਾ ਇੱਕ ਪ੍ਰਚਾਰਕ ਅਤੇ ਸਿੱਖਿਅਕ ਹੈ ਜਿਹਨੇ ਕਈ ਮਸ਼ਹੂਰ ਕਿਤਾਬਾਂ ਲਿਖੀਆਂ ਹਨ ਜਿਹਨਾਂ ਨੂੰ ਲੋਕ ਸਭਨੀ ਥਾਂ ਪੜ੍ਹਦੇ ਹਨ, ਅਤੇ ਇਸ ਤਰ੍ਹਾਂ ਦੇ ਮਨੁੱਖ ਨੂੰ ਇਹ ਆਖਦੇ ਸੁਣਨਾ ਕਿ ਰਸੂਲਾਂ ਦੇ ਕਰਤੱਵ ਅਸਲ ਵਿੱਚ ਕਲੀਸੀਆ ਦੀ ਸਿੱਖਿਆ ਲਈ ਢੁਕਵੇਂ ਨਹੀਂ ਹਨ। When the Acts of the Apostles is the very foundation of ਯਦ ਕਿ ਰਸੂਲਾਂ ਦੇ ਕਰਤੱਵ ਸਿਰਫ ਢਾਂਚਾ ਹੀ ਨਹੀਂ ਬਲਕਿ ਇਹ ਕਲੀਸਿਆ ਦੀ ਨੀਂਹ ਹੈ। ਇਹ ਨੀਂਹ ਹੈ ਕਿਉਂਕਿ ਬਾਈਬਲ ਨੇ ਕਿਹਾ ਹੈ ਕਿ ਪਰਮੇਸ਼ਵਰ ਦੀ ਨੀਂਹ ਰਸੂਲਾਂ ਦੀ ਸਿੱਖਿਆ ਤੇ ਬਣੀ ਹੈ। ਇਹਦੇ ਕੋਨੇ ਦਾ ਪੱਥਰ ਇਹਦਾ ਸਿਰ ਮਸੀਹ ਹੈ। ਇਹ ਠੀਕ ਹੈ। ਅਤੇ ਜਦ ਉਹ ਮਨੁੱਖ ਉੱਥੇ ਖੜਾ ਸੀ ਉਸਨੇ ਉਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਸਨ ਤਾਂ ਮੇਰਾ ਦਿਲ ਬਸ ਡੁੱਬ ਹੀ ਗਿਆ ਅਤੇ ਮੈਂ ਸੋਚਿਆ ਕਿ ਇਹਦੇ ਵਿਚ ਕੋਈ ਹੈਰਾਨੀ ਨਹੀਂ ਹੈ। ਚੰਗਾ, ਪਰੰਤੂ ਹੁਣ ਮੈਂ ਇਹਨਾਂ ਮੋਹਰਾਂ ਵਿਚ ਸੱਚਾਈ ਨੂੰ ਵੇਖਦਾ ਹਾਂ। ਉਸ ਵੇਲੇ ਮੇਰੇ ਤੇ ਇਹ ਪ੍ਰਗਟ ਨਹੀਂ ਕੀਤਾ ਗਿਆ ਸੀ। ਇਸ ਦੇ ਬਾਰੇ ਵਿਚ ਇਹੋ ਹੀ ਕੁਝ ਹੈ, ਸਮਝੇ? ਇਸ ਲਈ ਉਹ ਉੱਥੇ ਖੜੇ ਸਨ, ਪਰੰਤੂ ਉੱਥੇ ਕੋਈ ਸੀ ਜੋ ਇਹ ਕਹਿ ਰਿਹਾ ਸੀ। ਹੁਣ ਧਿਆਨ ਦਿਓ, ਉਹ ਰਖਵਾਲੀ ਕਰਦੇ ਹਨ। ਹੁਣ ਜਦੋਂ ਅਸੀਂ ਮੱਤੀ 28:19 ਨੂੰ ਲੈ ਕੇ ਇਸ ਦਾ ਮੱਤੀ ਦੀ ਅੰਜੀਲ ਦੇ ਦੁਆਰਾ ਜੋ ਕਿ ਸ਼ੇਰ ਨੂੰ ਦਰਸਾਉਂਦੀ ਹੈ ਬਰੀਕੀ ਦੇ ਨਾਲ ਅਧਿਐਨ ਕੀਤਾ ਤਾਂ ਅਸੀਂ ਉਸ ਨਤੀਜੇ ਤੇ ਪਹੁੰਚੇ ਕਿ ਉਹਨਾਂ ਨੇ ਕਿਉਂ ਪ੍ਰਭੂ ਯਸੂ ਮਸੀਹ ਦੇ ਨਾਮ ਵਿਚ ਬਪਤਿਸਮਾ ਦਿੱਤਾ ਅਤੇ ਉੱਥੇ ਉਹ ਯਸੂ ਮਸੀਹ ਦੇ ਨਾਮ ਵਿਚ ਬਪਤਿਸਮੇ ਦੇ ਪਵਿੱਤਰ ਵਿਸ਼ਵਾਸ ਦੀ ਰਖਵਾਲੀ ਕਰਨ ਲਈ ਖੜਾ ਸੀ। ਇਹ ਸੱਚ ਹੈ। ਚੰਗਾ, ਠੀਕ ਹੈ, ਹੁਣ ਮੈਂ ਇਹਨਾਂ ਕਲੀਸਿਆ ਦੇ ਯੁੱਗਾਂ ਨੂੰ ਛੱਡ ਰਿਹਾ ਹਾਂ। ਧਿਆਨ ਦਿਓ ਕਿ ਜਦ ਹੁਣ ਅਸੀਂ 5ਵੀਂ ਮੋਹਰ ਤੇ ਆਉਂਦੇ ਹਾਂ ਤਾਂ 5ਵੀਂ ਮੋਹਰ ਦੇ ਦੌਰਾਨ ਕੋਈ ਘੋੜਸਵਾਰ ਨਿਕਲ ਕੇ ਨਹੀਂ ਆਉਂਦਾ ਹੈ ਅਤੇ ਇਸ ਦਾ ਐਲਾਨ ਕਰਨ ਲਈ ਕੋਈ ਜੰਤੂ ਵੀ ਨਹੀਂ ਹੈ। ਯੋਹੰਨਾ ਬਸ ਉਹ ਲੀਲਾ ਇਸ ਨੂੰ ਖੋਲਦਾ ਹੈ ਅਤੇ ਯੋਹੰਨਾ ਵੇਖਦਾ ਹੈ 5ਵੀਂ ਮੋਹਰ ਦੇ ਖੁੱਲਣ ਤੇ। ਉੱਥੇ ਇਹ ਕਹਿਣ ਲਈ ਕੋਈ ਨਹੀਂ ਸੀ, ਆ ਅਤੇ ਵੇਖ। ਧਿਆਨ ਦਿਓ ਕਿ ਜੰਤੂ ਦੀ ਕੋਈ ਵੀ ਸ਼ਕਤੀ ਨਹੀਂ ਹੈ ਜਾਂ ਉੱਥੇ ਸੀ ਅਤੇ 6ਵੀਂ ਮੋਹਰ ਵਿਚ ਇਸ ਦਾ ਐਲਾਨ ਕਰਨ ਲਈ ਕੋਈ ਵੀ ਜੰਤੂ ਨਹੀਂ ਹੈ ਅਤੇ 7ਵੀਂ ਮੋਹਰ ਵਿਚ ਇਹਦਾ ਐਲਾਨ ਕਰਨ ਲਈ ਕੋਈ ਨਹੀਂ ਹੈ। ਇਸ ਦਾ ਐਲਾਨ ਕਰਨ ਲਈ ਕੋਈ ਸ਼ਕਤੀ ਨਹੀਂ ਹੈ। ਵੇਖਿਆ, ਕੋਈ ਵੀ ਇਸ ਦੀ ਘੋਸ਼ਣਾ ਨਹੀਂ ਕਰਦਾ ਹੈ। ਇਥੋਂ ਤੱਕ ਇਸ ਤੇ ਵੇਖੋ, 4ਵੀਂ ਮੋਹਰ ਤੋਂ ਬਾਅਦ ਕਿਸੇ ਵੀ ਜੰਤੂ ਦੀ ਸ਼ਕਤੀ ਦੇ ਦੁਆਰਾ ਕੋਈ ਐਲਾਨ ਨਹੀਂ ਕੀਤਾ ਜਾਂਦਾ ਹੈ। 5ਵੀਂ ਮੋਹਰ ਤੋਂ ਲੈ ਕੇ 6ਵੀਂ ਮੋਹਰ, 7ਵੀਂ ਮੋਹਰ ਤੱਕ ਕੋਈ ਵੀ ਐਲਾਨ ਨਹੀਂ ਹੁੰਦਾ ਹੈ। ਹੁਣ ਧਿਆਨ ਦਿਓ, ਮੈਂ ਇਸ ਨੂੰ ਪਿਆਰ ਕਰਦਾ ਹਾਂ। ਚਾਰਾਂ ਘੋੜਿਆਂ ਦੇ ਸਵਾਰਾਂ ਦੇ ਸਮੇਂ ਵਿਚ ਚਾਰ ਵੱਖ ਵੱਖ ਘੋੜਿਆਂ ਦਾ ਸਵਾਰ ਇੱਕ ਹੀ ਹੈ। ਉੱਥੇ ਇੱਕ ਜੰਤੂ ਸੀ ਜਿਸਨੇ ਕਿ ਸ਼ਕਤੀ ਦਾ ਐਲਾਨ ਕੀਤਾ। ਹਰ ਵਾਰੀ ਸਵਾਰ ਕਿਸੇ ਦੂਜੇ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਵੱਧਦਾ ਤਾਂ ਇੱਕ ਦੂਸਰੀ ਤਰ੍ਹਾਂ ਦਾ ਜੰਤੂ ਬਾਹਰ ਆਉਂਦਾ ਹੈ ਅਤੇ ਇਹਦਾ ਐਲਾਨ ਕਰਦਾ ਹੈ। ਇਹ ਇੱਕ ਮਹਾਨ ਭੇਤ ਹੈ। ਸਮਝੇ, ਇਹ ਇੱਕ ਭੇਤ ਹੈ। ਕਿਉਂ? ਉਹ ਭੇਤ ਦਾ ਐਲਾਨ ਕਰਦਾ ਹੈ ਪੰਜਵੀਂ ਮੋਹਰ ਦੀ ਘੋਸ਼ਣਾ ਕਰਨ ਲਈ। ਕਿਉਂ? ਕੋਈ ਜੰਤੂ ਨਹੀਂ ਹੈ ਉਸ ਪ੍ਰਕਾਸ਼ ਦੇ ਅਨੁਸਾਰ ਜਿਹੜਾ ਕਿ ਪ੍ਰਭੂ ਯਸੂ ਨੇ ਅੱਜ ਜਾਂ ਅੱਜ ਸਵੇਰੇ ਮੈਨੂੰ ਦਿੱਤਾ ਹੈ। ਇਸ ਤਰ੍ਹਾਂ ਹੈ, ਉਸ ਦੇ ਅਨੁਸਾਰ ਇਸ ਦਾ ਕਾਰਨ ਇਹ ਹੈ ਕਿ ਸਮੇਂ ਤੱਕ ਕਲੀਸਿਆ ਯੁੱਗਾਂ ਦਾ ਭੇਤ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਇਸ ਸਮੇਂ ਤੱਕ ਮਸੀਹ ਵਿਰੋਧੀ ਦਾ ਭੇਤ ਪ੍ਰਗਟ ਕੀਤਾ ਜਾ ਚੁੱਕਾ ਹੈ। ਅਸੀਂ ਵੇਖਿਆ ਸੀ ਕਿ ਜਦੋਂ ਮਸੀਹ ਵਿਰੋਧੀ ਆਪਣੇ ਪੀਲੇ ਘੋੜੇ ਤੇ ਕਈ ਰੰਗਾਂ ਦੇ ਮਿਲੇ ਜੁਲੇ ਘੋੜੇ ਤੇ ਸਵਾਰ ਸੀ ਤਾਂ ਉਹ ਆਪਣੀ ਆਖਰੀ ਸਵਾਰੀ ਕਰ ਲੈਂਦਾ ਹੈ ਅਤੇ ਸਿੱਧਾ ਨਰਕ ਨੂੰ ਚਲਾ ਜਾਂਦਾ ਹੈ। ਅਸੀਂ ਇਹਨੂੰ ਤੁਰੀਆਂ ਅਤੇ ਹੋਰ ਵਿਚ ਲਵਾਂਗੇ ਜਾਂ ਅਸੀਂ ਉਹਦੀ ਸਿੱਖਿਆ ਦੇਵਾਂਗੇ। ਮੈਂ ਹੁਣ ਇਹਦੇ ਵਿਚ ਜਾਂਦਾ, ਪਰ ਹੁਣ ਅਸੀਂ ਵਿਸ਼ੇ ਤੋਂ ਦੂਰ ਚਲੇ ਗਏ ਹਾਂ ਅਤੇ ਅਸੀਂ ਵੇਖਿਆ ਸੀ ਕਿ ਉਹ ਸਵਾਰੀ ਕਰਦਾ ਹੈ। ਇਹੀ ਕਾਰਨ ਹੈ ਕਿ ਉੱਥੇ ਕੋਈ ਜੰਤੂ ਨਹੀਂ ਹੈ। ਹੁਣ ਅਸੀਂ ਜਾਣਦੇ ਹਾਂ ਕਿ ਅਸੀਂ ਬਿਨਾਂ ਕਿਸੇ ਕਾਰਨ ਹੀ ਕੁਝ ਨਹੀਂ ਲਿਖ ਲੈਂਦੇ ਹਾਂ। ਹਰੇਕ ਚੀਜ਼ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਹੁਣ ਤੁਹਾਨੂੰ ਯਾਦ ਹੈ, ਮੈਂ ਸ਼ੁਰੂ ਵਿਚ ਆਖਿਆ ਸੀ ਕਿ ਕੋਈ ਵੀ ਚੀਜ਼ ਬਿਨਾਂ ਕਾਰਨ ਤੋਂ ਨਹੀਂ ਹੈ। ਕੀ ਤੁਹਾਨੂੰ ਸਿਆਹੀ ਦੀ ਛੋਟੀ ਜਿਹੀ ਬੂੰਦ ਬਾਰੇ ਯਾਦ ਹੈ? ਵੇਖਿਆ, ਹੁਣ ਤੁਹਾਨੂੰ ਕਾਰਨ ਲੱਭਣਾ ਪੈਣਾ ਹੈ। ਕੋਈ ਨਾ ਕੋਈ ਕਾਰਨ ਤਾਂ ਜ਼ਰੂਰ ਹੈ ਜੋ ਇਸ ਮੋਹਰ ਦੇ ਤੋੜੇ ਜਾਣ ਤੇ ਇਸ ਮੋਹਰ ਦਾ ਐਲਾਨ ਕਰਨ ਲਈ ਕੋਈ ਵੀ ਜੰਤੂ ਨਹੀਂ ਹੈ ਅਤੇ ਸਿਰਫ ਪਰਮੇਸ਼ਵਰ ਹੀ ਇਹਨੂੰ ਪ੍ਰਗਟ ਕਰ ਸਕਦਾ ਹੈ, ਕਿਉਂਕਿ ਇਹ ਸਭ ਕੁਝ ਉਸਦੇ ਹੀ ਅੰਦਰ ਪਾਇਆ ਜਾਂਦਾ ਹੈ। ਪਰੰਤੂ ਪਰਮੇਸ਼ਵਰ ਦਾ ਇਸ ਨੂੰ ਪ੍ਰਗਟ ਕਰਨ ਦਾ ਕਾਰਨ ਇਹ ਹੈ, ਜਿਵੇਂ ਕਿ ਮੈਂ ਸਮਝਦਾ ਹਾਂ, ਉਹ ਛੁਟਕਾਰੇ ਦੀ ਪੋਥੀ ਦਾ ਭੇਤ ਹੈ। ਇੱਥੋਂ ਤੱਕ ਕਿ ਮਸੀਹ ਵਿਰੋਧੀ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਉਸ ਸਮੇਂ ਕਲੀਸਿਆ ਜਾ ਚੁੱਕੀ ਹੋਵੇਗੀ ਅਤੇ ਗੱਲਾਂ ਕਲੀਸਿਆ ਯੁੱਗਾਂ ਵਿਚ ਨਹੀਂ ਵਾਪਰਨਗੀਆਂ। ਇਹ ਠੀਕ ਹੈ, ਉਹ ਲੋਕ ਕਲੀਸਿਆਈ ਯੁੱਗ ਤੋਂ ਅਲੱਗ ਹਨ। ਇਸ ਸਮੇਂ ਕਲੀਸਿਆ ਪੂਰੀ ਤਰ੍ਹਾਂ ਉਠਾ ਲਈ ਗਈ ਹੈ। ਕਲੀਸਿਆ ਪ੍ਰਕਾਸ਼ ਦੀ ਪੋਥੀ ਦੇ ਚਾਰ ਬਾਬ ਵਿਚ ਹੀ ਉੱਪਰ ਚਲੀ ਜਾਂਦੀ ਹੈ ਅਤੇ ਉਹ ਤਦ ਤੱਕ ਵਾਪਸ ਨਹੀਂ ਆਉਂਦੀ ਹੈ ਜਦ ਤੱਕ ਕਿ ਉਹ ਪ੍ਰਕਾਸ਼ ਪੋਥੀ 19 ਬਾਬ ਵਿਚ ਆਪਣੇ ਰਾਜ ਦੇ ਨਾਲ ਵਾਪਸ ਨਹੀਂ ਆਉਂਦੀ। ਪਰੰਤੂ ਇਹ ਮੋਹਰਾਂ ਇਹ ਪ੍ਰਗਟ ਕਰ ਰਹੀਆਂ ਹਨ ਕਿ ਕੀ ਹੋ ਚੁੱਕਾ ਹੈ, ਕੀ ਹੋ ਰਿਹਾ ਹੈ ਅਤੇ ਕੀ ਹੋਵੇਗਾ। ਸਮਝੇ? ਅਤੇ ਹੁਣ ਇਨ੍ਹਾਂ ਮੋਹਰਾਂ ਦੇ ਰਾਹੀਂ ਇਹ ਪ੍ਰਗਟ ਕੀਤਾ ਗਿਆ ਹੈ ਕਿ ਕਲੀਸਿਆ ਯੁੱਗਾਂ ਵਿਚ ਕੀ ਹੋਣਾ ਸੀ ਅਤੇ ਹੁਣ ਤੁਸੀਂ ਵੇਖੋ ਕਿ ਕੀ ਹੁੰਦਾ ਹੈ। ਉਸ ਦੇ ਸਵਾਰ ਦੀਆਂ ਚਾਰ ਹਾਲਤਾਂ ਪ੍ਰਗਟ ਕੀਤੀਆਂ ਜਾ ਚੁੱਕੀਆਂ ਹਨ। ਮਸੀਹ ਵਿਰੋਧੀ ਦੀਆਂ ਘੋੜ ਸਵਾਰੀ ਦੀਆਂ ਚਾਰ ਹਾਲਤਾਂ ਨੂੰ ਹੁਣ ਤੱਕ ਪ੍ਰਗਟ ਕੀਤਾ ਜਾ ਚੁੱਕਾ ਹੈ, ਇਸ ਲਈ ਹੋਰ ਘੋੜ ਸਵਾਰ ਨਹੀਂ ਹੋ ਸਕਦੇ ਹਨ। ਅਤੇ ਜਿਉਂ ਹੀ ਘੋੜ ਸਵਾਰਾਂ ਨੇ ਸਵਾਰੀ ਕੀਤੀ ਤਾਂ ਉਹਨਾਂ ਦੇ ਸਵਾਰ ਦੀ ਘੋਸ਼ਣਾ ਕਰਨ ਲਈ ਪਰਮੇਸ਼ਵਰ ਦੇ ਚਾਰ ਜੰਤੂ ਸਨ। ਇਹ ਚਾਰ ਜੰਤੂ ਚਾਰ ਸ਼ਕਤੀਆਂ ਹਨ। ਹੁਣ ਅਸੀਂ ਬਾਈਬਲ ਦੇ ਸੰਕੇਤਾਂ ਦੇ ਅਰਥਾਂ ਦੇ ਦੁਆਰਾ ਜਾਣਦੇ ਹਾਂ ਕਿ ਜੰਤੂ ਦਾ ਅਰਥ ਸ਼ਕਤੀ ਹੁੰਦਾ ਹੈ। ਹੁਣ ਆਓ ਇਸ ਨੂੰ ਚੰਗੀ ਤਰ੍ਹਾਂ ਸਮਝ ਲਈਏ। ਬਾਈਬਲ ਵਿਚ ਜਿਹੜੇ ਚਾਰ ਜੰਤੂ ਦਿੱਤੇ ਗਏ ਹਨ ਉਹ ਲੋਕਾਂ ਦੇ ਵਿਚ ਸ਼ਕਤੀ ਨੂੰ ਦਰਸਾਉਂਦੇ ਹਨ। ਹੁਣ ਜੇ ਅਸੀਂ ਦਾਨੀਅਲ ਦੀ ਪੋਥੀ ਵਿਚ ਵੇਖੀਏ ਤਾਂ ਸਾਨੂੰ ਇਹ ਪਤਾ ਲੱਗੇਗਾ ਕਿ ਜਦ ਉਸਨੇ ਕਿਸੇ ਰਾਜ ਦਾ ਉਦੇ ਹੁੰਦੇ ਹੋਏ ਵੇਖਿਆ ਤਾਂ ਉਹ ਸੰਕੇਤ ਵਿਚ ਇਸ ਤਰ੍ਹਾਂ ਸੀ ਕਿ ਜਿਵੇਂ ਉਹ ਇੱਕ ਰਿਛ ਹੋਵੇ ਅਤੇ ਉਹਨੇ ਆਪਣੀ ਪਸਲੀ ਨੂੰ ਆਪਣੇ ਹੱਥ ਦੇ ਇੱਕ ਪਾਸੇ ਫੜਿਆ ਹੋਵੇ। ਇਸ ਤੋਂ ਬਾਅਦ ਉਸਨੇ ਇੱਕ ਹੋਰ ਸ਼ਕਤੀ ਨੂੰ ਉਤਾਂਹ ਉੱਠਦੇ ਹੋਏ ਵੇਖਿਆ ਜੋ ਕਿ ਇੱਕ ਬੱਕਰਾ ਸੀ, ਇਹ ਪਸ਼ੂ ਕੁਝ ਦਰਸਾਉਂਦਾ ਸੀ। ਇਸ ਤੋਂ ਬਾਅਦ ਉਸਨੇ ਇੱਕ ਹੋਰ ਸ਼ਕਤੀ ਨੂੰ ਉਤਾਂਹ ਉੱਠਦੇ ਹੋਏ ਵੇਖਿਆ ਅਤੇ ਉਹ ਚੀਤਾ ਸੀ ਜਿਹਦੇ ਕਈ ਸਿਰ ਸਨ। ਇਹ ਕਿਸੇ ਇੱਕ ਕੌਮ ਨੂੰ ਦਰਸਾਉਂਦਾ ਸੀ। ਫਿਰ ਉਸਨੇ ਇੱਕ ਹੋਰ ਪਸ਼ੂ ਨੂੰ ਨਿਕਲਦੇ ਵੇਖਿਆ ਜਿਹੜਾ ਕਿ ਇੱਕ ਬਹੁਤ ਵੱਡਾ ਸ਼ੇਰ ਸੀ ਅਤੇ ਉਸਦੇ ਦੰਦ ਸਨ ਅਤੇ ਉਹਨੇ ਬਾਕੀ ਦਿਆਂ ਨੂੰ ਆਪਣੇ ਪੈਰਾਂ ਹੇਠ ਰੋਣ ਦਿੱਤਾ। ਇਹ ਪੂਰੀ ਤਰ੍ਹਾਂ ਕਿਸੇ ਹੋਰ ਬਾਦਸ਼ਾਹੀ ਨੂੰ ਦਰਸਾਉਂਦਾ ਸੀ। ਇੱਕ ਬਾਦਸ਼ਾਹੀ ਨਬੂਕਦਨਸਰ ਦੀ ਸੀ ਅਤੇ ਇਹ ਇੱਕ ਵੱਖ ਤਰ੍ਹਾਂ ਦਾ ਸੁਪਨਾ ਸੀ। ਦਾਨੀਅਲ ਨੇ ਦਰਸ਼ਨ ਵੇਖਿਆ ਸੀ ਜਦ ਕਿ ਨਬੂਕਦਨਸਰ ਨੇ ਸੁਪਨਾ ਵੇਖਿਆ ਸੀ, ਪਰੰਤੂ ਦਾਨੀਅਲ ਨੇ ਨਬੂਕਦਨਸਰ ਦੇ ਸੁਪਨੇ ਦਾ ਅਰਥ ਦੱਸਿਆ ਸੀ ਅਤੇ ਉਹ ਦਾਨੀਅਲ ਦੇ ਦਰਸ਼ਨ ਦੇ ਨਾਲ ਬਿਲਕੁਲ ਠੀਕ ਮੇਲ ਖਾਂਦਾ ਸੀ। ਆਮੀਨ। ਜੇ ਤੁਸੀਂ ਇਹ ਜਾਣ ਜਾਓ ਕੀ ਹੋਇਆ ਸੀ? ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਛੱਡਿਆ, ਕੀ ਤੁਸੀਂ ਸਮਝ ਗਏ ਕੀ ਹੋਇਆ ਸੀ? ਕਿਉਂ ਉਹ 6 ਸੁਪਨੇ ਸਿੱਧੇ ਦਰਸ਼ਨ ਦੇ ਨਾਲ ਆਏ? ਆਮੀਨ। ਸਮਝੇ, ਕਿਸੇ ਸੁਪਨੇ ਦਾ ਜਦ ਅਰਥ ਦੱਸਿਆ ਜਾਂਦਾ ਹੈ ਤਾਂ ਉਹ ਦਰਸ਼ਨ ਬਣ ਜਾਂਦਾ ਹੈ। ਅਜਿਹਾ ਨਹੀਂ ਹੋ ਸਕਦਾ ਕਿ ਕੋਈ ਮਨੁੱਖ ਜੋ ਅਚੇਤਨ ਮਨ ਨਾਲ ਪੈਦਾ ਹੋਇਆ ਹੈ ਉਸਨੂੰ ਦਰਸ਼ਨ ਵੇਖਣ ਲਈ ਸੋਣਾ ਪੈਂਦਾ ਹੈ। ਉਹ ਤਾਂ ਦਰਸ਼ਨਾਂ ਨੂੰ ਜਾਗਦਾ ਹੋਇਆ ਹੀ ਵੇਖ ਲੈਂਦਾ ਹੈ ਅਤੇ ਪਰਮੇਸ਼ਵਰ ਉਸਦੇ ਅਚੇਤਨ ਮਨ ਦਾ ਇਸਤੇਮਾਲ ਕਰਦਾ ਹੈ ਅਤੇ ਉਸ ਮਨੁੱਖ ਨਾਲ ਗੱਲਬਾਤ ਕਰਦਾ ਹੈ ਜਿਹਦਾ ਉਸਨੇ ਅੰਤ ਦੇ ਦਿਨਾਂ ਲਈ ਵਾਅਦਾ ਕੀਤਾ ਹੈ ਕਿ ਉਹ ਲੋਕਾਂ ਉੱਤੇ ਸੁਪਨਿਆਂ ਅਤੇ ਦਰਸ਼ਨਾਂ ਦੇ ਰਾਹੀਂ ਪ੍ਰਗਟ ਹੋਵੇਗਾ। ਸਮਝੇ, ਹੁਣ ਦਰਸ਼ਨ ਉਹ ਹੁੰਦਾ ਹੈ ਜਦੋਂ ਤੁਸੀਂ ਪੂਰੀ ਤਰ੍ਹਾਂ ਜਾਗਦੇ ਹੁੰਦੇ ਹੋ ਅਤੇ ਇਸ ਤਰ੍ਹਾਂ ਖੜੇ ਹੁੰਦੇ ਹੋ ਤਾਂ ਕੋਈ ਖਾਸ ਗੱਲ ਤੁਹਾਡੇ ਉੱਤੇ ਪ੍ਰਗਟ ਹੁੰਦੀ ਹੈ ਅਤੇ ਤੁਸੀਂ ਖੜੇ ਹੋ ਕੇ ਲੋਕਾਂ ਨੂੰ ਬਿਲਕੁਲ ਉਸੇ ਸਮੇਂ ਉਹਦੇ ਬਾਰੇ ਵਿੱਚ ਦੱਸਦੇ ਹੋ ਅਤੇ ਤੁਸੀਂ ਵੇਖਦੇ ਹੋ ਕੀ ਹੋਇਆ ਹੈ ਅਤੇ ਕੀ ਹੋਣਾ ਹੈ ਆਦਿ ਆਦਿ। ਪਰੰਤੂ ਵੇਖੋ, ਤੁਸੀਂ ਸੁਪਨਾ ਤਦ ਵੇਖਦੇ ਹੋ ਜਦੋਂ ਤੁਸੀਂ ਸੌਂਦੇ ਹੋ ਅਤੇ ਜਾਂ ਤੁਹਾਡੀਆਂ 5 ਗਿਆਨ ਇੰਦਰੀਆਂ ਕੰਮ ਨਹੀਂ ਕਰਦੀਆਂ ਹਨ ਅਤੇ ਤੁਸੀਂ ਆਪਣੀ ਉਪ ਚੇਤਨਾ ਅਥਵਾ ਅਰਧ ਚੇਤਨਾ ਵਿੱਚ ਹੁੰਦੇ ਹੋ, ਤੁਸੀਂ ਕਿਤੇ ਹੋਰ ਹੁੰਦੇ ਹੋ। ਕਿਉਂਕਿ ਜਦੋਂ ਤੁਸੀਂ ਆਪਣੀ ਚੇਤਨ ਅਵਸਥਾ ਵਿੱਚ ਵਾਪਸ ਆਉਂਦੇ ਹੋ ਤਾਂ ਤੁਹਾਨੂੰ ਯਾਦ ਆਉਂਦਾ ਹੈ ਕਿ ਤੁਸੀਂ ਕਿੱਥੇ ਸੀ ਅਤੇ ਤੁਸੀਂ ਇਸ ਨੂੰ ਆਪਣੀ ਸਾਰੀ ਜ਼ਿੰਦਗੀ ਯਾਦ ਰੱਖਦੇ ਹੋ। ਇਸ ਲਈ ਸੁਪਨੇ ਵੇਖਦੇ ਸਮੇਂ ਤੁਸੀਂ ਅਚੇਤਨ ਹਾਲਤ ਵਿੱਚ ਹੁੰਦੇ ਹੋ। ਫਿਰ ਇਹ ਇੱਕ ਦਸਤੂਰ ਵੇਖੋ, ਜਿਵੇਂ ਕਿ ਕਾਂਗਰਸਮੈਨ ਅਫਸ਼ਾ ਆਖਦਾ ਹੁੰਦਾ ਸੀ ਕਿ ਤੁਸੀਂ ਉਹ ਨਹੀਂ ਬਣ ਸਕਦੇ ਹੋ ਜੋ ਤੁਸੀਂ ਅਸਲ ਵਿੱਚ ਹੈ ਹੀ ਨਹੀਂ ਹੋ, ਅਤੇ ਇਹ ਗੱਲ ਲਗਭਗ ਠੀਕ ਹੀ ਹੈ। ਸਮਝੇ, ਅਤੇ ਜੇ ਤੁਸੀਂ ਇੱਕ ਦਰਸ਼ੀ ਜੰਮੇ ਹੋ ਤਾਂ ਤੁਹਾਡੀ ਚੇਤਨਾ ਅਤੇ ਉਪ ਚੇਤਨਾ ਦੋਨੋਂ ਇੱਕ ਥਾਂ ਜੁੜੇ ਹੋਏ ਹੁੰਦੇ ਹਨ। ਫਿਰ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਹੈ ਕਿ ਜਦ ਤੁਸੀਂ ਇੱਥੇ ਹੋ ਤਾਂ ਤੁਹਾਡੀਆਂ 5 ਚੇਤਨਾਵਾਂ ਕੰਮ ਕਰ ਰਹੀਆਂ ਹਨ ਅਤੇ ਜਦ ਤੁਸੀਂ ਸੁੱਤੇ ਹੋਏ ਹੋ ਤਾਂ ਤੁਹਾਡੀਆਂ 5 ਚੇਤਨਾਵਾਂ ਕੰਮ ਨਹੀਂ ਕਰ ਰਹੀਆਂ ਹਨ। ਪਰੰਤੂ ਤੁਸੀਂ ਵੇਖੋ, ਜੇ ਤੁਸੀਂ ਇੱਕ ਦਰਸ਼ੀ ਦੇ ਰੂਪ ਵਿੱਚ ਜਨਮੇ ਹੋ ਤਾਂ ਤੁਹਾਡੀ ਚੇਤਨਾ ਅਤੇ ਉਪ ਚੇਤਨਾ ਇਕੱਠੇ ਹੀ ਜੁੜੇ ਹੋਏ ਹੁੰਦੇ ਹਨ ਅਤੇ ਇਸ ਤਰ੍ਹਾਂ ਦੀ ਹਾਲਤ ਵਿੱਚ ਤੁਹਾਨੂੰ ਸੁਪਨੇ ਵੇਖਣ ਲਈ ਸੌਣ ਦੀ ਲੋੜ ਨਹੀਂ ਪੈਂਦੀ ਹੈ। ਤੁਸੀਂ ਬਸ ਇਸ ਤਰ੍ਹਾਂ ਇੱਕ ਚੇਤਨਾ ਵਿੱਚੋਂ ਦੂਸਰੀ ਚੇਤਨਾ ਵਿੱਚ ਚਲੇ ਜਾਂਦੇ ਹੋ ਅਤੇ ਤੁਸੀਂ ਸੌਂਦੇ ਨਹੀਂ ਹੋ। ਤੁਹਾਨੂੰ ਇਸ ਹਾਲਤ ਵਿੱਚ ਸੁਪਨੇ ਵੇਖਣ ਲਈ ਸੌਣ ਦੀ ਕੋਈ ਲੋੜ ਨਹੀਂ ਪੈਂਦੀ ਹੈ ਅਤੇ ਤੁਸੀਂ ਆਪ ਖੁਦ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਹੀਂ ਬਣਾ ਸਕਦੇ ਹੋ। ਇਸ ਲਈ ਦਾਤਾਂ ਅਤੇ ਸੱਦੇ ਪਰਮੇਸ਼ਵਰ ਵੱਲੋਂ ਅਗੇਤਰੇ ਹੀ ਠਹਿਰਾਏ ਹੋਏ ਹਨ। ਇਹ ਤਾਂ ਖੁਦਾ ਦੇ ਵਰਦਾਨ ਹਨ ਅਤੇ ਬਾਈਬਲ ਵਿੱਚ ਕਿਹਾ ਗਿਆ ਹੈ ਕਿ ਇਹ ਖੁਦਾ ਦੀਆਂ ਦਾਤਾਂ ਅਤੇ ਸੱਦਾ ਬਿਨਾਂ ਤੌਬਾ ਦੇ ਹਨ। ਸਮਝੇ, ਇਹ ਤਾਂ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਠਹਿਰਾ ਦਿੱਤਾ ਗਿਆ ਸੀ। ਵੇਖਿਆ, ਹੁਣ ਅਸੀਂ ਵੇਖਦੇ ਹਾਂ ਕਿ ਦਾਨੀਅਲ ਨਬੀ ਦੇ ਦਰਸ਼ਨ ਵਾਲਾ ਪਸ਼ੂ ਲੋਕਾਂ ਦੇ ਵਿਚਕਾਰ ਇੱਕ ਸ਼ਕਤੀ ਉੱਠ ਰਹੀ ਸੀ। ਇਹ ਠੀਕ ਹੈ, ਅਤੇ ਇੱਥੇ ਯੋਹੰਨਾ ਦੇ ਦਰਸ਼ਨ ਵੀ ਇਹੋ ਹੀ ਵਿਖਾਉਂਦੇ ਹਨ ਕਿ ਸ਼ਕਤੀਆਂ ਸਨ, ਇਹ ਕੌਮਾਂ ਸਨ ਜੋ ਉੱਠ ਰਹੀਆਂ ਸਨ, ਜਿਵੇਂ ਕਿ ਪ੍ਰਕਾਸ਼ ਦੀ ਪੋਥੀ 13 ਬਾਬ ਵਿੱਚ ਸੰਯੁਕਤ ਰਾਜ ਅਮਰੀਕਾ ਇੱਕ ਲੇਲੇ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਅਤੇ ਫਿਰ ਤੁਸੀਂ ਫਰਕ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਕਹਿੰਦੇ ਹੋ ਠੀਕ ਹੈ, ਉਹ ਦੇਸ਼ਾਂ ਦੀਆਂ ਸ਼ਕਤੀਆਂ ਬਾਰੇ ਦੱਸ ਰਿਹਾ ਹੈ, ਇਹ ਪਸ਼ੂ ਪਵਿੱਤਰ ਸ਼ਕਤੀ ਨੂੰ ਵੀ ਦਰਸਾਉਂਦੇ ਹਨ। ਜੰਤੂ, ਕੀ ਤੁਸੀਂ ਇਹ ਜਾਣਦੇ ਹੋ? ਧਿਆਨ ਦਿਓ, ਰਿਬਕਾ ਜਦੋਂ ਅਬਰਾਹਾਮ ਦਾ ਸੇਵਾਦਾਰ ਅਲੀ ਅਜਰ ਜਦੋਂ ਰਿਬਕਾ ਨੂੰ ਲੈਣ ਆਇਆ ਤਾਂ ਉਸਨੇ ਰਿਬਕਾ ਨੂੰ ਉਸੇ ਊਠ ਤੇ ਬਿਠਾਇਆ ਜਿਹਨੂੰ ਉਹਨੇ ਪਾਣੀ ਪਿਲਾਇਆ ਸੀ, ਅਤੇ ਉਹ ਉਸੇ ਊਠ ਤੇ ਸਵਾਰ ਹੋ ਕੇ ਆਪਣੇ ਅਣਡਿੱਠ ਲਾੜੇ ਨੂੰ ਮਿਲਣ ਲਈ ਚਲੀ ਗਈ। ਜਿਸ ਜੰਤੂ ਨੂੰ ਉਹਨੇ ਪਾਣੀ ਪਿਲਾਇਆ ਸੀ ਉਹੀ ਜੰਤੂ ਉਹਨੂੰ ਭਵਿੱਖ ਕਾਲ ਵਾਲੇ ਘਰ ਅਤੇ ਲਾੜੇ ਦੇ ਕੋਲ ਲੈ ਕੇ ਗਿਆ, ਅਤੇ ਬਿਲਕੁਲ ਇਹੀ ਗੱਲ ਅੱਜ ਹੈ। ਅੱਜ ਕਲੀਸਿਯਾ ਜਿਸ ਚੀਜ਼ ਨੂੰ ਪਾਣੀ ਪਿਲਾ ਰਹੀ ਹੈ ਉਹ ਬੀਜ ਹੈ, ਉਹ ਵਚਨ ਰੂਪੀ ਬੀਜ ਹੈ। ਇਹ ਉਹੀ ਬੀਜ ਹੈ ਜਿਹੜਾ ਜਿਉਂਦਾ ਹੋ ਜਾਂਦਾ ਹੈ ਅਤੇ ਸਾਨੂੰ ਸਾਡੇ ਅਣਡਿੱਠ ਲਾੜੇ ਦੇ ਕੋਲ ਲੈ ਜਾਂਦਾ ਹੈ। ਸਮਝੇ, ਵੇਖਿਆ, ਅਤੇ ਵੇਖੋ ਇਹ ਕਿੱਡੀ ਸਿੱਧ ਤਸਵੀਰ ਹੈ। ਜਦ ਰਿਬਕਾ ਇਸਹਾਕ ਨੂੰ ਵੇਖਦੀ ਹੈ, ਇਸਹਾਕ ਘਰੋਂ ਬਾਹਰ ਪੈਲੀਆਂ ਦੇ ਵਿੱਚ ਸੀ ਅਤੇ ਕਲੀਸਿਯਾ ਮਸੀਹ ਦੇ ਨਾਲ ਹਵਾ ਵਿੱਚ ਮਿਲਦੀ ਹੈ, ਅਤੇ ਫਿਰ ਉਹ ਉਹਨੂੰ ਵਾਪਸ ਘਰ ਆਪਣੇ ਪਿਤਾ ਦੇ ਘਰ ਲੈ ਜਾਂਦਾ ਹੈ ਜਿੱਥੇ ਜਗ੍ਹਾ ਤਿਆਰ ਕੀਤੀ ਗਈ ਹੈ। ਇਸਹਾਕ ਰਿਬਕਾ ਨੂੰ ਇਸੇ ਤਰ੍ਹਾਂ ਹੀ ਲੈ ਕੇ ਗਿਆ ਸੀ, ਅਤੇ ਧਿਆਨ ਦਿਓ ਕਿ ਇਹ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਜਾਣਾ ਸੀ। ਜੀ ਹਾਂ, ਇਹ ਮੇਰੇ ਪ੍ਰਭੂ, ਉਹ ਤਾਂ ਬਸ ਉਹਨੂੰ ਮਿਲਣ ਨੂੰ ਦੌੜੀ, ਅਤੇ ਇਸੇ ਤਰ੍ਹਾਂ ਹੀ ਕਲੀਸਿਯਾ ਮਸੀਹ ਨਾਲ ਹਵਾ ਵਿੱਚ ਮਿਲੇਗੀ ਅਤੇ ਹਮੇਸ਼ਾ ਉਸਦੇ ਨਾਲ ਰਹੇਗੀ। ਹੁਣ ਬਾਈਬਲ ਦੀ ਸ਼ਬਦਾਵਲੀ ਦੇ ਅਨੁਸਾਰ ਇਹ ਪਸ਼ੂ ਤਾਂ ਸ਼ਕਤੀਆਂ ਹਨ। ਧਿਆਨ ਦਿਓ, ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ, ਸ਼ੈਤਾਨ ਦੇ ਕੋਲ 4 ਰੰਗ ਬਦਲਣ ਵਾਲੇ ਪਸ਼ੂ ਸਨ ਜਿਨ੍ਹਾਂ ਤੇ ਸਵਾਰ ਹੋ ਕੇ ਉਹ ਬਾਹਰ ਨਿਕਲਦਾ ਹੈ ਅਤੇ ਅਗਾਂ ਵਧਦਾ ਹੈ। ਉਸਦੇ ਕੋਲ 4 ਪਸ਼ੂ ਸਨ ਅਤੇ ਉਹਨਾਂ ਵਿੱਚੋਂ 3 ਪਸ਼ੂਆਂ ਨੇ, ਚਿੱਟੇ ਘੋੜੇ ਨੇ, ਲਾਲ ਘੋੜੇ ਨੇ ਅਤੇ ਕਾਲੇ ਘੋੜੇ ਨੇ, अपने अपने रंगा नू एक वेच पा के पीला कोड़ा बनाया सी। अते असी वेख्या सी कि उना विचो हर एक कोड़ा उसकी सेवकाई दा पड़ा सी। ए शुरू दी कलीसिया दी हालत सी जो नीसिया सभा विच जथेबंदी बन गई सी। मुडली पेंटिकास्टल कलीसिया ने ये दो ते पवित्र आत्मा दे लिया गया सी, मसीह विरोधी दा आत्मा कबूल कर लिया, अते ओ पतन वाल नू वध गई, अते ओने एक जथेबंदी बना ली, अते उसने जथेबंदी दिया कुछ तियां नू जन्म दिता। शैतान ने अपनी शक्तियां नू तीन बार बदलिया अते फिर उना नू एक वेच ही पा दिता, अते जर्द घोड़ा बनाया, अते तद उनू एक नाम दिता गया जो कि मौत सतौंदा है, अते ओ पीला घोड़ा सवारी करदा होया सदीपकता विच चला गया। ए गल एनी ही स्पष्ट सरल है जिनी हो सकती है। हुन ध्यान दियो, उसनू एक घोड़ा दिता गया है अते ओ उसते सवार है। परमेश्वर दे कोल भी हर वार, हुन ध्यान दियो कि जद मसीह विरोधी सब तो पहला प्रगट होया सी तां किस विच प्रगट होया सी? चिट्टे घोड़े विच। वेखो जिन्ना भी मासूम हो सकदा सी ओ बनिया, ओ सिर्फ एक सिक्ख्या दे रूप विच संगति विच वड़िया। ओ संगति चाहुंदे सन, तुहाडी संगति मसीह दे नाल है, परंतु ओ संगति चाहुंदे सन, परंतु ओ अपनी संगति नू मसीह विच कायम ना रख सके सन क्योंकि ओ हो जाना चाहुंदे सन। ठीक है, तुसी जानदे हो कि कलीसिया विच छोटे छोटे ग्रुप खड़े हो जांदे हन, तुसी सेवादार भाई एक गल जानदे हो समझे, अते ग्रुप उस कहावत दे वांग हुंदे हन के एक तरह दे खंभा वालियां चिड़ियां। परंतु भाई जी, जे तुसी नवे सिरे तो जन्म लिया होया है ता तुसी इस तरह दे वतीरे नू नहीं अपनांदे हो कि तुसी ग्रुप आदि बनाओ। हुण असी जे असी अपने किसे भाई विच गलती वेखदे हां ता आओ बस उस दे लई दुआ करिए अते खुदा दे सामने रख दईए अते उस आदमी दे नाल प्यार करिए या ता कि असी उस आदमी नू ठीक परमेश्वर दी हजूरी विच ना लै आईए। तुसी जानदे ही हो कि यीशु ने कहा सी उत्थे जंगली दाणे भी होणगे अते क्योंकि प्रभु यीशु ने कहा इसलिए जरूर ही उस विच होणगे, परंतु उसने ए भी आख्या सी उना नू ना पुट्टो, बस उना नू इकले छड़ दियो। वो करेगा क्योंकि किते अजिहा ना होवे कि तुसी उसदे नाल कणक नू भी पुट लो, इना दोहा नू इकट्ठे ही वधन दियो। जद समा आवेगा ता ओही उना नू अलग करेगा समझे, उना नू इकट्ठे ही वधन दियो। ध्यान दियो कि जद की जंतु बाहर आंदा है, जद मसीह विरोधी बाहर निकलिया ता ओ एक पशु ते सवार सी, ओ अपनी शक्ति दे उत्ते सवार होके निकलिया। आह, मैं इस गल नू बहुत पसंद करदा हां। ठीक इस समय मैनू धार्मिक होण दा एहसास महसूस हो रहा है, हो सकता है कि सरूर है। ध्यान दियो, जद मसीह विरोधी ओ उत्थे कमरे विच ए प्रकाश अग दे गोले दी हजूरी विच आ रहे सन, हे भाई जद की मैं उस वेले तो वेख रहा हां, जद मैं एक छोटा जिहा बच्चा ही सां, परंतु फिर भी हर बार जद कदे ए मेरे कोल आंदा है ता मैनू ए सावधान करदा है, ए ता मैनू बेहोशी दी हालत विच लै आंदा है। तुहानू कदे भी इसका अनुभव नहीं होया है, तुसी इस नू महसूस नहीं कर सकते हो, ए बहुत ही पवित्र है। ध्यान दियो, जिवें मसीह विरोधी अपनी सेवकाई दे चार पड़ावां विच पशुआं ते सवार होके अगां वधदा है, उसे तरह ही परमेश्वर अपने एक जंतु नू उसका सामना करने लिए भेजता है समझे। हुण हर वार मसीह विरोधी अपने घोड़े ते सवार होके अपनी सेवकाई दी घोषणा करने लिए अगे वधदा है ता परमेश्वर भी अपना जंतु भेजदा है अते ओ सवार दे विरुद्ध युद्ध दी घोषणा करने लिए उस पशु दे उपर आंदा है। हुण वचन आखदा है जद वैरी हड़ दे वांगू अंदर आंदा है ता परमेश्वर दा आत्मा इस दे विरुद्ध अपना झंडा खड़ा करदा है, अते इस लई जद वैरी मसीह विरोधी दे रूप विच अगे आंदा है ता खुदा उस दे नाल मुकाबला करने लिए एक खास तरह दी शक्ति भेजदा है। अते फिर जद ओ फिर लाल रंग दे घोड़े ते गया, एक होर रंग है, एक होर शक्ति है, ए उसकी सेवा है ता परमेश्वर उसका मुकाबला करने लई अते अपनी कलीसिया नू कायम रखने लई एक होर शक्ति भेजदा है। या तीसरा सवार भेजदा है ता परमेश्वर अपना तीसरा जंतु भेज के उसे नाल युद्ध दा ऐलान करदा है, वो अपना चौथा सवार भेजदा है और परमेश्वर भी अपना चौथा जंतु भेजदा है, अते फिर उस वेले मसीह विरोधी दा अंत हो जांदा है अते कलीसिया युगां दा भी खात्मा हो जांदा है। ध्यान दियो, हुण ए बहुत ही वधिया है। हुण असी वेखदे हां कि शैतान चार पशुआं ते आंदा है जिहदा अर्थ है कि ए ओ शक्तियां हन जिन्हां नू उसने प्रगट करना सी, ए ओ शक्तियां हन जिहड़ियां उसने धरती ते प्रगट कीतियां सन, अते असी वेख्या सी ਉਹਨਾਂ ਦਾ ਕਿਵੇਂ ਇਸ ਕੁੱਲੇ ਕੋੜੇ ਮੌਤ ਤੇ ਅੰਤ ਹੋ ਜਾਂਦਾ ਹੈ। ਹੁਣ ਆਓ ਪਰਮੇਸ਼ਵਰ ਦੀਆਂ ਸ਼ਕਤੀਆਂ ਉੱਤੇ ਧਿਆਨ ਦੇਈਏ, ਇਹਨਾਂ ਜੰਤੂਆਂ ਤੇ ਧਿਆਨ ਕਰੀਏ ਜੋ ਉਸ ਦਾ ਮੁਕਾਬਲਾ ਕਰਨ ਲਈ ਆਏ ਸਨ। ਪਰਮੇਸ਼ਵਰ ਦਾ ਪਹਿਲਾ ਜੰਤੂ ਮਸੀਹ ਵਿਰੋਧੀ ਦਾ ਮੁਕਾਬਲਾ ਕਰਨ ਲਈ ਉਸ ਵੇਲੇ ਆਉਂਦਾ ਹੈ ਜਦੋਂ ਮਸੀਹ ਵਿਰੋਧੀ ਦਾ ਆਤਮਾ ਸਿਰਫ ਮਸੀਹ ਵਿਰੋਧੀ ਦੀ ਸਿੱਖਿਆ ਦੇ ਰੂਪ ਵਿੱਚ ਸੀ। ਹੁਣ ਤੁਸੀਂ ਯਾਦ ਰੱਖੋ ਕਿ ਜਦ ਮਸੀਹ ਵਿਰੋਧੀ ਆਪਣੇ ਪਹਿਲੇ ਘੋੜੇ ਤੇ ਸਵਾਰ ਹੋ ਕੇ ਅਗਾਂਹ ਵਧਦਾ ਹੈ ਤਾਂ ਉਹ ਇੱਕ ਸਿੱਖਿਆ ਦੀ ਸੇਵਕਾਈ ਵਿੱਚ ਸੀ। ਮਸੀਹ ਵਿਰੋਧੀ ਪਹਿਲਾਂ ਸਿਖਾਉਣ ਵਾਲੀ ਸੇਵਕਾਈ ਵਿੱਚ ਆਪਣੇ ਪਹਿਲੇ ਘੋੜੇ ਤੇ ਸਵਾਰ ਹੋ ਕੇ ਅੱਗੇ ਵਧਦਾ ਹੈ। ਹੁਣ ਤੁਸੀਂ ਉਸਦੇ ਵੱਲ ਧਿਆਨ ਦਿਓ ਜਿਹੜਾ ਉਸਦਾ ਮੁਕਾਬਲਾ ਕਰਨ ਲਈ ਆਉਂਦਾ ਹੈ, ਅਤੇ ਉਹ ਹੈ ਸ਼ੇਰ, ਯਹੂਦਾ ਦੇ ਗੋਤਰ ਦਾ ਬੱਬਰ ਸ਼ੇਰ, ਜੋ ਕਿ ਵਚਨ ਹੈ। ਜਦ ਉਸਦੀ ਝੂਠੀ ਸਿੱਖਿਆ ਅੱਗੇ ਵਧੀ ਤਾਂ ਪਰਮੇਸ਼ਵਰ ਦਾ ਸੱਚਾ ਵਚਨ ਉਸਦਾ ਸਾਹਮਣਾ ਕਰਨ ਨੂੰ ਆਇਆ। ਇਹੀ ਕਾਰਨ ਸੀ ਕਿ ਸਾਡੇ ਕੋਲ ਅਰੇਨੀਅਸ, ਪੋਲੀਕਾਰਪ ਅਤੇ ਸੰਤ ਮਾਰਟਿਨ ਵਰਗੇ ਅਤੇ ਹੋਰ ਦੂਸਰੇ ਮਨੁੱਖ ਆਏ ਸਨ। ਜਦੋਂ ਮਸੀਹ ਵਿਰੋਧੀ ਆਪਣੀ ਝੂਠੀ ਸਿੱਖਿਆ ਨਾਲ ਅਗਾਂ ਵਧ ਰਿਹਾ ਸੀ ਤਾਂ ਖੁਦਾ ਨੇ ਆਪਣੀ ਸਿੱਖਿਆ, ਉਹ ਵਚਨ ਯਹੂਦਾ ਦੇ ਗੋਤਰ ਦਾ ਬੱਬਰ ਸ਼ੇਰ, ਜੋ ਕਿ ਵਚਨ ਹੈ, ਜੋ ਪਵਿੱਤਰ ਆਤਮਾ ਦੇ ਰੂਪ ਵਿੱਚ ਪ੍ਰਗਟ ਹੋਇਆ, ਭੇਜਿਆ। ਔਰ ਪਵਿੱਤਰ ਆਤਮਾ, ਜੋ ਕਿ ਵਚਨ ਹੈ, ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਇਹੀ ਕਾਰਨ ਹੈ ਕਿ ਮੁੱਢਲੀ ਕਲੀਸਿਆ ਵਿੱਚ ਚੰਗਾਈ ਹੁੰਦੀ ਸੀ ਅਤੇ ਚਮਤਕਾਰ ਹੁੰਦੇ ਸਨ ਅਤੇ ਦਰਸ਼ਨ ਵਿਖਾਈ ਦਿੰਦੇ ਸਨ ਅਤੇ ਸਮਰੱਥਾ ਸੀ, ਕਿਉਂਕਿ ਯਹੂਦਾ ਦੇ ਗੋਦ ਦੇ ਬੱਬਰ ਸ਼ੇ ਦੇ ਰੂਪ ਵਿੱਚ ਇਹ ਜਿਉਂਦਾ ਵਚਨ ਸੀ ਜੋ ਉਸਦਾ ਸਾਹਮਣਾ ਕਰ ਰਿਹਾ ਸੀ। ਆਮੀਨ। ਹੁਣ ਕੀ ਤੁਸੀਂ ਇਸ ਨੂੰ ਸਮਝ ਗਏ ਹੋ? ਜਦ ਮਸੀਹ ਵਿਰੋਧੀ ਆਪਣੀ ਸ਼ਕਤੀ ਭੇਜਦਾ ਹੈ ਤਾਂ ਪਰਮੇਸ਼ਵਰ ਆਪਣਾ ਵਚਨ ਭੇਜਦਾ ਹੈ। ਜਦੋਂ ਮਸੀਹ ਵਿਰੋਧੀ ਦੀ ਝੂਠੀ ਸਿੱਖਿਆ ਅੱਗੇ ਵਧੀ ਤਾਂ ਉਸਦਾ ਮੁਕਾਬਲਾ ਕਰਨ ਲਈ ਸੱਚੀ ਕਲੀਸਿਆ ਆਈ। ਹੁਣ ਇਹ ਪਹਿਲੀ ਕਲੀਸਿਆ ਸੀ, ਇਹ ਚੇਲਿਆਂ ਦੀ ਕਲੀਸਿਆ ਸੀ ਜੋ ਉਸਦਾ ਮੁਕਾਬਲਾ ਕਰਨ ਲਈ ਅੱਗੇ ਵਧੀ। ਹੁਣ ਦੂਸਰਾ ਪਸ਼ੂ ਜੋ ਮਸੀਹ ਵਿਰੋਧੀ ਨੇ ਭੇਜਿਆ ਸੀ ਉਹ ਲਾਲ ਘੋੜਾ ਸੀ ਜਿਸ ਤੇ ਉਹ ਸਵਾਰ ਸੀ ਤਾਂ ਕਿ ਧਰਤੀ ਉੱਤੋਂ ਸੁਲਾਹ ਨੂੰ ਚੁੱਕ ਲਵੇ ਅਤੇ ਲੋਕ ਲੜਾਈ ਕਰਨ। ਹੁਣ ਜਿਹੜਾ ਖੁਦਾ ਦਾ ਜੰਤੂ ਉਸਦਾ ਸਾਹਮਣਾ ਕਰਨ ਲਈ ਅੱਗੇ ਆਇਆ ਉਹ ਵੈੜਕਾ ਸੀ। ਵੈੜਕੇ ਦਾ ਅਰਥ ਹੁੰਦਾ ਹੈ ਮਿਹਨਤ, ਭਾਰ ਚੁੱਕਣ ਵਾਲਾ ਜੰਤੂ। ਕਿ ਹੁਣ ਅਸੀਂ ਬਸ ਸਿਰਫ ਇੱਕ ਮਿੰਟ ਲਈ ਰੁਕ ਸਕਦੇ ਹਾਂ ਤਾਂ ਕਿ ਮੈਂ ਤੁਹਾਨੂੰ ਇਹ ਵਿਖਾ ਸਕਣ ਵਿੱਚ ਯਕੀਨੀ ਹੋ ਜਾਵਾਂ। ਠੀਕ ਹੈ, ਇਸ ਤਰ੍ਹਾਂ ਹੋ ਸਕਦਾ ਹੈ ਕਿ ਇਹ ਤੁਹਾਨੂੰ ਕੁਝ ਗੜਬੜੀ ਵਿੱਚ ਪਾ ਰਿਹਾ ਹੋਵੇ। ਇਸ ਲਈ ਆਓ ਅਸੀਂ ਥੁਆਤੀਰੇ ਦੀ ਕਲੀਸਿਆ ਨੂੰ ਲਈਏ। ਹੁਣ ਧਿਆਨ ਦਿਓ ਤੇ ਵੇਖੋ ਕਿ ਇਹ ਮਿਹਨਤ ਕਰਨ ਵਾਲੀ ਕਲੀਸਿਆ ਨਹੀਂ ਹੈ। ਥੁਆਤੀਰੇ ਦੀ ਕਲੀਸਿਆ ਦੇ ਦੂਤ ਨੂੰ ਇਉਂ ਲੇਖ, ਪਰਮੇਸ਼ਵਰ ਦਾ ਪੁੱਤਰ, ਇਹਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹਦੇ ਪੈਰ ਖਾਲਸ ਪਿੱਤਲ ਦੀ ਨਿਆਈ ਹਨ। ਇਹ ਆਖਦਾ ਹੈ ਕਿ ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖਿਆ, ਹੁਣ ਇਹ ਸਾਰੇ ਕੰਮ ਬਣ ਗਏ ਹਨ ਕਿਉਂਕਿ ਇਹੀ ਇੱਕ ਉਹ ਸੀ ਜੋ ਉਸਦੇ ਨਾਲ ਸਵਾਰੀ ਕਰ ਰਿਹਾ ਸੀ। ਅਤੇ ਤੇਰੇ ਪ੍ਰੇਮ, ਨਿਹਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ। ਨਾਲੇ ਇਹ ਪਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵੱਧ ਹਨ। ਵੇਖੋ, ਇੱਥੇ ਫਿਰ ਤੇਰੇ ਕੰਮ ਆਇਆ ਹੈ। ਇਹ ਇਸ ਗੱਲ ਨੂੰ ਵਿਖਾਉਂਦਾ ਹੈ ਕਿ ਜਦ ਮਸੀਹ ਵਿਰੋਧੀ ਦੇ ਪੈਰ ਜੰਮ ਗਏ ਔਰ ਥੁਆਤੀਰੇ ਦੇ ਯੁੱਗ ਵਿੱਚ ਆ ਗਿਆ ਤਾਂ ਛੋਟੀ ਕਲੀਸਿਆ ਹੋਰ ਕੁਝ ਨਹੀਂ ਪਰ ਕੰਮ ਹੀ ਕਰ ਸਕਦੀ ਸੀ। ਅਤੇ ਬਲਦ ਦੇ ਬਾਰੇ ਵਿੱਚ ਇੱਕ ਹੋਰ ਗੱਲ ਇਹ ਵੀ ਹੈ ਕਿ ਬਲੀਦਾਨ ਦੇਣ ਦਾ ਜੰਤੂ ਹੈ। ਸਮਝੇ, ਉਹਨਾਂ ਹਨੇਰੇ ਯੁੱਗਾਂ ਵਿੱਚ ਉਸ 1000 ਸਾਲ ਦੇ ਸਮੇਂ ਵਿੱਚ ਜਿਹਦੇ ਵਿੱਚ ਕੈਥੋਲਿਕ ਧਰਮ ਨੇ ਸਾਰੇ ਸੰਸਾਰ ਦੇ ਉੱਤੇ ਕਾਬੂ ਪਾਇਆ ਹੋਇਆ ਸੀ, ਉਹਨਾਂ ਨੇ ਆਪਣੀਆਂ ਜਾਨਾਂ ਜਿੰਨੀ ਕੁ ਆਜ਼ਾਦੀ ਦੇ ਨਾਲ ਉਹ ਦੇ ਸਕਦੇ ਸਨ ਦਿੱਤੀਆਂ, ਅਤੇ ਉਹ ਹਾਂ ਜਾਂ ਨਾ ਵਾਲੀ ਸਥਿਤੀ ਵਿੱਚ ਪਹੁੰਚ ਚੁੱਕੇ ਸਨ। ਉਹਨਾਂ ਨੇ ਮਰਨ ਦੀ ਪਰਵਾਹ ਨਹੀਂ ਕੀਤੀ ਸੀ। ਜੇ ਇਹ ਮੌਤ ਸੀ ਤਾਂ ਉਹਨਾਂ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਜੋ ਵੀ ਹੋਇਆ ਉਹ ਗਏ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਕਿਉਂ? ਕਿਉਂਕਿ ਉਸ ਯੁੱਗ ਦਾ ਆਤਮਾ ਹੀ ਅਜਿਹਾ ਸੀ। ਇਹੀ ਕਾਰਨ ਸੀ ਕਿ ਅਰੇਨੀਅਸ, ਪੋਲੀਕਾਰਪ, ਯੋਹੰਨਾ, ਪੌਲੁਸ ਵਰਗੇ ਮਹਾਨ ਅਤੇ ਸ਼ਕਤੀਸ਼ਾਲੀ ਮਨੁੱਖ ਉਸ ਯੁੱਗ ਵਿੱਚ ਉਸਦਾ ਸਾਹਮਣਾ ਕਰਨ ਲਈ ਸਨ। ਪੌਲੁਸ ਨੇ ਇਹ ਵੇਖਿਆ ਸੀ। ਉਸਨੇ ਕਿਹਾ, ਮੈਂ ਜਾਣਦਾ ਹਾਂ ਕਿ ਭਾਈਓ ਮੇਰੇ ਜਾਣ ਤੋਂ ਬਾਅਦ ਬਗਿਆੜ ਤੁਹਾਡੇ ਵਿੱਚ ਆ ਵੜਨਗੇ ਅਤੇ ਉਲਟੀਆਂ ਗੱਲਾਂ ਸਿਖਾਉਣਗੇ ਅਤੇ ਤੁਹਾਨੂੰ ਲਾਂਬੇ ਲੈ ਜਾਣਗੇ। ਹੁਣ ਉਸ ਬੁੱਢੇ ਦ੍ਰਿੜ ਰਸੂਲ ਦੀ ਵੱਲ ਵੇਖੋ। ਉਹ ਪੁਰਾਣਾ ਰਸੂਲ ਉੱਥੇ ਖੜਾ ਸੀ। ਉਸਦੀ ਪੇਟ ਕੋੜਿਆਂ ਦੀ ਮਾਰ ਨਾਲ ਭਰੀ ਹੋਈ ਸੀ ਅਤੇ ਉਸਦੀਆਂ ਅੱਖਾਂ ਹੰਝੂ ਕੇ ਰਹੀਆਂ ਸਨ, ਪਰ ਉਹ ਤਾਂ ਉਹਨਾਂ ਦੀ ਦੂਰਬੀਨ ਤੋਂ ਕਿਤੇ ਅਗਾਂਹ ਵੇਖ ਸਕਦਾ ਸੀ। ਉਸ ਦੂਰਬੀਨ ਨਾਲ ਜੋ ਇਹ ਵਿਖਾ ਰਹੀ ਸੀ, ਉਸ ਦੇ ਨਾਲ 120 ਕਰੋੜ ਪ੍ਰਕਾਸ਼ ਦੇ ਸਾਲ ਤੋਂ ਵੀ ਵੱਧ ਦੂਰੀ ਤੱਕ ਵੇਖ ਸਕਦਾ ਸੀ। ਉਹ ਸਿੱਧਾ ਅਨੰਤਤਾ ਵਿੱਚ ਵੇਖ ਸਕਦਾ ਸੀ। ਉਹ ਅਜਿਹੀ ਹਾਲਤ ਵਿੱਚ ਸੀ ਅਤੇ ਉਸਨੇ ਇਹਦਾ ਅਗਾਮ ਵਾ ਕੀਤਾ ਅਤੇ ਆਖਿਆ ਕਿ ਇਹ ਹੋਵੇਗਾ, ਅਤੇ ਜੋ ਉਸਨੇ ਕਿਹਾ ਸੀ ਉਹ ਹੋਰ ਦੂਸਰੇ ਯੁੱਗਾਂ ਵਿੱਚ ਵੀ ਹੋਇਆ ਸੀ। ਹੁਣ ਧਿਆਨ ਦਿਓ ਕਿ ਉੱਥੇ ਸੀ। ਉਸ ਤੋਂ ਬਾਅਦ ਸਿਰਫ ਯੂਹੰਨਾ ਹੀ ਇੱਕ ਅਜਿਹਾ ਸੀ ਜਿਹੜਾ ਸਭ ਤੋਂ ਲੰਬੀ ਉਮਰ ਜਿਉਂਦਾ ਰਿਹਾ ਸੀ, ਅਤੇ ਸੰਤ ਯੂਹੰਨਾ ਜੋ ਕਿ ਪਵਿੱਤਰ ਆਤਮਾ ਨਾਲ ਮਸਾ ਹੋਇਆ ਸੀ, ਉਹਨਾਂ ਸਾਰੀਆਂ ਪਵਿੱਤਰ ਪੱਤਰੀਆਂ ਨੂੰ ਲੈ ਕੇ ਅਤੇ ਇਕੱਠੀਆਂ ਕਰਕੇ ਬਾਈਬਲ ਬਣਾਉਣ ਦਾ ਯਤਨ ਕਰ ਰਿਹਾ ਸੀ, ਔਰ ਉਸਨੇ ਇਹਨਾਂ ਨੂੰ ਜੋੜ ਕੇ ਬਾਈਬਲ ਬਣਾਈ ਤਾਂ ਰੋਮ ਸਮਰਾਜ ਨੇ ਉਸ ਨੂੰ ਕੈਦੀ ਬਣਾ ਲਿਆ ਅਤੇ ਪਾਤਮਸ ਦੇ ਟਾਪੂ ਤੇ ਛੱਡ ਦਿੱਤਾ। ਉਹ ਪਰਮੇਸ਼ਵਰ ਦੇ ਵਚਨ ਦੀ ਖਾਤਰ ਪਾਤਮਸ ਟਾਪੂ ਤੇ ਪਹੁੰਚਾ ਸੀ। ਪੋਲੀਕਾਰਪ ਨੇ ਉਹਨਾਂ ਪੱਤਰੀਆਂ ਦਾ ਤਰਜਮਾ ਕਰਨ ਵਿੱਚ ਉਸਦੀ ਮਦਦ ਕੀਤੀ ਸੀ। ਮੈਂ ਕਿਸੇ ਦੂਜੇ ਦਿਨ ਉਸ ਖਤ ਨੂੰ ਪੜ ਰਿਹਾ ਸੀ ਜਿਹੜਾ ਖੁਦ ਮਰੀਅਮ ਨੇ ਪੋਲੀਕਾਰਪ ਨੂੰ ਲਿਖਿਆ ਸੀ, ਅਤੇ ਉਹ ਨੂੰ ਉਲਾਂਭਾ ਦੇ ਰਹੀ ਸੀ, ਉਲਾਂਭਾ ਨਹੀਂ ਬਲਕਿ ਉਸ ਨੂੰ ਹੌਸਲਾ ਦੇ ਰਹੀ ਸੀ ਕਿ ਉਹ ਇੱਕ ਦਲੇਰ ਮਨੁੱਖ ਹੋਣ ਕਾਰਨ ਯਸੂ ਮਸੀਹ ਦੀ ਸਿੱਖਿਆ ਨੂੰ ਸਿਖਾ ਅਤੇ ਕਬੂਲ ਕਰ ਸਕਦਾ ਹੈ ਜੋ ਉਸ ਤੋਂ ਪਰਮੇਸ਼ਵਰ ਦੇ ਰਾਹੀਂ ਜੰਮਿਆ ਸੀ। ਇਹ ਮਰੀਅਮ ਦਾ ਆਪਣਾ ਨਿੱਜੀ ਲੇਖ ਹੈ ਜਿਹੜਾ ਉਸਨੇ ਪੋਲੀਕਾਰਪ ਨੂੰ ਲਿਖਿਆ ਸੀ। ਤੁਸੀਂ ਜਾਣਦੇ ਹੋ ਕਿ ਪੋਲੀਕਾਰਪ ਸ਼ੇਰਾਂ ਨੂੰ ਖਵਾਇਆ ਗਿਆ ਸੀ? ਨਹੀਂ, ਉਹ ਜਲਾਇਆ ਗਿਆ ਸੀ, ਅਤੇ ਉਹਨਾਂ ਲਈ ਇਹਦੇ ਲਈ ਬੜੀ ਦੇਰ ਹੋ ਚੁੱਕੀ ਸੀ ਕਿ ਉਹ ਅਖਾੜੇ ਵਿੱਚ ਉਹਨਾਂ ਸ਼ੇਰਾਂ ਨੂੰ ਪੋਲੀਕਾਰਪ ਤੇ ਛੱਡਣ, ਅਤੇ ਇਸ ਲਈ ਉਹਨਾਂ ਨੇ ਇੱਕ ਪੁਰਾਣੇ ਗੁਸਲਖਾਨੇ ਨੂੰ ਤੋੜਿਆ ਅਤੇ ਉੱਥੇ ਉਸ ਨੂੰ ਰੱਖਿਆ ਅਤੇ ਉਸ ਨੂੰ ਜਲਾ ਦਿੱਤਾ ਸੀ, ਅਤੇ ਆਪਣੇ ਰਾਹ ਵਿੱਚ ਆਉਂਦੇ ਹੋਏ ਉਹਨੇ ਆਪਣਾ ਸਿਰ ਹੇਠਾਂ ਚੁਕਾਇਆ ਹੋਇਆ ਸੀ। ਰੋਮੀ ਸੂਬੇਦਾਰ ਨੇ ਉਸਨੂੰ ਆਖਿਆ, ਤੂੰ ਇੱਕ ਬਜ਼ੁਰਗ ਆਦਮੀ ਹੈ ਅਤੇ ਤੇਰਾ ਬੜਾ ਮਾਨ ਸਨਮਾਨ ਹੈ, ਕਿਉਂ ਨਹੀਂ ਤੂੰ ਇਸ ਗੱਲ ਦਾ ਇਨਕਾਰ ਕਰ ਦਿੰਦਾ? ਉਹ ਸੁਰਗ ਦੇ ਵੱਲ ਤੱਕਦਾ ਰਿਹਾ ਅਤੇ ਕਿਤਿਓਂ ਇੱਕ ਆਵਾਜ਼ ਆਈ। ਉਹ ਸਮਝ ਨਹੀਂ ਸਕੇ ਸਨ ਕਿ ਇਹ ਆਵਾਜ਼ ਕਿਥੋਂ ਆਈ ਸੀ। ਉਸ ਆਵਾਜ਼ ਨੇ ਕਿਹਾ, ਪੋਲੀਕਾਰਪ ਨਾ ਡਰ, ਮੈਂ ਤੇਰੇ ਨਾਲ ਹਾਂ। ਜੀ ਹਾਂ, ਕਿਉਂ ਇਸ ਤਰ੍ਹਾਂ ਹੋਇਆ ਸੀ? ਕਿਉਂਕਿ ਉਸ ਵਚਨ ਤੇ ਖੜਾ ਹੋਇਆ ਸੀ, ਅਤੇ ਜਦ ਉਹਨਾਂ ਨੇ ਉਸ ਨੂੰ ਸਾੜਨ ਲਈ ਉਸਦੇ ਉੱਤੇ ਲੱਕੜਾਂ ਪਾਈਆਂ ਤਾਂ ਉੱਥੇ ਸੁਰਗੀ ਸੰਗੀਤ ਉੱਤਰ ਆਇਆ ਅਤੇ ਕਿਤੇ ਸਵਰਗੀ ਦੂਤਾਂ ਨੇ ਗੀਤ ਗਾਇਆ, ਅਤੇ ਉਸਨੇ ਇੱਕ ਵਾਰ ਵੀ ਠੱਠਾ ਕਰਨ ਵਾਲਿਆਂ ਦੀ ਵੱਲ ਆਪਣੀਆਂ ਅੱਖਾਂ ਨਹੀਂ ਚਮਕੀਆਂ। ਉਹ ਬਹਾਦਰ ਆਦਮੀ ਸਨ, ਇਹ ਉਹ ਮਨੁੱਖ ਸਨ ਜਿਹੜੇ ਖੜੇ ਹੋ ਸਕਦੇ ਸਨ। ਉਹਨਾਂ ਯੁੱਗਾਂ ਦੇ ਵਿੱਚ ਖੜੇ ਹੋਏ ਅਤੇ ਉਹਨਾਂ ਨੇ ਬਹੁਤ ਵੱਡਾ ਦੁੱਖ ਅਤੇ ਕਸ਼ਟ ਝੱਲਿਆ, ਪਰੰਤੂ ਉਹ ਕੀ ਸਨ? ਉਹ ਤਾਂ ਪ੍ਰੇਰਣਾ ਦੇ ਅਧੀਨ ਸਨ, ਉਹ ਪਰਮੇਸ਼ਵਰ ਦੇ ਆਤਮਾ ਤੇ ਸਮਰਥਾ ਦੇ ਸਨ। ਮੈਂ ਕਲੀਸਿਆ ਇਸ ਨੂੰ ਭੁੱਲਿਓ ਨਾ, ਅਤੇ ਭਾਈਓ ਤੁਸੀਂ ਜੋ ਟੇਪ ਤੇ ਹੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਪਰਖੋ। ਕੋਈ ਆਦਮੀ ਉਸ ਕੰਮ ਤੋਂ ਇਲਾਵਾ ਕੀ ਕਰ ਸਕਦਾ ਸੀ ਜਿਸ ਕੰਮ ਦੇ ਲਈ ਉਸ ਨੂੰ ਪਰਮੇਸ਼ਵਰ ਦੀ ਵੱਲੋਂ ਸ਼ਕਤੀ ਬਖਸ਼ੀ ਗਈ ਸੀ? ਹੁਣ ਮੈਂ ਇਸ ਗੱਲ ਨੂੰ ਸਮਝਾਉਣ ਲਈ ਇਸ ਬਕਸੇ ਨੂੰ ਇੱਥੇ ਰੱਖ ਕੇ ਦਰਸਾਉਂਦਾ ਹਾਂ। ਜੇ ਪਰਮੇਸ਼ਵਰ ਉਹਨਾਂ ਦੇ ਵਿਚਕਾਰ ਕੋਈ ਖਾਸ ਆਤਮਾ ਭੇਜਦਾ ਹੈ ਤਾਂ ਸਿਰਫ ਉਹੀ ਇੱਕ ਅਜਿਹੀ ਚੀਜ਼ ਹੈ ਜਿਹਦੇ ਰਾਹੀਂ ਉਹ ਕੰਮ ਕਰ ਸਕਦੇ ਹਨ, ਜਿਹੜਾ ਆਤਮਾ ਉਹਨਾਂ ਦੇ ਵਿੱਚ ਕੰਮ ਕਰ ਰਿਹਾ ਹੈ। ਹੁਣ ਅਸੀਂ ਤੁਹਾਡੇ ਲਈ ਕਲੀਸਿਆ ਦੇ ਇਤਿਹਾਸ ਦੇ ਰਾਹੀਂ ਅਤੇ ਮੋਹਰਾਂ ਦੇ ਖੁੱਲਣ ਦੇ ਰਾਹੀਂ ਅਤੇ ਉਹਨਾਂ ਸ਼ਕਤੀਆਂ ਦੇ ਛੱਡਣ ਦੇ ਰਾਹੀਂ ਬਿਲਕੁਲ ਠੀਕ ਠੀਕ ਇਹ ਸਿੱਧ ਕਰਾਂਗੇ ਕਿ ਕਲੀਸਿਆ ਮਸਾ ਉੱਤੇ ਹੀ ਨਿਰਭਰ ਸੀ ਅਤੇ ਉਹ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਸਨ। ਹੁਣ ਅਸੀਂ ਵੇਖਿਆ ਕਿ ਸਭ ਤੋਂ ਪਹਿਲਾ ਜੰਤੂ ਜਿਹਨੇ ਉਸ ਸ਼ੁੱਧ ਮਿਲਾਵਟ ਤੋਂ ਬਿਨਾਂ ਵਚਨ ਦੀ ਗਰਜ ਮਾਰੀ ਸੀ ਉਹ ਸ਼ੇਰ ਸੀ, ਅਤੇ ਜਿਹੜਾ ਦੂਜਾ ਜੰਤੂ ਜੋ ਕਿ ਥੁਆਤੀਰਾ ਵਿੱਚ ਸੀ ਉਹ ਬਲਦ ਸੀ, ਅਤੇ ਉਹ ਇੱਕ ਬੋਝ ਚੁੱਕਣ ਵਾਲਾ ਜੰਤੂ ਸੀ। ਮੈਨੂੰ ਮਾਫ ਕਰਨਾ, ਉਹ ਇੱਕ ਬਲੀ ਦਾ ਵੀ ਜੰਤੂ ਹੈ ਕਿ ਬਿਲਕੁਲ ਇਸੇ ਤਰ੍ਹਾਂ ਦੀ ਹੀ ਉਹ ਵਿਚਾਰੀ ਛੋਟੀ ਕਲੀਸਿਆ ਨਹੀਂ ਸੀ, ਅਤੇ ਰੋਮ ਨੇ ਉਹਨਾਂ ਹਜ਼ਾਰ ਸਾਲ ਦੇ ਹਨੇਰ ਯੁੱਗਾਂ ਵਿੱਚ ਆਪਣੇ ਪੈਰ ਜਮਾਏ ਹੋਏ ਸਨ, ਅਤੇ ਕੋਈ ਵੀ ਚੀਜ਼ ਜਿਹੜੀ ਰੋਮਨ ਕੈਥੋਲਿਕ ਦੇ ਨਾਲ ਨਾ ਹੋਣ ਦਾ ਦਾਵਾ ਕਰਦੀ ਸੀ ਉਸ ਨੂੰ ਤੁਰੰਤ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ, ਅਤੇ ਉਹਨਾਂ ਨੂੰ ਮਿਹਨਤ ਕਰਨੀ ਪਈ ਅਤੇ ਉਹ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂਦੇ ਹੁੰਦੇ ਸਨ। ਤੁਸੀਂ ਮੈਸਨਸ, ਮੈਂ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ। ਕੀ ਤੁਹਾਨੂੰ ਸਲੀਬ ਦਾ ਨਿਸ਼ਾਨ ਯਾਦ ਹੈ? ਹੁਣ ਤੁਸੀਂ ਜਾਣਦੇ ਹੋ ਕਿ ਮੈਂ ਕੀ ਕਹਿ ਰਿਹਾ ਹਾਂ। ਹੁਣ ਧਿਆਨ ਦਿਓ, ਹੁਣ ਜੇ ਤੁਸੀਂ ਧਿਆਨ ਦਿਓ ਤਾਂ ਤੁਸੀਂ ਵੇਖੋਗੇ ਕਿ ਉਸ ਬਾਈਬਲ ਨੂੰ ਸੁਰੱਖਿਅਤ ਕਰਦੀ ਸੀ, ਸਮਝੇ, ਅਤੇ ਉਹਨਾਂ ਨੂੰ ਇੱਕ ਦੂਜੇ ਦੇ ਵਿਚਕਾਰ ਮਿਹਨਤ ਕਰਨੀ ਪੈਂਦੀ ਸੀ, ਅਤੇ ਬਲਦ ਹੀ ਸੀ ਜੋ ਮਿਹਨਤ ਕਰ ਰਿਹਾ ਸੀ। ਅਤੇ ਫਿਰ ਜਦ ਉਹ ਸਮਾਂ ਆਇਆ, ਅਸੀਂ ਇਹ ਕੱਲ ਰਾਤ ਪੜਿਆ ਸੀ, ਵੇਖੋ ਜਦੋਂ ਇਹ ਗੱਲਾਂ ਅਗਾਂਹ ਵਧੀਆਂ ਅਤੇ ਉਹ ਬਲੀਦਾਨ ਆਇਆ ਤਾਂ ਉਹਨਾਂ ਨੇ ਬਲੀ ਹੋਣ ਲਈ ਜਾਣਾ ਸੀ। ਉਸਨੇ ਕਿਹਾ, ਤੂੰ ਤੇਲ ਅਤੇ ਮੈਂ ਦਾ ਵਿਗਾੜ ਨਾ ਕਰੀ। ਉਹਨਾਂ ਨੇ ਕੀ ਕੀਤਾ ਸੀ? ਆਪਣੀ ਮਰਜ਼ੀ ਨਾਲ ਗਏ ਅਤੇ ਮਰ ਗਏ। ਉਹਨਾਂ ਨੇ ਮਰਨ ਦੀ ਪਰਵਾਹ ਨਹੀਂ ਕੀਤੀ ਸੀ, ਕਿਉਂਕਿ ਉਸ ਦਿਨ ਕਲੀਸਿਆ ਦਾ ਆਤਮਾ ਬਲੀਦਾਨ ਵਾਲਾ ਸੀ, ਮਿਹਨਤ ਵਾਲਾ ਸੀ। ਉਹ ਉਸ ਯੁੱਗ ਦੇ ਪਰਮੇਸ਼ਵਰ ਦੇ ਸੱਚੀ ਆਤਮਾ ਨਾਲ ਮਸਾ ਹੋ ਕੇ ਜਿੰਨੀ ਆਜ਼ਾਦੀ ਨਾਲ ਮਰਨ ਲਈ ਜਾ ਸਕਦੇ ਸਨ ਗਏ ਅਤੇ ਸੂਰ ਵੀਰਾਂ ਵਾਂਗ ਮਰੇ ਅਤੇ ਬਲੀਦਾਨ ਦਿੱਤਾ। ਹਜ਼ਾਰਾਂ ਹੀ ਵਾਰ ਇਸ ਤਰ੍ਹਾਂ ਹੋਇਆ ਅਤੇ ਉਹਨਾਂ ਵਿੱਚੋਂ 6,80,00,000 ਦਾ ਤਾਂ ਰਿਕਾਰਡ ਵੀ ਮਿਲਦਾ ਹੈ ਬੈਲ ਬਲੀਦਾਨ। ਉਹ ਮੇਰੇ ਪ੍ਰਭੂ, ਕੀ ਤੁਸੀਂ ਸਮਝ ਗਏ? ਚੰਗਾ, ਠੀਕ ਹੈ। ਹੁਣ ਉਸ ਯੁੱਗ ਵਿਚ ਸਿਰਫ ਬਲੀਦਾਨ ਹੀ ਮਿਹਨਤ ਕਰ ਸਕਦਾ ਸੀ ਅਤੇ ਉਹਨਾਂ 1,000 ਸਾਲਾਂ ਲਈ ਉਸ ਵੱਡੇ ਵਿਰੋਧੀ ਦਾ ਸਾਹਮਣਾ ਕਰ ਸਕਦਾ ਸੀ। ਹੁਣ ਜਿਹੜਾ ਤੀਸਰਾ ਪਸ਼ੂ ਸ਼ੈਤਾਨ ਦੇ ਵੱਲੋਂ ਨਿਕਲਿਆ ਉਹ ਕਾਲਾ ਘੋੜਾ ਸੀ, ਸਮਝੇ? ਹੁਣ ਕਾਲੇ ਘੋੜੇ ਦੀਆਂ ਸ਼ਕਤੀਆਂ ਦਾ ਮੁਕਾਬਲਾ ਕਰਨ ਲਈ ਪਰਮੇਸ਼ਵਰ ਵੱਲੋਂ ਜਿਹੜਾ ਤੀਸਰਾ ਜੰਤੂ ਨਿਕਲ ਕੇ ਆਇਆ ਉਹ ਇੱਕ ਮਨੁੱਖ ਸੀ, ਉਹ ਪਰਮੇਸ਼ਵਰ ਦੇ ਵੱਲੋਂ ਇੱਕ ਸ਼ਕਤੀ ਸੀ। ਉਹ ਮਨੁੱਖ ਬਹੁਤ ਹੀ ਹੁਸ਼ਿਆਰ, ਤੇਜ ਅਤੇ ਖੁਦਾ ਦੀ ਅਕਲ ਨਾਲ ਭਰਪੂਰ ਸੀ। ਤੁਸੀਂ ਜਾਣਦੇ ਹੋ ਕਿ ਮਨੁੱਖ ਕਿਸੇ ਵੀ ਪਸ਼ੂ ਤੋਂ ਵੱਧ ਹੁਸ਼ਿਆਰ ਹੁੰਦਾ ਹੈ, ਸਮਝੇ? ਮਨੁੱਖ ਪਸ਼ੂ ਦੇ ਨਾਲੋਂ ਵੱਧ ਚਲਾਕ ਹੈ ਕਿਉਂਕਿ ਜ਼ਿਆਦਾਤਰ ਉਹ ਪਸ਼ੂ ਨੂੰ ਮਾਰ ਦਿੰਦਾ ਹੈ। ਉਹ ਹੁਸ਼ਿਆਰ, ਤੇਜ ਅਤੇ ਪੜ੍ਹਿਆ ਲਿਖਿਆ ਹੈ, ਸਮਝੇ? ਅਤੇ ਉਹ ਹੁਣ ਹਨੇਰ ਕਾਲ ਵਿਚੋਂ, ਇਸ ਹਨੇਰ ਕਾਲ ਵਿਚੋਂ ਨਿਕਲ ਕੇ ਆ ਰਿਹਾ ਸੀ। ਹੁਣ ਇਸ ਦੂਸਰੇ ਪਾਸੇ ਜਦ ਇਸ ਕਾਲੇ ਘੋੜੇ ਦਾ ਸਵਾਰ ਸਵਾਰੀ ਕਰ ਰਿਹਾ ਸੀ, ਜਦ ਉਹਨਾਂ ਆਪਣੀਆਂ ਕੁਰਬਾਨੀਆਂ ਲਈ ਦਾਨ ਵਸੂਲ ਕਰ ਲਿਆ ਅਤੇ ਸਭ ਕੁਝ ਕਰ ਚੁੱਕੇ ਸਨ, ਤਾਂ ਇੱਕ ਹੋਰ ਯੁੱਗ ਆਇਆ ਸੀ ਅਤੇ ਬਸ ਪੈਸਾ ਹੀ ਸੀ। ਉਹ ਕੀ ਤੁਸੀਂ ਜਾਣਦੇ ਹੋ ਕਿ ਇਹ ਕਿਵੇਂ ਸੀ? ਹੁਣ ਅਗਲੀ ਚੀਜ਼ ਜਿਹੜੀ ਕਾਲੇ ਘੋੜੇ ਨਾਲ ਮੁਕਾਬਲਾ ਕਰਨ ਲਈ ਆਈ, ਉਸਦਾ ਮੂੰਹ ਮਨੁੱਖ ਦਾ ਸੀ। ਉਹ ਤੇਜ ਬੁੱਧੀ, ਪੜ੍ਹਿਆ ਲਿਖਿਆ, ਵਧੀਆ ਚਲਾਕ, ਉਹ ਸਮੇਂ ਦੇ ਆਤਮਾ ਨਾਲ ਮਸਾ ਮਨੁੱਖ ਸੀ। ਕੀ ਤੁਸੀਂ ਇਸ ਤੇ ਧਿਆਨ ਦਿੱਤਾ ਹੈ? ਹੁਣ ਉਹ ਪਰਮੇਸ਼ਵਰ ਦੀ ਬੁੱਧੀ ਨਾਲ ਉਸਦੇ ਨਾਲ ਮੁਕਾਬਲਾ ਕਰਨ ਆਇਆ। ਉਹ ਯੁੱਗ ਸੁਧਾਰ ਦਾ ਯੁੱਗ ਸੀ ਜਿਹਦੇ ਵਿਚ ਮਾਰਟਿਨ ਲੂਥਰ, ਜੌਨ ਵੈਸਲੀ ਅਤੇ ਹੋਰ ਦੂਸਰੇ ਸੁਧਾਰਕ ਹੋਏ ਸਨ। ਵੇਖੋ, ਉਹ ਯੁੱਗ ਸੁਧਾਰ ਦਾ ਯੁੱਗ ਸੀ। ਜਵਿੰਗਲੀ, ਨੋਕਸ, ਕੈਲਵਿਨ ਔਰ ਹੋਰ ਸਭ ਸੁਧਾਰਕ ਉਸਦਾ ਮੁਕਾਬਲਾ ਕਰਨ ਨੂੰ ਨਿਕਲੇ ਸਨ। ਇਹ ਚਲਾਕੀ ਦਾ ਯੁੱਗ ਸੀ। ਹੁਣ ਤੁਸੀਂ ਹਨੇਰੇ ਦੇ ਯੁੱਗ ਵਿੱਚੋਂ ਸੁਧਾਰ ਦੇ ਯੁੱਗ ਨੂੰ ਬਿਲਕੁਲ ਠੀਕ ਠੀਕ ਵੇਖੋ ਅਤੇ ਤੁਸੀਂ ਵੇਖੋਗੇ ਕਿ ਇਹ ਯੁੱਗ ਮਨੁੱਖ ਦੀ ਚਤੁਰਾਈ ਦਾ ਯੁੱਗ ਸੀ। ਜੇ ਤੁਸੀਂ ਖਿੜਕੀਆਂ ਨੂੰ ਥੋੜਾ ਜਿਹਾ ਹੇਠਾਂ ਨੂੰ ਕਰ ਦਿਓ, ਮੇਰਾ ਯਕੀਨ ਹੈ ਕਿ ਲੋਕਾਂ ਨੂੰ ਇੱਕ ਪ੍ਰਕਾਰ ਦੇ ਨਾਲ ਇੱਥੇ ਅੰਦਰ ਗਰਮੀ ਲੱਗ ਰਹੀ ਹੈ। ਕੀ ਤੁਸੀਂ ਖਿੜਕੀਆਂ ਨੂੰ ਥੋੜਾ ਜਿਹਾ ਹੇਠਾਂ ਨੂੰ ਕਰ ਦਿਓਗੇ? ਕਿਉਂਕਿ ਮੈਂ ਜਾਣਦਾ ਹਾਂ ਕਿ ਜੇ ਮੈਨੂੰ ਇੱਥੇ ਖੜੇ ਨੂੰ ਪ੍ਰਚਾਰ ਕਰਦੇ ਹੋਏ ਗਰਮੀ ਲੱਗ ਰਹੀ ਹੈ ਤਾਂ ਤੁਹਾਨੂੰ ਤਾਂ ਉੱਥੇ ਹੋਰ ਵੀ ਵੱਧ ਗਰਮੀ ਲੱਗ ਰਹੀ ਹੋਵੇਗੀ। ਪਰੰਤੂ ਧਿਆਨ ਦਿਓ, ਉਹ ਮਨੁੱਖ ਦੀ ਹੁਸ਼ਿਆਰੀ ਸੀ। ਹੁਣ ਕੀ ਤੁਸੀਂ ਇਹਨੂੰ ਸਮਝ ਗਏ ਹੋ? ਜਿਸ ਤੀਸਰੇ ਪਸ਼ੂ ਨੂੰ ਸ਼ੈਤਾਨ ਨੇ ਭੇਜਿਆ ਸੀ ਉਹ ਵੀ ਚਲਾਕ ਸੀ। ਧਿਆਨ ਦਿਓ, ਇੱਕ ਸ਼ੇਰ ਕਣਕ ਦਾ ਮੁੱਲ 1.98, 3 ਸ਼ੇਰ ਜੌਂ 1.98 ਦੇ, ਸਮਝੇ? ਏ ਮੇਰੇ ਪ੍ਰਭੂ, ਸਮਝੇ? ਦੁਨੀਆ ਦਾ ਧਨ ਅਤੇ ਸੋਨਾ ਪ੍ਰਾਪਤ ਕਰਨ ਲਈ ਉਸਦੀ ਚਤੁਰਾਈ ਵੇਖੋ, ਇਹ ਬਿਲਕੁਲ ਪੂਰਾ ਕਰਨ ਲਈ ਸੀ। ਇਹੀ ਉਹ ਸੀ ਜਿਹਦੇ ਲਈ ਉਹਨਾਂ ਨੇ ਦੁਆਵਾਂ ਕਰਨ ਦੀ ਕੀਮਤ ਵਸੂਲ ਕੀਤੀ ਸੀ ਅਤੇ ਇੱਕ ਜਗ੍ਹਾ ਬਣਾਈ ਜਿਹਨੂੰ ਮੁਰਦਿਆਂ ਦਾ ਸ਼ੁੱਧੀ ਸਥਾਨ ਕਹਿੰਦੇ ਹਨ, ਅਤੇ ਉਸ ਜਗ੍ਹਾ ਤੋਂ ਲੋਕਾਂ ਦੇ ਪਿੱਤਰਾਂ ਨੂੰ ਬਾਹਰ ਕੱਢਣ ਲਈ ਪੈਸਾ ਵਸੂਲ ਕੀਤਾ ਗਿਆ ਅਤੇ ਉਹ ਤੁਹਾਨੂੰ ਜਾਇਦਾਦ ਅਤੇ ਆਪਣੀਆਂ ਰਜਿਸਟਰੀਆਂ ਅਤੇ ਸਭ ਉਹਨਾਂ ਦੇ ਨਾਮ ਲਵਾਉਣੀਆਂ ਪੈਂਦੀਆਂ ਸਨ। ਗਿਰਜਾ ਅਤੇ ਸਰਕਾਰ ਇੱਕ ਹੀ ਚੀਜ਼ ਸਨ ਅਤੇ ਗਿਰਜਾ ਤੁਹਾਡੀ ਜਾਇਦਾਦ ਲੈ ਲੈਂਦਾ ਸੀ। ਅਤੇ ਕੀ ਤੁਸੀਂ ਨਹੀਂ ਵੇਖਦੇ ਕਿ ਅੱਜ ਵੀ ਕਈ ਪ੍ਰਚਾਰਕਾਂ ਦੇ ਉੱਤੇ ਉਹੀ ਮਸਾ ਹੈ? ਉਹ ਬੁੱਢਿਆਂ ਲੋਕਾਂ ਨੂੰ ਉਹਨਾਂ ਦੀ ਪੈਨਸ਼ਨ ਅਤੇ ਆਪਣੇ ਬੈਨਾਮੇ ਕਿਸੇ ਖਾਸ ਚੀਜ਼ ਦੇ ਨਾਮ ਲਵਾ ਦਿੰਦੇ ਹਨ। ਕਿਉਂ ਭਾਈਓ, ਮੈਂ ਇਸ ਗੱਲ ਤੇ ਨਹੀਂ ਆਉਣਾ ਚਾਹੁੰਦਾ ਹਾਂ। ਹੁਣ ਮੈਂ ਬਸ ਉਸੇ ਗੱਲ ਤੇ ਹੀ ਰਹਾਂਗਾ ਜਿਹੜੀ ਗੱਲ ਮੈਂ ਦੱਸ ਰਿਹਾ ਹਾਂ। ਮੈਂ ਤਾਂ ਬਸ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਕਿ ਵੇਖ ਸਕਾਂ ਕਿ ਮੈਂ ਕਿੱਥੇ ਜਾ ਰਿਹਾ ਹਾਂ। ਹੁਣ ਧਿਆਨ ਦਿਓ, ਉਹ ਜੋ ਕੁਝ ਕਰਦੇ ਹਨ ਉਹ ਉਹਨਾਂ ਦਾ ਆਪਣਾ ਮਾਮਲਾ ਹੈ, ਇਹ ਉਹਨਾਂ ਤੇ ਨਿਰਭਰ ਹੈ। ਮੇਰਾ ਉਹਨਾਂ ਨਾਲ ਕੋਈ ਵੀ ਵਾਸਤਾ ਨਹੀਂ ਹੈ। ਮੈਂ ਤਾਂ ਇੱਥੇ ਇਹਦੇ ਲਈ ਹੀ ਜ਼ਿੰਮੇਵਾਰ ਹਾਂ। ਹੁਣ ਧਿਆਨ ਦਿਓ, ਜਿਹੜਾ ਜੰਤੂ ਦਾ ਮੁਕਾਬਲਾ ਕਰਨ ਨੂੰ ਆਇਆ ਸੀ ਉਹ ਮਨੁੱਖ ਸੀ ਅਤੇ ਅਸੀਂ ਸਾਰੇ ਇਸ ਜੰਤੂ ਨੂੰ ਜਿਹਦਾ ਮੂੰਹ ਮਨੁੱਖ ਵਰਗਾ ਸੀ, ਇਸ ਮਨੁੱਖ ਨੇ ਆਪਣੀ ਬੁੱਧੀਮਾਨੀ ਦੀ ਸ਼ਕਤੀ ਨਾਲ ਉਸ ਗੋਲਾਕਾਰ ਰੋਟੀ ਨੂੰ ਜਿਹੜੀ ਮਾਰਟਨ ਲੂਥਰ ਦੇ ਹੱਥ ਵਿਚ ਸੀ ਪਛਾਣ ਲਿਆ। ਯਾਦ ਉਹ ਉਹਨਾਂ ਪੌੜੀਆਂ ਤੇ ਚੜ ਰਿਹਾ ਸੀ, ਉਹ ਕਹਿੰਦੇ ਸਨ ਇਹ ਯਸੂ ਮਸੀਹ ਦਾ ਲਹੂ ਹੈ, ਇਹ ਯਸੂ ਮਸੀਹ ਦੀ ਦੇਹ ਹੈ। ਅਤੇ ਲੂਥਰ ਨੇ ਇਸ ਨੂੰ ਹੇਠਾਂ ਸੁੱਟ ਦਿੱਤਾ ਅਤੇ ਕਿਹਾ ਇਹ ਰੋਟੀ ਔਰ ਦਾਖਰਸ ਹੈ, ਇਹ ਮਸੀਹ ਦੀ ਦੇਹ ਨਹੀਂ ਹੈ, ਕਿਉਂਕਿ ਉਹ ਤਾਂ ਉਤਾਂਹ ਉਠਾਈ ਜਾ ਚੁੱਕੀ ਹੈ ਅਤੇ ਪਰਮੇਸ਼ਵਰ ਦੇ ਸੱਜੇ ਪਾਸੇ ਵਿਰਾਜਮਾਨ ਹੈ ਔਰ ਵਿਚੋਲਗੀ ਕਰ ਰਹੀ ਹੈ। ਵੇਖਿਆ ਮਨੁੱਖ ਦੀ ਬੁੱਧ, ਸਮਝੇ? ਅਤੇ ਫਿਰ ਜੌਨ ਵੈਸਲੀ ਆਇਆ, ਜਦੋਂ ਜਵਿੰਗਲੀ ਅਤੇ ਕੈਲਵਿਨ ਆ ਚੁੱਕੇ ਸਨ ਅਤੇ ਉਹ ਕਲੀਸਿਆ ਨੂੰ ਸੁਰੱਖਿਆ ਦੇ ਅਜਿਹੇ ਥਾਂ ਤੇ ਲੈ ਕੇ ਗਏ ਜਿੱਥੇ ਉਹਨਾਂ ਨੂੰ ਹੋਰ ਬਿਦਾਰੀਆਂ ਨਹੀਂ ਚਾਹੀਦੀਆਂ ਸਨ। ਉਹਨਾਂ ਦਾ ਤਾਂ ਇਹ ਕਹਿਣਾ ਸੀ ਕਿ ਜੋ ਕੁਝ ਵੀ ਹੁੰਦਾ ਹੈ ਹੁਣ ਦਿਓ, ਬਸ ਇਹੋ ਸਭ ਕੁਝ ਸੀ। ਅਤੇ ਉਹ ਜਿਸ ਤਰ੍ਹਾਂ ਦਾ ਵੀ ਜੀਵਨ ਚਾਹੁੰਦੇ ਸਨ ਉਹਨਾਂ ਨੇ ਬਤੀਤ ਕੀਤਾ। ਲੂਥਰਨ ਕਲੀਸਿਆ ਬਹੁਤ ਹੀ ਵਿਗੜੀ ਹੋਈ ਹਾਲਤ ਵਿਚ ਸੀ ਅਤੇ ਇਸੇ ਤਰ੍ਹਾਂ ਹੀ ਐਂਗਲੀਕਨ ਗਿਰਜਾ ਸੀ। ਹੇ ਮੇਰੇ ਪ੍ਰਭੂ, ਸਾਰਾ ਦੇਸ਼ ਭ੍ਰਿਸ਼ਟ ਹੋ ਗਿਆ ਸੀ ਜਿਵੇਂ ਕਿ ਹੁਣ ਹੈ। ਕਲੀਸਿਆ ਟੁੱਟ ਗਈਆਂ ਸਨ ਜਦੋਂ ਰਾਜਾ ਹੈਨਰੀ 8ਵਾਂ ਇੰਗਲੈਂਡ ਵਿਚ ਆਇਆ ਅਤੇ ਖੂਨੀ ਮਰੀਅਮ ਅਤੇ ਹੋਰ ਗੱਲਾਂ ਵਾਪਰਨ ਤੋਂ ਬਾਅਦ ਕਲੀਸਿਆ ਬਹੁਤ ਹੀ ਹਿੰਸਕ ਅਤੇ ਭ੍ਰਿਸ਼ਟਾ ਨਾਲ ਭਰੀ ਹੋਈ ਸੀ। ਅਨੇਕਾਂ ਹੀ ਲੋਕ ਜਿਹੜੇ ਮਸੀਹੀ ਹੋਣ ਦਾ ਦਾਵਾ ਕਰ ਰਹੇ ਸਨ, 4 ਜਾਂ 5 ਪਤਨੀਆਂ ਦੇ ਨਾਲ ਰਹਿ ਰਹੇ ਸਨ, ਜੋ ਕੁਝ ਜੋ ਕਰਨਾ ਚਾਹੁੰਦੇ ਸਨ ਕਰੀ ਜਾ ਰਹੇ ਸਨ ਅਤੇ ਇਸੇ ਤਰ੍ਹਾਂ ਹੀ ਚੱਲੀ ਜਾ ਰਿਹਾ ਸੀ। ਜਦੋਂ ਜੌਨ ਵੈਸਲੀ ਵਚਨ ਦਾ ਅਧਿਐਨ ਕਰ ਰਿਹਾ ਸੀ ਅਤੇ ਲਿਖਤਾਂ ਤੇ ਧਿਆਨ ਕਰ ਰਿਹਾ ਸੀ ਤਾਂ ਇਹ ਗੱਲ ਉਸ ਤੇ ਪ੍ਰਗਟ ਹੋਈ ਕਿ ਯਸੂ ਮਸੀਹ ਦਾ ਲਹੂ ਵਿਸ਼ਵਾਸੀ ਨੂੰ ਪਵਿੱਤਰ ਕਰਦਾ ਹੈ ਅਤੇ ਤੁਸੀਂ ਹੋ ਨਹੀਂ ਕਰਨਾ ਚਾਹੀਦਾ। ਤਦ ਉਹਨੇ ਕੀ ਕੀਤਾ? ਉਹ ਇੱਕ ਹੋਰ ਸੁਧਾਰਕ ਬਾਹਰ ਨਿਕਲ ਕੇ ਆਇਆ। ਉਸਨੇ ਆਪਣੇ ਸਮੇਂ ਵਿਚ ਦੁਨੀਆਂ ਨੂੰ ਉਸੇ ਤਰ੍ਹਾਂ ਹੀ ਬਚਾਇਆ ਜਿਵੇਂ ਲੂਥਰ ਨੇ ਆਪਣੇ ਦਿਨਾਂ ਵਿਚ ਬਚਾਇਆ ਸੀ। ਸਮਝੇ ਇਹ ਕੀ ਸੀ? ਉਹ ਮਨੁੱਖ ਉਸ ਜੰਤੂ ਦੀ ਸ਼ਕਤੀ ਸੀ ਜੋ ਬਾਹਰ ਆ ਰਹੀ ਸੀ। ਇਹ ਮਨੁੱਖ ਦੀ ਸਮਝ ਦਾ ਹੀ ਗਿਆਨ ਸੀ ਜਿਹਨੇ ਇਹ ਦੱਸਿਆ ਕਿ ਉਹ ਗੱਲਾਂ ਝੂਠੀਆਂ ਹਨ। ਉਸਨੇ ਕਿਹਾ ਇਹ ਯਸੂ ਮਸੀਹ ਦਾ ਲਹੂ ਨਹੀਂ ਹੈ, ਉਹ ਯਸੂ ਮਸੀਹ ਦੀ ਦੇਹ ਨਹੀਂ ਹੈ, ਇਹ ਤਾਂ ਦੇਹ ਨੂੰ ਪ੍ਰਗਟ ਕਰਦੀ ਹੈ। ਸਮਝੇ? ਕੈਥੋਲਿਕਾਂ ਅਤੇ ਪ੍ਰੋਟੈਸਟਾਂ ਵਿਚ ਇਹ ਹਾਲੇ ਵੀ ਬਹੁਤ ਵੱਡਾ ਝਗੜਾ ਹੈ। ਸਿਰਫ ਇਹੀ ਇੱਕ ਗੱਲ ਹੈ ਜਿਹਦੇ ਤੇ ਉਹ ਆਪਸ ਵਿਚ ਸਹਿਮਤ ਨਹੀਂ ਹੋ ਸਕਦੇ ਹਨ। ਇਸ ਗੱਲ ਤੋਂ ਇਲਾਵਾ ਉਹਨਾਂ ਦੀ ਹਰ ਇੱਕ ਗੱਲ ਦੇ ਨਾਲ ਸਹਿਮਤ ਹੋ ਸਕਦੇ ਹਨ। ਇਹ ਉਹਨਾਂ ਸੰਗਤਾਂ ਵਿਚ ਜੋ ਉਹਨਾਂ ਦੀਆਂ ਹਨ, ਹੁਣ ਧਿਆਨ ਦਿਓ, ਪਰੰਤੂ ਉਹ ਇਸ ਤੇ ਉਹਨਾਂ ਨਾਲ ਇੱਕ ਮੰਤ ਨਹੀਂ ਹੋ ਸਕਦੇ ਹਨ। ਇੱਕ ਤਾਂ ਇਹ ਕਹਿੰਦੇ ਹਨ ਕਿ ਉਹ ਲਹੂ ਹੈ, ਉਹ ਅਸਲ ਵਿਚ ਮਸੀਹ ਦਾ ਲਹੂ ਹੈ, ਔਰ ਪਾਦਰੀ ਦੇ ਕੋਲ ਇਹ ਸ਼ਕਤੀ ਹੁੰਦੀ ਹੈ ਕਿ ਉਹ ਉਸ ਰੋਟੀ ਨੂੰ ਮਸੀਹ ਦੀ ਅਸਲ ਦੇਹ ਵਿਚ ਬਦਲ ਦਿੰਦਾ ਹੈ। ਇਹੀ ਕਾਰਨ ਹੈ ਕਿ ਉਹਨਾਂ ਦੇ ਗਿਰਜੇ ਵਿਚ ਇੱਕ ਛੋਟਾ ਜਿਹਾ ਭਵਨ ਬਖਰਾ ਬਣਿਆ ਹੋਇਆ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਚਿੰਨ ਬਣਾਉਂਦੇ ਹਨ। ਤੁਸੀਂ ਜਾਣਦੇ ਹੋ ਕਿ ਜਦ ਕਦੇ ਉਹ ਮੂਰਤੀ ਪੂਜਾ ਵਾਲੀ ਭੇਟ ਚੜਾਉਂਦੇ ਹਨ ਤਾਂ ਉਹ ਚਿੰਨ ਬਣਾਉਂਦੇ ਹਨ ਅਤੇ ਆਪਣੇ ਆਪ ਨੂੰ ਝੁਕਾਉਂਦੇ ਹਨ ਅਤੇ ਆਪਣੀਆਂ ਟੋਪੀਆਂ ਨੂੰ ਝੁਕਾਉਂਦੇ ਹਨ। ਉਹ ਇਸ ਤਰ੍ਹਾਂ ਉਸ ਇਮਾਰਤ ਦੇ ਨਾਲ ਨਹੀਂ ਕਰਦੇ ਹਨ, ਬਲਕਿ ਉਹ ਤਾਂ ਅਜਿਹਾ ਉਸ ਵੇਫਰ ਲਈ ਕਰਦੇ ਹਨ ਜੋ ਛੋਟੇ ਜਿਹੇ ਭਵਨ ਵਿਚ ਰੱਖੀ ਹੋਈ ਹੁੰਦੀ ਹੈ। ਔਰ ਧਿਆਨ ਦਿਓ ਕਿ ਸ਼ੈਤਾਨ ਨੇ ਬੜੀ ਹੀ ਚਲਾਕੀ ਦੇ ਨਾਲ ਇਹਨੂੰ ਖਿੱਚ ਲਿਆ ਹੈ। ਪਰੰਤੂ ਤੁਸੀਂ ਵੇਖੋ ਕਿ ਉਸ ਵੇਲੇ ਪਰਮੇਸ਼ਵਰ ਨੇ ਉਸ ਮਨੁੱਖ ਦੀ ਦੇਹ ਦੇ ਉੱਤੇ ਬੁੱਧੀ ਦਾ ਆਤਮਾ ਪਾ ਦਿੱਤਾ ਤਾਂ ਕਿ ਉਹ ਇਹ ਸਮਝ ਜਾਵੇ ਕਿ ਉਹ ਸਭ ਗਲਤ ਹੈ। ਹੁਣ ਇਹ ਤੀਸਰੇ ਪਸ਼ੂ ਦਾ ਮੁਕਾਬਲਾ ਕਰਨ ਲਈ ਸੀ ਜਿਹਨੇ ਕਲੀਸਿਆ ਨੂੰ ਬੜਾ ਭ੍ਰਿਸ਼ਟ ਕਰ ਦਿੱਤਾ ਸੀ, ਜੋ ਕਿ ਕਾਲੇ ਘੋੜੇ ਤੇ ਸਵਾਰ ਸੀ, ਅਤੇ ਉਸ ਵੇਲੇ ਕਲੀਸਿਆ ਇੰਨੀ ਭ੍ਰਿਸ਼ਟ ਹੋ ਗਈ ਸੀ ਕਿ ਉਹ ਬਹੁਤ ਹੀ ਭਿਆਨਕ ਹਾਲਤ ਵਿਚ ਸੀ। ਫਿਰ ਉਹਨਾਂ ਸੁਧਾਰਕਾਂ ਨੇ ਉਸ ਸੁਧਾਰ ਦੇ ਯੁੱਗ ਵਿਚ ਕੀ ਕੀਤਾ ਸੀ? ਉਹਨਾਂ ਨੇ ਕਲੀਸਿਆ ਨੂੰ ਉਹਨਾਂ ਦੇ ਮੂਰਤੀ ਪੂਜਕ ਰੀਤਾਂ ਰਿਵਾਜਾਂ ਵਿਚੋਂ ਕੱਢ ਕੇ ਵਾਪਸ ਵਚਨ ਦੇ ਵੱਲ ਮੋੜਿਆ। ਸਮਝੇ? ਇਹੀ ਸੀ ਜਿਹਦੇ ਲਈ ਉਹ ਜੰਤੂ ਮਨੁੱਖ ਦੀ ਚਤੁਰਾਈ ਅਗਾਂਹ ਵਧੀ ਸੀ। ਉਹ ਇਹੀ ਕਰਨ ਲਈ ਅੱਗੇ ਵੱਧ ਰਿਹਾ ਸੀ। ਹੁਣ ਪਰੰਤੂ 3 ਜਾਂ ਜਰਾ 1 ਮਿੰਟ ਲਈ ਪ੍ਰਕਾਸ਼ ਦੀ ਪੋਥੀ 3:2 ਪੜੋ। ਹੁਣ ਮੈਂ ਇਹ ਕਿਸੇ ਕਾਰਨ ਕਰਕੇ ਲਿਖਿਆ ਹੋਇਆ ਹੈ, ਪ੍ਰਕਾਸ਼ ਦੀ ਪੋਥੀ 3:2 ਲੂਥਰ ਦੇ ਯੁੱਗ ਲਈ, ਸੁਧਾਰਕਾਂ ਦੇ ਯੁੱਗ ਲਈ ਲਾਗੂ ਹੁੰਦਾ ਹੈ। ਉਹਨਾਂ ਨੇ ਕੀ ਕੀਤਾ ਸੀ? ਉਹ ਜਥੇਬੰਦ ਹੋ ਗਏ। ਜਿਵੇਂ ਹੀ ਲੂਥਰ ਨੇ ਕਲੀਸਿਆ ਸ਼ੁਰੂ ਕੀਤੀ, ਉਹਨਾਂ ਨੇ ਇਸ ਨੂੰ ਜਥੇਬੰਦ ਕਰ ਲਿਆ। ਇਹ ਸੱਚ ਹੈ ਕਿ ਵੈਸਲੀ ਨੇ ਵੀ ਇਹੋ ਕੁਝ ਹੀ ਕੀਤਾ ਸੀ। ਪੈਂਟੀਕਾਸਲਾ ਨੇ ਵੀ ਬਿਲਕੁਲ ਇਹੀ ਕੰਮ ਕੀਤਾ, ਬਿਲਕੁਲ ਠੀਕ ਉਸੇ ਤਰ੍ਹਾਂ ਹੀ ਜਥੇਬੰਦੀ ਬਣਾ ਲਈ। ਅਤੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਉਸੇ ਸਿਸਟਮ ਨੂੰ ਕਬੂਲ ਕਰ ਲਿਆ ਜਿਹਦੇ ਵਿੱਚ ਉਹ ਬਾਹਰ ਨਿਕਲ ਕੇ ਆਏ ਸਨ। ਸਮਝੇ? ਹੁਣ ਤੁਸੀਂ ਪ੍ਰਕਾਸ਼ ਦੀ ਪੋਥੀ ਵੱਲ ਧਿਆਨ ਦਿਓ। ਇਹ ਸਾਰਦਿਸ ਦੀ ਕਲੀਸਿਆ ਦੇ ਬਾਰੇ ਵਿੱਚ ਕਹਿ ਰਿਹਾ ਹੈ। ਅਸਲ ਵਿੱਚ ਇਸ ਬਾਬ ਦੀ ਪਹਿਲੀ ਐਤ ਇਹ ਕਹਿੰਦੀ ਹੈ ਕਲੀਸਿਆ ਦੇ ਦੂਤ ਨੂੰ, ਵੇਖਿਆ, ਹੁਣ ਧਿਆਨ ਦਿਓ, ਚੌਕਸ ਹੋ ਜਾ ਅਤੇ ਜੋ ਕੁਝ ਰਹਿ ਗਿਆ ਹੈ ਉਸ ਨੂੰ ਪੱਕਿਆ ਕਰ। ਇਹ ਹੈ ਉਹ ਵਚਨ ਜੋ ਉਹਨੂੰ ਸਿਖਾਇਆ ਗਿਆ ਸੀ। ਵੇਖਿਆ, ਜੋ ਕੁਝ ਰਹਿ ਗਿਆ ਹੈ ਭਾਵੇਂ ਮਰਨ ਵਾਲਾ ਹੋਵੇ। ਉਹ ਫਿਰ ਇੱਕ ਕਲੀਸਿਆ ਨੂੰ ਰੋਮਨ ਕੈਥੋਲਿਕ ਕਲੀਸਿਆ ਦੇ ਵਾਂਗ ਹੀ ਜਿਹਦੇ ਵਿੱਚ ਉਹ ਬਾਹਰ ਨਿਕਲ ਕੇ ਆਇਆ ਸੀ ਸ਼ੁਰੂ ਕਰਨ ਲਈ ਤਿਆਰ ਹੋ ਗਿਆ ਸੀ। ਸਮਝੇ? ਕਿਉਂ? ਜੋ ਮੈਂ ਤੇਰੇ ਕੰਮਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਅੱਗੇ ਪੂਰੇ ਕੋਈ ਨਹੀਂ ਪਾਏ। ਉੱਥੇ ਹੀ ਤੁਸੀਂ ਜਾਂਦੇ ਹੋ, ਉਹ ਫਿਰ ਉੱਥੇ ਹੀ ਦੁਬਾਰਾ ਜਾਂਦਾ ਹੈ। ਕਿ ਤੁਸੀਂ ਨਹੀਂ ਸਮਝਦੇ ਹੋ ਕਿ ਕਿਉਂ ਜਥੇਬੰਦੀਆਂ ਦੀ ਪ੍ਰਣਾਲੀ ਗਲਤ ਹੈ? ਕਿਹਨੇ ਸ਼ੁਰੂ ਕੀਤੀ ਸੀ? ਕਿ ਇਹ ਪਰਮੇਸ਼ਵਰ ਨੇ ਸ਼ੁਰੂ ਕੀਤੀ ਸੀ? ਕਿ ਚੇਲਿਆਂ ਨੇ ਇਹਨੂੰ ਸ਼ੁਰੂ ਕੀਤਾ ਸੀ? ਇਹ ਰੋਮਨ ਕੈਥੋਲਿਕ ਕਲੀਸਿਆ ਸੀ ਜਿਹਨੇ ਜਥੇਬੰਦੀ ਸ਼ੁਰੂ ਕੀਤੀ? ਹੁਣ ਕੀ ਕੋਈ ਵੀ ਇਤਿਹਾਸਕਾਰ ਇਸ ਤੋਂ ਭਲਾ ਵੱਖ ਕੁਝ ਕਹਿ ਸਕਦਾ ਹੈ? ਇਤਿਹਾਸ ਵਿਚ ਇਸ ਤੋਂ ਵੱਖਰੀ ਗੱਲ ਕੋਈ ਨਹੀਂ ਹੈ। ਉਹ ਕਹਿੰਦੇ ਹਨ ਕਿ ਇਹ ਕਲੀਸਿਆਵਾਂ ਦੀ ਮਾਂ ਹੈ ਅਤੇ ਉਹ ਹਨ, ਪਰੰਤੂ ਉਹ ਤਾਂ ਇਸ ਨੂੰ ਜਥੇਬੰਦ ਬਣਾ ਦਿੰਦੇ ਹਨ ਜਿਹਦਾ ਪ੍ਰਧਾਨ ਇੱਕ ਮਨੁੱਖ ਹੁੰਦਾ ਹੈ, ਅਤੇ ਅਸੀਂ ਕਿਸੇ ਇੱਕ ਆਦਮੀ ਨੂੰ ਲੈ ਕੇ ਇਸ ਤਰ੍ਹਾਂ ਨਹੀਂ ਕਰਦੇ ਹਾਂ ਜਿਵੇਂ ਕਿ ਉਹਨਾਂ ਨੇ ਕੀਤਾ ਸੀ। ਅਸੀਂ ਤਾਂ ਮਨੁੱਖਾਂ ਦੀ ਸਾਰੀ ਸਭਾ ਲੈਂਦੇ ਹਾਂ, ਉਹਨਾਂ ਨੂੰ ਇੱਕ ਥਾਂ ਇਕੱਠਾ ਕਰਦੇ ਹਾਂ ਔਰ ਤਾਂ ਤੁਸੀਂ ਸੱਚਮੁੱਚ ਗੜਬੜ ਵਿੱਚ ਪੈ ਜਾਂਦੇ ਹੋ। ਇਹ ਠੀਕ ਹੈ, ਕੁਝ ਵੀ ਹੋਵੇ, ਇੱਕ ਸਭਾ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ? ਇਹ ਠੀਕ ਉਸੇ ਤਰ੍ਹਾਂ ਹੀ ਹੈ ਜਿਵੇਂ ਕਿ ਅਸੀਂ ਸੋਚਦੇ ਹਾਂ ਕਿ ਲੋਕਤੰਤਰ ਠੀਕ ਹੈ। ਮੈਂ ਵੀ ਯਕੀਨ ਕਰਦਾ ਹਾਂ ਕਿ ਇਹ ਠੀਕ ਹੈ, ਪਰ ਇਹ ਤਾਂ ਠੀਕ ਢੰਗ ਨਾਲ ਕੰਮ ਨਹੀਂ ਕਰੇਗਾ। ਇਹ ਠੀਕ ਢੰਗ ਨਾਲ ਕੰਮ ਕਰ ਹੀ ਨਹੀਂ ਸਕਦਾ ਹੈ। ਜਦ ਅਵਾਰਾ ਗਰਦੀ ਕਰਨ ਵਾਲੇ ਲੋਕ ਇਸ ਸਮੂਹ ਨੂੰ ਚਲਾ ਰਹੇ ਹਨ, ਤਾਂ ਇਹ ਕਿਵੇਂ ਠੀਕ ਹੋ ਸਕਦਾ ਹੈ? ਤੁਸੀਂ ਇਹਨੂੰ ਠੀਕ ਲੱਭ ਹੀ ਨਹੀਂ ਸਕਦੇ ਹੋ, ਤੁਸੀਂ ਨਹੀਂ ਕਰ ਸਕਦੇ ਹੋ। ਧਿਆਨ ਦਿਓ, ਅਸਲ ਚੀਜ਼ ਤਾਂ ਰੱਬ ਦਾ ਡਰ ਮੰਨਣ ਵਾਲਾ ਰਾਜਾ ਹੀ ਹੁੰਦਾ ਹੈ। ਹੁਣ ਇਸ ਜੰਤੂ ਤੇ ਧਿਆਨ ਦਿਓ। ਤੀਸਰਾ ਜੰਤੂ ਮਨੁੱਖ ਦੀ ਚਤੁਰਾਈ ਸੀ, ਅਤੇ ਇਹ ਉਹਨਾਂ ਸੁਧਾਰਕਾਂ ਨੂੰ ਦਰਸਾਉਂਦਾ ਹੈ ਜੋ ਹੋਏ ਸਨ। ਉਹ ਕਿਸੇ ਮੂਰਤੀ ਨੂੰ ਲੈ ਕੇ ਇਹ ਕਹਿੰਦੇ ਹਨ, ਇਹ ਰੋਟੀ ਹੈ, ਇਹ ਦਾਖਰਸ ਹੈ। ਵੇਖੋ, ਮਸੀਹ ਵਿਰੋਧੀ ਦੇ ਕੋਲ ਮਸੀਹਤ ਨੂੰ ਦਰਸਾਉਣ ਲਈ ਹਾਲੇ ਵੀ ਕੁਝ ਹੈ। ਉਸਦੇ ਕੋਲ ਤਾਂ ਇਹ ਹੋਣਾ ਹੀ ਹੈ, ਕਿਉਂਕਿ ਉਹ ਇੱਕ ਵਿਰੋਧੀ ਹੈ, ਸਮਝੇ? ਅਤੇ ਫਿਰ ਜੇ ਉਹਦੇ ਕੋਲ ਕਿਸੇ ਚੀਜ਼ ਦੇ ਵਿਰੋਧ ਵਿੱਚ ਹੈ, ਹੁਣ ਜੇ ਉਹ ਸਿੱਧਾ ਆ ਕੇ ਕਹਿੰਦਾ ਹੈ, ਉਹ ਮੈਂ ਬੁੱਧ ਹਾਂ, ਚੰਗਾ, ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਹੈ। ਉਹ ਸਭ ਇਸੇ ਤਰ੍ਹਾਂ ਹੀ ਕਰਦੇ ਹਨ। ਇਹ ਤਾਂ ਸ਼ੁਰੂ ਤੋਂ ਹੀ ਮੂਰਤੀ ਪੂਜਕ ਹੈ, ਪਰੰਤੂ ਮਸੀਹ ਵਿਰੋਧੀ ਚਲਾਕ ਹੈ। ਉਸਦੇ ਕੋਲ ਮਸੀਹਤ ਦਾ ਵਿਖਾਵਾ ਕਰਨ ਲਈ ਸਾਰੀਆਂ ਚੀਜ਼ਾਂ ਹਨ, ਪਰ ਉਹ ਉਲਟ ਤਰੀਕੇ ਦੀਆਂ ਹਨ। ਉਹ ਵਚਨ ਦੀ ਮੁੱਢਲੀ ਸਿੱਖਿਆ ਦੇ ਵਿਰੁੱਧ ਹੈ। ਇਹੀ ਉਹ ਹੈ ਜੋ ਉਹਨੂੰ ਮਸੀਹ ਵਿਰੋਧੀ ਬਣਾਉਂਦਾ ਹੈ, ਸਮਝੇ? ਇਸ ਲਈ ਜਦ ਉਹ ਜੰਤੂ ਮਨੁੱਖ ਦੇ ਰੂਪ ਵਿੱਚ ਉਸਦਾ ਸਾਹਮਣਾ ਕਰਨ ਲਈ ਆਇਆ, ਤਾਂ ਸੁਧਾਰਕ ਆਏ ਸਨ। ਹੁਣ ਤੁਸੀਂ ਇਹਨੂੰ ਭੁੱਲਿਓ ਨਾ, ਤੁਸੀਂ ਇਹ ਭੁੱਲ ਨਾ ਜਾਣਾ। ਤੁਸੀਂ ਆਪਣੀ ਸਾਰੀ ਜ਼ਿੰਦਗੀ ਇਹ ਯਾਦ ਰੱਖਿਓ, ਸਮਝੇ? ਇਹ ਜੰਤੂ ਬਿਲਕੁਲ ਠੀਕ ਹਨ, ਇਹ ਯਹੋਵਾ ਇਉਂ ਫਰਮਾਉਂਦਾ ਹੈ, ਸਮਝੇ? ਧਿਆਨ ਦਿਓ, ਮੂਰਤੀ ਪੂਜਾ ਲੈ ਕੇ ਆਈ ਉਹ ਮਨੁੱਖ ਵਰਗਾ ਜੰਤੂ ਜੋ ਪਰਮੇਸ਼ਵਰ ਦੀ ਸ਼ਕਤੀ ਦੇ ਨਾਲ ਬਾਹਰ ਆਇਆ, ਉਸ ਬੁੱਧੀ ਦੇ ਨਾਲ ਜੋ ਉਸ ਨੂੰ ਪਰਮੇਸ਼ਵਰ ਨੇ ਦਿੱਤੀ ਸੀ, ਕਲੀਸਿਆ ਨੂੰ ਮੂਰਤੀ ਪੂਜਾ ਵਿੱਚੋਂ ਬਾਹਰ ਕੱਢ ਕੇ ਪਰਮੇਸ਼ਵਰ ਵੱਲ ਲੈ ਕੇ ਆਇਆ। ਪਰੰਤੂ ਅਸੀਂ ਇਹ ਵੇਖਿਆ ਕਿ ਉਸੇ ਕਲੀਸਿਆ ਦੇ ਯੁੱਗ ਵਿੱਚ ਯਾਦ ਉਹਨਾਂ ਨੇ ਫਿਰਕਾ ਪ੍ਰਸਤੀ ਬਣਾਉਣੀ ਸ਼ੁਰੂ ਕੀਤੀ, ਤਾਂ ਉਹਨਾਂ ਨੇ ਵੀ ਉਸੇ ਕੰਮ ਨੂੰ ਕੀਤਾ ਜੋ ਸ਼ੁਰੂ ਵਿੱਚ ਰੋਮ ਨੇ ਕੀਤਾ ਸੀ। ਅਤੇ ਹੁਣ ਉਹ ਉਸ ਕਲੀਸਿਆ ਦੀਆਂ ਧੀਆਂ ਬਣਨ ਜਾ ਰਹੀਆਂ ਹਨ। ਅਤੇ ਉਹ ਕੀ ਆਖਦੀ ਹੈ? ਉਸਨੇ ਕਿਹਾ, ਮੈਂ ਤੈਨੂੰ ਸੰਪੂਰਨ ਨਹੀਂ ਪਾਇਆ ਹੈ, ਅਤੇ ਤੈਂ ਉਸ ਤਾਕਤ ਨੂੰ ਹੋਰ ਵੀ ਪੱਕਿਆਂ ਕਰਨਾ ਹੈ ਜੋ ਬਾਕੀ ਰਹਿ ਗਈ ਹੈ। ਹੁਣ ਤੁਸੀਂ ਉਹਨੂੰ ਪ੍ਰਕਾਸ਼ ਦੀ ਪੋਥੀ 3:3 ਵਿੱਚ ਚੇਤਾਵਨੀ ਦਿੰਦੇ ਹੋਏ ਸੁਣੋ। ਚੰਗਾ, ਮੈਂ ਯਕੀਨ ਕਰਦਾ ਹਾਂ ਕਿ ਮੈਂ ਇਸ ਲਿਖਤ ਨੂੰ ਕੁਝ ਮਿੰਟ ਪਹਿਲਾਂ ਹੀ ਲੱਭ ਲਿਆ ਸੀ। ਇਸ ਲਈ ਚੇਤੇ ਕਰ ਵੀ ਤੈਂ ਕਿਸ ਬਿਦ ਪ੍ਰਾਪਤ ਕੀਤਾ ਅਤੇ ਸੁਣਿਆ, ਉਹਦੀ ਪਾਲਣਾ ਕਰ ਅਤੇ ਤੌਬਾ ਕਰ। ਦੂਸਰੇ ਲਫ਼ਜ਼ਾਂ ਵਿੱਚ ਉਸਨੇ ਕਿਹਾ, ਚੇਤੇ ਕਰ ਕਿ ਤੂੰ ਉਸ ਸੜਿਆਂਦ ਵਿੱਚੋਂ ਬਾਹਰ ਆਇਆ ਹੈ, ਸਮਝੇ? ਅਤੇ ਇਧਰ ਧਿਆਨ ਦਿਓ, ਅਤੇ ਜੇ ਤੂੰ ਨਾ ਜਾਗਿਆ ਤਾਂ ਮੈਂ ਚੋਰ ਵਾਂਗੂ ਆਵਾਂਗਾ, ਅਤੇ ਤੈਨੂੰ ਮੂਲੋਂ ਪਤਾ ਨਾ ਹੋਵੇਗਾ ਜੋ ਮੈਂ ਤੇਰੇ ਉੱਤੇ ਕਿਹੜੀ ਘੜੀ ਆਣ ਪਵਾਂਗਾ। ਅਤੇ ਅਗਾਂਹ ਨੂੰ ਉਹ ਸ਼ਮਾਦਾਨ ਨੂੰ ਹਟਾ ਦੇਵੇਗਾ। ਇਸ ਲਈ ਇਹੀ ਉਹ ਹੈ। ਇਹ ਸ਼ਮਾਦਾਨ ਕੀ ਹੈ? ਕਲੀਸਿਆ ਦਾ ਚਾਨਣ। ਅਤੇ ਉਹ ਫਿਰ ਉਸੇ ਜਥੇਬੰਦੀ ਦੀ ਮੂਰਤੀ ਪੂਜਾ ਦੇ ਹਨੇਰੇ ਵਾਲੀ ਪ੍ਰਣਾਲੀ ਵਿੱਚ ਚਲੀ ਗਈ ਜਿਹਦੇ ਵਿੱਚ ਉਹ ਨਿਕਲ ਕੇ ਆਈ ਸੀ, ਅਤੇ ਉਹ ਅੱਜ ਵੀ ਉਸੇ ਵਿੱਚ ਹੈ। ਅਤੇ ਜੋ ਸਿੱਧੇ ਮਨ ਦੇ ਲੋਕ ਹਨ, ਉਹ ਸੋਚ ਰਹੇ ਹਨ ਕਿ ਉਹ ਸੱਚੀ ਹੈ, ਪਰੰਤੂ ਉਹ ਵੀ ਕੈਥੋਲਿਕਾਂ ਵਾਂਗ ਹੀ ਹਨ, ਅਤੇ ਪ੍ਰੋਟੈਸਟੈਂਟ ਕੈਥੋਲਿਕਾਂ ਦੇ ਹੱਸਦੇ ਹਨ, ਜਦਕਿ ਵਚਨ ਦੇ ਅਨੁਸਾਰ ਤਾਂ ਉਹ ਸਭੋ ਇੱਕੋ ਵਰਗੇ ਹੀ ਹਨ, ਮਨੁੱਖ ਦੀ ਬੁੱਧੀ। ਹੁਣ ਧਿਆਨ ਦਿਓ, ਉਹ ਮੈਂ ਇਹਨੂੰ ਕਿੰਨਾ ਪਸੰਦ ਕਰਦਾ ਹਾਂ। ਹੁਣ ਉਹਨੂੰ ਚੇਤਾਵਨੀ ਦਿੰਦੇ ਨੂੰ ਮੈਂ ਸੁਣਨਾ ਚਾਹੁੰਦਾ ਹਾਂ। ਹੁਣ ਅਸੀਂ ਕਿ ਹੁਣ ਤੁਹਾਡੇ ਵਿੱਚੋਂ ਹਰ ਕੋਈ ਇਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ? ਜੇ ਤੁਸੀਂ ਸਹਿਮਤ ਨਹੀਂ ਹੋ ਤਾਂ ਮੈਨੂੰ ਪ੍ਰਸ਼ਨ ਲਿਖੋ। ਜਿਵੇਂ ਬਾਈਬਲ ਉਹਨਾਂ ਦੀ ਪਛਾਣ ਕਰਾਉਂਦੀ ਹੈ, ਉਸੇ ਤਰ੍ਹਾਂ ਹੀ ਹਰ ਇੱਕ ਯੁੱਗ ਵਿੱਚ ਉਹਨਾਂ ਦੀ ਪਛਾਣ ਹੋਈ ਸੀ। ਬਿਲਕੁਲ ਇਹੀ ਉਹਨਾਂ ਨੇ ਤਦ ਕੀਤਾ ਸੀ। ਇਤਿਹਾਸ ਵਿਖਾਉਂਦਾ ਹੈ ਕਿ ਉਹਨਾਂ ਨੇ ਕੀ ਕੀਤਾ ਸੀ। ਅਸੀਂ ਉਹਨਾਂ ਦੇ ਬਾਰੇ ਵਿੱਚ ਵੇਖਿਆ ਹੈ ਅਤੇ ਵੇਖਿਆ ਹੈ ਕਿ ਉਹਨਾਂ ਨੇ ਕੀ ਕੀਤਾ ਸੀ। ਅਤੇ ਮੈਂ ਉਹਨਾਂ ਜੰਤੂਆਂ ਦੇ ਬਾਰੇ ਵਿੱਚ ਇਸ ਤੋਂ ਪਹਿਲਾਂ ਕਦੇ ਨਹੀਂ ਜਾਣਦਾ ਸੀ। ਮੈਂ ਤਾਂ ਬਸ ਇੱਥੇ ਬੈਠਾ ਹੋਇਆ ਸੀ, ਅਤੇ ਮੈਂ ਇਹਨੂੰ ਉੱਥੇ ਚੱਲਦਾ ਹੋਇਆ ਠੀਕ ਉਸੇ ਤਰ੍ਹਾਂ ਹੀ ਵੇਖ ਸਕਦਾ ਸੀ ਜਿਵੇਂ ਤੁਸੀਂ ਮੈਨੂੰ ਵੇਖ ਰਹੇ ਹੋ, ਸਮਝੇ? ਅਤੇ ਇਹਨੇ ਠੀਕ ਹੀ ਹੋਣਾ ਹੈ, ਕਿਉਂਕਿ ਇਹ ਬਾਈਬਲ ਦੇ ਨਾਲ ਬਿਲਕੁਲ ਠੀਕ ਠੀਕ ਮੇਲ ਖਾਂਦਾ ਹੈ। ਇਸ ਲਈ ਤੁਸੀਂ ਇਹਨੂੰ ਸੱਚ ਕਹਿਣ ਤੋਂ ਇਲਾਵਾ ਹੋਰ ਕੁਝ ਕਿਵੇਂ ਕਹੋਗੇ? ਧਿਆਨ ਦਿਓ, ਹੁਣ ਉਹ ਚੌਥਾ ਜੰਤੂ ਜਿਹੜਾ ਮਸੀਹ ਵਿਰੋਧੀ ਦਾ ਸਾਹਮਣਾ ਕਰਨ ਲਈ ਭੇਜਿਆ ਗਿਆ ਸੀ, ਉਹ ਆਖਰੀ ਜੰਤੂ, ਕੀ ਤੁਸੀਂ ਤਿਆਰ ਹੋ? ਉਹ ਆਖਰੀ ਜੰਤੂ ਸੀ, ਉਹ ਆਖਰੀ ਸ਼ਕਤੀ ਜੋ ਮਸੀਹ ਵਿਰੋਧੀ ਦਾ, ਜਿਹੜਾ ਕਿ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਵਿਰੁੱਧ ਹੈ, ਮੁਕਾਬਲਾ ਕਰਨ ਲਈ ਭੇਜਿਆ ਗਿਆ, ਉਹ ਉਕਾਬ ਸੀ, ਉਹ ਜੰਤੂ ਉਕਾਬ ਸੀ। ਹੁਣ ਤੁਸੀਂ ਕਲੀਸਿਆਈ ਯੁੱਗਾਂ ਦਾ ਔਰ ਲਿਖਤਾਂ ਦਾ ਅਧਿਐਨ ਕਰੋ ਤਾਂ ਤੁਸੀਂ ਜਾਣ ਜਾਓਗੇ ਕਿ ਇਹ ਚੌਥਾ ਜੰਤੂ ਉਕਾਬ ਹੈ, ਅਤੇ ਬਾਈਬਲ ਵਿਚ ਆਖਰੀ ਯੁੱਗ ਵੀ ਉਕਾਬ ਦਾ ਯੁੱਗ ਹੈ, ਅਤੇ ਪਰਮੇਸ਼ਵਰ ਆਪਣੇ ਨਬੀਆਂ ਨੂੰ ਉਕਾਬਾਂ ਵਾਂਗੂ ਦਰਸਾਉਂਦਾ ਹੈ। ਸਮਝੇ? ਹੁਣ ਧਿਆਨ ਦਿਓ, ਆਖਰੀ ਯੁੱਗ ਉਕਾਬ ਦਾ ਯੁੱਗ ਹੈ, ਸੱਚੇ ਵਚਨ ਨੂੰ ਪ੍ਰਗਟ ਕਰਨ ਦਾ ਯੁੱਗ ਹੈ। ਸਮਝੇ? ਇਸ ਤੋਂ ਪਹਿਲਾਂ ਕਿ ਪਰਮੇਸ਼ਵਰ ਕੋਈ ਕੰਮ ਕਰੇ, ਉਹ ਆਪਣਾ ਇੱਕ ਉਕਾਬ ਭੇਜਦਾ ਹੈ, ਜਿਵੇਂ ਉਸਨੇ ਨੂਹ ਦੇ ਦਿਨਾਂ ਵਿਚ ਕੀਤਾ ਸੀ। ਯਾਦ, ਉਹ ਇਸਰਾਇਲ ਨੂੰ ਲਿਆਇਆ ਅਤੇ ਫਿਰੌਨ ਦੀ ਸੈਨਾ ਜਾਣ ਦੇ ਲਈ ਤਿਆਰ ਸੀ, ਤਾਂ ਉਸਨੇ ਇੱਕ ਉਕਾਬ ਭੇਜਿਆ। ਹਰ ਵਾਰ ਸਮੇਂ ਦੇ ਅੰਤ ਵਿਚ ਉਹਨੇ ਇੱਕ ਉਕਾਬ ਭੇਜਿਆ, ਔਰ ਇੱਥੇ ਉਸਨੇ ਫਿਰ ਇੱਕ ਉਕਾਬ ਨੂੰ ਦੁਬਾਰਾ ਭੇਜਿਆ ਹੈ। ਇਹ ਗੱਲ ਵਚਨ ਦੇ ਨਾਲ ਬਿਲਕੁਲ ਮੇਲ ਖਾਂਦੀ ਹੈ, ਇਸ ਲਈ ਤੁਸੀਂ ਇਸ ਨੂੰ ਕੁਝ ਹੋਰ ਕਿਵੇਂ ਬਣਾ ਸਕਦੇ ਹੋ? ਉਹ ਇੱਕ ਉਕਾਬ ਨੂੰ ਭੇਜਦਾ ਹੈ, ਕਿਉਂ? ਉਹ ਸੱਚਾਈ ਨੂੰ ਪ੍ਰਗਟ ਕਰਨ ਵਾਲਾ ਭੇਜਦਾ ਹੈ, ਜੋ ਕਿ ਸਾਰੇ ਯੁੱਗਾਂ ਵਿਚ ਡਿੱਗ ਚੁੱਕੀ ਸੀ। ਇਸ ਲਈ ਭਾਵੇਂ ਵੈੜਕਾ ਜਾਂ ਮਨੁੱਖ ਜਾਂ ਜੋ ਕੋਈ ਵੀ ਜੰਤੂ ਸਵਾਰੀ ਕਰ ਰਿਹਾ ਸੀ, ਇਹ ਤਦ ਤੱਕ ਕਿਵੇਂ ਪ੍ਰਗਟ ਹੋ ਸਕਦਾ ਸੀ ਜਦ ਤੱਕ ਕਿ ਉਕਾਬ ਨਾ ਆਉਂਦਾ? ਦੂਸਰਿਆਂ ਦਾ ਆਪਣਾ ਸਥਾਨ ਸੀ, ਉਹ ਤਾਂ ਪਰਮੇਸ਼ਵਰ ਵੱਲੋਂ ਕੱਲੇ ਹੋਏ ਜੰਤੂ ਸਨ, ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਕਿ ਕੋਈ ਹੋਰ ਹੁੰਦਾ ਹੈ। ਸ਼ੇਰ, ਇਹ ਤਾਂ ਮੂਲ ਜੰਤੂ ਸੀ, ਇਹੀ ਹੈ ਜਿੱਥੇ ਮਸੀਹ ਵਿਰੋਧੀ ਮੁਕਾਬਲਾ ਕਰਨ ਲਈ ਆਉਂਦਾ ਹੈ। ਇਸ ਤੋਂ ਬਾਅਦ ਉਸਨੇ ਇੱਕ ਹੋਰ ਸ਼ਕਤੀ ਉਠਾ ਖੜੀ ਕੀਤੀ, ਉਸਨੇ ਇਹਦਾ ਮੁਕਾਬਲਾ ਕਰਨ ਲਈ ਇੱਕ ਹੋਰ ਸ਼ਕਤੀ ਨੂੰ ਭੇਜ ਦਿੱਤਾ, ਫਿਰ ਉਸਨੇ ਇੱਕ ਹੋਰ ਸ਼ਕਤੀ ਨੂੰ ਖੜਾ ਕੀਤਾ, ਅਤੇ ਪਰਮੇਸ਼ਵਰ ਨੇ ਉਸ ਸ਼ਕਤੀ ਦਾ ਸਾਹਮਣਾ ਕਰਨ ਲਈ ਆਪਣੀ ਇੱਕ ਹੋਰ ਸ਼ਕਤੀ ਭੇਜੀ, ਅਤੇ ਫਿਰ ਅੰਤ ਵਿਚ ਪਰਮੇਸ਼ਵਰ ਆਪਣੀ ਆਖਰੀ ਸ਼ਕਤੀ ਦੇ ਰੂਪ ਵਿਚ ਉਕਾਬ ਨੂੰ ਥੱਲੇ ਲੈ ਕੇ ਆਉਂਦਾ ਹੈ, ਤਾਂ ਕਿ ਬੱਚਿਆਂ ਦੇ ਦਿਲਾਂ ਨੂੰ ਉਹਨਾਂ ਦੇ ਪੇਵਾਂ ਦੇ ਵਿਸ਼ਵਾਸ ਵੱਲ ਮੋੜਿਆ ਜਾਵੇ। ਉਕਾਬ ਦਾ ਯੁੱਗ, ਤਦ ਫਿਰ ਕੀ ਤੁਸੀਂ ਧਿਆਨ ਦਿੱਤਾ? ਇਸ ਤੋਂ ਬਾਅਦ ਹੋਰ ਕੋਈ ਜੰਤੂ ਨਹੀਂ ਹੈ, ਬਸ ਇੰਨੇ ਹੀ ਸਨ, ਇਹੋ ਹੀ ਅੰਤ ਹੈ। ਹੁਣ ਜੇ ਤੁਸੀਂ ਪ੍ਰਕਾਸ਼ ਦੀ ਪੋਥੀ 10:1-7 ਤੱਕ ਵੇਖੋ ਤਾਂ ਤੁਹਾਨੂੰ ਇਹੀ ਮਿਲੇਗਾ, ਮੈਂ ਇਸ ਦਾ ਬਿਆਨ ਕਰ ਚੁੱਕਾ ਹਾਂ। ਯਾਦ ਕਰੋ ਕਿ ਆਖਰੀ ਦੂਤ ਦੇ ਯੁੱਗ ਵਿਚ ਕੀ ਹੋਣਾ ਸੀ, ਸਾਰੇ ਪਰਮੇਸ਼ਵਰ ਦੇ ਸਾਰੇ ਗੁਪਤ ਭੇਤ ਪ੍ਰਗਟ ਹੋਣਗੇ, ਉਕਾਬ, ਆਮੇਨ। ਹੁਣ ਤੁਸੀਂ ਉਹਨਾਂ ਚਾਰਾਂ ਜੰਤੂਆਂ ਨੂੰ ਵੇਖ ਲਿਆ ਹੈ ਜੋ ਆਏ ਸਨ, ਉਹ ਸੰਪੂਰਨ ਤੌਰ ਤੇ ਠੀਕ ਸਨ, ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਅਤੇ ਹੁਣ ਇਹੀ ਹਰ ਇੱਕ ਯੁੱਗ ਹੈ, ਅਤੇ ਇਹੀ ਹਰ ਇੱਕ ਸ਼ਕਤੀ ਹੈ ਜੋ ਪਿੱਛੇ ਆਈ ਸੀ, ਅਤੇ ਲਿਖਤਾਂ ਦੱਸਦੀਆਂ ਹਨ ਕਿ ਦੁਸ਼ਮਣ ਦੇ ਸਵਾਰ ਨੇ ਕੀ ਕੀਤਾ ਸੀ, ਇਹ ਉਹਨਾਂ ਮੋਹਰਾਂ ਦੇ ਵਿਚ ਪ੍ਰਗਟ ਹੋ ਚੁੱਕਾ ਹੈ, ਅਤੇ ਹੁਣ ਇਹ ਵੀ ਪ੍ਰਗਟ ਹੋ ਚੁੱਕਾ ਹੈ ਹਰ ਇੱਕ ਉਹ ਜੰਤੂ, ਹਰ ਇੱਕ ਉਹ ਸ਼ਕਤੀ ਜਿਹੜੀ ਪਰਮੇਸ਼ਵਰ ਨੇ ਭੇਜੀ, ਉਸਨੇ ਉਕਾਬ ਦੇ ਸਮੇਂ ਤੱਕ ਠੀਕ ਨਿਸ਼ਾਨੇ ਤੇ ਹਮਲਾ ਕੀਤਾ। ਹੁਣ ਜੇ ਇਹ ਆਖਰੀ ਸਮਾਂ ਹੈ ਤਾਂ ਇੱਕ ਉਕਾਬ ਆਵੇਗਾ, ਇਹ ਠੀਕ ਹੈ। ਤੁਸੀਂ ਯਾਦ ਰੱਖੋ, ਹੁਣ ਜਿਸ ਵੇਲੇ ਸ਼ੇਰ ਕੋਲ ਵਚਨ ਆਇਆ ਸੀ, ਉਸ ਸਮੇਂ ਲਗਭਗ 100 ਵਿੱਚੋਂ ਇੱਕ ਨੇ ਹੀ ਸ਼ੇਰ ਦੇ ਸੰਦੇਸ਼ ਨੂੰ ਸੁਣਿਆ ਸੀ। ਉਹਨਾਂ ਦਿਨਾਂ ਵਿੱਚ ਜਦੋਂ ਵੈੜਕਾ ਆਇਆ ਸੀ, ਉਹਨਾਂ ਵਿੱਚੋਂ ਸਿਰਫ ਥੋੜਿਆਂ ਜਿਹਾ ਨੇ ਵੈੜਕੇ ਦੇ ਸੰਦੇਸ਼ ਨੂੰ ਸੁਣਿਆ ਸੀ। ਉਹਨਾਂ ਦਿਨਾਂ ਵਿਚ ਜਦ ਮਨੁੱਖ ਆਇਆ ਤਾਂ ਉਸਨੇ ਮਨੁੱਖਾਂ ਦੇ ਵਿਚ ਕੰਮ ਕੀਤਾ ਸੀ, ਅਤੇ ਤੁਸੀਂ ਜਾਣਦੇ ਹੋ ਕਿ ਉਹ ਬਹੁਤ ਚਤੁਰ ਸੀ। ਉਹ ਇੱਕ ਛੋਟੇ ਜਿਹੇ ਚੁੰਡ ਨੂੰ ਬਾਹਰ ਲੈ ਕੇ ਆਇਆ ਸੀ, ਅਤੇ ਉਹਨਾਂ ਨੇ ਕੀ ਕੀਤਾ ਸੀ? ਸ਼ੈਤਾਨ ਨੇ ਵੇਖ ਲਿਆ ਸੀ, ਇਸ ਲਈ ਉਸਨੇ ਉਹਨਾਂ ਨੂੰ ਫਿਰ ਦੁਬਾਰਾ ਵਾਪਸ ਭੇਜ ਦਿੱਤਾ, ਅਤੇ ਉਹਨਾਂ ਦਾ ਉਸ ਵਿਚ ਵਿਆਹ ਕਰਵਾਇਆ। ਅਤੇ ਯਾਦ ਰਹੇ ਕਿ ਜਦ ਆਖਿਰ ਵਿਚ ਉਕਾਬ ਆਉਂਦਾ ਹੈ ਤਾਂ 100 ਵਿੱਚੋਂ ਇੱਕ ਹਿੱਸਾ ਹੀ ਉਸਦੀ ਸੁਣੇਗਾ, ਇਹ ਉਕਾਬ ਦਾ ਯੁੱਗ ਹੈ। ਤੁਸੀਂ ਨਾ ਬਾਕੀ ਦੇ ਸਾਰੇ ਸਵਾਰਾਂ ਨੂੰ ਯਾਦ ਰੱਖੋ, ਅਤੇ ਇਥੋਂ ਤੋੜੀ ਕਿ ਪ੍ਰਭੂ ਯੇਸੂ ਨੇ ਵੀ ਅਗਾਂਹ ਵਾਕ ਕੀਤਾ ਕਿ ਜੇ ਆਪਣੀ ਆਮਦ ਦੇ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਵੀ ਸ਼ਰੀਰ ਨਾ ਬਚਦਾ, ਕਿ ਲਿਖਤ ਇਹੋ ਹੀ ਹੈ। ਇਸ ਲਈ ਤੁਸੀਂ ਵੇਖੋ ਕਿ ਅਸੀਂ ਕਿੱਥੇ ਹਾਂ, ਭਾਈਓ ਅਤੇ ਭੈਣੋ, ਕਿ ਤੁਸੀਂ ਨਹੀਂ ਵੇਖਦੇ ਹੋ ਕਿ ਅਸੀਂ ਕਿੱਥੇ ਹਾਂ? ਵੇਖੋ ਕਿ ਅਸੀਂ ਕਿੱਥੇ ਹਾਂ। ਪਰਮੇਸ਼ਵਰ, ਮੈਂ ਬਹੁਤ ਖੁਸ਼ ਹਾਂ। ਭਾਈਓ, ਮੈਂ ਨਹੀਂ ਜਾਣਦਾ ਹਾਂ ਕਿ ਕੀ ਕਰਨਾ ਹੈ। ਅਜਿਹਾ ਨਹੀਂ ਹੈ ਕਿ ਮੈਂ ਬਸ ਇੱਥੇ ਖੜਾ ਹੋ ਕੇ ਬੋਲ ਰਿਹਾ ਹਾਂ, ਮੈਂ ਵੀ ਇੱਥੇ ਤੁਹਾਡੇ ਵਰਗਾ ਹੀ ਹਾਂ, ਮੈਂ ਵੀ ਤੁਹਾਡੇ ਵਿੱਚੋਂ ਹਾਂ। ਵੇਖੋ, ਇਹ ਮੈਂ ਹਾਂ, ਮੇਰਾ ਪਰਿਵਾਰ ਹੈ, ਮੇਰੇ ਭੈਣ ਭਾਈ ਹਨ ਜਿਨ੍ਹਾਂ ਨਾਲ ਮੈਂ ਪਿਆਰ ਕਰਦਾ ਹਾਂ। ਅਤੇ ਸੁਰਗ ਦਾ ਪਰਮੇਸ਼ਵਰ ਬੜਾ ਦਿਆਲੂ ਹੈ ਕਿ ਆਣ ਕੇ ਉਹਨਾਂ ਚੀਜ਼ਾਂ ਨੂੰ ਵਚਨ ਅਤੇ ਦਰਸ਼ਨਾਂ ਨਾਲ ਪਿਛਲੇ 30 ਸਾਲਾਂ ਤੋਂ ਪ੍ਰਗਟ ਕਰਦਾ ਆ ਰਿਹਾ ਹੈ ਕਿ ਇਹ ਸੱਚ ਹੈ। ਇਸੇ ਤਰ੍ਹਾਂ ਹੀ ਹੈ, ਅਸੀਂ ਆ ਪਹੁੰਚੇ ਹਾਂ, ਬਸ ਇਹੀ ਹੈ। ਸਾਇੰਸ ਦੀ ਖੋਜ ਨੇ ਇਸ ਨੂੰ ਸਾਬਤ ਕੀਤਾ ਹੈ, ਵਚਨ ਦੇ ਪ੍ਰਮਾਣ ਨੇ ਵੀ ਇਹਨੂੰ ਸਿੱਧ ਕਰ ਵਿਖਾਇਆ ਹੈ ਅਤੇ ਅਸੀਂ ਇੱਥੇ ਹਾਂ ਅਤੇ ਪ੍ਰਕਾਸ਼ ਪਰਮੇਸ਼ਵਰ ਦੇ ਵੱਲੋਂ ਆਉਂਦਾ ਹੈ ਅਤੇ ਸੱਚ ਹੈ। ਕੀ ਤੁਸੀਂ ਕੁਝ ਪਕੜਿਆ ਹੈ? ਮੈਂ ਹੈਰਾਨ ਸਾਂ ਕਿ ਤੁਸੀਂ ਕੁਝ ਸਮਝਿਆ ਵੀ ਹੈ। ਵੇਖਿਆ, ਜੀ ਹਾਂ ਸ਼੍ਰੀਮਾਨ, ਠੀਕ ਹੈ। ਫਿਰ ਮੈਨੂੰ ਐਤਵਾਰ ਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਹੁਣ ਧਿਆਨ ਦਿਓ, ਹੁਣ ਬਹੁਤ ਸ਼ਾਨਦਾਰ, ਹੁਣ ਧਿਆਨ ਦਿਓ। ਅਤੇ ਤਦ ਸਮੇਂ ਦੇ ਅਨੁਸਾਰ ਜਦ ਪਰਮੇਸ਼ਵਰ ਨੂਹ ਦੀ ਜਲ ਪਰਲੋ ਤੋਂ ਪਹਿਲਾਂ ਬਚਾਉਣ ਵਾਲਾ ਸੀ, ਉਸਨੇ ਇੱਕ ਉਕਾਬ ਨੂੰ ਭੇਜਿਆ ਅਤੇ ਜਿਸ ਵੇਲੇ ਉਹ ਇਸਰਾਇਲ ਨੂੰ ਛਡਾਉਣ ਵਾਲਾ ਸੀ ਉਸਨੇ ਇੱਕ ਉਕਾਬ ਭੇਜਿਆ। ਕੀ ਤੁਸੀਂ ਇਹਦਾ ਵਿਸ਼ਵਾਸ ਕਰਦੇ ਹੋ ਕਿ ਪਾਤਮਸ ਟਾਪੂ ਤੇ ਯੋਹੰਨਾ ਦੇ ਕੋਲ ਇੱਕ ਅਜਿਹਾ ਸਮਾਂ ਆਉਂਦਾ ਹੈ ਜਦ ਉਹ ਇਸ ਸੰਦੇਸ਼ ਦਾ ਜਿਹੜਾ ਕਿ ਇੰਨਾ ਜ਼ਿਆਦਾ ਸਿੱਧ ਸੀ ਵਿਸ਼ਵਾਸ ਨਹੀਂ ਕਰ ਸਕਿਆ ਸੀ, ਜਦਕਿ ਇਹ ਤਾਂ ਉਹਨੂੰ ਇੱਕ ਦੂਤ ਦੇ ਰਾਹੀਂ ਦਿੱਤਾ ਜਾ ਰਿਹਾ ਸੀ? ਤੁਸੀਂ ਜਾਣਦੇ ਹੋ ਕਿ ਦੂਤ ਇੱਕ ਸੰਦੇਸ਼ ਵਾਹਕ ਹੁੰਦਾ ਹੈ, ਪ੍ਰੰਤੂ ਕੀ ਤੁਸੀਂ ਜਾਣਦੇ ਹੋ ਕਿ ਦੂਤ ਇੱਕ ਨਬੀ ਸੀ? ਕੀ ਤੁਸੀਂ ਇਹਦਾ ਯਕੀਨ ਕਰਦੇ ਹੋ? ਆਓ ਅਸੀਂ ਇਹਨੂੰ ਸਾਬਤ ਕਰੀਏ। ਆਓ ਪ੍ਰਕਾਸ਼ ਦੀ ਪੋਥੀ 22 ਵਿੱਚ ਵੇਖੀਏ ਕਿ ਉਕਾਬ ਸੀ। ਵੇਖੋ, ਉਹ ਸੀ, ਯਕੀਨਨ ਉਹ ਇੱਕ ਸੰਦੇਸ਼ ਵਾਹਕ ਸੀ, ਉਹ ਇੱਕ ਦੂਤ ਸੀ, ਪ੍ਰੰਤੂ ਇਹ ਇੱਕ ਨਬੀ ਸੀ ਜਿਹਨੇ ਪ੍ਰਕਾਸ਼ ਦੀ ਸਾਰੀ ਪੋਥੀ ਉਹਦੇ ਉੱਤੇ ਪ੍ਰਗਟ ਕੀਤੀ ਸੀ। ਪ੍ਰਕਾਸ਼ ਦੀ ਪੋਥੀ 22 ਬਾਬ ਦੀ 19 ਆਇਤ, ਮੈਂ ਵਿਸ਼ਵਾਸ ਕਰਦਾ ਹਾਂ ਕਿ ਠੀਕ ਹੈ ਜੋ ਮੈਂ ਇੱਥੇ ਲਿਖਿਆ ਹੋਇਆ ਹੈ। 22:19, ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ, ਪ੍ਰਕਾਸ਼ ਪੋਥੀ 22 ਦੀ 9 ਹੀ ਹੈ। ਮੈਂ ਪ੍ਰਕਾਸ਼ ਦੀ ਪੋਥੀ 22:9 ਵੱਲ ਵੇਖ ਰਿਹਾ ਹਾਂ, ਇਹ ਠੀਕ ਹੈ? ਉਹ ਹਾਂ, ਇਹ ਹੈ। ਤਾਂ ਉਸ ਮੈਨੂੰ ਆਖਿਆ, ਭਈ ਇਉਂ ਨਾ ਕਰ, ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਨਾਲ ਦਾ ਦਾਸ ਹਾਂ। ਧਿਆਨ ਦਿਓ ਕਿ ਯੋਹੰਨਾ ਨੇ ਇੱਥੇ ਕੀ ਵੇਖਿਆ ਸੀ। ਮੈਂ ਯੋਹੰਨਾ ਉਹ ਹਾਂ ਜਿਹਨੇ ਇਹਨਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ, ਅਤੇ ਹੁਣ ਉਹ ਸਮਾਪਤ ਕਰ ਰਿਹਾ ਹੈ। ਇਹ ਆਖਰੀ ਬਾਬ ਹੈ। ਅਤੇ ਜਾਂ ਮੈਂ ਸੁਣਿਆ ਤੇ ਵੇਖਿਆ, ਤਾਂ ਮੈਂ ਮੱਥਾ ਟੇਕਣ ਲਈ ਡਿੱਗ ਕੇ ਉਸ ਦੂਤ ਦੇ ਪੈਰਾਂ ਉੱਤੇ ਪਿਆ ਜਿਹਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ। ਅਤੇ ਉਹ ਤਦ ਉਹ ਦੂਤ ਸਮਝੇ, ਤਦ ਉਹਨੇ ਮੈਨੂੰ ਆਖਿਆ, ਤੂੰ ਇਉਂ ਨਾ ਕਰ। ਕੋਈ ਵੀ ਸੱਚਾ ਨਬੀ ਜਾਂ ਕੋਈ ਵੀ ਸੰਦੇਸ਼ ਵਾਹਕ ਪੂਜਿਆ ਨਹੀਂ ਜਾ ਸਕਦਾ ਹੈ, ਸਮਝੇ? ਇਹ ਸਿਰਫ ਪਰਮੇਸ਼ਵਰ ਲਈ ਹੈ। ਅਤੇ ਉਸਨੇ ਮੈਨੂੰ ਆਖਿਆ, ਤੂੰ ਇਉਂ ਨਾ ਕਰ, ਕਿਉਂਕਿ ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਉਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ਵਰ ਨੂੰ ਮੱਥਾ ਟੇਕ। ਵੇਖਿਆ, ਹੁਣ ਇਹ ਪੋਥੀ ਬਹੁਤ ਮਹੱਤਵਪੂਰਨ ਹੈ, ਇਹ ਪਰਮੇਸ਼ਵਰ ਦਾ ਵਚਨ ਹੈ। ਹੁਣ ਧਿਆਨ ਦਿਓ, ਔਰ ਜਦੋਂ ਖੁਦਾ ਦਾ ਵਚਨ ਲਿਆਇਆ ਜਾਂਦਾ ਹੈ ਤਾਂ ਨਬੀ ਦੇ ਰਾਹੀਂ ਹੀ ਆਉਣਾ ਚਾਹੀਦਾ ਹੈ, ਕਿਉਂਕਿ ਉਹੀ ਹੈ ਜਿਹਦੇ ਕੋਲ ਪਰਮੇਸ਼ਵਰ ਦਾ ਵਚਨ ਆਉਂਦਾ ਹੈ। ਮੈਂ ਆਸ ਕਰਦਾ ਹਾਂ ਕਿ ਮੈਨੂੰ ਇਸ ਬਕਸੇ ਵਿੱਚ ਇਸ ਤੇ ਕੋਈ ਪ੍ਰਸ਼ਨ ਮਿਲੇਗਾ। ਤੁਸੀਂ ਜਾਣਦੇ ਹੋ ਕਿ ਮੈਂ ਸੋਚਿਆ ਸੀ ਕਿ ਮੈਂ ਉਸ ਤੇ ਥੋੜਾ ਵਿਚਾਰ ਕਰਾਂਗਾ। ਮੈਂ ਬਸ ਇਹੀ ਮਹਿਸੂਸ ਕੀਤਾ ਸੀ ਕਿ ਉਸ ਵਿੱਚ ਇਸੇ ਤਰ੍ਹਾਂ ਦਾ ਕੋਈ ਪ੍ਰਸ਼ਨ ਹੋਵੇਗਾ। ਤੁਸੀਂ ਵੇਖੋ ਕਿ ਮੈਂ ਸੋਚਿਆ ਸੀ ਕਿ ਮੈਨੂੰ ਉਸ ਬਕਸੇ ਵਿੱਚੋਂ ਕੋਈ ਪ੍ਰਸ਼ਨ ਲੱਭੇਗਾ। ਸਮਝੇ, ਪਰਮੇਸ਼ਵਰ ਦਾ ਹਰ ਇੱਕ ਵਚਨ ਲਿਆਂਦਾ ਗਿਆ ਹੈ। ਬਾਈਬਲ ਇਸ ਸਿਸਟਮ ਨੂੰ ਬਿਲਕੁਲ ਵੀ ਬਦਲਦੀ ਨਹੀਂ ਹੈ, ਇਹ ਸਦਾ ਇਸੇ ਤਰ੍ਹਾਂ ਹੀ ਰਹਿੰਦਾ ਹੈ। ਇਹ ਉਸ ਨਬੀ ਦੇ ਕੋਲ ਆਉਣਾ ਹੀ ਹੈ ਜਿਹਦੇ ਆਉਣ ਦੀ ਅਸੀਂ ਉਮੀਦ ਕਰ ਰਹੇ ਹਾਂ। ਹੁਣ ਤੁਸੀਂ ਪ੍ਰਕਾਸ਼ ਦੀ ਪੋਥੀ 10 ਦੀ 1 ਤੋਂ 7 ਵੱਲ ਧਿਆਨ ਦਿਓ। ਹੁਣ ਆਓ 9ਵੀਂ ਐਤ ਫਿਰ ਪੜ੍ਹੀਏ। ਇਸ ਐਤ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਇਹਨਾਂ ਮੋਹਰਾਂ ਦਾ ਪ੍ਰਚਾਰ ਬੰਦ ਕਰੀਏ, ਕੀ ਤੁਸੀਂ ਸੰਪੂਰਨ ਤੌਰ ਤੇ ਇਹਨਾਂ ਨੂੰ ਸਮਝੇ? ਹੁਣ ਤੁਸੀਂ ਇਹ ਯਾਦ ਰੱਖੋ ਕਿ ਉਕਾਬ ਦੇ ਬਾਅਦ ਵਿੱਚ ਹੋਰ ਕੋਈ ਸ਼ਕਤੀ ਕਦੇ ਨਹੀਂ ਆਉਂਦੀ ਹੈ। ਹਰ ਵਾਰ ਮਸੀਹ ਵਿਰੋਧੀ ਜਦੋਂ ਕਿਸੇ ਚੀਜ਼ ਨੂੰ ਭੇਜਦਾ ਹੈ ਤਾਂ ਪਰਮੇਸ਼ਵਰ ਉਸ ਦਾ ਮੁਕਾਬਲਾ ਕਰਨ ਲਈ ਇੱਕ ਸ਼ਕਤੀ ਭੇਜਦਾ ਹੈ। ਮਸੀਹ ਵਿਰੋਧੀ ਨੇ ਇੱਕ ਹੋਰ ਸ਼ਕਤੀ ਨੂੰ ਘੱਲਿਆ, ਤਦ ਖੁਦਾ ਨੇ ਇਹਦਾ ਸਾਹਮਣਾ ਕਰਨ ਲਈ ਕੁਝ ਹੋਰ ਘੱਲ ਦਿੱਤਾ, ਸਮਝੇ? ਅਤੇ ਫਿਰ ਜਦ ਉਹ ਉਕਾਬ ਤੇ ਆਉਂਦਾ ਹੈ, ਉਸ ਦਾ ਵਚਨ ਹੈ, ਇਹ ਅੰਤ ਵਿੱਚ ਬਿਲਕੁਲ ਉਸੇ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਦਾ ਸ਼ੁਰੂ ਵਿੱਚ ਸੀ। ਹੁਣ ਵੇਖੋ ਕਿ ਉਹ ਇੱਕ ਨਬੀ ਨਹੀਂ ਹੈ ਜਿਹਦੇ ਆਉਣ ਦੀ ਅਸੀਂ ਉਡੀਕ ਕਰ ਰਹੇ ਹਾਂ, ਕੋਈ ਆਦਮੀ ਜਿਹਦੇ ਉੱਤੇ ਉਹੀ ਆਤਮਾ ਹੋਵੇ ਜਿਹੜਾ ਏਲੀਆ ਦੇ ਉੱਤੇ ਸੀ। ਬੇਸ਼ੱਕ ਇਹ ਏਲੀਆ ਤਾਂ ਨਹੀਂ ਹੋਵੇਗਾ, परंतु ए आदमी जेड़ा आवेगा उसे वर्गा ही होवेगा अते जेड़ा मनुख भेजा जावेगा उसकी सेवकाई एहो ही होवेगी कि ओ उना डिगे हुए लोका नू वापस इना फिरका प्रस्तियां दी तोड़ मरोड़ विचो काट के पितरां दे मूल विश्वास दे वाल मोड़े हुण जे ए गल बाइबल नू उत्पत्ति किताब तो लैके प्रकाश दी पोथी तक नहीं जोड़दी है तो मेनू नहीं पता कि किवें जोड़ेगी एदे बारे विच मैं होर कुछ नहीं बोल सकता हां क्योंकि ए एहो ही है तुसीं बस आओ तुसीं उस दे विचों कुछ भी लै सकदे हो अते उनू तोड़ मरोड़ सकदे हो समझे इसलिए इन्हें ता इसे ढंग दे नाल ही होना है हुण तुसी नौवीं ऐत ते ध्यान दियो यगवेदी दे हेठा रूहा हुण इस गल ते मेनू बहुत सारी असहमति मिलन वाली है परंतु तुसी जरा एक मिनट ले वेखो अते सिर्फ समझे मैं भी उसे तरह ही सोचिया सी पर ए ता उस ढंग दे नाल नहीं आया सी असी मैं हमेशा ही ए सोचिया सी कि रूहा जेड़िया यगवेदी दे थले हान शुरू दी कलीसिया दे शहीद हान अते मेनू यकीन है कि डॉक्टर ओरिया स्मिथ अते उना विचो हर एक एही आखदा है समझे परंतु मैं खुद आप भी एही सोचिया सी पर जदो पवित्र आत्मा ने मेनू उसके दर्शन विखाया ता ए उस तरह नहीं सी ए ओ रूहा नहीं हान हुण तुसी आखते हो चंगा ठीक है मैं दे बारे विच नहीं जानता हाँ ठीक है असी हुण एक मिनट विच इनू वेखांगे ए लाड़ी रूपी कलीसिया दियां जाना नहीं हान असी सोचिया सी कि ए लाड़ी वाली कलीसिया है जो यगवेदी दे थले उड़ीक कर रहे सन अते पुकार रहे सन प्रभु कदों तोड़ी मैं इस नु दोबारा पढ़दा हां ताकि असी इस नु चंगी तरह समझ लईए या उन्हें पंजवी मोर तोड़ी ता मैं यगवेदी दे हेठा उन्हां दियां जानां नु वेख्या जेड़े परमेश्वर दे वचन दे कारण अते उस साखी दे कारण जेड़ी उन्हां ने भरी सी वड्डे गए सन वेखो परमेश्वर दा वचन अते ओ गवाही जेड़ी उन्हां ने भरी सी कारण वड्डे गए सन हुण तुसी उथू ना हिलियो आओ एक मिनट ले इनू वेखिए अते उना वड्डी आवाज दे नाल पुकार के आख्या भई हे स्वामी जी जेड़ा पवित्र अते सत है कदों तोड़ी तू न्याय नहीं करदा अते धरती दे वासियां कोलों साडे लहू दा वटा नहीं लैंदा है अते उना विचो हरेक नू चिट्टा बसर दिता गया अते उना नू ए बचन होया भई थोड़ा चिर होर आराम करो जदो तीक तुहाडे नाल दे दासा अते तुहाडे भरावां दी जेड़े तुहाडे वांगू वड्डे जाणगे गिनती पूरी ना हो लवे हुण जे तुसी ध्यान दियो ता तुसी वेखोगे कि जिस वेले पंजवी मोर खोलदी है उस वेले तक दुल्हन जा चुकी है इसलिए ओ जाना जेड़िया जगवेदी दे थले हान ओ शुरू दी कलीसिया दे शहीदां दियां जाना नहीं हो सकदियां हान हुण तुसी कृपा करके जरा इस ते ध्यान दियो क्योंकि ए एक बहुत वड्डा बहस का कारण है सो मैं चाहुंदा हां कि तुसी इस नु बड़े ही ध्यान नाल सुनो अते इनु लिखण लई अपने कागज अते पेन ले लवो हुण मैं चाहुंदा हां कि तुसी इस ते ध्यान दियो हुण ए ओ जाना नहीं हो सकदियां क्योंकि दुल्हन दे धर्मी अते शहीद लोग पंजवी मोर दे खुलन तो पहला ही उपर उठा ले जांदे हन इसलिए ओ ए जाना नहीं हन जो जगवेदी दे थले हन ओ ता दुल्हन दे नाल महिमा विच होणगे हुण ध्यान दियो क्योंकि ओ प्रकाश दी पोथी दी चार बाब विच ही उठाए जान भी चले जांदे हन उनां नू ता प्रकाश दी पोथी दे चौथे बाब विच ही उपर उठा लिया गया सी हुण फिर इसलिए ए जाना कौन हन अगली गल एहो ही सामने आउंदी है कि जे ए शुरू दी कलीसिया दे नहीं हन ता फिर ए कौन हन ए इसराइल है जो कि एक कौम दे तौर ते बचाया जाना है ओ सारे पहला तो ही ठहराए गए हन ओ इसराइल है ए सिर्फ इसराइल है तुसी आखदे हो जरा कु ठहरो तुसी कहंदे हो ओ ए नहीं हो सकदे हन एक मिनट लई आओ इस दा नबेड़ा करिए मेरे कोल इस दे नाल संबंधित वचन दियां चार जां पांच लिखतां हन आओ रोमियां दी किताब कड्डो अते वेखो कि ए इसराइली ही हन आओ असी रोमियां दी किताब खोलिए अते उसदी 11 बाब विचों वेखांगे सिर्फ आओ असी इनू पढ़िए अते फिर सानू अपने आप इस दे बारे विच पता लग जावेगा रोमियां 11 बाब दी 25 अते 26 आयत हुण तुसी सुनो कि पौलुस इत्थे की कहंदा है अते पौलुस ने कहा जे कोई होर एतु ताकि जे कोई स्वर्गदूत भी आण के कोई होर खुशखबरी सुनावे कि ओ श्रापी होवे ध्यान दियो हुण हे प्रभु किते इओ ना होवे यो तुसी अपनी जांच विच स्याणे बन बैठो मैं चाहुंदा हां यो तुसी इस भेद तो अनजान ना रहो पई कुछ कठोरता इसराइल ते आन पई है अते पई रहेगी जिन्ना चेर प्राइया कौमां दी भरपूरी ना हो लवे। आखर प्राइया जातियां दी लाड़ी अंदर लियांदी जानी है। दुल्हन दे कान ऐसे मकसद दे लई इसराइल उते कठोरता आई अते ऐसे तरह सारा इसराइल बच जावेगा जिवें लिखिया होया है इसराइल दा छुड़ाउण वाला सियोन तो निकलेगा ओ यकूब तो अपगती हटावेगा। ठीक है हुण ओ जेड़े जगवेदी दे थले हन ओ इसराइली हन। इसराइल बस ऐसे मकसद दे लई अन्ना कीता गया है ताकि असी बचाए जाइए। कि तुसी उसका विश्वास करदे हो हुण किन्ने उन्हां नूं अन्ना कीता सी परमेश्वर ने ही अपनी संतान नूं अन्ना कीता है। इस विच कोई हैरानी नहीं है कि यसू सलीब दे कोल खड़ा सी अते यहूदी उसके लहू लई जोर जोर नाल पुकार रहे सन। उसके अपने बच्चे सन अते वचन सी ओ ता खुद आप वचन सी अते ओ ए जानदा सी कि उन्हां ने उन्हूं बड़ी ही खुशी नाल कबूल कर लिया हुंदा अते यही कारण है कि उन्हें उन्हां नूं अन्ने कर दिता सी ताकि ओ उसनूं पछाण ना सकन। ओ अजिहे हलीम ढंग नाल आया अते उसने उन्हां नूं इस सादगी लई अन्ना कर दिता कि ओ उसनूं कबूल ना कर सकन और उसने उन्हां नूं अन्ने कर दिता सी। यसू ने उन्हां ते एनी हमदर्दी कीती कि उसने कहा पिता इन्हां नूं माफ कर क्यों जो नहीं जानदे क्यों की करदे हन। ओ अन्ने सन। पौलुस ने आख्या कि उन्हां नूं किसे मकसद दे लई अन्ने कीता गया सी उन्हां नूं साडे लई अन्ना कीता गया सी। ध्यान दियो हुण मैं चाहुंदा हां कि तुसी इस ते बड़े गौ नाल ध्यान दियो। उन्हां विचों हर एक नूं चिट्टा बस्तर दिता गया सी। उन्हां दे कोल ए चिट्टा बस्तर नहीं सी बल्कि उन्हां नूं ए चिट्टा बस्तर दिता गया सी। उन्हां विचों हरेक नूं चिट्टा बस्तर दिता गया सी। हुण संतां दे कोल तां पहलां ही एक बस्तर है। ए बस्तर उन्हां नूं इत्थे ही मिल गया सी परंतु इत्थे वेखो उन्हां नूं बस्तर दिता गया सी और संतां दे कोल तां पहलां ही उसका बस्तर है अते ओह जा चुके हन। समझे वेख्या परंतु उन्हां दे कोल नहीं सी। वेखो उन्हां नूं मौका नहीं मिलिया सी क्योंकि ओह तां परमेश्वर द्वारा उन्हां दे अपने पिता द्वारा अन्ने कीते गए सन ताकि परमेश्वर दी कृपा पूरी हो सके ताकि दुल्हन गैर कौमां विचों लई जा सके। कि ये ठीक है आओ मैं तुहानूं यूसुफ विच एक बहुत सोहनी तस्वीर विखाउंदा हां। यूसुफ एक आत्मिक आदमी उकाब सी। वो अपने भाइयां दे विच पैदा होया सी बिल्कुल उसे तरह ही जिवें कि एक सच्ची कलीसिया दूजियां दे विच पैदा हुई है और वो सुपनियां दा अर्थ दस सकदा सी अते दर्शन वेख सकदा सी अते उसदे भरा उसदे नाल ईरखा करदे सन पर उसका पिता उसदे नाल प्यार करदा सी। इसके बाद ध्यान दियो ओनू बाहर कर दिता गया उसके पिता ने नहीं बल्कि उसके भरावां ने उसनू बाहर कर दिता सी अते उसनू चांदी दे लगभग 30 सिक्कियां विच बेच दिता गया सी। उन्हां ने उसनू खूह दे विच सुट दिता सी अते समझ लिया सी कि ओ मर गया है। उपर उठाया गया अते ओनू फिरौन दे सज्जे हथ बिठाया गया क्योंकि उसनू उसके अपने ही भरावां ने बाहर कर दिता सी। उसनू अपने लोकां विचों नहीं बल्कि पराईयां जातां विचों दुल्हन दिती गई अते उत्थे उसदे राही इफ्राहिम अते मनश्शा पैदा होए सन जो कि इसराइल विच शामिल कीते गए सन। जिवें इसराइल ने अपने हथां नूं बदल के अथवा क्रॉस बना के जेठे दी बजाए छोटे नूं बरकत दिती इसे तरह बरकतां यहूदियां तों पराईयां कौमां वाल आईयां। समझे उसने अपने हथां नूं क्रॉस करके छोटे पुत्र ते रखिया जिहदा मतलब ए सी कि एक छोटी कलीसिया ने अंदर आउणा है। मां कलीसिया सूरज विच खड़ी सी अते उसने इस बच्चे नूं जन्म दिता सी अते ध्यान दियो उसनूं पाउण लई इसराइल ने अपने हथां नूं बदल लिया सी। एक नमूने दे तौर ते कीता गया सी अते यूसुफ ओही बच्चे सन पर उन्हां दी मां पराईयां कौमां विचों सी। इसराइली दुल्हन तों पुराने इसराइल तों बरकतां नूं हटा के मसीही लोकां वल फेर दिता गया। ए पवित्र आत्मा दे राही इसराइल दे हथां नूं क्रॉस करन दे द्वारा होया सी। उसने कहा परमेश्वर ने ही मेरे हथां नूं बदलिया है ओदा एदे नाल कोई वाह वास्ता नहीं सी। ध्यान दियो कि जदों यूसुफ नूं ओदे अपने ही भरावां ने उसदे अपने लोकां ने रद्द दित्ता सी तां उन्हें गैर कौमां विचों इक लाड़ी लई सी बिल्कुल उसे ही तरह जिवें प्रभु यसू ने कीता। यद उन्हूं यहूदियां ने रद्द दित्ता सी तां उन्हें गैर जातियां विचों इक लाड़ी लई। ਹੁਣ ਆਓ ਇੱਥੇ ਕੁਝ ਪੜ੍ਹੀਏ। ਮੈਂ ਇੱਥੇ ਰਸੂਲਾਂ ਦੇ ਕਰਤੱਬ 15 ਬਾਬ ਦੀ ਲਿਖਤ ਲਿਖੀ ਹੋਈ ਹੈ ਅਤੇ ਉਹ ਇਹ ਵਚਨ ਦੀ ਲਿਖਤ ਉਸੇ ਤਰ੍ਹਾਂ ਦੀ ਹੀ ਹੈ ਜੋ ਕਿ ਅਸੀਂ ਕਿਵੇਂ ਵੀ ਹੋਵੇ ਸਿੱਖਣਾ ਚਾਹੁੰਦੇ ਹਾਂ। ਮੇਰਾ ਯਕੀਨ ਹੈ ਕਿ ਮੈਂ ਇਹਨੂੰ ਰਸੂਲਾਂ ਦੇ ਕਰਤੱਬ 15 ਦੀ 14 ਠੀਕ ਹੀ ਪੜਿਆ ਹੈ। ਹੁਣ ਮੈਂ ਸੋਚਦਾ ਹਾਂ ਕਿ ਇਹ ਠੀਕ ਹੈ। ਠੀਕ ਹੈ, ਇੱਥੇ ਸ਼ਮੌਨ ਦੱਸ ਰਿਹਾ ਹੈ ਕਿ ਕਿਵੇਂ ਪਰਮੇਸ਼ਵਰ ਨੇ ਨਹੀਂ ਅਸੀਂ ਇਹਨੂੰ 13ਵੀਂ ਆਇਤ ਤੋਂ ਪੜ੍ਹਨਾ ਸ਼ੁਰੂ ਕਰਦੇ ਹਾਂ। ਯਾਦ ਉਹ ਚੁੱਪ ਹੋਏ ਤਾਂ ਯਕੂਬ ਅੱਗੋਂ ਕਹਿਣ ਲੱਗਾ, ਹੁਣ ਤੁਸੀਂ ਵੇਖੋ ਕਿ ਕੀ ਹੋਇਆ ਸੀ। ਉਹ ਪਰਾਈਆਂ ਜਾਤੀਆਂ ਵਿਚ ਗਏ ਸਨ ਸਮਝੇ ਅਤੇ ਝਗੜਾ ਜਾਰੀ ਸੀ ਕਿਉਂਕਿ ਉਹ ਯਹੂਦੀ ਸਨ। ਵੇਖਿਆ ਔਰ ਜਾਂ ਚੁੱਪ ਹੋਏ ਤਾਂ ਯਕੂਬ ਅੱਗੋਂ ਕਹਿਣ ਲੱਗਾ, ਹੇ ਭਾਈਓ ਮੇਰੀ ਸੁਣੋ। ਸ਼ਮੌਨ ਨੇ ਦੱਸਿਆ ਹੈ, ਇਹ ਸ਼ਮੌਨ ਪਤਰਸ ਸੀ, ਭਈ ਕਿਸ ਪ੍ਰਕਾਰ ਪਰਮੇਸ਼ਵਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਉਹਨਾਂ ਵਿਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ। ਮੇਰੀ ਪਤਨੀ ਦਾ ਨਾਮ ਬਰਾਏ ਸੀ ਸਮਝੇ, ਪਰੰਤੂ ਜਦ ਮੈਂ ਉਹਦੇ ਨਾਲ ਵਿਆਹ ਕੀਤਾ ਤਾਂ ਉਸਦਾ ਨਾਮ ਬਰਾਨਹਮ ਹੋ ਗਿਆ ਸੀ ਸਮਝੇ। ਪ੍ਰਭੂ ਯੇਸੂ ਨੇ ਪਰਾਈਆਂ ਕੌਮਾਂ ਵਿਚੋਂ ਦੁਲਹਨ ਲਈ, ਇਹ ਵਚਨ ਹੈ, ਇਹਦਾ ਨਮੂਨਾ ਯੂਸਫ ਵਿਚ ਮਿਲਦਾ ਹੈ। ਹੁਣ ਤੁਸੀਂ ਇਸ ਤੇ ਯਗਵੇਦੀ ਦੇ ਹੇਠਾਂ ਜਾਨਾਂ ਤੇ ਧਿਆਨ ਦਿਓ। ਠੀਕ ਹੈ, ਹੁਣ ਇਹ ਜਾਨਾਂ ਜੋ ਯਗਵੇਦੀ ਦੇ ਹੇਠਾਂ ਹਨ, ਤੁਸੀਂ ਇਹਨਾਂ ਨੂੰ ਸਮਝ ਰਹੇ ਹੋ, ਉਹਨਾਂ ਨੂੰ ਆਇਕ ਮਹਿਨ ਜੇ ਪਾਪੀ ਲੋਕਾਂ ਨੇ ਸ਼ਹੀਦ ਕੀਤਾ ਸੀ ਸਮਝੇ, ਔਰ ਉਹ ਕਰੋੜਾਂ ਯਹੂਦੀ ਉਸੇ ਤੇ ਬਰਕਰਾਰ ਰਹੇ ਸਨ, ਉਹ ਯਹੂਦੀ ਹੀ ਬਣੇ ਰਹੇ ਸਨ। ਹੁਣ ਯਾਦ ਰੱਖੋ ਇਹ ਕੀ ਸੀ, ਉਹ ਪਰਮੇਸ਼ਵਰ ਦੇ ਵਚਨ ਦੇ ਕਾਰਨ ਮਾਰੇ ਗਏ ਸਨ, ਉਹ ਮਸੀਹ ਦੀ ਗਵਾਹੀ ਦੇਣ ਕਾਰਨ ਨਹੀਂ ਮਾਰੇ ਗਏ ਸਨ, ਪਰੰਤੂ ਉਹ ਤਾਂ ਪਰਮੇਸ਼ਵਰ ਦੇ ਵਚਨ ਦੇ ਕਾਰਨ ਮਾਰੇ ਗਏ ਸਨ। ਕੀ ਤੁਸੀਂ ਇਸ ਨੂੰ ਸਮਝ ਗਏ? ਪਰੰਤੂ ਤੁਸੀਂ ਇਹ ਵੀ ਯਾਦ ਰੱਖੋ ਕਿ ਕਲੀਸਿਆ ਵੀ ਅੰਦਰ ਆਈ ਹੈ, ਕਲੀਸਿਆ ਦੇ ਵੀ ਸ਼ਹੀਦ ਜੋ ਮਸੀਹ ਦੀ ਗਵਾਹੀ ਦੇਣ ਅਤੇ ਪਰਮੇਸ਼ਵਰ ਦੇ ਵਚਨ ਦੀ ਖਾਤਰ ਸ਼ਹੀਦ ਹੋਏ ਸਨ ਅੰਦਰ ਆਏ ਹਨ। ਇੱਥੇ ਬੈਠੇ ਕਿੰਨੇ ਇਸ ਗੱਲ ਨੂੰ ਜਾਣਦੇ ਹਨ? ਠੀਕ ਹੈ, ਹੁਣ ਇਹਨਾਂ ਦੇ ਕੋਲ ਯਸੂ ਮਸੀਹ ਦੀ ਗਵਾਹੀ ਨਹੀਂ ਸੀ, ਪਰਮੇਸ਼ਵਰ ਦੇ ਵਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜਿਹੜੀ ਉਹਨਾਂ ਨੇ ਭਰੀ ਸੀ ਵੱਢੇ ਗਏ ਸਨ। ਇਹ ਯਹੂਦੀ ਹਨ ਅਤੇ ਹਿਟਲਰ ਨੇ ਉਹਨਾਂ ਦੇ ਨਾਲ ਨਫ਼ਰਤ ਕੀਤੀ, ਇਸੇ ਤਰ੍ਹਾਂ ਹੀ ਆਇਕਮੈਨ ਨੇ ਉਹਨਾਂ ਦੇ ਨਾਲ ਕਿਰਨਾ ਕੀਤੀ, ਸਟਾਲਿਨ ਨੇ ਉਹਨਾਂ ਦੇ ਨਾਲ ਕਿਰਨਾ ਕੀਤੀ ਅਤੇ ਬਾਕੀ ਦੁਨੀਆਂ ਨੇ ਉਹਨਾਂ ਦੇ ਨਾਲ ਕਿਰਨਾ ਕੀਤੀ, ਪਰੰਤੂ ਉਹ ਜਿਸ ਚੀਜ਼ ਦਾ ਵਿਸ਼ਵਾਸ ਕਰਦੇ ਸਨ ਉਸ ਤੇ ਸੱਚਾਈ ਨਾਲ ਖੜੇ ਰਹੇ ਅਤੇ ਉਹਨਾਂ ਨੇ ਉਹਨਾਂ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਯਹੂਦੀ ਸਨ। ਕੀ ਤੁਸੀਂ ਜਾਣਦੇ ਹੋ ਕਿ ਮਾਰਟਿਨ ਲੂਥਰ ਦਾ ਵੀ ਵਿਚਾਰ ਇਸੇ ਤਰ੍ਹਾਂ ਦਾ ਸੀ? ਇਹ ਸੱਚ ਹੈ, ਉਹਨੇ ਕਿਹਾ ਸੀ ਸਾਰੇ ਯਹੂਦੀਆਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ, ਉਹ ਮਸੀਹ ਵਿਰੋਧੀ ਹਨ ਸਮਝੇ, ਪਰ ਉਹ ਤਾਂ ਕਿਸੇ ਹੋਰ ਯੁੱਗ ਦੇ ਅੰਦਰ ਸੀ ਅਤੇ ਉਹਨੇ ਇਹਨੂੰ ਨਹੀਂ ਵੇਖਿਆ ਸੀ, ਉਹਨੇ ਵਚਨ ਨੂੰ ਨਹੀਂ ਵੇਖਿਆ ਸੀ। ਹੁਣ ਵਚਨ ਦੀ ਸੱਚਾਈ ਅਗਾਹ ਹੁੰਦੀ ਹੈ, ਤੁਸੀਂ ਇਸਰਾਇਲ ਨੂੰ ਕਿਵੇਂ ਸਦਾ ਅੰਨਾ ਰੱਖ ਸਕਦੇ ਹੋ? ਨਹੀਂ ਜੀ, ਤੁਸੀਂ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ ਹੋ। ਉਹ ਉਸ ਦਿਨ ਕਿੰਜ ਉਹ ਨਬੀ ਉੱਥੇ ਖੜਾ ਹੋ ਕੇ ਕਹਿ ਸਕਦਾ ਸੀ, ਹੇ ਇਸਰਾਇਲ ਤੂੰ ਸਾਂਡ ਵਾਂਗ ਵਿਖਾਈ ਦਿੰਦਾ ਹੈ, ਜਦ ਕਿ ਉਸ ਨੂੰ ਇਹਨਾਂ ਦਾ ਸਭ ਤੋਂ ਖਰਾਬ ਭਾਗ ਦਿਖਾਉਣ ਦਾ ਯਤਨ ਕਰ ਰਹੇ ਸਨ। ਉਹਨੇ ਆਖਿਆ ਜਿਹੜਾ ਤੈਨੂੰ ਬਰਕਤ ਦਿੰਦਾ ਹੈ ਬਰਕਤ ਪਾਵੇਗਾ ਅਤੇ ਜੋ ਤੈਨੂੰ ਸਰਾਪ ਦਿੰਦਾ ਹੈ ਸਰਾਪਤ ਹੋਵੇਗਾ। ਇਹ ਠੀਕ ਹੈ, ਉਹ ਮਨੁੱਖ ਤੂੰ ਇਹ ਕਿਵੇਂ ਕਰ ਸਕਦਾ ਹੈ? ਉਹਨਾਂ ਨੇ ਸੋਚਿਆ ਸੀ ਕਿ ਪਰਮੇਸ਼ਵਰ ਉਹਨਾਂ ਨੂੰ ਭੁੱਲ ਗਿਆ ਹੋਵੇਗਾ। ਇੱਕ ਵਾਰ ਜਦ ਨਬੀ ਨੇ ਯਹੂਦੀਆਂ ਵੱਲ ਹਨੇਰੀ ਚੀਜ਼ ਆਉਂਦੀ ਵੇਖੀ, ਉਹ ਆਦਮੀ ਉੱਥੇ ਖੜਾ ਸੀ ਅਤੇ ਪਰਮੇਸ਼ਵਰ ਦਾ ਵਚਨ ਉਸ ਤੇ ਉਡੇਲਿਆ ਗਿਆ, ਤਾਂ ਉਸਨੇ ਕਿਹਾ, ਪ੍ਰਭੂ ਕੀ ਤੂੰ ਆਪਣੇ ਲੋਕਾਂ ਨੂੰ ਛੱਡ ਦੇਵੇਂਗਾ? ਪਰਮੇਸ਼ਵਰ ਨੇ ਕਿਹਾ, ਤੇਰੇ ਸਾਹਮਣੇ ਕੀ ਪਿਆ ਹੋਇਆ ਹੈ? ਉਹਨੇ ਕਿਹਾ, ਇੱਕ ਨਾਪਣ ਵਾਲੀ ਸੋਟੀ। ਪਰਮੇਸ਼ਵਰ ਨੇ ਕਿਹਾ, ਕੀ ਤੂੰ ਇਹ ਨਾਪ ਸਕਦਾ ਹੈ ਕਿ ਆਕਾਸ਼ ਕਿੰਨਾ ਉੱਚਾ ਹੈ, ਸਮੁੰਦਰ ਕਿੰਨਾ ਡੂੰਘਾ ਹੈ? ਉਸਨੇ ਕਿਹਾ, ਮੈਂ ਨਹੀਂ ਕਰ ਸਕਦਾ ਹਾਂ। ਪਰਮੇਸ਼ਵਰ ਨੇ ਕਿਹਾ, ਨਾ ਹੀ ਮੈਂ ਇਹ ਕਰ ਸਕਦਾ ਹਾਂ, ਮੈਂ ਕਦੇ ਇਸਰਾਇਲ ਨੂੰ ਨਹੀਂ ਭੁੱਲ ਸਕਦਾ ਹਾਂ। ਜੀ ਨਹੀਂ ਸ਼੍ਰੀਮਾਨ, ਉਹ ਇਸਰਾਇਲ ਨੂੰ ਨਹੀਂ ਭੁੱਲੇਗਾ। ਉਸ ਨੂੰ ਤਾਂ ਆਪਣੇ ਹੀ ਬੱਚਿਆਂ ਨੂੰ ਅੰਨੇ ਕਰਨਾ ਪਿਆ। ਹੁਣ ਤੁਸੀਂ ਜਰਾ ਕਿਸ ਦੇ ਬਾਰੇ ਵਿੱਚ ਸੋਚੋ, ਉਸਨੇ ਸਾਨੂੰ ਮੌਕਾ ਦੇਣ ਲਈ ਆਪਣੇ ਹੀ ਬੱਚਿਆਂ ਨੂੰ ਅੰਨਾ ਕੀਤਾ ਅਤੇ ਅਸੀਂ ਉਹਨੂੰ ਰੱਦ ਦਿੰਦੇ ਹਾਂ। ਹੁਣ ਕੀ ਇਹ ਗੱਲ ਤੁਹਾਨੂੰ ਨੀਵੇਂ ਪਾਉਂਦਾ ਅਹਿਸਾਸ ਨਹੀਂ ਕਰਾਉਂਦੀ ਕਿ ਤੁਸੀਂ 45 ਲੀਟਰ ਦਾ ਟੋਪ ਪਾ ਕੇ ਬੱਜਰੀ ਦੇ ਬਲਾਕ ਹੇਠ ਰੇੜਦੇ ਹੋਏ ਚੱਲੋ ਅਤੇ ਕਦੇ ਵੀ ਇਹਨੂੰ ਛੂ ਨਾ ਸਕੋ? ਤੁਸੀਂ ਵੇਖੋ ਕਿਸ ਤਰ੍ਹਾਂ ਕਰਨਾ ਵੀ ਕਿੰਨਾ ਛੋਟਾ ਹੋਵੇਗਾ। ਹੇ ਮੇਰੇ ਪ੍ਰਭੂ, ਜੀ ਹਾਂ, ਉਹਨਾਂ ਨੇ ਪਰਮੇਸ਼ਵਰ ਦੇ ਵਚਨ ਦੀ ਖਾਤਰ ਦੁੱਖ ਚੱਲਿਆ ਸੀ। ਉਹ ਯਹੂਦੀ ਸਨ, ਉਹਨਾਂ ਦੇ ਕੋਲ ਉਹਨਾਂ ਦੀ ਵਿਵਸਥਾ ਸੀ ਅਤੇ ਉਸੇ ਤੇ ਹੀ ਖੜੇ ਰਹੇ ਸਨ। ਹੁਣ ਕੀ ਤੁਹਾਨੂੰ ਕੱਲ ਰਾਤ ਬਾਰੇ ਯਾਦ ਹੈ? ਸਮਝੇ, ਉਸੇ ਤੇ ਹੀ ਖੜੇ ਰਹੇ ਸਨ ਅਤੇ ਉਹ ਯਹੂਦੀ ਸਨ ਅਤੇ ਉਹਨਾਂ ਦੇ ਕੋਲ ਉਹਨਾਂ ਦੀ ਆਪਣੀ ਸ਼ਰੀਅਤ ਸੀ ਅਤੇ ਸ਼ਰੀਅਤ ਪਰਮੇਸ਼ਵਰ ਦਾ ਵਚਨ ਸੀ ਅਤੇ ਉਸ ਉੱਤੇ ਹੀ ਟਿਕੇ ਰਹੇ ਸਨ। ਇਹ ਸੱਚ ਹੈ, ਅਤੇ ਉਸ ਗਵਾਹੀ ਦੇ ਕਾਰਨ ਜਿਹੜੀ ਉਹਨਾਂ ਨੇ ਦਿੱਤੀ ਸੀ ਸ਼ਹੀਦ ਹੋਏ ਸਨ ਅਤੇ ਯਾਦ ਕਲੀਸਿਆ ਉਠਾ ਲਈ ਗਈ। ਇੱਥੇ ਯਗਵੇਦੀ ਦੇ ਹੇਠਾਂ ਜਾਨਾਂ ਸਨ। ਹੁਣ ਧਿਆਨ ਦਿਓ, ਉਹਨਾਂ ਨੇ ਆਪਣੇ ਅੰਨੇਪਨ ਵਿਚ ਆਪਣੇ ਮਸੀਹਾ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਹੁਣ ਉਹ ਉਸੇ ਦਾ ਨਤੀਜਾ ਭੁਗਤ ਰਹੇ ਸਨ। ਉਹਨਾਂ ਨੇ ਇਹਨੂੰ ਮਹਿਸੂਸ ਕੀਤਾ ਸੀ। ਉਸਦੇ ਚਲੇ ਜਾਣ ਤੋਂ ਬਾਅਦ ਉਹਨਾਂ ਨੇ ਉਸ ਨੂੰ ਪਛਾਣਿਆ। ਤਦ ਉਹਨਾਂ ਨੇ ਉਹਨੂੰ ਵੇਖਿਆ। ਜਦ ਉਹ ਪਰਮੇਸ਼ਵਰ ਦੀ ਯਗਵੇਦੀ ਦੇ ਸਾਹਮਣੇ ਆਏ ਤਾਂ ਉਹ ਉਹਨੂੰ ਪਛਾਣ ਗਏ ਸਨ। ਪਰੰਤੂ ਹੁਣ ਪਰਮੇਸ਼ਵਰ ਦੀ ਕਿਰਪਾ ਉਹਨਾਂ ਦੇ ਲਈ ਹੈ। ਧਿਆਨ ਦਿਓ, ਹੁਣ ਉਹ ਕਿਸੇ ਵੀ ਤਰ੍ਹਾਂ ਸੰਤ ਨਹੀਂ ਹੋ ਸਕਦੇ ਸਨ, ਕਿਉਂਕਿ ਉਹਨਾਂ ਦੇ ਕੋਲ ਤਾਂ ਪਹਿਲਾਂ ਹੀ ਵਸਤਰ ਹਨ। ਪਰੰਤੂ ਇੱਥੇ ਯਗਵੇਦੀ ਦੇ ਹੇਠਾਂ ਪਾਏ ਜਾਣ ਵਾਲੀਆਂ ਜਾਨਾਂ ਹਨ। ਜੋ ਪਰਮੇਸ਼ਵਰ ਦੇ ਵਚਨ ਦੇ ਕਾਰਨ ਅਤੇ ਉਸ ਗਵਾਹੀ ਦੇ ਕਾਰਨ ਜਿਹੜੀ ਉਹਨਾਂ ਨੇ ਭਰੀ ਸੀ, ਸ਼ਹੀਦ ਕੀਤੇ ਗਏ ਸਨ। ਉਹ ਪਰਮੇਸ਼ਵਰ ਦੇ ਲੋਕ ਹੋਣ ਕਾਰਨ, ਯਹੂਦੀ ਹੋਣ ਕਾਰਨ ਮਾਰੇ ਗਏ ਸਨ। ਪਰ ਹੁਣ ਵੇਖੋ, ਪਰਮੇਸ਼ਵਰ ਦੀ ਕਿਰਪਾ ਉਹਨਾਂ ਤੇ ਹੁੰਦੀ ਹੈ ਅਤੇ ਯਿਸੂ ਉਹਨਾਂ ਵਿੱਚੋਂ ਹਰੇਕ ਨੂੰ ਚਿੱਟੇ ਬਸਤਰ ਦਿੰਦਾ ਹੈ। ਧਿਆਨ ਦਿਓ, ਜਦ ਕਲੀਸਿਆ ਉਠਾ ਲਈ ਗਈ ਸੀ ਉਸਦੇ ਬਾਅਦ, ਕਿਉਂਕਿ ਉਹ ਆਪਣੇ ਮੰਤਵ ਪ੍ਰਤੀ ਵਫ਼ਾਦਾਰ ਸਨ ਅਤੇ ਉਹ ਅੰਨੇ ਕਰ ਦਿੱਤੇ ਗਏ ਸਨ, ਪਰ ਉਹ ਇਸ ਨੂੰ ਨਹੀਂ ਜਾਣਦੇ ਸਨ। ਉਹ ਇਸ ਗੱਲ ਨੂੰ ਨਹੀਂ ਜਾਣਦੇ ਸਨ। ਉਹ ਬਿਲਕੁਲ ਉਹੀ ਭਾਗ ਪੂਰਾ ਕਰ ਰਹੇ ਸਨ ਜਿਹੜਾ ਖੁਦਾ ਨੇ ਆਪਣੀ ਯੋਜਨਾ ਨਾਲ ਉਹਨਾਂ ਲਈ ਪਹਿਲਾਂ ਤੋਂ ਠਹਿਰਾਇਆ ਸੀ। ਅਤੇ ਇੱਥੇ ਯੋਹੰਨਾ ਨਿਗਾਹ ਮਾਰਦਾ ਹੈ ਅਤੇ ਯਗਵੇਦੀ ਦੇ ਹੇਠਾਂ ਜਾਨਾਂ ਨੂੰ ਵੇਖਦਾ ਹੈ। ਵੇਖੋ ਕਿ ਉਹ ਉਹਨਾਂ ਨੂੰ ਕਿਵੇਂ ਪੁਕਾਰਦਾ ਹੈ। ਉਹਨਾਂ ਨੇ ਪੁਕਾਰ ਕੇ ਆਖਿਆ, ਹੇ ਸਵਾਮੀ, ਕਦ ਤੋੜੀ। ਧਿਆਨ ਦਿਓ, ਉਹਨਾਂ ਨੂੰ ਕਿਹਾ ਗਿਆ, ਹੋਰ ਥੋੜੀ ਦੇਰ ਆਰਾਮ ਕਰੋ। ਸਮਝੇ? ਜਿੱਦਾਂ ਕਿ ਅਸੀਂ ਹੁਣ ਲਿਖਤਾਂ ਦਾ ਅਧਿਐਨ ਕਰਦੇ ਹਾਂ, ਆਓ ਇਹਨੂੰ ਸਮਝ ਲਈਏ। ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਨੇ ਆਪਣੇ ਮਸੀਹਾ ਦਾ ਕਤਲ ਕੀਤਾ ਹੈ। ਸਮਝੇ? ਅਤੇ ਉਹ ਇਹ ਗੱਲ ਨਹੀਂ ਜਾਣਦੇ ਸਨ, ਪਰੰਤੂ ਤਦ ਉਹਨਾਂ ਨੇ ਇਹਦਾ ਅਹਿਸਾਸ ਕੀਤਾ ਸੀ। ਉਹਨਾਂ ਨੂੰ ਆਪਣੇ ਇਸ ਗਲਤ ਕੰਮ ਦੀ ਖਾਤਰ, ਇਸ ਗਲਤ ਕੰਮ ਦਾ ਭੁਗਤਾਨ ਕਰਨ ਲਈ ਮਰਨਾ ਪਿਆ ਸੀ। ਅਤੇ ਹੁਣ ਵੇਖੋ ਕਿ ਉਹਨਾਂ ਨੂੰ ਕੀ ਕਰਨਾ ਪਿਆ। ਵੇਖੋ, ਉਹ ਤਾਂ ਕਤਲ ਕਰਨ ਦੇ ਦੋਸ਼ੀ ਸਨ, ਇਸ ਲਈ ਉਹਨਾਂ ਦੇ ਕਤਲ ਹੋਏ ਸਨ। ਸਮਝੇ? ਉਹਨਾਂ ਨੇ ਵੱਡੇ ਸ਼ਬਦ ਨਾਲ ਪੁਕਾਰ ਕੇ ਕਿਹਾ ਸੀ, ਇਹਦਾ ਲਹੂ ਸਾਡੇ ਉੱਤੇ ਹੋਵੇ। ਸਮਝੇ? ਇਹ ਸੱਚ ਹੈ, ਔਰ ਉਹਨਾਂ ਨੂੰ ਅੰਨੇ ਕੀਤਾ ਗਿਆ ਸੀ। ਹੁਣ ਜੇ ਉਹਨਾਂ ਨੂੰ ਅੰਨੇ ਨਾ ਕੀਤਾ ਹੁੰਦਾ, ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਨੂੰ ਇਕੱਲੇ ਛੱਡ ਦਿਓ, ਉਹ ਯੋਗ ਨਹੀਂ ਹਨ। ਹੁਣ ਇਸ ਕਾਰਨ ਕਿ ਉਹ ਪਰਮੇਸ਼ਵਰ ਦੇ ਦੁਆਰਾ ਅੰਨੇ ਕੀਤੇ ਗਏ ਸਨ, ਪਰਮੇਸ਼ਵਰ ਦੀ ਕਿਰਪਾ ਉਹਨਾਂ ਦੇ ਕੋਲ ਪਹੁੰਚ ਗਈ। ਆਮੇਨ। ਉਸ ਦੀ ਅਸ਼ਚਰਜ ਕਿਰਪਾ ਦੇ ਬਾਰੇ ਵਿੱਚ ਗੱਲਾਂ ਕਰਨਾ ਅਤੇ ਉਹਨਾਂ ਵਿੱਚੋਂ ਹਰ ਇੱਕ ਨੂੰ ਚਿੱਟੇ ਵਸਤਰ ਦਿੱਤੇ ਗਏ, ਕਿਉਂਕਿ ਸਾਰਾ ਇਸਰਾਇਲ ਬਚਾਇਆ ਜਾਵੇਗਾ। ਸਾਰੇ ਇਸਰਾਇਲੀਆਂ ਦਾ ਨਾਮ ਲਿਖਿਆ ਹੋਇਆ ਹੈ। ਠੀਕ ਹੈ, ਪ੍ਰਭੂ ਯਿਸੂ ਨੇ ਉਹਨਾਂ ਨੂੰ ਵਸਤਰ ਦਿੱਤੇ, ਜਿਵੇਂ ਯੂਸਫ ਨੇ ਆਪਣੇ ਭਾਈਆਂ ਦੇ ਨਾਲ ਕੀਤਾ ਸੀ। ਯੋਗ ਇੱਕ ਨਮੂਨਾ ਸੀ। ਜਦੋਂ ਯੂਸਫ ਉੱਥੇ ਖੜਾ ਸੀ ਅਤੇ ਆਖਰ ਵਿੱਚ ਜਦ ਉਸਨੇ ਆਪਣੇ ਆਪ ਦੀ ਪਛਾਣ ਕਰਾਈ, ਆਪਣੀ ਹੀ ਯਗਵੇਦੀ ਤੇ, ਆਪਣੇ ਹੀ ਮਹਿਲ ਵਿੱਚ, ਆਪਣੇ ਸਿੰਘਾਸਨ ਤੇ ਪ੍ਰਗਟ ਕੀਤਾ ਸੀ, ਉਸਨੇ ਕਿਹਾ ਸੀ, ਹਰ ਇੱਕ ਮੈਨੂੰ ਇਕੱਲਾ ਛੱਡ ਦੇਵੇ। ਉਸਦੀ ਪਤਨੀ ਮਹਿਲ ਵਿੱਚ ਸੀ ਜਿੱਥੇ ਦੁਲਹਨ ਹੋਵੇਗੀ। ਅਤੇ ਉਸਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਨਹੀਂ ਜਾਣਦੇ ਹੋ। ਵੇਖਿਆ, ਹੁਣ ਉਹ ਇਬਰਾਨੀ ਭਾਸ਼ਾ ਬੋਲ ਰਿਹਾ ਸੀ। ਉਸਨੇ ਕਿਹਾ, ਮੈਂ ਤੁਹਾਡਾ ਭਰਾ ਯੂਸਫ ਹਾਂ। ਉਹ ਉਹਨਾਂ ਨੇ ਕਿਹਾ, ਉਹ ਹੁਣ ਤਾਂ ਤੂੰ ਸਾਨੂੰ ਸਜ਼ਾ ਦੇਵੇਂਗਾ। ਯੂਸਫ ਨੇ ਕਿਹਾ, ਇੱਕ ਮਿੰਟ ਰੁਕੋ, ਜਰਾ ਠਹਿਰੋ। ਪਰਮੇਸ਼ਵਰ ਨੇ ਹੀ ਇਹ ਇੱਕ ਉਦੇਸ਼ ਲਈ ਕੀਤਾ ਸੀ। ਉਸਨੇ ਹੀ ਮੈਨੂੰ ਸੁੱਟ ਲੈਣ ਦਿੱਤਾ ਤਾਂ ਕਿ ਤੁਹਾਡਾ ਜੀਵਨ ਬਚ ਸਕੇ, ਮਹਿਮਾ ਹੋਵੇ। ਬਿਲਕੁਲ ਇਸੇ ਤਰ੍ਹਾਂ ਹੈ। ਉਸਨੇ ਕਿਹਾ, ਤੁਸੀਂ ਆਪਣੇ ਆਪ ਤੇ ਗੁੱਸਾ ਨਾ ਕਰੋ। ਕੀ ਤੁਹਾਨੂੰ ਯਾਦ ਹੈ ਕਿ ਯੂਸਫ ਨੇ ਇਹ ਕਿਹਾ ਸੀ? ਉਸਨੇ ਕਿਹਾ, ਤੁਸੀਂ ਆਪਣੇ ਆਪ ਤੇ ਗੁੱਸਾ ਨਾ ਕਰੋ, ਹੁਣ ਸਭ ਕੁਝ ਠੀਕ ਹੈ, ਇਹ ਪੂਰਾ ਹੋ ਚੁੱਕਾ ਹੈ। ਪਰਮੇਸ਼ਵਰ ਨੇ ਹੀ ਤੁਹਾਡੇ ਲਈ ਮੈਨੂੰ ਅੱਗੇ ਭੇਜ ਦਿੱਤਾ ਸੀ। ਤੁਸੀਂ ਜਾਣਦੇ ਹੋ, ਬਾਈਬਲ ਦੱਸਦੀ ਹੈ ਕਿ ਜਦ ਉਹਨੂੰ ਆਉਂਦੇ ਨੂੰ ਵੇਖਣਗੇ, ਉਹ ਕਹਿਣਗੇ, ਅਸੀਂ ਜਾਣਦੇ ਹਾਂ ਕਿ ਤੂੰ ਮਸੀਹ ਹੈ, ਪਰ ਤੇਰੇ ਇਹ ਜ਼ਖਮ ਕਿਵੇਂ ਹੋਏ? ਸਮਝੇ? ਉਸਨੇ ਕਿਹਾ, ਉਹ ਇਹ ਜ਼ਖਮ ਮੈਨੂੰ ਮੇਰੇ ਮਿੱਤਰਾਂ ਦੇ ਘਰ ਵਿੱਚੋਂ ਮਿਲੇ ਹਨ। ਮਿੱਤਰਾਂ ਦੇ ਉਹ ਜਿਹੜੇ ਕਿ ਬਾਕੀ ਰਹਿ ਗਏ ਹਨ, ਜਦ ਇਹਨੂੰ ਮਹਿਸੂਸ ਕਰਦੇ ਹਨ ਤਾਂ ਉਹ 1,44,000 ਵੱਖ ਹੋ ਜਾਣਗੇ। ਬਾਈਬਲ ਕਹਿੰਦੀ ਹੈ ਕਿ ਉਹ ਹਰ ਘਰ ਵਿੱਚ ਵੱਖ ਵੱਖ ਵਿਰਲਾਪ ਕਰਨਗੇ ਅਤੇ ਉਹ ਕਈ ਦਿਨਾਂ ਤੱਕ ਰੋਂਦੇ ਰਹਿਣਗੇ ਅਤੇ ਵਿਰਲਾਪ ਕਰਦੇ ਰਹਿਣਗੇ ਅਤੇ ਫਰਸ਼ ਉੱਤੇ ਅਗਾਂਹ ਪਿਛਾਂ ਚੱਲਣਗੇ ਔਰ ਕਹਿਣਗੇ, ਅਸੀਂ ਇਹ ਕਿਵੇਂ ਕੀਤਾ ਸੀ? ਕਿਉਂ ਅਸੀਂ ਆਪਣੇ ਮਸੀਹਾ ਨੂੰ ਹੀ ਸਲੀਬ ਤੇ ਮਾਰ ਦਿੱਤਾ ਸੀ? ਬਾਈਬਲ ਦੱਸਦੀ ਹੈ ਕਿ ਉਹ ਇਸ ਤਰ੍ਹਾਂ ਰੋਣਗੇ ਜਿਵੇਂ ਕੋਈ ਆਪਣੇ ਇਕਲੌਤੇ ਪੁੱਤਰ ਲਈ ਰੋਂਦਾ ਕਰਲਾਉਂਦਾ ਹੈ। ਉਹ ਕਹਿਣਗੇ, ਅਸੀਂ ਇਹ ਕਿਵੇਂ ਕੀਤਾ? ਉਹ ਯਹੂਦੀ ਲੋਕ ਸੰਸਾਰ ਵਿੱਚ ਸਭ ਤੋਂ ਵੱਧ ਧਰਮੀ ਹਨ, ਉਹ ਖੁਦਾ ਦੇ ਚੁਣੇ ਹੋਏ ਲੋਕ ਹਨ, ਪਰੰਤੂ ਪਰਮੇਸ਼ਵਰ ਨੇ ਸਾਨੂੰ ਲੈਣ ਦੇ ਲਈ ਉਹਨਾਂ ਨੂੰ ਅੰਨੇ ਕਰ ਦਿੱਤਾ ਅਤੇ ਅਸੀਂ ਉਹਨਾਂ ਨੂੰ ਹੀ ਰੱਦ ਦਿੰਦੇ ਹਾਂ। ਪਰਾਈਆਂ ਜਾਤੀਆਂ ਦੀ ਕਲੀਸਿਆ ਲਈ ਕੀ ਨਿਆਂ ਹੈ? ਇਸੇ ਤਰ੍ਹਾਂ ਹੀ ਹੈ। ਸਮਝੇ? ਪਰਮੇਸ਼ਵਰ ਨੇ ਉਹਨਾਂ ਨੂੰ ਮਕਸਦ ਦੇ ਲਈ ਅੰਨਾ ਕੀਤਾ ਸੀ ਤਾਂ ਕਿ ਉਹ ਸਾਡੇ ਵਿੱਚੋਂ ਪ੍ਰਭੂ ਯਿਸੂ ਲਈ ਇੱਕ ਦੁਲਹਨ ਲੈ ਸਕੇ, ਉਹਨਾਂ ਨੂੰ ਉਹਦੇ ਵਿੱਚੋਂ ਬਾਹਰ ਕੱਢਿਆ। ਸਮਝੇ? ਔਰ ਇਸ ਦਾ ਪਹਿਲਾਂ ਹੀ ਨਮੂਨਾ ਦਿੱਤਾ ਅਤੇ ਸਭ ਕੁਝ ਕੀਤਾ। ਹੁਣ ਤੁਸੀਂ ਸਮਝੇ ਕਿ ਉਹ ਜਾਨਾਂ ਕਿਹੜੀਆਂ ਹਨ? ਉਹ ਸ਼ਹੀਦ ਹੋਏ ਸੰਤ ਨਹੀਂ ਹਨ, ਸੰਤ ਤਾਂ ਜਾ ਚੁੱਕੇ ਹਨ, ਇਹ ਠੀਕ ਹੈ, ਧਿਆਨ ਦਿਓ, ਉਹ ਤਾਂ ਜਾ ਚੁੱਕੇ ਸਨ, ਸਮਝੇ, ਪਰੰਤੂ ਇਹਨਾਂ ਵਿੱਚੋਂ ਹਰ ਇੱਕ ਨੂੰ ਇੱਕ ਚਿੱਟਾ ਬਸਤਰ ਦਿੱਤਾ ਗਿਆ ਸੀ, ਔਰ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ, ਪਰੰਤੂ ਹੁਣ ਪਰਮੇਸ਼ਵਰ ਦੀ ਕਿਰਪਾ ਉਹਨਾਂ ਵੱਲ ਹੁੰਦੀ ਹੈ, ਯਸੂ ਉਹਨਾਂ ਸਭਨਾਂ ਨੂੰ ਇੱਕ ਇੱਕ ਚਿੱਟਾ ਬਸਤਰ ਦਿੰਦਾ ਹੈ, ਉਹਨਾਂ ਉੱਤੇ ਉਸੇ ਤਰ੍ਹਾਂ ਹੀ ਕਿਰਪਾ ਕਰਦਾ ਹੈ ਜਿਵੇਂ ਯੂਸਫ ਨੇ ਆਪਣੇ ਭਰਾਵਾਂ ਤੇ ਕੀਤੀ ਸੀ। ਹੁਣ ਧਿਆਨ ਦਿਓ, ਭਾਵੇਂ ਉਹਨਾਂ ਨੇ ਯੂਸਫ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕੀਤੀ ਸੀ, ਪਰੰਤੂ ਉਸਦੀ ਕਿਰਪਾ ਉਹਨਾਂ ਤੱਕ ਅੱਪੜ ਗਈ ਸੀ, ਸਮਝੇ, ਉਸਨੇ ਕਿਹਾ ਉਹ ਇਹ ਠੀਕ ਹੈ, ਜੋ ਕੁਝ ਤੁਸੀਂ ਕੀਤਾ ਉਹ ਠੀਕ ਹੀ ਕੀਤਾ ਸੀ, ਤੁਸੀਂ ਇਹ ਕਰਨਾ ਨਹੀਂ ਸੀ ਚਾਹੁੰਦੇ, ਪਰ ਵੇਖੋ ਇਹ ਤਾਂ ਪਰਮੇਸ਼ਵਰ ਸੀ ਜੋ ਇਹ ਕਰ ਰਿਹਾ ਸੀ, ਪਰਮੇਸ਼ਵਰ ਨੇ ਤੁਹਾਨੂੰ ਇਹ ਸਭ ਕਰਨ ਦਿੱਤਾ ਤਾਂ ਕਿ ਉਹ ਮੈਨੂੰ ਬਾਹਰ ਭੇਜ ਸਕੇ ਅਤੇ ਮੈਨੂੰ ਇੱਥੇ ਹੇਠਾਂ ਲੈ ਆਇਆ ਤਾਂ ਕਿ ਮੈਂ ਲੋਕਾਂ ਦਾ, ਇਹਨਾਂ ਗੈਰ ਜਾਤੀਆਂ ਦਾ, ਜਿੱਥੋਂ ਮੈਂ ਆਪਣੇ ਲਈ ਇੱਕ ਦੁਲਹਨ ਪ੍ਰਾਪਤ ਕੀਤੀ ਹੈ, ਜੀਵਨ ਬਚਾ ਸਕਾਂ। ਜੇ ਮੈਂ ਉੱਥੇ ਉੱਪਰ ਹੀ ਰਹਿੰਦਾ ਤਾਂ ਮੇਰੇ ਕੋਲ ਕੋਈ ਦੁਲਹਨ ਨਾ ਹੁੰਦੀ, ਮੈਂ ਆਪਣੀ ਪਤਨੀ ਨਾਲ ਪਿਆਰ ਕਰਦਾ ਹਾਂ, ਉਸਦੇ ਰਾਹੀ ਮੈਨੂੰ ਇੱਥੇ ਇਹ ਬੱਚੇ ਮਿਲੇ ਹਨ, ਅਤੇ ਉਸਨੇ ਕਿਹਾ ਮੈਂ ਅਤੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਲੈਣ ਆ ਰਿਹਾ ਹਾਂ, ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਲਿਆਵਾਂਗਾ, ਅਸੀਂ ਸਭ ਇੱਕ ਵੱਡੇ ਪਰਿਵਾਰ ਵਾਂਗ ਇੱਥੇ ਰਹਾਂਗੇ, ਸਮਝੇ। ਉਸਨੇ ਕਿਹਾ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ ਕਿ ਮੇਰਾ ਬਜ਼ੁਰਗ ਪਿਤਾ ਹਾਲੇ ਤੀਕ ਜਿਉਂਦਾ ਹੈ? ਓ, ਅਤੇ ਇਸ ਤੇ ਧਿਆਨ ਦਿਓ, ਉਸਨੇ ਛੋਟੇ ਬਿਨਿਆਮੀਨ ਲਈ ਕੀ ਕੀਤਾ, ਜੋ ਕਿ 1,44,000 ਦਾ ਨਮੂਨਾ ਹੈ, ਅਸੀਂ ਇਸ ਵਿਸ਼ੇ ਨੂੰ ਬਾਅਦ ਵਿੱਚ ਲਵਾਂਗੇ। ਵੇਖੋ ਉਹਨੇ ਕੀ ਕੀਤਾ, ਉਹ ਸਿੱਧਾ ਬਿਨਿਆਮੀਨ ਵੱਲ ਭੱਜਾ ਅਤੇ ਉਸਦੇ ਗਲੇ ਨਾਲ ਲੱਗ ਗਿਆ ਅਤੇ ਉਸਨੂੰ ਜੱਫੀ ਪਾ ਕੇ ਰੋਣ ਲੱਗਾ। ਉਸਦਾ ਛੋਟਾ ਭਾਈ ਉਹਦੇ ਪਰਿਵਾਰ ਵਿੱਚੋਂ ਉਸਦੀ ਮਾਂ ਦੁਆਰਾ ਆਰਥੋਡਾਕਸ ਅਥਵਾ ਪੁਰਾਣੀ ਕਲੀਸਿਆ ਵਿੱਚ ਤਦ ਜੰਮਿਆ ਸੀ ਜਾਂ ਉਹ ਜਾ ਚੁੱਕਾ ਸੀ। 1,44,000 ਉਸਦੀ ਗੈਰ ਹਾਜ਼ਰੀ ਵਿੱਚ ਤਦ ਪੈਦਾ ਹੋਏ ਜਦ ਕਿ ਉਹ ਪਰਾਈਆਂ ਜਾਤੀਆਂ ਵਿੱਚੋਂ ਆਪਣੀ ਲਾੜੀ ਨੂੰ ਲੈਣ ਗਿਆ ਹੋਇਆ ਸੀ। ਉਹ ਕੀ ਇਹ ਗੱਲ ਤੁਹਾਡੇ ਅੰਦਰ ਕੁਝ ਨਹੀਂ ਕਰਦੀ? ਇਸ ਲਈ ਤੁਸੀਂ ਸਮਝਦੇ ਹੋ ਕਿ ਉਹ ਕੌਣ ਹਨ? ਇਹ ਉਹ ਹਨ। ਹੁਣ ਤੁਸੀਂ ਇਸ ਦਾ ਧਿਆਨ ਰੱਖੋ ਕਿ ਭਾਵੇਂ ਉਹਨਾਂ ਨੇ ਯੂਸਫ ਤੋਂ ਪਿੱਛਾ ਛਡਾਉਣਾ ਚਾਹਿਆ, ਪਰ ਉਸਦੀ ਕਿਰਪਾ ਉਹਨਾਂ ਤੱਕ ਪਹੁੰਚੀ। ਜਦ ਕਿ ਉਹਨਾਂ ਨੇ ਯਸੂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਫਿਰ ਵੀ ਉਹ ਉਹਨਾਂ ਦੇ ਕੋਲ ਵਾਪਸ ਆਉਂਦਾ ਹੈ, ਕਿਉਂਕਿ ਉਹਨੇ ਸਨ ਅਤੇ ਉਹਨਾਂ ਸਭਨਾਂ ਨੂੰ ਇੱਕ ਚਿੱਟਾ ਬਸਤਰ ਦਿੱਤਾ, ਔਰ ਜਿਵੇਂ ਵੀ ਹੋਵੇ ਉਹ ਉਹਨਾਂ ਨੂੰ ਘਰ ਦੇ ਅੰਦਰ ਲੈ ਜਾਵੇਗਾ। ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ, ਕਿਉਂਕਿ ਉਸਨੇ ਕਿਹਾ ਸੀ ਜਿੱਦਾਂ ਵੀ ਹੋਵੇ ਮੈਂ ਉਹਨਾਂ ਸਭਨਾਂ ਨੂੰ ਬਚਾ ਲਵਾਂਗਾ, ਸਮਝੇ। ਹੁਣ ਐਤ 10 ਧਿਆਨ ਦਿਓ, ਇੱਥੇ ਉਹ ਬਦਲਾ ਲੈਣ ਲਈ ਕਹਿ ਰਹੇ ਹਨ, ਸਮਝੇ। ਹੁਣ ਜੇ ਇਹ ਦੁਲਹਨ ਹੁੰਦੀ ਤਾਂ ਉਹ ਇਸਤੀਫਾਨ ਦੇ ਵਰਗੀ ਹੁੰਦੀ। ਤੁਸੀਂ ਜਾਣਦੇ ਹੋ ਕਿ ਇਸਤੀਫਾਨ ਨੇ ਕਿਹਾ ਸੀ ਹੇ ਪਿਤਾ ਇਹਨਾਂ ਨੂੰ ਮਾਫ ਕਰ। ਵੇਖਿਆ, ਪਰੰਤੂ ਇਹ ਯਹੂਦੀ ਹਨ ਜੋ ਕਿ ਹੁਣੇ ਹੀ ਅੰਦਰ ਆਏ ਹਨ, ਸਮਝੇ, ਉਹ ਬਦਲਾ ਲੈਣ ਲਈ ਕਹਿੰਦੇ ਹਨ। ਫਿਰ ਧਿਆਨ ਦਿਓ, ਫਿਰ ਵੇਖੋ ਉਸਨੇ ਕਿਹਾ, ਧਿਆਨ ਦਿਓ ਕਿ ਇਹ ਅਜਿਹਾ ਨਹੀਂ ਹੈ। ਉਸਨੇ ਕਿਹਾ ਸੀ ਇਹ ਤੇਰੇ ਭਾਈ ਯਹੂਦੀ ਹਨ, 100 ਹੁਣ ਉਹ ਬਦਲਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਉਹ ਅਸੀਂ ਜਾ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡਾ ਬਦਲਾ ਲਵੇਂ। ਉਸਨੇ ਕਿਹਾ ਬਸ ਥੋੜੀ ਦੇਰ ਹੋਰ ਆਰਾਮ ਕਰੋ। ਹੁਣ ਜਦ ਮੈਂ ਇਹਨੂੰ ਪੜ੍ਹਦਾ ਹਾਂ ਤਾਂ ਤੁਸੀਂ ਇਸ ਤੇ ਧਿਆਨ ਦਿਓ, ਇਹ 10ਵੀਂ ਆਇਤ ਵਿੱਚ ਹੈ, ਠੀਕ ਹੈ। ਅਤੇ ਉਹਨਾਂ ਵੱਡੀ ਆਵਾਜ਼ ਦੇ ਨਾਲ ਪੁਕਾਰ ਕੇ ਇਹ ਆਖਿਆ ਭਈ ਹੇ ਸਵਾਮੀ ਜੀ, ਜਿਹੜਾ ਪਵਿੱਤਰ ਅਤੇ ਸੱਤ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਅਤੇ ਧਰਤੀ ਦੇ ਵਾਸੀਆਂ ਕੋਲੋਂ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ ਹੈ? ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਬਚਨ ਹੋਇਆ ਭਈ ਥੋੜਾ ਚਿਰ ਹੋਰ, ਕਿੰਨਾ, ਥੋੜਾ ਚਿਰ ਆਰਾਮ ਕਰੋ, ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ, ਸਮਝੇ। ਹੁਣ ਇਹ ਕੀ ਹੈ, ਹੁਣ ਨਬੀ ਇਸਰਾਇਲ ਨੂੰ ਪ੍ਰਚਾਰ ਕਰ ਰਹੇ ਹਨ, ਸਮਝੇ। ਜਦੋਂ ਤੀਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ, ਵੇਖੋ ਉਹਨਾਂ ਨੂੰ ਵੱਡੇ ਜਾਣ ਲਈ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ ਹੈ। ਕੀ ਤੁਸੀਂ ਸਮਝ ਗਏ? ਜਿਹੜੇ ਤੁਹਾਡੇ ਵਾਂਗੂ ਵੱਡੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ, ਦੂਸਰੇ ਲਫ਼ਜ਼ਾਂ ਵਿੱਚ ਇਹ ਉਹਨਾਂ ਲਈ ਪਹਿਲਾਂ ਤੋਂ ਹੀ ਠਹਿਰਾਇਆ ਹੋਇਆ ਹੈ, ਸਮਝੇ। ਇਹ ਵਚਨ ਦੀਆਂ ਲਿਖਤਾਂ ਦੇ ਅਨੁਸਾਰ ਹੈ ਕਿ ਉਹਨਾਂ ਨੇ ਤਾਂ ਵੱਡੇ ਹੀ ਜਾਣਾ ਹੈ। ਉਹਨਾਂ ਨੂੰ ਕਿਹਾ ਗਿਆ ਥੋੜੀ ਦੇਰ ਹੋਰ ਆਰਾਮ ਕਰੋ, ਹੁਣ ਤੁਹਾਨੂੰ ਤੁਹਾਡਾ ਚਿੱਟਾ ਬਸਤਰ ਮਿਲ ਗਿਆ ਹੈ, ਤੁਸੀਂ ਘਰ ਜਾ ਰਹੇ ਹੋ, ਥੋੜੀ ਇੱਕ ਦੇਰ ਹੋਰ ਉੱਥੇ ਹੀ ਬੈਠੇ ਰਹੋ, ਥੋੜੀ ਦੇਰ ਹੋਰ ਉਡੀਕ ਕਰੋ। ਹੁਣ ਧਿਆਨ ਦਿਓ, ਹੁਣ ਤੁਹਾਡੇ ਭਰਾਵਾਂ, ਤੇਰੇ ਭਰਾਵਾਂ ਦਾ ਵੱਡੇ ਜਾਣਾ ਹਾਲੇ ਬਾਕੀ ਹੈ, ਜਿਹੜਾ ਅਰਥ ਹੈ ਕਿ ਉਹਨਾਂ 1,44,000 ਨੇ ਮੁਸੀਬਤਾਂ ਦੇ ਸਮੇਂ ਦੌਰਾਨ ਆਉਣਾ ਹੈ, 1,44,000 ਨੂੰ ਬੁਲਾਇਆ ਜਾਣਾ ਹੈ। ਕਾਸ਼ ਕਿ ਸਾਡੇ ਕੋਲ ਸਮਾਂ ਹੁੰਦਾ, ਪਰਮੇਸ਼ਵਰ ਨੇ ਚਾਹਿਆ ਤਾਂ ਅਸੀਂ ਕੱਲ ਰਾਤ ਇਹਨੂੰ ਵੇਖਾਂਗੇ, ਅਸੀਂ ਇਸ ਤੋਂ ਪਹਿਲਾਂ ਕਿ ਅਸੀਂ ਅਗਲੀ ਮੋਹਰ ਨੂੰ ਲਈਏ, ਸਮਝੇ। ਹੁਣ ਤੁਸੀਂ ਇਸ ਉੱਤੇ ਵੀ ਧਿਆਨ ਦਿਓ ਕਿ ਉਹਨਾਂ ਨੇ ਮਸੀਹ ਵਿਰੋਧੀ ਦੇ ਰਾਹੀਂ ਸ਼ਹੀਦ ਹੋਣਾ ਹੈ, ਅਸੀਂ ਇਹਦਾ ਅਧਿਐਨ ਕਰ ਚੁੱਕੇ ਹਾਂ। ਉਸਦੇ ਆਖਰੀ ਘੋੜੇ ਦਾ ਅਧਿਐਨ ਕਰਦੇ ਸਮੇਂ ਅਸੀਂ ਵੇਖਿਆ ਸੀ ਕਿ ਕਿੱਥੇ ਉਹਨੇ ਉਸ ਨੇਮ ਨੂੰ ਯਹੂਦੀਆਂ ਦੇ ਨਾਲੋਂ ਤੋੜ ਲਿਆ ਸੀ ਅਤੇ ਉਹ ਨੇਮ ਤੋੜ ਦਿੱਤਾ ਜਾਂਦਾ ਹੈ। ਸਮਝੇ, ਉਹਨਾਂ ਯਹੂਦੀਆਂ ਨੂੰ ਇਹ ਪ੍ਰਕਾਸ਼ ਦੀ ਪੋਥੀ ਅਨੁਸਾਰ 144,000 ਹਨ ਜਿਨ੍ਹਾਂ ਨੂੰ ਦੋ ਗਵਾਹਾਂ ਦੁਆਰਾ ਬਾਹਰ ਬੁਲਾਇਆ ਜਾਂਦਾ ਹੈ। ਹੁਣ ਤੁਸੀਂ ਯਾਦ ਰੱਖੋ ਕਿ ਉਹਨਾਂ ਨੇ ਭਵਿੱਖਬਾਣੀ ਕਰਨੀ ਹੈ। ਸਮਝੇ, ਤੁਸੀਂ ਇਹ ਪੜ੍ਹਿਆ ਹੈ, ਕਿੰਨਿਆਂ ਨੇ ਪੜ੍ਹਿਆ ਹੈ? ਯਕੀਨਨ ਅਸੀਂ ਸਾਰੇ ਵਚਨ ਦੇ ਪੜ੍ਹੇ ਜਾਣ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਇਹ ਭਵਿੱਖਬਾਣੀ ਕਰਦੇ ਹਨ। ਇਹ ਦੋ ਗਵਾਹ ਭਵਿੱਖਬਾਣੀ ਕਰਦੇ ਹਨ। ਇਹ ਦਾਨੀਅਲ ਦੇ 70ਵੇਂ ਹਫ਼ਤੇ ਦੇ ਦੂਸਰੇ ਅੱਧੇ ਭਾਗ ਵਿੱਚ ਭਵਿੱਖਬਾਣੀ ਕਰਦੇ ਹਨ। ਇਹ ਆਖਰੀ 3.5 ਸਾਲ ਹਨ। ਕੀ ਤੁਹਾਨੂੰ ਯਾਦ ਹੈ ਕਿਵੇਂ ਅਸੀਂ ਦਾਨੀਅਲ ਦੇ 70 ਸਾਤੇ ਲਏ ਸਨ? ਮੈਂ ਕਿਹਾ ਸੀ ਜਦ ਅਸੀਂ ਇੱਥੇ ਆਵਾਂਗੇ ਤਾਂ ਸਾਨੂੰ ਇਸ ਦੀ ਲੋੜ ਪਵੇਗੀ। ਮੈਂ ਨਹੀਂ ਜਾਣਦਾ ਸੀ ਕਿ ਮੈਂ ਕਿਉਂ ਇਸ ਤਰ੍ਹਾਂ ਕਿਹਾ ਹੈ, ਪਰੰਤੂ ਮੈਂ ਤਾਂ ਬਸ, ਕਿਸੇ ਨੇ ਮੈਨੂੰ ਦੱਸਿਆ ਸੀ ਕਿ ਸਾਨੂੰ ਇਸ ਦੀ ਲੋੜ ਪਵੇਗੀ ਅਤੇ ਇੱਥੇ ਅਸੀਂ ਇਸ ਦੀ ਲੋੜ ਵੇਖ ਰਹੇ ਹਾਂ। ਵੇਖਿਆ, ਸਮਝੇ, ਧਿਆਨ ਦਿਓ ਦਾਨੀਅਲ ਦੇ ਸਮੇਂ। ਹੁਣ ਯਾਦ ਰੱਖੋ ਕਿ ਦਾਨੀਅਲ ਨੂੰ ਦੱਸਿਆ ਗਿਆ ਸੀ ਕਿ ਮਸੀਹਾ ਆਵੇਗਾ, ਉਹ ਰਾਜਕੁਮਾਰ ਅਸਲ ਵਿੱਚ ਮਸੀਹਾ ਹੈ ਅਤੇ ਉਹ ਭਵਿੱਖਬਾਣੀ ਕਰੇਗਾ। ਇਸਰਾਇਲ ਦਾ ਹਾਲੇ 70ਵਾਂ ਸਾਤਾ ਬਾਕੀ ਹੈ ਔਰ 70ਵੇਂ ਸਾਤੇ ਦੇ ਵਿਚਕਾਰ ਹੀ ਮਸੀਹ ਕੱਟਿਆ ਜਾਵੇਗਾ ਅਤੇ ਰੋਜ਼ਾਨਾ ਦੀ ਬਲੀ ਬੰਦ ਕੀਤੀ ਜਾਵੇਗੀ। ਕੀ ਇਹ ਠੀਕ ਹੈ? ਪਰੰਤੂ ਹਾਲੇ ਵੀ ਉਹਨਾਂ ਦੇ ਕੋਲ 3.5 ਸਾਲ ਰਹਿੰਦੇ ਹਨ, ਪਰੰਤੂ ਇਸ ਸਮੇਂ ਦੌਰਾਨ ਉਹ ਪਰਾਈਆਂ ਜਾਤੀਆਂ ਵਿੱਚੋਂ ਦੁਲਹਨ ਲੈਂਦਾ ਹੈ। ਹੁਣ ਉਹ ਉੱਪਰ ਚਲੀ ਜਾਂਦੀ ਹੈ ਅਤੇ ਜਦ ਉਹ ਉੱਪਰ ਜਾਂਦੀ ਹੈ ਤਾਂ ਦੋ ਨਬੀ ਇਸਰਾਇਲ ਵਿੱਚ ਪਹੁੰਚ ਜਾਂਦੇ ਹਨ। ਸਮਝੇ, ਅਤੇ ਉਹ ਪ੍ਰਾਣ ਜਿਹੜੇ ਸ਼ਹੀਦ ਕੀਤੇ ਗਏ ਸਨ, ਉਹ ਜਾਨਾਂ ਜਿਹੜੀਆਂ ਪਿਛਲੇ ਸਮੇਂ ਵਿੱਚ ਕਤਲ ਕੀਤੀਆਂ ਗਈਆਂ ਸਨ, ਉਹ ਸੱਚੇ ਅਤੇ ਅਸਲੀ ਯਹੂਦੀ ਸਨ। ਉਹਨਾਂ ਦੇ ਨਾਮ ਕਿਤਾਬ ਵਿੱਚ ਸਨ। ਉਹਨਾਂ ਨੇ ਚੰਗਾ ਜੀਵਨ ਬਤੀਤ ਕੀਤਾ ਸੀ ਅਤੇ ਭਲੇ ਕੰਮ ਕੀਤੇ ਸਨ ਅਤੇ ਉਹਨਾਂ ਨੇ ਬਿਲਕੁਲ ਯਹੂਦੀ ਧਰਮ ਦੇ ਅਨੁਸਾਰ ਜੀਵਨ ਬਤੀਤ ਕੀਤਾ ਸੀ। ਉਹਨਾਂ ਨੂੰ ਆਇਕਮੈਨ ਅਤੇ ਹੋਰਨਾਂ ਨੇ ਸ਼ਹੀਦ ਕੀਤਾ ਸੀ। ਉਹਨਾਂ ਵਿੱਚੋਂ ਲੱਖਾਂ ਸੱਚੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ ਉਹਨਾਂ ਜਰਮਨ ਦੇ ਲੋਕਾਂ ਨੇ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਅਤੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਉਹਨਾਂ ਨੂੰ ਮਾਰ ਦਿੱਤਾ ਸੀ ਅਤੇ ਉਹਨਾਂ ਨੂੰ ਕੰਧਾਂ ਤੇ ਲਟਕਾ ਦਿੱਤਾ ਸੀ ਅਤੇ ਸਾੜ ਦਿੱਤਾ ਅਤੇ ਉਹਨਾਂ ਨੂੰ ਸੁਆਹ ਬਣਾ ਦਿੱਤਾ ਸੀ ਅਤੇ ਉਹਨਾਂ ਦੇ ਨਾਲ ਹੋਰ ਕਈ ਕੁਝ ਕੀਤਾ ਸੀ। ਉਹਨਾਂ ਬੇਦਰਦ ਅਤੇ ਭੁੱਖੇ ਹਿਟਲਰ ਔਰ ਸਟਾਲਿਨ ਅਤੇ ਮੋਸਲਿਨੀ ਅਤੇ ਉਹਨਾਂ ਸਭ ਲੋਕਾਂ ਨੇ ਉਹਨਾਂ ਯਹੂਦੀਆਂ ਨਾਲ ਘਿਰਣਾ ਕੀਤੀ ਸੀ। ਮੈਂ ਸੋਚਦਾ ਹਾਂ ਕਿ ਇਸ ਕੌਮ ਨੂੰ ਜਿਹੜੀ ਚੀਜ਼ ਨੇ ਇਕੱਠੇ ਬਣਿਆ ਹੋਇਆ ਹੈ, ਉਹਨਾਂ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਉਹਨਾਂ ਨੇ ਹਮੇਸ਼ਾ ਯਹੂਦੀਆਂ ਦਾ ਆਦਰ ਕੀਤਾ ਹੈ। ਇਹ ਸੱਚ ਹੈ ਕਿ ਉਹਨਾਂ ਨੇ ਹਮੇਸ਼ਾ ਯਹੂਦੀਆਂ ਨੂੰ ਥਾਂ ਦਿੱਤੀ ਹੈ। ਤੁਸੀਂ ਯਹੂਦੀ ਦਾ ਆਦਰ ਕਰੋ, ਪਰਮੇਸ਼ਵਰ ਤੁਹਾਡਾ ਆਦਰ ਕਰੇਗਾ। ਹੁਣ ਯਹੂਦੀਆਂ ਦਾ ਇੱਕ ਝੁੰਡ ਸੀ ਜੋ ਕਿ ਬੇਪਰਤੀਤਾ ਸੀ, ਜਿਵੇਂ ਕਿ ਪਰਾਈਆਂ ਜਾਤੀਆਂ ਹਨ, ਪਰੰਤੂ ਸੱਚੇ ਯਹੂਦੀ ਦਾ ਨਾਮ ਪਰਮੇਸ਼ਵਰ ਨੇ ਜਗਤ ਦੀ ਨੀਂਹ ਧਰਨ ਤੋਂ ਪਹਿਲਾਂ ਹੀ ਆਪਣੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਉਹ ਉਸ ਸਮੇਂ ਉੱਥੇ ਮਾਰਿਆ ਗਿਆ। ਅਤੇ ਯਾਦ ਰੱਖੋ, ਹੁਣ ਤੁਸੀਂ ਇਸ ਦੇ ਬਾਰੇ ਵਿੱਚ ਜਰਾ ਸੋਚੋ ਕਿ ਇਹ ਕਿੰਨਾ ਸਿੱਧ ਹੈ। ਅਤੇ ਯਾਦ ਰੱਖੋ ਕਿ ਬਾਈਬਲ ਦੱਸਦੀ ਹੈ ਕਿ ਯਾਦ ਉਹਨਾਂ ਲੱਖਾਂ ਯਹੂਦੀਆਂ ਨੂੰ ਨਿਰਦੋਸ਼ਾਂ ਨੂੰ ਦੇਸ਼ਾਂ ਦੁਆਰਾ ਮਾਰ ਦਿੱਤਾ ਗਿਆ ਤਾਂ ਉਹਨਾਂ ਵਿੱਚੋਂ ਹਰ ਇੱਕ ਯਗਵੇਦੀ ਦੇ ਹੇਠਾਂ ਪਹੁੰਚਾ ਅਤੇ ਤਦ ਉਹਨਾਂ ਨੇ ਮਹਿਸੂਸ ਕੀਤਾ ਕੀ ਹੋਇਆ ਹੈ ਅਤੇ ਉਹਨਾਂ ਨੂੰ ਚਿੱਟੇ ਬਸਤਰ ਦਿੱਤੇ ਗਏ ਅਤੇ ਉਹਨਾਂ ਆਖਿਆ, ਚੰਗਾ, ਕਿਉਂ ਕਿ ਅਸੀਂ ਹੁਣ ਇਸ ਵੇਲੇ ਯਹੂਦੀ ਰਾਜ ਵਿੱਚ ਵਾਪਸ ਜਾ ਸਕਨੇ ਹਾਂ। ਤੁਸੀਂ ਜਾਣਦੇ ਹੋ ਕਿ ਯਹੂਦੀ ਰਾਜ ਧਰਤੀ ਦੇ ਉੱਤੇ ਸਥਾਪਿਤ ਹੋਵੇਗਾ। ਯੋਹੰਨਾ ਨੇ ਕਿਹਾ ਸੀ ਕਿ ਸੁਰਗੀ ਰਾਜ ਸਥਾਪਿਤ ਹੋਣਾ ਹੈ। ਹੁਣ ਤੁਸੀਂ ਵੇਖੋ ਕਿ ਇਹ ਖੁਸ਼ਖਬਰੀ ਦਾ ਰਾਜ ਹੈ, ਪਰੰਤੂ ਯਹੂਦੀਆਂ ਦੇ ਰਾਜ ਦਾ ਪ੍ਰਚਾਰ ਇਹਨਾਂ ਦੋ ਨਬੀਆਂ ਦੇ ਰਾਹੀਂ ਕੀਤਾ ਜਾਵੇਗਾ। ਇਸ ਲਈ ਧਿਆਨ ਦਿਓ ਕਿ ਰਾਜ ਧਰਤੀ ਦਾ ਹੈ। ਸੁਰਗ ਦੇ ਰਾਜ ਦਾ ਪ੍ਰਚਾਰ ਯਹੂਦੀਆਂ ਦੇ ਰਾਹੀਂ ਕੀਤਾ ਗਿਆ ਹੈ, ਜਾਂ ਮੇਰਾ ਮਤਲਬ ਹੈ ਕਿ ਪਰਾਈਆਂ ਜਾਤੀਆਂ ਨੂੰ 1000 ਸਾਲੇ ਰਾਜ ਵਿੱਚ ਇੱਥੇ ਧਰਤੀ ਦਾ ਰਾਜ ਸਥਾਪਿਤ ਕੀਤਾ ਜਾਵੇਗਾ, ਯਹੂਦੀਆਂ ਲਈ 1000 ਸਾਲ ਦਾ ਰਾਜ। ਹੁਣ ਧਿਆਨ ਦਿਓ, ਹੁਣ ਇਸ ਤੇ ਧਿਆਨ ਦਿਓ, ਜਦ ਕਿ ਉਹ ਪ੍ਰਚਾਰ ਕਰ ਰਹੇ ਹਨ, ਇਸ ਤੋਂ ਪਹਿਲਾਂ ਕਿ ਨਬੀ ਦ੍ਰਿਸ਼ ਤੇ ਖੜੇ ਹੁੰਦੇ ਹਨ, ਇਹਨਾਂ ਯਹੂਦੀਆਂ ਨੂੰ ਆਇਕਮੈਨ ਅਤੇ ਹੋਰ ਦੂਸਰਿਆਂ ਦੀ ਅਧੀਨਤਾ ਵਿੱਚ ਮਰਨਾ ਸੀ ਅਤੇ ਜੋ ਪਹਿਲਾਂ ਤੋਂ ਹੀ ਠਹਿਰਾਏ ਗਏ ਸਨ ਉਹਨਾਂ ਵਿੱਚੋਂ ਹਰ ਇੱਕ ਨੂੰ ਕਿਰਪਾ ਦੁਆਰਾ ਚਿੱਟਾ ਬਸਤਰ ਦਿੱਤਾ ਗਿਆ ਸੀ। ਆਮੇਨ। ਉਹਨਾਂ ਵਿੱਚੋਂ ਹਰ ਇੱਕ ਨੂੰ ਇੱਕ ਚਿੱਟਾ ਬਸਤਰ ਦਿੱਤਾ ਗਿਆ ਸੀ। ਧਿਆਨ ਦਿਓ, ਹੁਣ ਕੀ ਹੁੰਦਾ ਹੈ? ਯੋ ਹੀ ਇਹ ਹੁੰਦਾ ਹੈ, ਮੈਂ ਉੱਥੇ ਪਿੱਛੇ ਲੱਗੀ ਘੜੀ ਨੂੰ ਵੇਖ ਰਿਹਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਸਾਨੂੰ ਦੇਰ ਹੋ ਰਹੀ ਹੈ, ਪਰੰਤੂ ਮੈਂ ਨਹੀਂ ਚਾਹੁੰਦਾ ਹਾਂ ਕਿ ਵੇਖੋ ਮੈਂ ਉੱਥੇ ਖੜੇ ਉਹਨਾਂ ਵਿਚਾਰੇ ਲੋਕਾਂ ਨੂੰ ਵੇਖ ਰਿਹਾ ਹਾਂ। ਭਾਈਓ, ਖੁਦਾ ਤੁਹਾਡੀ ਮਦਦ ਕਰੇ। ਮੈਂ ਨਿਸ਼ਚਾ ਕਰਦਾ ਹਾਂ ਕਿ ਉਸ ਦਿਨ ਤੁਹਾਡੇ ਵਿੱਚੋਂ ਹਰ ਇੱਕ ਨੂੰ ਇੱਕ ਚਿੱਟਾ ਬਸਤਰ ਦਿੱਤਾ ਜਾਵੇਗਾ। ਤੁਸੀਂ ਉੱਥੇ ਖੜੇ ਖੜੇ ਆਪਣੀਆਂ ਲੱਤਾਂ ਦੇ ਥੱਕ ਜਾਣ ਕਾਰਨ ਆਪਣੇ ਪਾਸੇ ਬਦਲ ਰਹੇ ਹੋ ਔਰ ਤੁਹਾਡੇ ਵਿੱਚੋਂ ਕੁਝ ਤਾਂ ਅਜਿਹੇ ਹਨ ਜਿਹੜੇ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਇੱਥੇ ਖੜੇ ਹਨ। ਮੈਂ ਜਾਣਦਾ ਹਾਂ ਕਿ ਇਹ ਕਿੰਨਾ ਔਖਾ ਹੈ ਅਤੇ ਇੱਧਰ ਵੇਖੋ, ਕੁਝ ਵਿਚਾਰੀਆਂ ਬੁੱਢੀਆਂ ਔਰਤਾਂ ਵੀ ਖੜੀਆਂ ਹਨ। ਮੈਂ ਇਹਨਾਂ ਵਿੱਚੋਂ ਕੁਝ ਆਦਮੀਆਂ ਨੂੰ ਆਪਣੀਆਂ ਸੀਟਾਂ ਔਰਤਾਂ ਨੂੰ ਦਿੰਦੇ ਹੋਏ ਵੇਖਦਾ ਹਾਂ ਅਤੇ ਕਈਆਂ ਨੇ ਆਪਣੀਆਂ ਸੀਟਾਂ ਉਹਨਾਂ ਮਾਵਾਂ ਨੂੰ ਦਿੱਤੀਆਂ ਹਨ ਜਿਹੜੀਆਂ ਆਪਣੇ ਬੱਚੇ ਚੁੱਕ ਕੇ ਖੜੀਆਂ ਹਨ। ਮੈਂ ਇਹਨਾਂ ਸਭਨਾਂ ਨੂੰ ਵੇਖਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਵੀ ਇਹ ਸਭ ਵੇਖਦਾ ਹੈ। ਧਿਆਨ ਦਿਓ, ਪਰੰਤੂ ਮੈਂ ਤੁਹਾਨੂੰ ਬਹੁਤ ਦੇਰ ਤੱਕ ਰੋਕ ਕੇ ਨਹੀਂ ਰੱਖਣਾ ਚਾਹੁੰਦਾ ਹਾਂ। ਕਾਸ਼ ਕਿ ਮੈਂ ਤੁਹਾਨੂੰ ਸੰਦੇਸ਼ ਵਿਖਾ ਸਕਾਂ, ਬਸ ਇਹੋ ਹੀ ਮੈਂ ਚਾਹੁੰਦਾ ਹਾਂ, ਸਮਝੇ? ਹੁਣ ਧਿਆਨ ਦਿਓ, ਇਹ ਯਹੂਦੀ ਇਸ ਮੋਹਰ ਦਾ ਪ੍ਰਕਾਸ਼ ਸਮਝਾਉਣ ਲਈ ਮੈਨੂੰ ਇਹ ਕਰਨਾ ਪੈਣਾ ਹੈ। ਵੇਖੋ ਇਹ ਕੀ ਹੈ, ਯਗਵੇਦੀ ਦੇ ਥੱਲੇ ਜਿਹੜੇ ਪ੍ਰਾਣ ਹਨ ਉਹ ਕੌਣ ਹਨ? ਹੁਣ ਧਿਆਨ ਦਿਓ, ਹੁਣ ਦਾਨੀਅਲ ਦੇ ਸਮੇਂ ਵਿਚ 70ਵੇਂ ਸਾਤੇ ਦੇ ਦੂਸਰੇ ਹਿੱਸੇ ਵਿਚ, ਹੁਣ ਯਾਦ ਰੱਖੋ, ਮਸੀਹ ਨੇ 70ਵੇਂ ਸਾਤੇ ਦੇ ਅੱਧ ਵਿਚ ਕੱਟਿਆ ਜਾਣਾ ਸੀ। ਇਹ ਸਾਤੇ ਦਾ ਅੱਧ ਹੈ। ਚੰਗਾ, ਸੱਤ ਦਾ ਅੱਧ ਕੀ ਹੁੰਦਾ ਹੈ? 3.5। ਮਸੀਹ ਨੇ ਕਿੰਨੇ ਸਮੇਂ ਤੱਕ ਪ੍ਰਚਾਰ ਕੀਤਾ ਸੀ? ਇਹ ਸੱਚ ਹੈ, ਪਰੰਤੂ ਉਹਨਾਂ ਲੋਕਾਂ ਲਈ ਹਾਲੇ ਵੀ ਕੁਝ ਰੱਖਿਆ ਹੋਇਆ ਹੈ ਕਿ ਉਹਨਾਂ ਲਈ ਬਾਕੀ 3.5 ਸਾਲ ਠਹਿਰਾਏ ਹੋਏ ਹਨ। ਪਰੰਤੂ ਵੇਖੋ ਉਸ ਸਮੇਂ ਕੀ ਹੁੰਦਾ ਹੈ, ਇਹਨਾਂ ਸੱਤਾਂ ਕਲੀਸੀਆਂ ਦੇ ਯੁੱਗਾਂ ਦੌਰਾਨ ਪਰਾਈਆਂ ਜਾਤੀਆਂ ਵਿੱਚੋਂ ਲਾੜੀ ਚੁਣੀ ਜਾਂਦੀ ਹੈ ਅਤੇ ਉੱਪਰ ਚਲੀ ਜਾਂਦੀ ਹੈ, ਅਤੇ ਜਦ ਯਹੂਦੀਆਂ ਨੇ ਆਪਣੀਆਂ ਅੱਖਾਂ ਨੀਆਂ ਹੋਣ ਕਾਰਨ ਇਸ ਤਰ੍ਹਾਂ ਕੀਤਾ ਤਾਂ ਇਹਨਾਂ ਸਭ ਯਹੂਦੀਆਂ ਨੂੰ ਸ਼ਹੀਦ ਹੋਣਾ ਪਿਆ ਅਤੇ ਉਹ ਯਗਵੇਦੀ ਦੇ ਥੱਲੇ ਪਾਏ ਜਾਂਦੇ ਹਨ। ਔਰ ਖੁਦਾ ਉੱਥੇ ਆਇਆ ਅਤੇ ਕਹਿੰਦਾ ਹੈ ਕਿ ਤੁਸੀਂ ਵੇਖਦੇ ਹੋ ਕਿ ਇਹ ਕੀ ਸੀ। ਹੁਣ ਮੈਂ ਤੁਹਾਨੂੰ ਸਭਨਾਂ ਨੂੰ ਇੱਕ ਚਿੱਟਾ ਬਸਤਰ ਦਿੰਦਾ ਹਾਂ। ਉਹਨਾਂ ਨੇ ਕਿਹਾ, ਪ੍ਰਭੂ ਕਦ ਤੀਕ, ਕਿ ਹੁਣ ਅਸੀਂ ਅੰਦਰ ਜਾ ਰਹੇ ਹਾਂ? ਉਸਨੇ ਕਿਹਾ, ਨਹੀਂ ਨਹੀਂ ਨਹੀਂ, ਤੁਹਾਡੇ ਸੰਗੀ ਯਹੂਦੀਆਂ ਨੇ ਹਾਲੇ ਕਸ਼ਟ ਭੋਗਣਾ ਹੈ। ਉਹਨਾਂ ਨੇ ਵੀ ਉਸੇ ਤਰ੍ਹਾਂ ਸ਼ਹੀਦ ਹੋਣਾ ਹੈ ਜਿਵੇਂ ਤੁਸੀਂ ਸ਼ਹੀਦ ਹੋਏ ਸੀ। ਉਹ ਦਰਿੰਦਾ ਜਦ ਆਪਣੇ ਨੇਮ ਨੂੰ ਤੋੜ ਦੇਵੇਗਾ ਤਾਂ ਉਹ ਉਹਨਾਂ ਨੂੰ ਕਤਲ ਕਰੇਗਾ। ਹੁਣ ਧਿਆਨ ਦਿਓ, ਹੁਣ ਇੱਕ ਵਾਰ ਧਿਆਨ ਦੇਵੋ, ਹੁਣ ਤੁਸੀਂ ਯਾਦ ਕਰੋ, ਇਹਨਾਂ ਨਬੀਆਂ ਨੇ ਪ੍ਰਕਾਸ਼ ਦੀ ਪੋਥੀ 11 ਬਾਬ ਅਨੁਸਾਰ ਭਵਿੱਖਬਾਣੀ ਕਰਨੀ ਹੈ। ਜਿਨ੍ਹਾਂ ਨੇ ਪੜਿਆ ਸੀ ਉਹ ਆਪਣੇ ਹੱਥ ਉੱਪਰ ਕਰਕੇ ਵਿਖਾਉਣ, ਵੇਖਿਆ ਅਤੇ ਉਹਨਾਂ ਨੂੰ ਇਖਤਿਆਰ ਦਿੱਤਾ ਗਿਆ ਸੀ। ਅਤੇ ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਅਸੀਂ ਇੱਕ ਪਲ ਵਿੱਚ ਪਤਾ ਲਗਾਉਣ ਜਾ ਰਹੇ ਹਾਂ ਕਿ ਦੋ ਨਬੀ ਕੌਣ ਹਨ। ਹੁਣ ਧਿਆਨ ਦਿਓ ਕਿ ਇਹ ਦੋ ਨਬੀ ਕੌਣ ਹਨ, ਅਤੇ ਬਾਈਬਲ ਇੱਥੇ ਇਹਨਾਂ ਦੇ ਬਾਰੇ ਵਿੱਚ ਦੱਸਦੀ ਹੈ। ਬਿਲਕੁਲ, ਇਹ ਇਸ ਦੇ ਬਾਰੇ ਵਿੱਚ ਦੱਸਦੀ ਹੈ, ਯਕੀਨਨ, ਸਮਝੇ? ਹੁਣ ਤੁਸੀਂ ਇਹਨਾਂ 3.5 ਹਫ਼ਤਿਆਂ ਦੇ ਵਿਚਕਾਰ ਵੇਖੋ, ਹੁਣ ਉਹ ਉੱਥੇ ਭਵਿੱਖਬਾਣੀ ਕਰ ਰਹੇ ਹਨ। ਪ੍ਰਕਾਸ਼ ਦੀ ਪੋਥੀ ਇਸੇ ਤਰ੍ਹਾਂ ਹੀ ਦੱਸਦੀ ਹੈ ਅਤੇ ਉਹ 1360 ਦਿਨਾਂ ਤੱਕ ਭਵਿੱਖਬਾਣੀ ਕਰਦੇ ਹਨ। ਜੇਕਰ ਹੁਣ ਨਿਯਮਤ ਯਹੂਦੀ ਕੈਲੰਡਰ ਪਰਮੇਸ਼ਵਰ ਦੇ ਕੈਲੰਡਰ ਵਿੱਚ 1 ਮਹੀਨਾ ਪੂਰੇ 30 ਦਿਨਾਂ ਦੇ ਬਰਾਬਰ ਹੈ, ਰੋਮਨ ਕੈਲੰਡਰ ਮਿਲਿਆ ਜੁਲਿਆ ਕੈਲੰਡਰ ਹੈ, ਪਰੰਤੂ ਨਿਯਮਤ ਕੈਲੰਡਰ ਵਿੱਚ 1 ਮਹੀਨਾ 30 ਦਿਨ ਦਾ ਹੁੰਦਾ ਹੈ। ਹੁਣ ਜੇ ਤੁਸੀਂ 3.5 ਸਾਲ ਨੂੰ 30 ਦਿਨਾਂ ਨਾਲ ਗੁਣਾ ਕਰੋ ਤਾਂ ਤੁਹਾਨੂੰ ਕੀ ਗੁਣਨ ਫਲ ਮਿਲਦਾ ਹੈ? 1,300, 1,260 ਦਿਨ, 1,300, 260 ਦਿਨ, 1,260 ਦਿਨ, 60 ਦਿਨ, ਬਿਲਕੁਲ 3.5 ਸਾਲ ਦੇ ਬਰਾਬਰ ਹਨ। ਹੁਣ ਤੁਸੀਂ ਵੇਖੋ ਕਿ ਇਸ ਵਿੱਚ ਕੋਈ ਵੀ ਗਲਤੀ ਨਹੀਂ ਹੈ, ਇਹ ਤਾਂ ਇੱਕ ਦੂਸਰੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ, ਇੱਕ ਦੂਸਰੇ ਦੇ ਨੇੜੇ ਆ ਕੇ ਜੁੜ ਜਾਂਦੇ ਹਨ। ਇਹ ਦੋ ਨਬੀ ਯਹੂਦੀਆਂ ਨੂੰ 3.5 ਸਾਲ ਤੱਕ ਪ੍ਰਚਾਰ ਕਰਨਗੇ ਅਤੇ ਇਸ ਸਮੇਂ ਵਿੱਚ ਹੀ ਉਹਨਾਂ 1,44,000 ਦਾ ਬੁਲਾਇਆ ਜਾਣਾ ਹੈ। ਅਤੇ ਇਸ ਤੇ ਬਾਅਦ ਧਿਆਨ ਦਿਓ ਕਿ ਇਹ ਦੋ ਨਬੀ ਪੱਕੇ ਤੌਰ ਤੇ ਮੂਸਾ ਅਤੇ ਏਲੀਆ ਹਨ, ਸਮਝੇ? ਵੇਖਿਆ, ਹੁਣ ਤੁਸੀਂ ਉਹਨਾਂ ਦੀ ਸੇਵਕਾਈ ਨੂੰ ਵੇਖੋ, ਧਿਆਨ ਦਿਓ ਇਹ ਨਬੀ ਕੀ ਕਰਦੇ ਹਨ। ਉਹਨਾਂ ਨੂੰ ਇਹ ਇਖਤਿਆਰ ਹੈ ਕਿ ਜਦ ਵੀ ਚਾਹੁਣ ਧਰਤੀ ਤੇ ਹਰ ਪ੍ਰਕਾਰ ਦੀ ਬਵਾ ਲੈ ਆਉਣ। ਇਸ ਤਰ੍ਹਾਂ ਕਿਸ ਨੇ ਕੀਤਾ ਸੀ? ਮੂਸਾ ਨੇ। ਉਹਨਾਂ ਨੂੰ ਅਧਿਕਾਰ ਹੈ ਕਿ ਆਕਾਸ਼ ਨੂੰ ਬੰਦ ਕਰ ਦੇਣ ਕਿ ਉਹਨਾਂ ਦੀ ਸੇਵਕਾਈ ਦੌਰਾਨ ਮੀਂਹ ਨਾ ਪਵੇ। ਕਿਸ ਨੇ 3.5 ਸਾਲ ਤੱਕ ਆਕਾਸ਼ ਨੂੰ ਬੰਦ ਕੀਤਾ ਸੀ? ਇਹ ਦੋ ਨਬੀ ਇਹੋ ਹੀ ਹਨ, ਇਹ ਉਹ ਹਨ। ਜਦੋਂ ਕੋਈ ਮਨੁੱਖ ਮਰਦਾ ਹੈ ਤਾਂ ਉਸਦੀ ਹਾਲਤ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਹੈ, ਉਸ ਦੀ ਸ਼ਕਲ ਜਾਂ ਰੂਪ ਵਿੱਚ ਕੋਈ ਫਰਕ ਨਹੀਂ ਪਾਉਂਦਾ ਹੈ, ਸਮਝੇ? ਵੇਖੋ, ਜਦ ਪਹਿਲਾਂ ਜਾਂ ਸ਼ੌਲ ਪਟਕ ਗਿਆ ਸੀ ਔਰ ਉਸਦੇ ਦੇਸ਼ ਵਿੱਚ ਕੋਈ ਵੀ ਨਬੀ ਨਹੀਂ ਸੀ, ਉਹ ਸਮਝ ਨਹੀਂ ਸਕਿਆ ਸੀ ਕੀ ਕਰਨਾ ਹੈ। ਉਹ ਇਸ ਦੇ ਵਿਰੁੱਧ ਸੀ, ਉਹ ਲੜਾਈ ਲਈ ਜਾ ਰਿਹਾ ਸੀ। ਉਹ ਇੰਦੌਰ ਦੀ ਯਾਦੂਗਰਨੀ ਕੋਲ ਗਿਆ, ਉਸ ਸਮੇਂ ਬਲਦਾਂ ਤੇ ਬੱਕਰਿਆਂ ਦਾ ਲਹੂ ਸੀ, ਇਸ ਲਈ ਉਹ ਇਹ ਕਰ ਸਕਦੀ ਸੀ। ਅਤੇ ਉਸਨੇ ਸਮੂਏਲ ਦੀ ਆਤਮਾ ਨੂੰ ਉੱਪਰ ਬੁਲਾਇਆ, ਅਤੇ ਜਦ ਸਮੂਏਲ ਉੱਪਰ ਆਇਆ ਤਾਂ ਆਪਣੇ ਨਬੀ ਵਾਲੇ ਕੱਪੜੇ ਪਾਏ ਹੋਏ ਉੱਥੇ ਖੜਾ ਸੀ। ਸਿਰਫ ਇਹੋ ਹੀ ਨਹੀਂ, ਬਲਕਿ ਉਹ ਹਾਲੇ ਵੀ ਇੱਕ ਨਬੀ ਸੀ। ਅਤੇ ਉਸਨੇ ਕਿਹਾ, ਤੂੰ ਮੈਨੂੰ ਮੇਰੇ ਆਰਾਮ ਤੋਂ ਕਿਉਂ ਉੱਪਰ ਬੁਲਾਇਆ ਹੈ, ਇਹ ਜਾਣਦੇ ਹੋਏ ਕਿ ਤੂੰ ਪਰਮੇਸ਼ਵਰ ਦਾ ਵੈਰੀ ਬਣ ਗਿਆ ਹੈ? ਅਤੇ ਉਹਨੇ ਕਿਹਾ, ਕੱਲ ਰਾਤ ਇਸੇ ਵੇਲੇ ਤੱਕ ਤੂੰ ਲੜਾਈ ਵਿੱਚ ਮਾਰਿਆ ਜਾਵੇਗਾ ਅਤੇ ਇਸ ਸਮੇਂ ਤੱਕ ਤੂੰ ਮੇਰੇ ਨਾਲ ਹੋਵੇਗਾ। ਅਤੇ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ। ਵੇਖਿਆ, ਸਿਰਫ ਇਹੀ ਨਹੀਂ, ਉਹ ਹਾਲੇ ਵੀ ਇੱਕ ਨਬੀ ਸੀ, ਸਮਝੇ? ਅਤੇ ਇਹ ਦੋ ਆਦਮੀ ਹਾਲੇ ਵੀ ਨਬੀ ਹਨ। ਹੁਣ ਜੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਅਸੀਂ ਕੁਝ ਮਿੰਟਾਂ ਲਈ ਇਸ ਦੀ ਗਹਿਰਾਈ ਵੇਖਾਂਗੇ। ਹੇ ਮੇਰੇ ਪ੍ਰਭੂ, ਮੈਂ ਇਸ ਵਚਨ ਨਾਲ ਕਿੰਨਾ ਪਿਆਰ ਕਰਦਾ ਹਾਂ। ਇਸ ਵਿੱਚ ਕੋਈ ਹੈਰਾਨੀ ਨਹੀਂ ਕਿ ਆਦਮੀ ਸਿਰਫ ਰੋਟੀ ਨਾਲ ਹੀ ਨਹੀਂ, ਬਲਕਿ ਹਰ ਇੱਕ ਵਚਨ ਦੇ ਨਾਲ ਜੋ ਪਰਮੇਸ਼ਵਰ ਦੇ ਮੂੰਹ ਵਿੱਚੋਂ ਨਿਕਲਦਾ ਹੈ ਜਿਉਂਦਾ ਰਹੇਗਾ। ਇਨ੍ਹਾਂ ਦੇ ਕੰਮ ਅਤੇ ਨਮੂਨੇ ਦੇ ਅਨੁਸਾਰ ਇਹ ਦੋ ਆਦਮੀ ਮੂਸਾ ਅਤੇ ਏਲੀਆ ਹਨ। ਉਹਨਾਂ ਦੀ ਸੇਵਕਾਈ ਵਿਚ ਇਹ ਹਮੇਸ਼ਾ ਇਸੇ ਤਰ੍ਹਾਂ ਹੀ ਰਿਹਾ ਹੈ। ਹੁਣ ਧਿਆਨ ਦਿਓ, ਇਸੇ ਤਰ੍ਹਾਂ ਹੀ ਉਹਨਾਂ ਨੇ ਕੀਤਾ ਸੀ, ਇਸ ਨੇ ਉਹਨਾਂ ਨੂੰ ਬਦਲਿਆ ਨਹੀਂ। ਯਾਦ ਰੱਖੋ, ਇਹ ਕਦੇ ਨਹੀਂ ਮਰੇ। ਜਰਾ ਧਿਆਨ ਦਿਓ, ਹੁਣ ਇਸ ਤੋਂ ਪਹਿਲਾਂ ਕਿ ਅਸੀਂ ਇਸ ਗੱਲ ਨੂੰ ਛੱਡੀਏ, ਤੁਸੀਂ ਗੜਬੜ ਵਿਚ ਨਾ ਪਾਓ। ਤੁਸੀਂ ਏਲੀਆ ਦੀ ਪੰਜਵੀਂ ਵਾਰ ਦੀ ਸੇਵਕਾਈ ਨੂੰ ਏਲੀਆ ਦੀ ਚੌਥੀ ਵਾਰ ਦੀ ਸੇਵਕਾਈ ਨਾਲ ਮਿਲਾ ਕੇ ਗੜਬੜ ਵਿਚ ਨਾ ਪਾਓ। ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਪਰਾਈਆਂ ਜਾਤੀਆਂ ਦੀ ਕਲੀਸਿਆ ਏਲੀਆ ਦੀ ਉਡੀਕ ਕਰ ਰਹੀ ਹੈ, ਇਹ ਸੱਚ ਹੈ। ਹੁਣ ਇੱਥੇ ਉਹ ਯਹੂਦੀਆਂ ਦੇ ਨਾਲ ਹੈ। ਯਾਦ ਰੱਖੋ ਕਿ ਉਹ ਚਾਰ ਵਾਰ ਨਹੀਂ ਆ ਸਕਦਾ ਹੈ। ਚਾਰ ਅੰਕ ਤਾਂ ਵੈਰੀ ਦਾ ਅੰਕ ਹੈ, ਉਸਨੇ ਤਾਂ ਪੰਜ ਵਾਰ ਆਉਣਾ ਹੈ। ਪਹਿਲੀ ਵਾਰ ਜਦ ਉਹ ਆਇਆ ਸੀ ਤਾਂ ਖੁਦ ਏਲੀਆ ਸੀ, ਜਦ ਉਹ ਦੂਸਰੀ ਵਾਰ ਆਇਆ ਤਾਂ ਉਹ ਅਲੀਸ਼ਾ ਸੀ, ਜਦ ਉਹ ਉਸ ਤੋਂ ਬਾਅਦ ਆਇਆ ਤਾਂ ਉਹ ਕੀ ਸੀ? ਯੋਹੰਨਾ ਬਪਤਿਸਮਾ ਦੇਣ ਵਾਲਾ ਸੀ। ਅਤੇ ਜਦ ਉਹ ਇਸ ਤੋਂ ਬਾਅਦ ਵਿਚ ਆਉਂਦਾ ਹੈ ਤਾਂ ਸੱਤਵੇਂ ਦੂਤ ਲਈ ਆਉਂਦਾ ਹੈ, ਅਤੇ ਜਦੋਂ ਉਹ ਪੰਜਵੀਂ ਵਾਰ ਆਉਂਦਾ ਹੈ ਤਾਂ ਉਹ ਮੂਸਾ ਦੇ ਨਾਲ ਉਹਨਾਂ ਨੂੰ ਪ੍ਰਚਾਰ ਕਰਦਾ ਹੋਇਆ ਨਜ਼ਰ ਆਉਂਦਾ ਹੈ। ਜੀ ਹਾਂ ਸ਼੍ਰੀਮਾਨ, ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੁਸੀਂ ਉਹਦੇ ਬਾਰੇ ਵਿਚ ਉਲਝਣ ਵਿਚ ਨਾ ਪਾਓ। ਜੇ ਤੁਸੀਂ ਬਾਈਬਲ ਦੀ ਅੰਕਾਵਲੀ ਜਾਣਦੇ ਹੋ ਤਾਂ ਤੁਸੀਂ ਜਾਣਦੇ ਹੋਵੋਗੇ ਕਿ ਪੰਜ ਮਿਹਨਤ ਦਾ ਕਿਰਪਾ ਦਾ ਅੰਕ ਹੈ, ਅਤੇ ਇਹੋ ਹੀ ਉਸਨੇ ਕੀਤਾ ਸੀ। ਹੁਣ ਧਿਆਨ ਦਿਓ, ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਕੀ ਹੈ? ਕਿ ਯੇਸੂ ਮਿਹਨਤ ਦੀ ਕਿਰਪਾ ਸੀ। ਯੇਸੂ ਨਾਮ ਵਿਚ ਪੰਜ ਸ਼ਬਦ ਹਨ, JESUS, ਅਤੇ ਮਿਹਨਤ ਸ਼ਬਦ ਵਿਚ ਵੀ ਪੰਜ ਸ਼ਬਦ ਹਨ, LABOR। ਕਿ ਇਹ ਠੀਕ ਹੈ? ਤੁਹਾਡੇ ਨਾਲ ਪਿਆਰ ਕਰਨ ਲਈ ਉਸਨੇ ਮਿਹਨਤ ਕੀਤੀ। ਅਤੇ ਜੇ ਤੁਸੀਂ ਉਸਦੇ ਕੋਲ ਆਉਂਦੇ ਹੋ ਤਾਂ ਤੁਸੀਂ ਕਿਵੇਂ ਆਉਂਦੇ ਹੋ? ਤੁਸੀਂ ਕਿਹਦੇ ਰਾਹੀਂ ਉਸਦੇ ਕੋਲ ਆਉਂਦੇ ਹੋ? ਉਸਦੀ ਮਿਹਨਤ ਤੇ ਵਿਸ਼ਵਾਸ ਕਰਨ ਦੇ ਰਾਹੀਂ। ਕਿ ਠੀਕ ਹੈ, ਮਿਹਨਤ ਕਿਰਪਾ ਦਾ ਸ਼ਬਦ ਹੈ, ਠੀਕ ਹੈ। ਵਿਸ਼ਵਾਸੀਆਂ ਦੇ ਲਈ ਧਿਆਨ ਦਿਓ, ਪਹਿਲਾ ਏਲੀਆ ਉਹ ਆਪ ਸੀ, ਦੂਸਰਾ ਅਲੀਸ਼ਾ ਸੀ, ਤੀਜਾ ਯੋਹੰਨਾ ਸੀ, ਚੌਥਾ ਪ੍ਰਕਾਸ਼ ਦੀ ਪੋਥੀ 10 ਦੀ 7 ਦੇ ਅਨੁਸਾਰ ਸੱਤਵਾਂ ਦੂਤ, ਅਤੇ ਮਲਾਕੀ 4 ਦੇ ਅਨੁਸਾਰ ਕਲੀਸਿਆ ਲਈ ਆਖਰੀ ਦੂਤ ਹੈ। ਹੁਣ ਪੰਜਵੀਂ ਵਾਰ ਉਹ ਕਲੀਸਿਆ ਦੇ ਉੱਪਰ ਉਠਾਏ ਜਾਣ ਤੋਂ ਬਾਅਦ ਉਹਨਾਂ ਯਹੂਦੀਆਂ ਲਈ 1,44,000 ਯਹੂਦੀਆਂ ਲਈ ਇੱਕ ਦੂਤ ਹੈ। ਮੈਨੂੰ ਹਾਸਾ ਹੁੰਦਾ ਹੈ, ਸਮਝੇ? ਜੇ ਕੁਝ ਲੋਕ ਸੋਚਦੇ ਹਨ, ਮੈਂ ਚਾਹੁੰਦਾ ਹਾਂ ਕਿ ਤੁਸੀਂ ਹੁਣ ਇਸ ਨੂੰ ਸਮਝ ਜਾਓ। ਜੇ ਹਾਲੇ ਵੀ ਕੁਝ ਲੋਕ ਇਹ ਸੋਚਦੇ ਹਨ ਕਿ ਮਲਾਕੀ 4 ਬਾਬ ਦਾ ਜਿਹੜਾ ਏਲੀਆ ਬਾਲਕਾਂ ਦੇ ਦਿਲਾਂ ਨੂੰ ਪਿਤਰਾਂ ਦੇ ਦਿਲਾਂ ਵੱਲ ਮੋੜਨ ਦਾ ਕੰਮ ਪਰਾਈਆਂ ਜਾਤੀਆਂ ਵਿੱਚ ਕਰੇਗਾ, ਬਿਲਕੁਲ ਉਹੀ ਕੰਮ ਉਹ ਯਹੂਦੀਆਂ ਲਈ ਵੀ ਕਰੇਗਾ, ਅਤੇ ਉਹ ਸੋਚਦੇ ਹਨ ਕਿ ਇਹ ਇੱਕ ਹੀ ਹੈ। ਆਓ ਯਾਰਾ, ਇੱਕ ਪਲ ਲਈ ਮੈਂ ਇਸ ਗੱਲ ਨੂੰ ਤੁਹਾਡੇ ਲਈ ਸਪਸ਼ਟ ਕਰਦਾ ਹਾਂ। ਵੇਖੋ, ਇਹ ਕੁਝ ਥੋੜਾ ਜਿਹਾ ਉਲਝਣ ਵਾਲਾ ਹੈ। ਯਾਦ ਰੱਖੋ ਕਿ ਮਲਾਕੀ 4 ਵਿੱਚ ਇਹ ਕਿਹਾ ਗਿਆ ਹੈ ਕਿ ਉਹ ਪਿਤਰਾਂ ਦੇ ਵਿਸ਼ਵਾਸ ਨੂੰ ਵਾਪਸ ਲੈ ਕੇ ਆਏਗਾ, ਜਾਂ ਬਾਲਕਾਂ ਨੂੰ ਪਿਤਰਾਂ ਵੱਲ ਮੋੜੇਗਾ। ਵੇਖੋ, ਉਹ ਬਾਲਕਾਂ ਨੂੰ ਵਾਪਸ ਪਿਤਰਾਂ ਵੱਲ ਮੋੜੇਗਾ। ਹੁਣ ਮੈਂ ਤੁਹਾਨੂੰ ਚੌਥੀ ਵਾਰ ਆਉਣ ਵਾਲੇ ਏਲੀਆ ਅਤੇ ਪੰਜਵੀਂ ਵਾਰ ਆਉਣ ਵਾਲੇ ਏਲੀਆ ਦੀ ਸੇਵਕਾਈ ਵਿੱਚ ਫਰਕ ਵਿਖਾਉਂਦਾ ਹਾਂ। ਜੇ ਇਹ ਪੰਜਵਾਂ ਏਲੀਆ ਬਾਲਕਾਂ ਦੇ ਵਿਸ਼ਵਾਸ ਨੂੰ ਪਿਤਰਾਂ ਦੇ ਵਿਸ਼ਵਾਸ ਵੱਲ ਫੇਰਦਾ ਹੈ ਤਾਂ ਉਹ ਮਸੀਹ ਦਾ ਇਨਕਾਰ ਕਰੇਗਾ, ਉਹ ਤਾਂ ਵਾਪਸ ਵਿਵਸਥਾ ਵੱਲ ਚਲਾ ਜਾਵੇਗਾ। ਕਿ ਇਹ ਠੀਕ ਹੈ? ਪਿੱਤਰ ਤਾਂ ਵਿਵਸਥਾ ਨੂੰ ਮੰਨਦੇ ਸਨ। ਕੀ ਤੁਸੀਂ ਇਹਨੂੰ ਸਮਝ ਗਏ? ਧਿਆਨ ਦਿਓ, ਜਦ ਮਲਾਕੀ 4 ਵਿਚ ਏਲੀਆ ਆਪਣੀ ਸੇਵਕਾਈ ਨੂੰ ਪੂਰਾ ਕਰਨ ਆਉਂਦਾ ਹੈ ਤਾਂ ਮਲਾਕੀ 4 ਵਿਚ ਏਲੀਆ ਇਕੱਲਾ ਹੀ ਹੈ, ਪਰੰਤੂ ਜਦ ਉਹ ਪ੍ਰਕਾਸ਼ ਪੋਥੀ 11 ਵਿਚ ਯਹੂਦੀਆਂ ਲਈ ਸੇਵਕਾਈ ਕਰਨ ਆਉਂਦਾ ਹੈ ਤਾਂ ਉਸ ਦੇ ਨਾਲ ਮੂਸਾ ਹੈ। ਕੋਈ ਵੀ ਗੜਬੜੀ ਨਹੀਂ ਹੈ, ਯਰਾ ਵੀ ਨਹੀਂ। ਸਮਝ ਗਏ? ਜਦੋਂ ਮਲਾਕੀ 4 ਦਾ ਏਲੀਆ ਆਉਂਦਾ ਹੈ ਤਾਂ ਉਹ ਖੁਦ ਇਕੱਲਾ ਹੀ ਸੇਵਕਾਈ ਕਰਦਾ ਹੈ। ਇੱਥੇ ਸਿਰਫ ਏਲੀਆ ਹੀ ਸੇਵਕਾਈ ਕਰੇਗਾ। ਇੱਥੇ ਮੂਸਾ ਅਤੇ ਏਲੀਆ ਦੋਨੋਂ ਇਕੱਠੇ ਸੇਵਕਾਈ ਨਹੀਂ ਕਰਨਗੇ, ਪਰੰਤੂ ਇਹ ਕਿਹਾ ਗਿਆ ਹੈ ਕਿ ਜਿਹੜਾ ਆਤਮਾ ਏਲੀਆ ਤੇ ਸੀ ਉਹੀ ਆਤਮਾ ਕਲੀਸਿਆ ਦੇ ਆਖਰੀ ਭਾਗ ਲਈ ਆਏਗਾ ਤਾਂ ਕਿ ਬਾਲਕਾਂ ਦੇ ਵਿਸ਼ਵਾਸ ਨੂੰ ਵਾਪਸ ਪਿਤਰਾਂ ਦੇ ਮੂਲ ਵਿਸ਼ਵਾਸ ਵੱਲ ਮੋੜੇ, ਅਤੇ ਇਸੇ ਦੇ ਵੱਲ ਹੀ ਅਸੀਂ ਮੁੜਨਾ ਹੈ। ਅਤੇ ਮਸੀਹ ਵਿਰੋਧੀ ਨੇ ਉਹਨਾਂ ਸਭਨਾਂ ਨੂੰ ਵੱਖ ਕਰ ਦਿੱਤਾ ਸੀ। ਵਚਨ ਦੀ ਇਹ ਲਿਖਤ ਕਿ ਉਹਨਾਂ ਨੂੰ ਵਾਪਸ ਮੋੜੇਗਾ ਉਸੇ ਤਰ੍ਹਾਂ ਹੀ ਲਿਖਤਾਂ ਦੇ ਨਾਲ ਮੇਲ ਖਾਂਦਾ ਹੈ ਜਿਵੇਂ ਬਾਕੀ ਸਾਰੀਆਂ ਲਿਖਤਾਂ ਇੱਕ ਦੂਸਰੇ ਨਾਲ ਮੇਲ ਖਾਂਦੀਆਂ ਹਨ। ਵੇਖਿਆ, ਉਹ ਇਕੱਲਾ ਆਉਂਦਾ ਹੈ, ਸਮਝੇ? ਪਰੰਤੂ ਜਦ ਉਹ ਕਲੀਸਿਆ ਲਈ ਆਉਂਦਾ ਹੈ, 1,44,000 ਲਈ ਆਉਂਦਾ ਹੈ, ਤਾਂ ਬਾਈਬਲ ਸਾਫ ਦੱਸਦੀ ਹੈ ਕਿ ਉਹ ਦੋਨੋਂ ਉਹਨਾਂ ਵਿੱਚੋਂ ਇੱਕ ਨਹੀਂ ਬਲਕਿ ਉਹ ਦੋਨੋਂ ਹੀ ਆਉਣਗੇ, ਉਹ ਦੋਨੋਂ ਹੀ ਹਨ। ਅਤੇ ਉਸਦੀ ਪਹਿਲੀ ਸੇਵਕਾਈ ਯਹੂਦੀਆਂ ਲਈ ਨਹੀਂ ਹੋ ਸਕਦੀ ਹੈ, ਅਤੇ ਜੇ ਉਸਦੀ ਇਹ ਸੇਵਕਾਈ ਯਹੂਦੀਆਂ ਲਈ ਹੁੰਦੀ ਹੈ ਤਾਂ ਉਹ ਉਹਨਾਂ ਨੂੰ ਵਾਪਸ ਵਿਵਸਥਾ ਦੇ ਵੱਲ ਮੋੜਦਾ ਹੈ, ਅਤੇ ਉਹ ਬਣ ਜਾਂਦਾ ਹੈ। ਪਰੰਤੂ ਪੰਜਵੀਂ ਸੇਵਕਾਈ ਵਾਲਾ ਏਲੀਆ 144,000 ਨੂੰ ਮਸੀਹ ਦਾ ਪ੍ਰਚਾਰ ਕਰ ਰਿਹਾ ਹੈ। ਆਮੇਨ। ਇਹ ਉਹਨਾਂ ਨੂੰ ਪ੍ਰਚਾਰ ਕਰੇਗਾ ਕਿ ਇਹ ਉਹੀ ਹੈ, ਉਹ ਮਸੀਹ ਹੀ ਸੀ ਜਿਹੜਾ ਮਾਰਿਆ ਗਿਆ ਸੀ। ਆਮੇਨ। ਇਹ ਇਸੇ ਤਰ੍ਹਾਂ ਹੀ ਹੋਣਾ ਹੈ। ਇਸ ਲਈ ਏਲੀਆ ਦੀ ਸੇਵਕਾਈ ਦੇ ਬਾਰੇ ਵਿਚ ਕੋਈ ਵੀ ਭੁਲੇਖਾ ਨਹੀਂ ਹੈ। ਇਸ ਲਈ ਇਸ ਵਿਚ ਕੋਈ ਵੀ ਗੜਬੜੀ ਨਹੀਂ ਹੈ। ਵਚਨ ਝੂਠ ਨਹੀਂ ਬੋਲਦਾ ਹੈ, ਵਚਨ ਜਰਾ ਵੀ ਝੂਠਾ ਨਹੀਂ ਹੈ। ਵਡਿਆਈ ਹੋਵੇ, ਉਹ ਜਦ ਮੈਂ ਇਸ ਨੂੰ ਵੇਖਿਆ ਤਾਂ ਮੈਂ ਬਸ ਛਾਲਾ ਮਾਰ ਰਿਹਾ ਸੀ। ਮੈਂ ਕਿਹਾ, ਪ੍ਰਭੂ ਤੇਰਾ ਧੰਨਵਾਦ। ਜਦ ਮੈਨੂੰ ਵੇਖ ਰਿਹਾ ਸੀ ਕਿ ਕਿਵੇਂ ਹੋਇਆ ਹੈ, ਮੈਂ ਉਸ ਏਲੀਆ ਨੂੰ ਇਕੱਲੇ ਹੀ ਉਸ ਪਹਿਲੇ ਯੁੱਗ ਲਈ ਬਾਹਰ ਆਉਂਦੇ ਹੋਏ ਵੇਖਿਆ ਅਤੇ ਇਕੱਲਾ ਹੀ ਆਇਆ ਸੀ। ਇਸ ਤੋਂ ਬਾਅਦ ਜਦ ਮੈਂ ਉਸ ਨੂੰ ਫਿਰ ਕਿਸੇ ਹੋਰ ਲਈ ਆਉਂਦਾ ਵੇਖਿਆ ਤਾਂ ਮੈਂ ਉਹਨਾਂ ਦੋਹਾਂ ਨੂੰ ਵੇਖਿਆ। ਜਦ ਇਸ ਤਰ੍ਹਾਂ ਹੋਇਆ ਤਾਂ ਮੈਂ ਉਹਨਾਂ ਦੋਹਾਂ ਨੂੰ ਵੇਖਿਆ। ਮੈਂ ਕਿਹਾ, ਇਸੇ ਤਰ੍ਹਾਂ ਹੀ ਹੈ ਪ੍ਰਭੂ, ਇਹ ਇਸੇ ਤਰ੍ਹਾਂ ਹੀ ਕਰਦਾ ਹੈ। ਆਮੇਨ। ਹੁਣ ਮੈਂ ਇਹਨੂੰ ਵੇਖ ਲਿਆ ਹੈ। ਹਾਲੇਲੂਇਆ। ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ। ਜੇ ਮੈਂ ਇਸ ਦਾ ਬਿਆਨ ਨਾ ਕਰਦਾ ਤਾਂ ਇਹ ਕਿਸੇ ਲਈ ਥੋੜਾ ਉਲਝਣ ਵਾਲਾ ਬਣਿਆ ਰਹਿੰਦਾ। ਪਰੰਤੂ ਉਸਨੇ ਮੈਨੂੰ ਇਹ ਦੱਸਣ ਲਈ ਕਿਹਾ, ਇਸੇ ਲਈ ਹੀ ਮੈਂ ਦੱਸਿਆ ਹੈ। ਧਿਆਨ ਦਿਓ, ਇਹਨਾਂ ਨੇ ਆਪਣੀ ਸੇਵਕਾਈ ਇੰਨੇ ਵਧੀਆ ਢੰਗ ਨਾਲ ਕੀਤੀ ਕਿ ਪਰਮੇਸ਼ਵਰ ਨੇ ਇਹਨਾਂ ਨੂੰ ਇਹਨਾਂ ਦੀ ਮੂਲ ਸੇਵਕਾਈ ਲਈ ਅਤੇ ਭਵਿੱਖ ਦੀ ਸੇਵਕਾਈ ਲਈ ਜਿਉਂਦੇ ਰੱਖਿਆ ਹੈ। ਸਮਝੇ? ਜਰਾ ਸੋਚੋ ਕਿ ਏਲੀਆ ਦਾ ਆਤਮਾ 5 ਵਾਰ ਸੇਵਕਾਈ ਕਰਦਾ ਹੈ, ਮੂਸਾ 2 ਵਾਰ ਕਰਦਾ ਹੈ। ਧਿਆਨ ਦਿਓ, ਉਹ ਅਗਾਂ ਦੀ ਸੇਵਕਾਈ ਲਈ ਜਿਉਂਦੇ ਰੱਖੇ ਗਏ। ਉਹਨਾਂ ਦੋਹਾਂ ਵਿੱਚੋਂ ਕੋਈ ਵੀ ਨਹੀਂ ਮਰਿਆ ਹੈ। ਕੀ ਤੁਸੀਂ ਇਹਦਾ ਵਿਸ਼ਵਾਸ ਨਹੀਂ ਕਰਦੇ ਹੋ? ਰੂਪ ਬਦਲ ਜਾਣ ਵਾਲੇ ਪਹਾੜ ਉੱਤੇ ਯਸੂ ਦੇ ਬਦਲ ਜਾਣ ਦੇ ਸਮੇਂ ਉਹਨਾਂ ਦੋਹਾਂ ਨੂੰ ਜਿਉਂਦੇ ਅਤੇ ਯਸੂ ਨਾਲ ਗੱਲਾਂ ਕਰਦੇ ਹੋਏ ਵੇਖਿਆ ਗਿਆ ਸੀ। ਪਰੰਤੂ ਯਾਦ ਰੱਖੋ ਕਿ ਉਹਨਾਂ ਨੇ ਜ਼ਰੂਰ ਮਰਨਾ ਹੈ। ਹੁਣ ਮੂਸਾ ਅਸਲ ਵਿੱਚ ਮਰਿਆ ਸੀ, ਪਰੰਤੂ ਉਹ ਜੀ ਉੱਠਿਆ ਸੀ ਕਿਉਂਕਿ ਉਹ ਮਸੀਹ ਦਾ ਸਿੱਧ ਨਮੂਨਾ ਸੀ। ਸਮਝੇ? ਕੋਈ ਵੀ ਇਹ ਨਹੀਂ ਜਾਣਦਾ ਕਿ ਉਹ ਕਿੱਥੇ ਦੱਬਿਆ ਗਿਆ ਸੀ। ਸਵਰਗ ਦੂਤ ਆਏ ਅਤੇ ਉਸ ਨੂੰ ਉਠਾ ਕੇ ਲੈ ਗਏ ਸਨ। ਸਮਝੇ? ਸਵਰਗ ਦੂਤ ਨੇ ਹੀ ਉਹਨੂੰ ਕਫਨ ਪਹਿਨਾਇਆ ਸੀ। ਕਿਉਂ? ਜਿੱਥੇ ਉਹ ਜਾ ਰਿਹਾ ਸੀ ਉੱਥੇ ਕੋਈ ਵੀ ਨਾਸ਼ਵਾਨ ਆਦਮੀ ਉਸ ਨੂੰ ਉਠਾ ਕੇ ਨਹੀਂ ਲਿਜਾ ਸਕਦਾ ਸੀ। ਉਸਨੇ ਤਾਂ ਅਗਾਂਹ ਵੱਧ ਕੇ ਕੰਮ ਕੀਤਾ ਸੀ। ਉਸਨੇ ਤਾਂ ਬਸ ਇਹੀ ਕੀਤਾ ਸੀ। ਉਹਦੀ ਅਰਥੀ ਚੁੱਕਣ ਵਾਲੇ ਫਰਿਸ਼ਤੇ ਸਨ, ਕਿਉਂਕਿ ਉਹ ਉਹਨੂੰ ਚੁੱਕ ਕੇ ਉੱਥੇ ਲੈ ਗਏ ਜਿੱਥੇ ਕਿ ਉਹਨੂੰ ਹੋਣਾ ਚਾਹੀਦਾ ਸੀ। ਕੋਈ ਨਹੀਂ ਜਾਣਦਾ ਕਿ ਉਹਨੂੰ ਕਿੱਥੇ ਦੱਬਿਆ ਗਿਆ ਸੀ। ਇੱਥੋਂ ਤੱਕ ਕਿ ਸ਼ੈਤਾਨ ਵੀ ਨਹੀਂ ਜਾਣਦਾ ਸੀ। ਉਹ ਉਸਦੀ ਲਾਸ਼ ਲਈ ਬਲੀ ਦੂਤ ਦੇ ਨਾਲ ਝਗੜਾ ਕਰਦਾ ਸੀ। ਇਹ ਸੱਚ ਹੈ। ਉਹ ਸਮਝ ਨਹੀਂ ਸਕਿਆ ਕਿ ਮੂਸਾ ਨੂੰ ਕੀ ਹੋਇਆ ਹੈ। ਮੈਂ ਉਹਨੂੰ ਉੱਥੇ ਕੰਬਦੇ ਹੋਏ ਵੇਖ ਰਿਹਾ ਸੀ ਅਤੇ ਉਹ ਦੂਰ ਉਸ ਦੇਸ਼ ਨੂੰ ਵੇਖ ਰਿਹਾ ਸੀ ਅਤੇ ਮੁੜ ਕੇ ਬੱਚਿਆਂ ਆਦਿ ਨੂੰ ਦੇਖ ਰਿਹਾ ਸੀ। ਮੈਂ ਉਸ ਨੂੰ ਕੰਬਦੇ ਹੋਏ ਨੂੰ ਵੇਖ ਰਿਹਾ ਸੀ। ਪਰੰਤੂ ਜਦ ਉਹ ਚਟਾਨ ਤੇ ਚੜਿਆ ਤਦ ਮੈਂ ਉਹਨੂੰ ਆਖਰੀ ਵਾਰ ਵੇਖਿਆ ਸੀ। ਉਹੀ ਚਟਾਨ ਹੈ, ਉਹੀ ਉਹ ਚਟਾਨ ਹੈ। ਮੈਨੂੰ ਆਪਣੇ ਜੀਵਨ ਦੀ ਸਮਾਪਤੀ ਤੇ ਉਸੇ ਚਟਾਨ ਤੇ ਖੜਾ ਹੋਣ ਦਿਓ। ਜੀ ਹਾਂ ਸ਼੍ਰੀਮਾਨ, ਮੇਰੇ ਕਾਲੇ ਰੰਗ ਦਾ ਪਾਈ ਇੱਥੇ ਆ ਕੇ ਇੱਕ ਛੋਟਾ ਜਿਹਾ ਗੀਤ ਗਾਉਂਦਾ ਹੁੰਦਾ ਸੀ। ਜੇ ਹੋ ਸਕਿਆ ਤਾਂ ਜ਼ਰੂਰ ਹੀ ਉਸ ਚਟਾਨ ਤੇ ਖੜਾ ਹੋਵਾਂਗਾ ਜਿੱਥੇ ਮੂਸਾ ਖੜਾ ਹੋਇਆ ਸੀ। ਜੀ ਹਾਂ ਸ਼੍ਰੀਮਾਨ, ਉਹ ਇਹੀ ਉਹ ਚਟਾਨ ਹੈ ਜਿਹਦੇ ਉੱਤੇ ਮੈਂ ਵੀ ਖੜਾ ਹੋਣਾ ਚਾਹੁੰਦਾ ਹਾਂ। ਵਿਸ਼ਵਾਸ ਦੁਆਰਾ ਹੀ ਮੈਂ ਉੱਥੇ ਖੜਾ ਹੁੰਦਾ ਹਾਂ। ਪਰੰਤੂ ਯਾਦ ਰੱਖੋ ਕਿ ਏਲੀਆ ਬਹੁਤ ਥੱਕ ਗਿਆ ਸੀ, ਕਿਉਂਕਿ ਉਸਦੇ ਕੋਲ ਅੱਗੇ ਕਰਨ ਲਈ ਬਹੁਤ ਸਾਰਾ ਕੰਮ ਪਿਆ ਹੋਇਆ ਸੀ। ਸੋ ਉਹ ਤਾਂ ਬਹੁਤ ਜ਼ਿਆਦਾ ਥੱਕ ਗਿਆ ਸੀ। ਇਹ ਸੱਚ ਹੈ ਕਿ ਪਰਮੇਸ਼ਵਰ ਨੇ ਉਹਦੇ ਵਾਪਸ ਘਰ ਆਉਣ ਲਈ ਇੱਕ ਰੱਥ ਦੀ ਸਵਾਰੀ ਘੱਲ ਦਿੱਤੀ। ਇਹ ਸੱਚ ਹੈ, ਉਸ ਨੂੰ ਉੱਪਰ ਚੁੱਕ ਕੇ ਲੈ ਗਿਆ ਸੀ। ਉਹ ਕਦੇ ਵੀ ਨਹੀਂ ਮਰਿਆ ਸੀ, ਕਿਉਂਕਿ ਖੁਦਾ ਨੇ ਹੀ ਉਹਨੂੰ ਜਿਉਂਦਾ ਰੱਖਿਆ ਸੀ, ਕਿਉਂਕਿ ਉਸਦੇ ਲਈ ਭਵਿੱਖ ਵਿੱਚ ਇੱਕ ਕੰਮ ਸੀ। ਉਸਨੇ ਇੱਕ ਮਨੁੱਖ ਨੂੰ ਮਸਾ ਕਰਨਾ ਹੈ ਜਿਹਨੇ ਬਿਲਕੁਲ ਉਸੇ ਆਤਮਾ ਵਿੱਚ ਆਉਣਾ ਹੈ। ਪਰ ਉਹਨਾਂ ਨੇ ਜ਼ਰੂਰ ਹੀ ਮੌਤ ਦਾ ਸਵਾਦ ਚੱਖਣਾ ਹੈ। ਹੁਣ ਪ੍ਰਕਾਸ਼ ਪੋਥੀ 11 ਬਾਬ, ਆਓ ਵੇਖੀਏ। ਜਿਵੇਂ ਵੀ ਹੋਵੇ ਮੈਂ ਇੱਥੇ ਹਾਂ। ਆਓ ਪ੍ਰਕਾਸ਼ ਦੀ ਪੋਥੀ 11 ਬਾਬ ਨੂੰ ਲਈਏ। ਧਿਆਨ ਦਿਓ ਅਤੇ ਵੇਖੋ ਕਿ ਉਹ ਦੋਨੇ ਮਰਦੇ ਨਹੀਂ ਹਨ। ਜੀ ਹਾਂ ਸ਼੍ਰੀਮਾਨ, ਉਹਨਾਂ ਦੋਹਾਂ ਨੇ ਮੌਤ ਦਾ ਸਵਾਦ ਚੱਖਣਾ ਹੈ। ਹਾਂ ਸ਼੍ਰੀਮਾਨ, ਜਦ ਉਹਨਾਂ ਦੀ ਸੇਵਕਾਈ ਖਤਮ ਹੋ ਜਾਂਦੀ ਹੈ ਤਾਂ ਮੌਤ ਦਾ ਸਵਾਦ ਚੱਖ ਰਹੇ ਹਨ। ਪ੍ਰਕਾਸ਼ ਦੀ ਪੋਥੀ 11 ਬਾਬ ਦੀ ਆਓ 7 ਐਤ ਤੋਂ ਪੜ੍ਹੀਏ। ਜਦ ਉਹ ਆਪਣੀ ਸਾਖੀ ਭਾਰ ਹਟਣਗੇ ਤਦ ਉਹ ਦਰਿੰਦਾ ਜਿਹੜਾ ਅਥਾਂ ਕੁੰਡ ਵਿੱਚੋਂ ਚੜ ਆਉਂਦਾ ਹੈ ਉਹਨਾਂ ਨਾਲ ਯੁੱਧ ਕਰੇਗਾ ਅਤੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ। ਹੇ ਮੇਰੇ ਪ੍ਰਭੂ, ਉਹ ਇਸ ਦਾ ਸਾਹਮਣਾ ਨਹੀਂ ਕਰ ਸਕਦਾ ਹੈ। ਵੇਖੋ, ਪਵਿੱਤਰ ਰੌਲਾ ਪਾਉਣ ਵਾਲੇ ਫਿਰ ਆ ਗਏ ਹਨ। ਠੀਕ ਹੈ, ਜਿਹੜਾ ਅਥਾਂ ਕੁੰਡ ਵਿੱਚੋਂ ਚੜ ਆਉਂਦਾ ਹੈ ਉਹਨਾਂ ਨਾਲ ਯੁੱਧ ਕਰੇਗਾ ਅਤੇ ਉਹਨਾਂ ਨੂੰ ਜਿੱਤ ਲਵੇਗਾ ਅਤੇ ਉਹਨਾਂ ਨੂੰ ਮਾਰ ਸੁੱਟੇਗਾ। ਪਰ ਵੇਖੋ ਕੀ ਹੁੰਦਾ ਹੈ। ਹੁਣ ਉਹਨਾਂ ਦਾ ਇੱਥੇ ਸਿੱਧ ਨਮੂਨਾ ਦਿੱਤਾ ਗਿਆ ਹੈ ਅਤੇ ਉਹਨਾਂ ਦੀਆਂ ਲੋਥਾਂ ਉਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਹੜੀ ਆਤਮਿਕ ਵੇਦਨਾ ਸਦੂਮ ਅਤੇ ਮਿਸਰ ਕਰਕੇ ਸਤਾਉਂਦੀ ਹੈ, ਜਿੱਥੇ ਉਹਨਾਂ ਦਾ ਪ੍ਰਭੂ ਵੀ ਸਲੀਬ ਦਿੱਤਾ ਗਿਆ ਸੀ, ਯਰੂਸ਼ਲਮ। ਸਮਝੇ? ਜਦ ਉਹਨਾਂ ਦੀ ਸੇਵਕਾਈ ਖਤਮ ਹੋ ਜਾਂਦੀ ਹੈ ਉਹਨਾਂ ਨੇ ਮੌਤ ਦਾ ਸਵਾਦ ਚੱਖਣਾ ਹੀ ਹੈ। ਕੀ ਉਹ ਨਹੀਂ ਚੱਖਦੇ? ਇਹ ਠੀਕ ਹੈ ਕਿਉਂ ਸਤਵੇਂ ਦੂਤ ਦੀ ਸੇਵਾ, ਸਤਵੇਂ ਦੂਤ ਦੀ ਸੇਵਕਾਈ, ਸਤਵੇਂ ਦੂਤ ਲਈ ਏਲੀਆ ਦੀ ਸੇਵਾ ਨਹੀਂ, ਕਿਉਂ ਨਹੀਂ, ਕਿਉਂ ਨਹੀਂ ਹੋ ਸਕਦੀ? ਮੈਂ ਇਹ ਕਹਿਣ ਦਾ ਯਤਨ ਕਰ ਰਿਹਾ ਹਾਂ ਕਿ ਜੇ ਮੂਸਾ ਅਮਰ ਹੈ ਤਾਂ ਸਤਵੇਂ ਦੂਤ ਦੀ ਸੇਵਾ ਉਸੇ ਤਰ੍ਹਾਂ ਦੀ ਕਿਉਂ ਨਹੀਂ ਹੋ ਸਕਦੀ ਜਿਸ ਤਰ੍ਹਾਂ ਦੀ ਏਲੀਆ ਦੀ ਸੀ? ਉਨ੍ਹਾਂ ਕਿਉਂ ਨਹੀਂ? ਕਿਉਂ ਖੁਦਾ ਨੇ ਬਸ ਏਲੀਆ ਨੂੰ ਹੀ ਨਹੀਂ ਭੇਜਿਆ? ਕਿਉਂ ਪਰਮੇਸ਼ਵਰ ਨੇ ਇਹ ਨਹੀਂ ਕਿਹਾ, ਏਲੀਆ ਤੂੰ ਇਨ੍ਹਾਂ ਵੱਖ ਵੱਖ ਜਗ੍ਹਾ ਤੇ ਬਹੁਤ ਹੀ ਸਖ਼ਤ ਮਿਹਨਤ ਕੀਤੀ ਹੈ ਅਤੇ ਸਭ ਕੁਝ ਕੀਤਾ ਹੈ, ਮੇਰਾ ਯਕੀਨ ਹੈ ਕਿ ਹੁਣ ਮੈਂ ਮੂਸਾ ਨੂੰ ਹੇਠਾਂ ਕਰਾਂਗਾ? ਕਿਉਂ ਤੁਸੀਂ ਮੂਸਾ ਦੀ ਸੇਵਾ ਵੱਲ ਧਿਆਨ ਮਾਰੋ, ਏਲੀਆ ਸਭਨਾ ਕੌਮਾਂ ਲਈ ਨਬੀ ਸੀ, ਪਰ ਮੂਸਾ ਸਿਰਫ ਯਹੂਦੀਆਂ ਲਈ ਵਿਵਸਥਾ ਦੇਣ ਵਾਲਾ ਸੀ। ਮੂਸਾ ਉੱਥੇ ਆਖਣ ਲਈ ਹੈ, ਉਹਦਾ ਏਲੀਆ ਦੇ ਨਾਲ ਆਉਣ ਦਾ ਕਾਰਨ ਇਹ ਸੀ, ਉਹ ਯਹੂਦੀ ਆਖਣਗੇ ਜਰਾ ਰੁਕੋ, ਅਸੀਂ ਹਾਲੇ ਵੀ ਇੱਥੇ ਵਿਵਸਥਾ ਦੀ ਪਾਲਣਾ ਕਰ ਰਹੇ ਹਾਂ, ਪਰ ਉੱਥੇ ਖੁਦ ਮੂਸਾ ਆਪ ਖੜੋਤਾ ਹੈ ਅਤੇ ਏਲੀਆ ਉਸਦੇ ਨਾਲ ਹੈ। ਉਹ ਵੇਖਿਆ ਉਹ ਸਿਰਫ ਯਹੂਦੀਆਂ ਲਈ ਹੀ ਆਉਂਦਾ ਹੈ, ਸਮਝੇ? ਮੂਸਾ ਸਿਰਫ ਯਹੂਦੀਆਂ ਦੇ ਲਈ ਹੀ ਆਉਂਦਾ ਹੈ, ਏਲੀਆ ਨਬੀ ਸਭ ਕੌਮਾਂ ਲਈ ਭੇਜਿਆ ਗਿਆ ਸੀ, ਪਰੰਤੂ ਮੂਸਾ ਯਹੂਦੀਆਂ ਲਈ ਇੱਕ ਨਬੀ ਅਤੇ ਵਿਵਸਥਾ ਦੇਣ ਵਾਲਾ ਬਣਦਾ ਹੈ, ਸਮਝੇ? ਵਿਵਸਥਾ ਹੀ ਮੂਸਾ ਦਾ ਸੰਦੇਸ਼ ਸੀ, ਪਰੰਤੂ ਏਲੀਆ ਦਾ ਸੰਦੇਸ਼ ਕੀ ਸੀ? ਉਸ ਦਾ ਸੰਦੇਸ਼ ਵਾਲ ਕੱਟੀਆਂ ਹੋਈਆਂ ਔਰਤਾਂ ਅਤੇ ਫਿਰਕਾ ਪ੍ਰਸਤੀਆਂ ਦੇ ਲਈ ਸੀ। ਜੀ ਹਾਂ ਸ਼੍ਰੀਮਾਨ, ਅਤੇ ਉਸਨੇ ਤਾਂ ਸੱਚਮੁੱਚ ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਸਨ। ਉਸਨੇ ਉਹਨਾਂ ਔਰਤਾਂ ਨੂੰ ਜਿਹੜੀਆਂ ਮੇਕਅਪ ਕਰਦੀਆਂ ਸਨ ਕਿਹਾ, ਤੁਹਾਨੂੰ ਕੁੱਤੇ ਖਾਣਗੇ। ਉਸਨੇ ਤਾਂ ਸੱਚਮੁੱਚ ਹੀ ਉਹਨਾਂ ਨੂੰ ਚੂਰ ਚੂਰ ਕਰ ਦਿੱਤਾ ਸੀ। ਅਤੇ ਫਿਰ ਜਦ ਉਸਦਾ ਆਤਮਾ ਯੋਹੰਨਾ ਤੇ ਆਇਆ ਤਾਂ ਉਹ ਸਿੱਧਾ ਜੰਗਲ ਵਿੱਚੋਂ ਬਾਹਰ ਨਿਕਲਿਆ, ਅਤੇ ਉਸਨੇ ਵੀ ਬਿਲਕੁਲ ਉਹੀ ਕੰਮ ਕੀਤਾ ਸੀ। ਇਹ ਠੀਕ ਹੈ, ਉਸਨੇ ਕਿਹਾ ਸੀ, ਤੁਸੀਂ ਇਹ ਨਾ ਸੋਚੋ ਕਿ ਅਸੀਂ ਇਹਦੇ ਜਾਂ ਉਹਦੇ ਨਾਲ ਸੰਬੰਧ ਰੱਖਦੇ ਹਾਂ। ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਮ ਲਈ ਸੰਤਾਨ ਪੈਦਾ ਕਰ ਸਕਦਾ ਹੈ। ਉਹ ਮਾਰਗ ਵਿੱਚ ਤੁਰ ਕੇ ਗਿਆ ਅਤੇ ਉਸਨੇ ਕਿਹਾ, ਤੂੰ ਮੈਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਤੂੰ ਆਪਣੇ ਹੀ ਭਰਾ ਦੀ ਘਰਵਾਲੀ ਨਾਲ ਵਿਆਹ ਕਰਾ ਲਿਆ ਹੈ? ਅਤੇ ਉਸਨੇ ਕਿਹਾ, ਤੇਰੇ ਲਈ ਇਹ ਕਰਨਾ ਠੀਕ ਨਹੀਂ ਹੈ। ਇਹ ਭਾਈ ਉਹਨੇ ਉਹਨੂੰ ਦੱਸ ਦਿੱਤਾ ਸੀ। ਯਕੀਨਨ ਧਿਆਨ ਦਿਓ ਕਿ ਉਹਨਾਂ ਪ੍ਰਾਣਾ ਨੇ 144,000 ਲਈ ਥੋੜੇ ਸਮੇਂ ਲਈ ਉਡੀਕਣਾ ਹੈ ਕਿ ਉਹ ਸ਼ਹੀਦ ਕੀਤੇ ਜਾਣ। ਉਹ ਕੀ ਇਸ ਤਰ੍ਹਾਂ ਨਹੀਂ ਹੈ? ਇਹ ਗੱਲ ਬਾਈਬਲ ਨੂੰ ਇੱਕ ਥਾਂ ਜੋੜਦੀ ਹੈ। ਹੁਣ ਮੇਰਾ ਸਮਾਂ ਖਤਮ ਹੋ ਗਿਆ ਹੈ, ਕਾਸ਼ ਕਿ ਮੈਂ ਤੁਹਾਨੂੰ ਇੱਥੋਂ ਜਲਦੀ ਬਾਹਰ ਜਾਣ ਦਿੰਦਾ, ਪਰ ਹਾਲੇ ਮੇਰੇ ਕੋਲ ਥੋੜੀਆਂ ਹੋਰ ਛੋਟੀਆਂ ਛੋਟੀਆਂ ਗੱਲਾਂ ਹਨ ਜੋ ਮੈਂ ਕਹਿਣਾ ਚਾਹੁੰਦਾ ਹਾਂ। ਕੀ ਤੁਸੀਂ ਇਹ ਸੁਣਨ ਲਈ ਰੁਕ ਸਕਦੇ ਹੋ? ਮੈਂ ਜਾਣਦਾ ਹਾਂ ਕਿ ਗਰਮੀ ਹੈ ਅਤੇ ਮੈਨੂੰ ਪਸੀਨਾ ਆ ਰਿਹਾ ਹੈ, ਪਰ ਸੁਣੋ, ਮੇਰੇ ਕੋਲ ਤੁਹਾਨੂੰ ਦੱਸਣ ਲਈ ਕੁਝ ਹੈ, ਅਤੇ ਇਹ ਐਡੀ ਵਧੀਆ ਗੱਲ ਹੈ ਕਿ ਮੇਰੇ ਦਿਲ ਵਿੱਚ ਬਲ ਰਹੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਹਨੂੰ ਭੁੱਲੇ ਨਹੀਂ ਹੋ, ਸਮਝੇ? ਇਹ ਗੱਲ ਮੈਨੂੰ ਉਸਦੀ ਹਜ਼ੂਰੀ ਵਿੱਚ ਆਖਣ ਦਿਓ। ਜ਼ਿਆਦਾ ਦਿਨ ਨਹੀਂ ਹੋਏ ਯਾਦ ਉਸਨੇ ਮੈਨੂੰ ਆਪਣੀ ਕਿਰਪਾ ਦੇ ਰਾਹੀਂ ਮੇਰੇ ਆਪਣੇ ਲੋਕ ਵੀ ਚਿੱਟੇ ਬਸਤਰਾਂ ਵਿੱਚ ਵੇਖ ਲੈਣ ਦਿੱਤੇ ਸਨ। ਕੀ ਤੁਹਾਨੂੰ ਇਹ ਯਾਦ ਹੈ? ਕੀ ਤੁਹਾਨੂੰ ਯਾਦ ਹੈ ਕਿ ਮੈਂ ਇਸ ਗੱਲ ਨੂੰ ਥੋੜੇ ਦਿਨ ਪਹਿਲਾਂ ਹੀ ਦੱਸਿਆ ਹੈ? ਪਰਾਈਆਂ ਕੌਮਾਂ ਦੀ ਲਾੜੀ, ਉਹ ਹੁਣ ਉੱਥੇ ਹਨ। ਉਹਨਾਂ ਸਾਰਿਆਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ। ਮੈਂ ਜਾਗ ਪਿਆ ਸੀ, ਮੈਂ ਇੱਕ ਸਭਾ ਵਿੱਚ ਸੀ, ਇੱਕ ਸਾਲ ਜਾਂ ਇਸ ਤੋਂ ਥੋੜਾ ਪਹਿਲਾਂ ਦੀ ਗੱਲ ਹੈ। ਮੈਂ ਇੱਕ ਸਵੇਰ ਜਾਗ ਚੁੱਕਾ ਸੀ ਅਤੇ ਮੈਂ ਉੱਠਿਆ ਅਤੇ ਮੈਂ ਆਪਣੀ ਪਤਨੀ ਨੂੰ ਆਖਿਆ, ਪਿਆਰੀਏ। ਉਹ ਸੁੱਤੀ ਹੀ ਰਹੀ, ਉਹ ਜਰਾ ਵੀ ਨਾ ਹਿੱਲੀ। ਬੱਚਿਆਂ ਦੇ ਬਾਰੇ ਵਿੱਚ ਮੈਂ ਉਹਨਾਂ ਨੂੰ ਉਠਾ ਕੇ ਇੱਥੇ ਇੱਕ ਪੁਰਾਣੀ ਜਗ੍ਹਾ ਦੇ ਇੱਕ ਸਕੂਲ ਵਿੱਚ ਲੈ ਕੇ ਜਾਣਾ ਸੀ। ਤੁਸੀਂ ਜਾਣਦੇ ਹੋ ਮੈਂ ਧਾਸ ਨਾਲ ਆਇਆ। ਮੈਂ ਬੈਠਾ ਅਤੇ ਆਪਣੇ ਪਲੰਘ ਦੇ ਸਿਰਹਾਣੇ ਦਾ ਸਹਾਰਾ ਲੈ ਕੇ ਢੋਲ ਗਾ ਲਈ। ਸਾਡੇ ਕੋਲ ਇੱਕ ਪੁਰਾਣੇ ਢੰਗ ਦਾ ਪਲੰਘ ਹੈ, ਮੈਂ ਬਸ ਉਸੇ ਤੇ ਇਸ ਤਰ੍ਹਾਂ ਸਹਾਰਾ ਲੈ ਕੇ ਬੈਠ ਗਿਆ। ਅਤੇ ਮੈਂ ਸੋਚਿਆ, ਮੁੰਡਿਆ ਤੂੰ ਤਾਂ ਪਹਿਲਾਂ ਹੀ 53 ਸਾਲ ਦਾ ਹੋ ਚੁੱਕਾ ਹੈ, ਜੇ ਤੂੰ ਪਰਮੇਸ਼ਵਰ ਲਈ ਕੁਝ ਕਰਨਾ ਚਾਹੁੰਦਾ ਹੈ ਤਾਂ ਚੰਗਾ ਇਹੀ ਹੋਵੇਗਾ, ਤੂੰ ਉਸ ਨੂੰ ਹੁਣੇ ਹੀ ਕਰੇ, ਕਿਉਂਕਿ ਫਿਰ ਤੂੰ ਬਹੁਤ ਬੁੱਢਾ ਹੋ ਜਾਵੇਂਗਾ। ਅਤੇ ਮੈਂ ਸੋਚਿਆ, ਤੁਸੀਂ ਜਾਣਦੇ ਹੋ ਕਿ ਸਹੀ ਗੱਲ ਹੈ। ਮੈਂ ਸੋਚਿਆ, ਲੜਕੇ ਤੂੰ ਜਾਣਦਾ ਹੀ ਹੈ ਕਿ ਤੂੰ ਜ਼ਿਆਦਾ ਦੂਰ ਨਹੀਂ ਹੈ। ਮੈਂ ਜ਼ਿਆਦਾ ਦੂਰ ਨਹੀਂ ਹਾਂ, ਮੈਂ ਬਹੁਤ ਹੀ ਛੇਤੀ ਚਲੇ ਜਾਣਾ ਹੈ। ਮੇਰੀ ਉਮਰ ਹੁਣ ਉਸ ਤੋਂ 1 ਸਾਲ ਵੱਧ ਹੋ ਗਈ ਹੈ ਜਿੰਨੀ ਦੇਰ ਮੇਰੇ ਡੈਡੀ ਜੀ ਜਿਉਂਦੇ ਰਹੇ ਸਨ, ਸਮਝੇ? ਮੈਂ ਸੋਚਿਆ ਮੈਂ ਬਹੁਤ ਜਲਦੀ ਹੀ ਚਲਾ ਜਾਣਾ ਹੈ, ਮੈਨੂੰ ਵੇਖਦਾ ਹਾਂ। ਅਤੇ ਮੈਂ ਇੱਥੇ ਹਾਲੇ ਤੱਕ ਪਰਮੇਸ਼ਵਰ ਲਈ ਕੁਝ ਨਹੀਂ ਕੀਤਾ ਹੈ। ਮੈਂ ਸੋਚਿਆ ਮੈਂ ਹਮੇਸ਼ਾ ਹੀ ਖੁਦਾ ਲਈ ਕੁਝ ਕਰਨਾ ਚਾਹਿਆ ਹੈ। ਜੇ ਮੈਂ ਪਰਮੇਸ਼ਵਰ ਲਈ ਕੁਝ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਉਹ ਕਰਨ ਲਈ ਜਲਦੀ ਕਰਨੀ ਪਵੇਗੀ, ਅਤੇ ਮੈਂ ਨਹੀਂ ਜਾਣਦਾ ਹਾਂ ਕਿ ਮੈਂ ਇਸ ਨੂੰ ਕਿਵੇਂ ਕਰਨ ਜਾ ਰਿਹਾ ਹਾਂ। ਮੈਂ ਸੋਚਿਆ, ਮਨੁੱਖਾ, ਮੇਰੀ ਆਸ ਸੀ ਕਿ ਮੈਂ ਉਹਨੂੰ ਆਉਂਦੇ ਹੋਏ ਵੇਖਾਂਗਾ। ਮੈਂ ਭੂਤ ਜਾਂ ਆਤਮਾ ਨਹੀਂ ਬਣਨਾ ਚਾਹੁੰਦਾ ਹਾਂ, ਵੇਖੋ ਮੈਂ ਭੂਤ ਤੋਂ ਹਮੇਸ਼ਾ ਹੀ ਡਰਦਾ ਸੀ ਅਤੇ ਹੁਣ ਤੁਸੀਂ ਜਾਣਦੇ ਹੋ ਉਸ ਕਿਸਮ ਦਾ ਮੈਂ ਹਮੇਸ਼ਾ ਹੀ ਇਸ ਤਰ੍ਹਾਂ ਸੋਚਦਾ ਹੁੰਦਾ ਸੀ ਕਿ ਜੇ ਮੈਂ ਭਾਈ ਨੇਵਲ ਨਾਲ ਮਿਲਣਾ ਚਾਹਾਂਗਾ ਤਾਂ ਉਹ ਇੱਕ ਛੋਟਾ ਜਿਹਾ ਬੱਦਲ ਹੋਵੇਗਾ ਜੋ ਇੱਥੇ ਜਾਂ ਉੱਥੇ ਉੱਡ ਰਿਹਾ ਹੋਵੇਗਾ ਔਰ ਕਿਉਂਕਿ ਉਹ ਬੋਲ ਨਹੀਂ ਸਕਦੇ ਹੋਣਗੇ ਇਸ ਲਈ ਉਹ ਕਿਸੇ ਹੋਰ ਚੇਤਨਾ ਦੁਆਰਾ ਕਹਿਣਗੇ ਹੈਲੋ ਭਾਈ ਬ੍ਰਾਨਹਮ ਮੈਂ ਬਸ ਇਹ ਜਾਣਦਾ ਹੋਵਾਂਗਾ ਕਿ ਭਾਈ ਨੇਵਲ ਹੈ ਜੀ ਹਾਂ ਮੈਂ ਉਸ ਦੇ ਨਾਲ ਉਸੇ ਤਰ੍ਹਾਂ ਹੀ ਹੱਥ ਮਿਲਾਉਣਾ ਚਾਹਾਂਗਾ ਜਿਵੇਂ ਮੈਂ ਇੱਥੇ ਹਮੇਸ਼ਾ ਹੀ ਉਹਨਾਂ ਨਾਲ ਹੱਥ ਮਿਲਾਉਂਦਾ ਹਾਂ ਕਿਉਂਕਿ ਮੈਂ ਇੱਕ ਮਨੁੱਖ ਹੀ ਹਾਂ ਇਸ ਲਈ ਮੈਂ ਇਹ ਸਭ ਕੁਝ ਸੋਚਦਾ ਸੀ ਵੇਖੋ ਮੈਂ ਉਸਦੇ ਨਾਲ ਹੱਥ ਮਿਲਾਉਣਾ ਚਾਹਾਂਗਾ ਪਰੰਤੂ ਉਸਦਾ ਕੋਈ ਹੱਥ ਨਹੀਂ ਹੋਵੇਗਾ ਉਹ ਤਾਂ ਥੱਲੇ ਉੱਥੇ ਕਬਰ ਵਿੱਚ ਸੜ ਗਲ ਗਿਆ ਹੋਵੇਗਾ ਸਮਝੇ ਮੈਂ ਇਸੇ ਤਰ੍ਹਾਂ ਹੀ ਸੋਚਦਾ ਸੀ ਮੈਂ ਸੋਚਿਆ ਮੈਨੂੰ ਆਸ ਹੈ ਕਿ ਮੈਨੂੰ ਉਹਦੇ ਥਾਣੀ ਹੋ ਕੇ ਨਹੀਂ ਲੰਘਣਾ ਪਵੇਗਾ ਹੁਣ ਮੈਂ ਸੀ ਹੁਣ ਮੈਂ ਤੁਹਾਨੂੰ ਸੱਚਾਈ ਦੱਸਣ ਜਾ ਰਿਹਾ ਹਾਂ ਮੈਂ ਮਰਨ ਤੋਂ ਡਰਦਾ ਸੀ ਮੈਂ ਮਰਨ ਤੋਂ ਇਸ ਲਈ ਨਹੀਂ ਡਰਦਾ ਸੀ ਕਿ ਮੈਂ ਨਾਸ਼ ਹੋ ਜਾਵਾਂਗਾ ਪਰੰਤੂ ਮੈਂ ਆਤਮਾ ਨਹੀਂ ਬਣਨਾ ਚਾਹੁੰਦਾ ਸਾਂ ਮੈਂ ਤਾਂ ਮਨੁੱਖ ਹੀ ਰਹਿਣਾ ਚਾਹੁੰਦਾ ਸੀ ਮੈਂ ਤਾਂ ਸੁਰਗ ਤੇ ਉਠਾਏ ਜਾਣ ਲਈ ਉਡੀਕ ਕਰਦੇ ਰਹਿਣਾ ਚਾਹੁੰਦਾ ਸੀ ਮੈਂ ਬਸ ਇਸੇ ਤਰ੍ਹਾਂ ਹੀ ਰਹਿਣਾ ਚਾਹੁੰਦਾ ਸੀ ਮੈਂ ਆਤਮਾ ਬਣ ਕੇ ਇਧਰ ਉਧਰ ਨਹੀਂ ਜਾਣਾ ਚਾਹੁੰਦਾ ਸੀ ਮੈਂ ਉੱਥੇ ਲੰਮਾ ਪਿਆ ਇਸ ਤਰ੍ਹਾਂ ਦੀਆਂ ਗੱਲਾਂ ਸੋਚ ਰਿਹਾ ਸੀ ਅਤੇ ਇਕਦਮ ਉੱਥੇ ਕੁਝ ਵਾਪਰਿਆ ਹੁਣ ਤੁਸੀਂ ਦਰਸ਼ਨਾਂ ਦੇ ਬਾਰੇ ਵਿੱਚ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਜੇ ਇੱਕ ਦਰਸ਼ਨ ਸੀ ਤਾਂ ਮੈਂ ਇਸ ਤਰ੍ਹਾਂ ਦਾ ਦਰਸ਼ਨ ਕਦੇ ਨਹੀਂ ਵੇਖਿਆ ਸੀ ਅਤੇ ਜਦ ਤੋਂ ਮੈਂ ਛੋਟਾ ਬੱਚਾ ਹੀ ਸਾਂ ਮੈਂ ਦਰਸ਼ਨ ਵੇਖਦਾ ਆ ਰਿਹਾ ਹਾਂ ਅਤੇ ਮੈਂ ਸੋਚਿਆ ਮੈਂ ਤਾਂ ਪਹਿਲਾਂ ਹੀ ਮਰ ਗਿਆ ਹਾਂ ਅਤੇ ਜਾ ਚੁੱਕਾ ਹਾਂ ਸਮਝੇ ਅਤੇ ਮੈਂ ਇੱਕ ਅਜਿਹੀ ਹਾਲਤ ਵਿੱਚ ਆ ਪਹੁੰਚਿਆ ਅਤੇ ਮੈਂ ਸੋਚਿਆ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਪਿੱਛੇ ਵੇਖਾਂਗਾ ਮਿੱਤਰੋ ਇਹ ਉਸੇ ਤਰ੍ਹਾਂ ਹੀ ਅਸਲੀ ਹੈ ਜਿਵੇਂ ਕਿ ਮੇਰਾ ਇੱਥੇ ਖੜੇ ਹੋਣਾ ਅਸਲੀ ਹੈ ਸਮਝੇ ਅਤੇ ਮੈਂ ਵੇਖਣ ਲਈ ਪਿੱਛੇ ਮੁੜਿਆ ਅਤੇ ਮੈਂ ਉੱਥੇ ਪਲੰਗ ਤੇ ਲੰਮਾ ਪਿਆ ਹੋਇਆ ਸੀ ਅਤੇ ਮੈਂ ਉੱਥੇ ਆਪਣੀ ਪਤਨੀ ਦੇ ਲਾਗੇ ਲੰਮਾ ਪਿਆ ਹੋਇਆ ਸੀ ਮੈਂ ਸੋਚਿਆ ਚੰਗਾ ਸ਼ਾਇਦ ਇਹ ਮੈਨੂੰ ਦਿਲ ਦਾ ਦੌਰਾ ਪਿਆ ਹੈ ਜੋ ਮੈਂ ਇੰਨੀ ਛੇਤੀ ਮਰ ਗਿਆ ਹਾਂ ਸਮਝੇ ਮੈਂ ਸੋਚਿਆ ਕਿ ਇਸ ਤਰ੍ਹਾਂ ਮਰਨਾ ਕਿੰਨਾ ਵਧੀਆ ਹੋਵੇਗਾ ਇਸ ਲਈ ਮੈਂ ਸੋਚਿਆ ਇਹ ਦਿਲ ਦਾ ਦੌਰਾ ਹੀ ਪਿਆ ਹੈ ਮੈਨੂੰ ਕੋਈ ਦੁੱਖ ਵੀ ਨਹੀਂ ਚੱਲਣਾ ਪਿਆ ਮੈਂ ਵੇਖਿਆ ਅਤੇ ਮੈਂ ਸੋਚਿਆ ਅੱਛਾ ਇਹ ਤਾਂ ਬੜੀ ਅਜੀਬ ਗੱਲ ਹੈ ਚੰਗਾ ਉੱਥੇ ਤਾਂ ਮੈਂ ਲੰਮਾ ਪਿਆ ਹੋਇਆ ਹਾਂ ਅਤੇ ਮੈਂ ਇੱਥੇ ਵੀ ਖੜਾ ਹਾਂ ਸੋ ਮੈਂ ਘੁੰਮਿਆ ਅਤੇ ਇਸ ਤਰ੍ਹਾਂ ਵਿਖਾਈ ਦਿੰਦਾ ਸੀ ਕਿ ਜਿਵੇਂ ਮੈਂ ਕਿਸੇ ਬਹੁਤ ਵੱਡੇ ਖੇਤ ਜਾਂ ਅਜਿਹੀ ਕਿਸੇ ਜਗ੍ਹਾ ਵਿੱਚ ਹਾਂ ਜਾਂ ਨੀਲੇ ਰੰਗ ਦੇ ਘਾਹ ਦੀ ਫੈਲੀ ਹੋਈ ਪੈਲੀ ਸੀ ਅਤੇ ਮੈਂ ਕਿਹਾ ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਕੀ ਹੈ ਅਤੇ ਅਚਾਨਕ ਜਿਉਂ ਹੀ ਮੈਂ ਵੇਖਿਆ ਤਾਂ ਮੈਂ ਹਜ਼ਾਰਾਂ ਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਔਰਤਾਂ ਨੂੰ ਆਉਂਦੇ ਵੇਖਿਆ ਉਹ ਸਭ ਚਿੱਟੇ ਬਸਤਰਾਂ ਵਿੱਚ ਸਨ ਅਤੇ ਉਹਨਾਂ ਦੇ ਵਾਲ ਕਮਰ ਤੱਕ ਲਟਕ ਰਹੇ ਸਨ ਉਹ ਸਭ ਨੰਗੇ ਪੈਰੀ ਸਨ ਅਤੇ ਬਿਲਕੁਲ ਮੇਰੇ ਵੱਲ ਦੌੜਦੀਆਂ ਹੋਈਆਂ ਆ ਰਹੀਆਂ ਸਨ ਮੈਂ ਸੋਚਿਆ ਹੁਣ ਇਹ ਕੀ ਹੈ ਮੈਂ ਪਿੱਛੇ ਮੁੜਿਆ ਤੇ ਮੈਂ ਉਧਰ ਪਿੱਛੇ ਵੇਖਿਆ ਅਤੇ ਮੈਂ ਉੱਥੇ ਸੀ ਮੈਂ ਇਸ ਪਾਸੇ ਵੱਲ ਵੇਖਿਆ ਤਾਂ ਮੈਂ ਉਹਨਾਂ ਨੂੰ ਆਉਂਦੇ ਹੋਏ ਵੇਖਿਆ ਮੈਂ ਆਪਣੀ ਉਂਗਲੀ ਤੇ ਦੰਦੀ ਵੱਢੀ ਮੈਂ ਸੋਚਿਆ ਮੈਂ ਅਸਲ ਵਿੱਚ ਸੁੱਤਾ ਹੋਇਆ ਨਹੀਂ ਹਾਂ ਪਰੰਤੂ ਮੈਂ ਮਹਿਸੂਸ ਕਰ ਸਕਦਾ ਸੀ ਅਤੇ ਮੈਂ ਆਖਿਆ ਇੱਥੇ ਤਾਂ ਕੋਈ ਅਜੀਬ ਗੱਲ ਹੈ ਅਤੇ ਇਹ ਸਾਰੀਆਂ ਔਰਤਾਂ ਦੌੜਦੀਆਂ ਹੋਈਆਂ ਆ ਰਹੀਆਂ ਸਨ ਔਰ ਮੈਂ ਇੰਨੀਆਂ ਸੋਹਣੀਆਂ ਔਰਤਾਂ ਨੂੰ ਕਦੇ ਨਹੀਂ ਵੇਖਿਆ ਸੀ ਅਤੇ ਉਹ ਸਭ ਮੇਰੇ ਵੱਲ ਨੂੰ ਦੌੜਦੀਆਂ ਹੋਈਆਂ ਆ ਰਹੀਆਂ ਸਨ ਅਤੇ ਜਦ ਉਹ ਮੇਰੇ ਵੱਲ ਨੂੰ ਦੌੜਦੀਆਂ ਹੋਈਆਂ ਆਈਆਂ ਤੁਸੀਂ ਜਾਣਦੇ ਹੋ ਕਿ ਮੈਂ ਕਿੱਦਾਂ ਦਾ ਰਿਹਾ ਹਾਂ ਲੋਕ ਮੈਨੂੰ ਔਰਤਾਂ ਨਾਲ ਨਫ਼ਰਤ ਕਰਨ ਵਾਲਾ ਕਹਿੰਦੇ ਹਨ ਪਰ ਮੈਂ ਨਹੀਂ ਹਾਂ ਪਰ ਮੈਂ ਸੋਚਦਾ ਹਾਂ ਕਿ ਇੱਕ ਚੰਗੀ ਔਰਤ ਤਾਂ ਇੱਕ ਹੀਰਾ ਹੈ ਪਰ ਮੈਂ ਸੋਚਦਾ ਹਾਂ ਕਿ ਉਹ ਔਰਤ ਜਿਹੜੀ ਭਲੀ ਨਹੀਂ ਹੈ ਉਹ ਉਸੇ ਤਰ੍ਹਾਂ ਦੀ ਹੈ ਜਿਵੇਂ ਸੁਲੇਮਾਨ ਆਖਦਾ ਹੈ ਉਹ ਤਾਂ ਹੱਡੀਆਂ ਵਿੱਚ ਪਾਣੀ ਹੈ ਇਸ ਲਈ ਇਹ ਪੱਕੀ ਗੱਲ ਹੈ ਕਿ ਬਦਨਾਮ ਜਾਂ ਹੁਸ਼ਿਆਰ ਔਰਤਾਂ ਲਈ ਮੈਂ ਕਿਸੇ ਕੰਮ ਦਾ ਨਹੀਂ ਹਾਂ ਅਤੇ ਇਹ ਸਾਰੀਆਂ ਔਰਤਾਂ ਮੇਰੇ ਵੱਲ ਆਉਂਦੀਆਂ ਹਨ ਉਹ ਆਪਣੀਆਂ ਬਾਹਾਂ ਮੇਰੇ ਦੁਆਲੇ ਪਾਉਣਾ ਆਰੰਭ ਕਰ ਦਿੰਦੀਆਂ ਹਨ ਹੁਣ ਇਹ ਤਾਂ ਬੜੀ ਅਨੋਖੀ ਗੱਲ ਹੈ ਤੁਸੀਂ ਜਾਣਦੇ ਹੋ ਕਿ ਮੈਂ ਇਹ ਸਹਿਣ ਨਹੀਂ ਕਰ ਸਕਦਾ ਅਤੇ ਉਹ ਸਨ ਮੈਂ ਤੈਨੂੰ ਇੱਕ ਅਜਿਹੇ ਢੰਗ ਨਾਲ ਆਖਾਂਗਾ ਮੈਂ ਇੱਕ ਰਲੀ ਮਿਲੀ ਭੀੜ ਵਿੱਚ ਖੜਾ ਹਾਂ ਪਰ ਉਹ ਔਰਤਾਂ ਸਨ ਅਤੇ ਉਹਨਾਂ ਵਿੱਚ ਹਰ ਇੱਕ ਨੇ ਮੈਨੂੰ ਜੱਫੀ ਪਾ ਲਈ ਅਤੇ ਆਖਿਆ ਸਾਡਾ ਬੇਸ਼ਕੀਮਤੀ ਭਾਈ ਅਤੇ ਇੱਕ ਮੇਰੇ ਨਾਲ ਗਲੇ ਮਿਲਦੀ ਅਤੇ ਫਿਰ ਦੂਜੀ ਮੇਰੇ ਨਾਲ ਗਲੇ ਮਿਲਦੀ ਅਤੇ ਮੈਂ ਉੱਥੇ ਖੜਾ ਵੇਖ ਰਿਹਾ ਸੀ ਮੈਂ ਸੋਚਿਆ ਚੰਗਾ ਹੁਣ ਇਹ ਕੀ ਹੈ ਵੇਖਿਆ ਅਤੇ ਉਹ ਉੱਥੇ ਖੜੇ ਸਨ ਮੈਂ ਸੋਚਿਆ ਇਹ ਕੀ ਹੋਇਆ ਹੈ ਮੈਂ ਦੁਬਾਰਾ ਪਿਛਾਂ ਨੂੰ ਵੇਖਿਆ ਤਾਂ ਮੈਂ ਠੀਕ ਹੇਠਾਂ ਲੰਮਾ ਪਿਆ ਹੋਇਆ ਸੀ ਅਤੇ ਮੈਂ ਇੱਥੇ ਵੀ ਖੜਾ ਸੀ ਮੈਂ ਸੋਚਿਆ ਹੁਣ ਇਹ ਤਾਂ ਬੜਾ ਹੀ ਅਜੀਬ ਹੈ ਮੇਰੀ ਸਮਝ ਵਿੱਚ ਨਹੀਂ ਆਉਂਦਾ ਅਤੇ ਉਹ ਔਰਤਾਂ ਉੱਚੀ ਆਵਾਜ਼ ਵਿੱਚ ਪੁਕਾਰ ਰਹੀਆਂ ਸਨ ਉਹ ਸਾਡਾ ਬੇਸ਼ਕੀਮਤੀ ਭਾਈ ਅਤੇ ਮੇਰੇ ਨਾਲ ਗਲੇ ਮਿਲ ਰਹੀਆਂ ਸਨ ਹੁਣ ਉਹ ਹਰ ਤਰ੍ਹਾਂ ਨਾਲ ਔਰਤਾਂ ਸਨ ਹੁਣ ਭੈਣੋ ਜਦ ਕਿ ਮੈਂ ਇਹ ਕਹਿੰਦਾ ਹਾਂ ਤੁਸੀਂ ਮੈਨੂੰ ਮਾਫ ਕਰਨਾ ਕਿਉਂਕਿ ਪਰ ਤੁਸੀਂ ਆਪਣੇ ਡਾਕਟਰ ਦੀ ਗੱਲ ਸੁਣਦੀਆਂ ਹੋ ਅਤੇ ਜੇ ਅਸੀਂ ਸ਼ੁੱਧ ਵਿਚਾਰਾਂ ਦੇ ਨਹੀਂ ਹਾਂ ਤਾਂ ਅਸੀਂ ਸੱਚੇ ਮਸੀਹੀ ਨਹੀਂ ਹਾਂ। ਮੈਂ ਪਰਵਾਹ ਨਹੀਂ ਕਰਦਾ, ਮੈਂ ਸਦਾ ਹੀ ਸਾਫ਼ ਸੁਥਰਾ ਜੀਵਨ ਗੁਜ਼ਾਰ ਰਿਹਾ ਹੈ। ਪਰਮੇਸ਼ਵਰ ਇਸ ਗੱਲ ਨੂੰ ਜਾਣਦਾ ਹੈ। ਜਦ ਮੈਂ ਹਾਲੇ ਛੋਟਾ ਜਿਹਾ ਮੁੰਡਾ ਹੀ ਸਾਂ ਤਾਂ ਪ੍ਰਭੂ ਦੇ ਦੂਤ ਨੇ ਮੈਨੂੰ ਕਿਹਾ ਸੀ ਕਿ ਨਾ ਸ਼ਰਾਬ ਪੀਵੀ, ਨਾ ਸਿਗਰਟ ਪੀਵੀ ਔਰ ਨਾ ਹੀ ਕਿਸੇ ਢੰਗ ਦੇ ਨਾਲ ਆਪਣਾ ਜੀਵਨ ਭ੍ਰਿਸ਼ਟ ਕਰੀ। ਅਤੇ ਮੇਰੀ ਜ਼ਿੰਦਗੀ ਵਿਚ ਇਹ ਗੱਲ ਸੱਚੀ ਰਹੀ ਹੈ। ਪਰਮੇਸ਼ਵਰ ਦੀ ਕਿਰਪਾ ਨਾਲ ਮੈਂ ਇਹਦੀ ਪਾਲਣਾ ਕੀਤੀ ਹੈ। ਜਦ ਮੈਂ ਪਾਪੀ ਸੀ, ਮੈਂ ਔਰਤਾਂ ਦੇ ਨਾਲ ਨਹੀਂ ਘੁੰਮਦਾ ਹੁੰਦਾ ਸੀ, ਅਤੇ ਇਸ ਲਈ ਪਰ ਕੋਈ ਵੀ ਆਦਮੀ ਜਿਹੜਾ ਆਪਣੀਆਂ ਬਾਹਾਂ ਵਿਚ ਕਿਸੇ ਔਰਤ ਨੂੰ ਜੱਫੀ ਪਾਉਣ ਦਿੰਦਾ ਹੈ, ਅਤੇ ਕਿਉਂਕਿ ਉਹ ਨਰ ਸੈੱਲਾਂ ਨਾਲ ਬਣਿਆ ਹੈ ਅਤੇ ਉਹ ਮਾਦਾ ਸੈੱਲਾਂ ਨਾਲ ਬਣੀ ਹੈ, ਇਸ ਲਈ ਇਸ ਪ੍ਰਕਿਰਿਆ ਨਾਲ ਇੱਕ ਭਾਵਨਾ ਹੁੰਦੀ ਹੈ। ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕੌਣ ਹੋ। ਹੁਣ ਜੇਕਰ ਤੁਸੀਂ ਇੱਕ ਤੰਦਰੁਸਤ ਆਦਮੀ ਹੋ ਤਾਂ ਤੁਸੀਂ ਮੈਨੂੰ ਇਹ ਨਾ ਦੱਸੋ ਕਿ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਹੈ। ਪਰੰਤੂ ਉੱਥੇ ਇਸ ਤਰ੍ਹਾਂ ਦੀ ਭਾਵਨਾ ਨਹੀਂ ਸੀ, ਕਿਉਂਕਿ ਉੱਥੇ ਤੁਹਾਡੇ ਵਿਚ ਇਸ ਤਰ੍ਹਾਂ ਦੇ ਸੈੱਲ ਬਿਲਕੁਲ ਨਹੀਂ ਹੁੰਦੇ ਹਨ। ਤੁਹਾਡੇ ਵਿਚ ਵੱਖ ਵੱਖ ਤਰ੍ਹਾਂ ਦੇ ਸੈੱਲ ਨਹੀਂ ਹੁੰਦੇ ਹਨ। ਤੁਸੀਂ ਉਸ ਜਗ੍ਹਾ ਕਦੇ ਪਾਪ ਨਹੀਂ ਕਰੋਗੇ। ਉੱਥੇ ਇੱਕ ਤਬਦੀਲੀ ਸੀ, ਉੱਥੇ ਹੋਰ ਕੁਝ ਨਹੀਂ ਪਰੰਤੂ ਉਹਨਾਂ ਔਰਤਾਂ ਦੇ ਨਾਲ ਭਾਈਚਾਰੇ ਦਾ ਪਿਆਰ ਸੀ। ਭਾਵੇਂ ਕਿਰਪਾ ਦੇ ਵਿਚ ਉਹਨਾਂ ਵੇਖਿਆ, ਮੈਂ ਸੋਚਦਾ ਹਾਂ ਕਿ ਇੱਕ ਭਲੀ ਔਰਤ ਜੋ ਕਿ ਆਪਣੇ ਆਪ ਨੂੰ ਠੀਕ ਰੱਖਦੀ ਹੈ ਅਤੇ ਚੰਗੀ ਇਸਤਰੀ ਵਾਂਗ ਚੱਲਦੀ ਹੈ, ਉਹ ਧਰਤੀ ਉੱਤੇ ਇੱਕ ਹੀਰੇ ਦੀ ਉਦਾਹਰਣ ਹੈ। ਜੋ ਕੋਈ ਵੀ ਸਾਊ ਹੈ ਮੈਨੂੰ ਪਸੰਦ ਹੈ। ਮੈਂ ਸੋਚਦਾ ਹਾਂ ਕਿ ਜਿਹੜੀ ਇਸਤਰੀ ਆਪਣੇ ਸਥਾਨ ਤੇ ਰਹਿੰਦੀ ਹੈ ਅਤੇ ਚੰਗੀ ਇਸਤਰੀ ਹੋਣ ਦਾ ਯਤਨ ਕਰਦੀ ਹੈ ਉਹ ਆਦਰਯੋਗ ਹੈ। ਮੈਂ ਇਸੇ ਤਰ੍ਹਾਂ ਹੀ ਯਕੀਨ ਕਰਦਾ ਹਾਂ ਅਤੇ ਮੈਂ ਸੋਚਦਾ ਹਾਂ ਕਿ ਜਿਹੜੀ ਇਸਤਰੀ ਇਸ ਤਰ੍ਹਾਂ ਨਹੀਂ ਹੈ ਉਹ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਮਸੀਹ ਅਤੇ ਮਸੀਹ ਵਿਰੋਧੀ, ਬਿਲਕੁਲ ਉਹੀ ਚੀਜ਼ ਹੈ। ਮੈਂ ਹਰ ਇੱਕ ਉਸ ਚੀਜ਼ ਨੂੰ ਪਸੰਦ ਕਰਦਾ ਹਾਂ ਜਿਹੜੀ ਕਿ ਕੁਦਰਤੀ ਹੈ। ਮੈਨੂੰ ਸੁੰਦਰ ਘੋੜਾ ਜਾਂ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਚੰਗੀ ਲੱਗਦੀ ਹੈ। ਉਹ ਆਪਣੇ ਸੁੰਦਰ ਘੋੜੇ ਹੋਣ ਦੀ ਹਾਲਤ ਵਿੱਚ ਹੁਣ ਤੱਕ ਖਲੋਤਾ ਹੈ, ਜਾਂ ਕੋਈ ਵੀ ਉਹ ਚੀਜ਼ ਜਿਵੇਂ ਸੁੰਦਰ ਪਹਾੜ, ਸੁੰਦਰ ਔਰਤਾਂ, ਸੁੰਦਰ ਆਦਮੀ, ਜਾਂ ਕੋਈ ਵੀ ਉਹ ਵਸਤੂ ਜਿਹੜੀ ਆਪਣੀ ਉਸੇ ਹਾਲਤ ਵਿੱਚ ਖੜੀ ਹੈ ਜਿਹੜੀ ਹਾਲਤ ਵਿੱਚ ਪਰਮੇਸ਼ਵਰ ਨੇ ਉਹਨੂੰ ਬਣਾਇਆ ਸੀ। ਮੈਂ ਹਮੇਸ਼ਾ ਹੀ ਉਸ ਦੀ ਪ੍ਰਸ਼ੰਸਾ ਕਰਦਾ ਹਾਂ ਅਤੇ ਸੰਪੂਰਨ ਸਨ, ਪਰੰਤੂ ਇਸ ਦੀ ਕੋਈ ਪਰਵਾਹ ਨਹੀਂ ਕਿ ਉਹ ਕਿੰਨਾ ਮੈਨੂੰ ਆਪਣੀਆਂ ਬਾਹਾਂ ਵਿੱਚ ਜੱਫੀਆਂ ਪਾਉਂਦੀਆਂ ਸਨ। ਅਤੇ ਤੁਸੀਂ ਸਮਝਦੇ ਹੋ ਕਿ ਉਹ ਔਰਤਾਂ ਸਨ, ਪਰੰਤੂ ਉੱਥੇ ਕਦੇ ਵੀ ਕੋਈ ਪਾਪ ਨਹੀਂ ਹੋ ਸਕਦਾ ਸੀ, ਕਿਉਂਕਿ ਨਰ ਸੈੱਲ ਅਤੇ ਮਾਦਾ ਸੈੱਲ ਦੋਨੋਂ ਹੀ ਖਤਮ ਹੋ ਚੁੱਕੇ ਸਨ। ਪ੍ਰਭੂ ਦਾ ਧੰਨਵਾਦ ਹੋਵੇ, ਉਹ ਸੰਪੂਰਨ ਤੌਰ ਤੇ ਮੇਰੀਆਂ ਭੈਣਾਂ ਸਨ। ਮੈਂ ਵੇਖਿਆ ਤੇ ਸ਼ੁਰੂ ਕੀਤਾ, ਮੈਂ ਆਪਣੇ ਹੱਥਾਂ ਨੂੰ ਵੇਖਿਆ, ਮੈਂ ਵੇਖਿਆ ਕਿ ਉਹ ਬਿਲਕੁਲ ਜਵਾਨ ਆਦਮੀਆਂ ਦੇ ਹੱਥਾਂ ਵਰਗੇ ਸਨ। ਮੈਂ ਆਪਣੇ ਆਪ ਤੇ ਨਿਗਾਹ ਮਾਰੀ ਅਤੇ ਮੈਂ ਵੀ ਜਵਾਨ ਸੀ, ਅਤੇ ਮੇਰੇ ਜਦ ਮੈਂ ਹਾਲੇ ਜਵਾਨ ਹੀ ਸੀ ਉਸ ਵੇਲੇ ਨਾਈ ਨੇ ਮੇਰੇ ਵਾਲਾਂ ਵਿਚ ਤੇਜ਼ਾਬ ਪਾ ਦਿੱਤਾ ਸੀ, ਇਸ ਲਈ ਮੇਰੇ ਵਾਲ ਉਸੇ ਸਮੇਂ ਝੜ ਗਏ ਸਨ। ਅਤੇ ਇਹ ਮੇਰੇ ਲਈ ਹਮੇਸ਼ਾ ਹੀ ਪਰੇਸ਼ਾਨੀ ਵਾਲੀ ਗੱਲ ਬਣੀ ਰਹੀ ਸੀ ਕਿ ਮੈਨੂੰ ਬਹੁਤ ਹੀ ਛੇਤੀ ਠੰਡ ਲੱਗ ਜਾਂਦੀ ਸੀ, ਕਿਉਂਕਿ ਮੇਰੇ ਸਿਰ ਦਾ ਉਹ ਹਿੱਸਾ ਬੜਾ ਹੀ ਨਰਮ ਹੈ। ਤੁਸੀਂ ਜਾਣਦੇ ਹੋ ਵਾਲਾਂ ਦੀਆਂ ਜੜਾਂ ਹਾਲੇ ਵੀ ਉੱਥੇ ਮੌਜੂਦ ਹਨ, ਪਰ ਤੇਜ਼ਾਬ ਦੇ ਕਾਰਨ ਮੇਰੀ ਉੱਪਰਲੀ ਖੋਪੜੀ ਬਿਲਕੁਲ ਜਲ ਗਈ ਸੀ ਅਤੇ ਉਸ ਤੇ ਕਦੇ ਵੀ ਵਾਲ ਨਹੀਂ ਉੱਗ ਸਕਦੇ। ਅਤੇ ਮੈਂ ਗਿਆ ਮੇਰੀ ਪਤਨੀ, ਜਦ ਮੈਂ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, ਮੇਰੀ ਪਤਨੀ ਗਈ ਅਤੇ ਮੇਰੇ ਲਈ ਇੱਕ ਵਿਗ ਲੈ ਆਈ ਤਾਂ ਕਿ ਉਸ ਨਾਲ ਮੈਂ ਆਪਣਾ ਸਿਰ ਢੱਕ ਸਕਾਂ, ਪਰੰਤੂ ਉਹਨੂੰ ਪਹਿਨਣ ਵਿੱਚ ਮੈਨੂੰ ਹਮੇਸ਼ਾ ਹੀ ਸ਼ਰਮ ਆਉਂਦੀ ਸੀ, ਕਿਉਂਕਿ ਉਹ ਇੰਜ ਜਾਪਦਾ ਸੀ ਕਿ ਇਹ ਕੁਝ ਨਕਲੀ ਹੈ ਅਤੇ ਮੈਂ ਕੁਝ ਵੀ ਨਕਲੀ ਨਹੀਂ ਚਾਹੁੰਦਾ ਸੀ। ਸੋ ਮੈਂ ਸੋਚਿਆ ਕਿ ਮੈਂ ਸਿਰ ਢੱਕਣ ਵਾਲੀ ਟੋਪੀ ਪਾ ਲਵਾਂਗਾ। ਫਿਰ ਮੈਂ ਕੁਝ ਸਮੇਂ ਤੱਕ ਉਸ ਟੋਪੀ ਨੂੰ ਪਹਿਨਿਆ ਸੀ। ਤੁਹਾਨੂੰ ਪਤਾ ਕਿ ਉਹਨਾਂ ਨੇ ਕੀ ਕੀਤਾ ਸੀ, ਉਹ ਮੈਨੂੰ ਬਿਸ਼ਪ ਕਹਿਣਾ ਚਾਹੁੰਦੇ ਸਨ। ਫਿਰ ਮੈਂ ਕਿਹਾ ਮੈਂ ਚਾਹੁੰਦਾ ਹਾਂ ਕਿ ਸਮਝੇ, ਮੈਂ ਬਸ ਆਖਿਆ ਮੈਂ ਇਹਨੂੰ ਲਾ ਦਿੰਦਾ ਹਾਂ ਅਤੇ ਇਸ ਲਈ ਮੈਨੂੰ ਬਹੁਤ ਜ਼ੁਕਾਮ ਹੋ ਜਾਂਦਾ ਹੈ ਅਤੇ ਮੈਂ ਹੋ ਲੈਣ ਦਿੰਦਾ ਹਾਂ। ਪਰੰਤੂ ਹੁਣ ਜਦ ਤੁਸੀਂ ਉਹਨਾਂ ਖਿੜਕੀਆਂ ਨੂੰ ਉਤਾਂਹ ਚੁੱਕਦੇ ਹੋ ਜਾਂ ਕੁਝ ਹੋਰ ਜਿਹਦੇ ਰਾਹੀਂ ਥੋੜੀ ਹਵਾ ਵੀ ਇਧਰ ਆਉਂਦੀ ਹੈ, ਲੜਕੇ ਮੈਨੂੰ ਠੰਡ ਲੱਗ ਜਾਂਦੀ ਹੈ। ਅਤੇ ਮੈਂ ਇੱਕ ਡਾਕਟਰ ਦੇ ਕੋਲ ਗਿਆ ਅਤੇ ਉਸ ਨੂੰ ਪੁੱਛਿਆ ਕਿ ਉਹ ਇਸ ਦੇ ਬਾਰੇ ਵਿੱਚ ਕੀ ਸੋਚਦਾ ਹੈ। ਉਸਨੇ ਕਿਹਾ ਠੀਕ ਹੈ, ਤੇਰੇ ਰੋਮਾਂ ਦੇ ਛੇ ਖੁੱਲੇ ਹੋਏ ਹਨ, ਪ੍ਰਚਾਰ ਕਰਨ ਨਾਲ ਤੈਨੂੰ ਮੁੜਕਾ ਆਉਂਦਾ ਹੈ ਅਤੇ ਆਉਣ ਵਾਲੀ ਹਵਾ ਤੁਹਾਡੇ ਸਿਰ ਦੇ ਮਿਊਕਸ ਵਿੱਚ ਸਰਦੀ ਜ਼ੁਕਾਮ ਦੇ ਕੀਟਾਣੂ ਰੱਖ ਦਿੰਦੀ ਹੈ ਅਤੇ ਉਹ ਤੁਹਾਡੇ ਗਲੇ ਤੱਕ ਚਲਾ ਜਾਂਦਾ ਹੈ ਅਤੇ ਅਗਲੀ ਸਵੇਰ ਤੁਹਾਡਾ ਗਲਾ ਖਰਾਬ ਹੋ ਜਾਂਦਾ ਹੈ। ਬਸ ਇਹੀ ਗੱਲ ਹੈ। ਅਤੇ ਉਹ ਤੁਸੀਂ ਲੋਕ ਜਿਨ੍ਹਾਂ ਦੇ ਵਾਲ ਹਨ, ਤੁਸੀਂ ਨਹੀਂ ਜਾਣਦੇ ਕਿ ਵਾਲਾਂ ਲਈ ਤੁਹਾਨੂੰ ਕਿੰਨਾ ਧੰਨਵਾਦ ਕਰਨਾ ਚਾਹੀਦਾ ਹੈ, ਇਹ ਸਹੀ ਗੱਲ ਹੈ, ਸਮਝੇ। ਔਰ ਇਸ ਤੋਂ ਬਾਅਦ ਮੈਂ ਵੇਖਿਆ ਕਿ ਮੈਂ ਜਾ ਰਿਹਾ ਹਾਂ, ਜੇ ਮੈਨੂੰ ਮੇਰੇ ਦੰਦ ਨਹੀਂ ਮਿਲਦੇ ਹਨ ਤਾਂ ਇਹਨਾਂ ਦਿਨਾਂ ਵਿੱਚ ਹੀ ਕਿਸੇ ਦਿਨ ਮੈਨੂੰ ਉਹਨਾਂ ਵਿੱਚੋਂ ਕੁਝ ਦੰਦ ਮਿਲਣ ਵਾਲੇ ਹਨ। ਇਸ ਲਈ ਜੇ ਕੋਈ ਆਦਮੀ, ਜੇਕਰ ਕੋਈ ਮਨੁੱਖ ਠੀਕ ਹੈ, ਮੈਂ ਸੋਚਦਾ ਹਾਂ ਉਹਨਾਂ ਆਦਮੀਆਂ ਲਈ ਜਿਹੜੇ ਆਪਣੇ ਸਿਰ ਤੇ ਵਾਲਾਂ ਦਾ ਵਿਗ ਲਗਾਉਣਾ ਚਾਹੁੰਦੇ ਹਨ, ਉਹਨਾਂ ਲਈ ਇਹ ਇਸ ਤੋਂ ਕਿਤੇ ਵੱਧ ਮਤਲਬ ਰੱਖਦਾ ਹੈ, ਕਿਉਂਕਿ ਇਹ ਉਹਨਾਂ ਚੂਹਿਆਂ ਜਾਂ ਬਿੱਲੀਆਂ ਦੇ ਬਣੇ ਵਾਲਾਂ ਵਾਂਗੂ ਹੈ ਜਿਹੜਾ ਔਰਤਾਂ ਆਪਣੇ ਵਾਲਾਂ ਦੇ ਸ਼ਿੰਗਾਰ ਲਈ ਲਗਾਉਂਦੀਆਂ ਹਨ, ਸਮਝੇ। ਪਰੰਤੂ ਜੇ ਤੁਸੀਂ ਇਹ ਕਰਦੇ ਹੋ ਤਾਂ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹ ਕਾਹਦੇ ਲਈ ਕਰਦੇ ਹੋ, ਸਮਝੇ। ਇਸ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ। ਅਤੇ ਇਸ ਲਈ ਪਰੰਤੂ ਕੁਝ ਵੀ ਹੋਵੇ, ਜਦ ਮੈਂ ਉੱਥੇ ਖੜਾ ਸੀ ਤਾਂ ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਸਿਰ ਤੇ ਫਿਰ ਦੁਬਾਰਾ ਬਾਲ ਆ ਗਏ ਹਨ। ਹੇ ਮੇਰੇ ਪ੍ਰਭੂ, ਮੈਂ ਜਵਾਨ ਸੀ ਅਤੇ ਸਭ ਕੁਝ ਜਵਾਨੀ ਵਾਲੀ ਹਾਲਤ ਵਿਚ ਆ ਗਿਆ ਸੀ, ਅਤੇ ਮੈਂ ਸੋਚਿਆ ਚੰਗਾ ਕਿ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ, ਉਹ ਇੱਥੇ ਹਨ ਅਤੇ ਉਹ ਸਭ ਦੌੜ। ਅਤੇ ਮੈਂ ਵੇਖਿਆ ਅਤੇ ਮੈਂ ਹੋਪ ਨੂੰ ਆਉਂਦੇ ਹੋਏ ਵੇਖਿਆ। ਉਸਨੇ ਵੇਖਿਆ, ਤੁਸੀਂ ਜਾਣਦੇ ਹੋ ਕਿ ਉਹ 22 ਸਾਲ ਦੀ ਉਮਰ ਵਿਚ ਹੀ ਮਰ ਗਈ ਸੀ। ਉਹ ਹਾਲੇ ਵੀ ਉਸੇ ਤਰ੍ਹਾਂ ਦੀ ਹੀ ਸੁੰਦਰ ਸੀ ਜਿਵੇਂ ਕਿ ਉਹ ਕਦੇ ਸੀ। ਤੁਹਾਡੇ ਵਿਚੋਂ ਬਹੁਤ ਸਾਰੇ ਉਹਨੂੰ ਜਾਣਦੇ ਹਨ, ਤੁਹਾਨੂੰ ਉਹਦੀਆਂ ਵੱਡੀਆਂ ਵੱਡੀਆਂ ਕਾਲੀਆਂ ਅੱਖਾਂ ਯਾਦ ਹੋਣਗੀਆਂ। ਉਹ ਜਰਮਨ ਦੀ ਸੀ, ਉਸਦੇ ਕਾਲੇ ਲੰਬੇ ਵਾਲ ਉਸਦੀ ਕਮਰ ਤੇ ਲਟਕ ਰਹੇ ਸਨ। ਮੈਂ ਸੋਚਿਆ ਸੀ ਕਿ ਜਦ ਉਹ ਇੱਥੇ ਆਵੇਗੀ ਤਾਂ ਉਹ ਕਹੇਗੀ ਬਿਲ, ਮੈਂ ਜਾਣਦਾ ਹਾਂ ਕਿ ਉਹ ਇਹ ਕਹੇਗੀ, ਮੈਂ ਜਾਣਦਾ ਹਾਂ ਕਿ ਜਦ ਉਹ ਇੱਥੇ ਅਪੜੇਗੀ ਤਾਂ ਆਖੇਗੀ ਬਿਲ। ਅਤੇ ਮੈਂ ਵੇਖ ਰਿਹਾ ਸੀ ਅਤੇ ਇਹਨਾਂ ਵਿਚੋਂ ਹਰੇਕ ਇਸਤਰੀ ਆ ਰਹੀ ਸੀ ਅਤੇ ਮੈਨੂੰ ਗਲਵਕੜੀ ਪਾ ਕੇ ਕਹਿ ਰਹੀ ਸੀ, ਸਾਡਾ ਬੇਸ਼ਕੀਮਤੀ ਭਾਈ, ਅਸੀਂ ਤੈਨੂੰ ਵੇਖ ਕੇ ਬਹੁਤ ਖੁਸ਼ ਹਾਂ। ਮੈਂ ਸੋਚਿਆ ਉਹਨਾਂ ਵਿਚੋਂ ਹਰੇਕ ਨੇ ਇੱਕੋ ਤਰ੍ਹਾਂ ਦੇ ਬਸਤਰ ਪਾਏ ਹੋਏ ਸਨ, ਪਰ ਉਹਨਾਂ ਦੇ ਵਾਲ ਵੱਖਰੇ ਵੱਖਰੇ ਸਨ। ਉਹਨਾਂ ਵਿਚੋਂ ਕਿਸੇ ਦੇ ਵਾਲ ਲਾਲ, ਕਿਸੇ ਦੇ ਕਾਲੇ ਅਤੇ ਕਿਸੇ ਦੇ ਹਲਕੇ ਸੁਨਹਿਰੀ ਸਨ। ਅਤੇ ਉਹ ਇੱਕ ਤੋਂ ਬਾਅਦ ਇੱਕ ਆ ਰਹੀਆਂ ਸਨ ਅਤੇ ਉਹ ਸਭ ਜਵਾਨ ਸਨ। ਅਤੇ ਜਦ ਹੋਪ ਮੇਰੇ ਕੋਲ ਆਈ ਤਾਂ ਮੈਂ ਸੋਚਿਆ ਮੈਂ ਵੇਖਾਂਗਾ ਕਿ ਉਹ ਕੀ ਕਹਿੰਦੀ ਹੈ। ਅਤੇ ਉਸਨੇ ਮੇਰੇ ਵੱਲ ਵੇਖਿਆ ਅਤੇ ਉਸਨੇ ਕਿਹਾ, ਉਹ ਸਾਡੇ ਬੇਸ਼ਕੀਮਤੀ ਭਾਈ। ਉਹਨੇ ਮੈਨੂੰ ਗਲਵਕੜੀ ਪਾਈ ਅਤੇ ਚਲੀ ਗਈ। ਕੁਝ ਹੋਰ ਇਸਤਰੀਆਂ ਆਈਆਂ ਅਤੇ ਫਿਰ ਉਹ ਮੈਨੂੰ ਗਲੇ ਮਿਲੀਆਂ। ਅਤੇ ਮੈਂ ਇੱਕ ਆਵਾਜ਼ ਸੁਣੀ ਅਤੇ ਦੂਸਰੇ ਪਾਸੇ ਵੇਖਿਆ ਅਤੇ ਆਦਮੀਆਂ ਦਾ ਇੱਕ ਟੋਲਾ ਆਇਆ। ਉਹ ਸਭ ਜਵਾਨ ਸਨ ਅਤੇ ਉਹ ਸਾਰੇ ਲਗਭਗ 20 ਸਾਲ ਦੀ ਉਮਰ ਦੇ ਸਨ। ਉਹਨਾਂ ਦੇ ਵਾਲ ਕਾਲੇ ਅਤੇ ਸੁਨਹਿਰੀ ਸਨ ਅਤੇ ਉਹਨਾਂ ਸਭਨਾਂ ਨੇ ਚਿੱਟੇ ਬਸਤਰ ਪਾਏ ਹੋਏ ਸਨ ਅਤੇ ਉਹਨਾਂ ਦੇ ਪੈਰ ਨੰਗੇ ਸਨ। ਅਤੇ ਉਹ ਮੇਰੇ ਵੱਲ ਨੂੰ ਦੌੜ ਕੇ ਆਏ ਅਤੇ ਮੇਰੇ ਗਲੇ ਮਿਲਣ ਲੱਗੇ ਅਤੇ ਉੱਚੀ ਆਵਾਜ਼ ਵਿਚ ਕਹਿਣ ਲੱਗੇ, ਸਾਡਾ ਬੇਸ਼ਕੀਮਤੀ ਭਾਈ। ਮੈਂ ਸੋਚਿਆ ਅਤੇ ਮੈਂ ਪਿਛਾਂ ਘੁੰਮਿਆ, ਮੈਂ ਅਜੇ ਵੀ ਉੱਥੇ ਹੀ ਪਿਆ ਹੋਇਆ ਸੀ। ਅਤੇ ਮੈਂ ਸੋਚਿਆ ਠੀਕ ਹੈ, ਇਹ ਤਾਂ ਬੜੀ ਅਜੀਬ ਗੱਲ ਹੈ। ਤਦ ਉਸ ਵੇਲੇ ਇੱਕ ਆਵਾਜ਼ ਮੇਰੇ ਨਾਲ ਗੱਲਾਂ ਕਰਨ ਲੱਗ ਪਈ। ਉਸ ਆਵਾਜ਼ ਨੂੰ ਮੈਂ ਕਦੇ ਵੀ ਨਹੀਂ ਵੇਖਿਆ ਸੀ। ਉਸਨੇ ਕਿਹਾ, ਤੂੰ ਮਿਲ ਚੁੱਕਾ ਹੈ, ਤੂੰ ਆਪਣੇ ਲੋਕਾਂ ਨਾਲ ਮਿਲ ਚੁੱਕਾ ਹੈ। ਅਤੇ ਇਸ ਤੋਂ ਬਾਅਦ ਮੈਨੂੰ ਕੁਝ ਲੋਕ ਉੱਪਰ ਉਠਾ ਕੇ ਲੈ ਗਏ ਅਤੇ ਮੈਨੂੰ ਉੱਪਰ ਕਿਸੇ ਉੱਚੀ ਜਿਹੀ ਚੀਜ਼ ਤੇ ਇਸ ਤਰ੍ਹਾਂ ਬਿਠਾ ਦਿੱਤਾ। ਮੈਂ ਕਿਹਾ, ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੈ? ਉਸ ਆਖਿਆ, ਤੂੰ ਧਰਤੀ ਉੱਤੇ ਆਗੂ ਸੀ। ਅਤੇ ਮੈਂ ਕਿਹਾ, ਚੰਗਾ, ਮੈਂ ਨਹੀਂ ਸਮਝਦਾ ਹਾਂ। ਅਤੇ ਉਹ ਆਵਾਜ਼ ਮੇਰੇ ਨਾਲ ਗੱਲਾਂ ਕਰ ਰਹੀ ਸੀ। ਮੈਂ ਉਸ ਆਵਾਜ਼ ਨੂੰ ਕਦੇ ਵੀ ਵੇਖ ਨਹੀਂ ਸਕਿਆ ਸਾਂ। ਹੁਣ ਉਹ ਮੇਰੇ ਕੋਲੋਂ ਬਸ ਥੋੜੀ ਉਤਾਂਹ ਸੀ ਅਤੇ ਮੇਰੇ ਨਾਲ ਗੱਲਾਂ ਕਰ ਰਹੀ ਸੀ। ਮੈਂ ਕਿਹਾ, ਚੰਗਾ, ਜੇ ਮੈਂ ਮਰ ਚੁੱਕਾ ਹਾਂ ਤਾਂ ਮੈਂ ਯਿਸੂ ਨਾਲ ਮਿਲਣਾ ਚਾਹੁੰਦਾ ਹਾਂ। ਮੈਂ ਕਿਹਾ, ਮੈਂ ਉਹ ਏਦਾਂ ਸੀ, ਉਹ ਮੇਰਾ ਸਾਰਾ ਜੀਵਨ ਸੀ, ਮੈਂ ਉਸ ਨਾਲ ਮਿਲਣਾ ਚਾਹੁੰਦਾ ਸੀ। ਅਤੇ ਇਸ ਲਈ ਉਸਨੇ ਕਿਹਾ, ਤੂੰ ਉਸ ਨੂੰ ਅਜੇ ਨਹੀਂ ਵੇਖ ਸਕਦਾ ਹੈ, ਉਹ ਹਾਲੇ ਵੀ ਉਤਾਂਹ ਹੈ। ਇਹ ਯਗਵੇਦੀ ਦੇ ਹੇਠਾਂ ਦਾ ਸਥਾਨ ਸੀ, ਸਮਝੇ, ਇਹ ਛੇਵਾਂ ਸਥਾਨ ਸੀ ਜਿੱਥੇ ਹੁਣ ਮਨੁੱਖ ਜਾਂਦੇ ਹਨ। ਵੇਖੋ, ਸੱਤਵੇਂ ਸਥਾਨ ਤੇ ਨਹੀਂ ਜਾਂਦੇ ਹਨ ਜਿੱਥੇ ਪਰਮੇਸ਼ਵਰ ਹੈ। ਸੱਤਵੇਂ ਸਥਾਨ ਵਿਚ ਤਾਂ ਪਰਮੇਸ਼ਵਰ ਹੈ, ਛੇਵਾਂ ਸਥਾਨ। ਅਤੇ ਉਹ ਸਨ ਅਤੇ ਉਹ ਸਾਰੇ ਉੱਥੇ ਸਨ ਅਤੇ ਉਹ ਮੇਰੇ ਕੋਲ ਆ ਰਹੇ ਸਨ। ਅਤੇ ਮੈਂ ਕਿਹਾ, ਇਸ ਤਰ੍ਹਾਂ ਲੱਗਦਾ ਸੀ ਕਿ ਅਸਲ ਵਿਚ ਲੱਖਾਂ ਦੀ ਗਿਣਤੀ ਵਿਚ ਹਨ। ਮੈਂ ਉਹਨਾਂ ਨੂੰ ਕਦੇ ਵੀ ਨਹੀਂ ਵੇਖਿਆ ਸੀ। ਅਤੇ ਜਦ ਮੈਂ ਉੱਥੇ ਬੈਠਾ ਹੋਇਆ ਸੀ ਤਾਂ ਇਹ ਆਦਮੀ ਅਤੇ ਔਰਤਾਂ ਹਾਲੇ ਵੀ ਮੇਰੇ ਕੋਲ ਆ ਰਹੇ ਸਨ ਅਤੇ ਮੇਰੇ ਗਲੇ ਮਿਲ ਰਹੇ ਸਨ ਅਤੇ ਮੈਨੂੰ ਭਾਈ ਕਹਿ ਰਹੇ ਸਨ। ਅਤੇ ਮੈਂ ਉੱਥੇ ਬੈਠ ਗਿਆ ਸੀ ਅਤੇ ਫਿਰ ਉਸ ਆਵਾਜ਼ ਨੇ ਕਿਹਾ, ਤੂੰ ਆਪਣੇ ਲੋਕਾਂ ਨਾਲ ਉਸੇ ਤਰ੍ਹਾਂ ਮਿਲਿਆ ਹੈ ਜਿਵੇਂ ਯਾਕੂਬ ਆਪਣੇ ਲੋਕਾਂ ਨਾਲ ਮਿਲਿਆ ਸੀ। ਮੈਂ ਕਿਹਾ ਕਿ ਸਭ ਮੇਰੇ ਲੋਕ ਹਨ, ਕਿ ਸਾਰੇ ਬ੍ਰਾਨਹਮ ਹਨ? ਉਸਨੇ ਕਿਹਾ, ਨਹੀਂ, ਇਹ ਸਭ ਤੇਰੇ ਰਾਹੀਂ ਮਸੀਹ ਕੋਲ ਆਏ ਹਨ। ਮੈਂ ਚਾਰੇ ਪਾਸੇ ਵੇਖਿਆ ਅਤੇ ਉੱਥੇ ਇੱਕ ਬਹੁਤ ਸੁੰਦਰ ਔਰਤ ਭੱਜੀ ਆ ਰਹੀ ਸੀ ਅਤੇ ਉਹ ਵੀ ਉਸੇ ਤਰ੍ਹਾਂ ਦੀ ਲੱਗਦੀ ਸੀ। ਉਸਨੇ ਆਪਣੀਆਂ ਬਾਹਾਂ ਮੇਰੇ ਦੁਆਲੇ ਪਾਈਆਂ ਅਤੇ ਕਿਹਾ, ਉਹ ਮੇਰਾ ਬੇਸ਼ਕੀਮਤੀ ਭਾਈ। ਉਸਨੇ ਮੇਰੇ ਵੱਲ ਨੂੰ ਵੇਖਿਆ, ਮੈਂ ਸੋਚਿਆ, ਮੈਂ ਉਹ ਤਾਂ ਇੱਕ ਸਵਰਗੀ ਦੂਤ ਵਰਗੀ ਵੇਖਦੀ ਹੈ। ਅਤੇ ਉਹ ਮੇਰੇ ਕੋਲੋਂ ਚਲੀ ਗਈ ਅਤੇ ਉਸ ਆਵਾਜ਼ ਨੇ ਕਿਹਾ, ਕੀ ਤੂੰ ਉਸ ਨੂੰ ਪਛਾਣਦਾ ਹੈ? ਮੈਂ ਕਿਹਾ, ਨਹੀਂ, ਮੈਂ ਉਹਨੂੰ ਨਹੀਂ ਪਛਾਣਿਆ। ਉਸ ਆਵਾਜ਼ ਨੇ ਕਿਹਾ, ਜਦ ਉਹ 90 ਸਾਲਾਂ ਤੋਂ ਵੱਧ ਉਮਰ ਦੀ ਹੋ ਚੁੱਕੀ ਸੀ ਤਾਂ ਤੂੰ ਉਸਦੀ ਮਸੀਹ ਵੱਲ ਅਗਵਾਈ ਕੀਤੀ ਸੀ। ਉਸ ਆਵਾਜ਼ ਨੇ ਆਖਿਆ, ਕਿ ਤੂੰ ਜਾਣਦਾ ਹੈ ਕਿ ਉਹ ਕਿਉਂ ਤੇਰੇ ਬਾਰੇ ਵਿਚ ਇੰਨਾ ਜ਼ਿਆਦਾ ਸੋਚਦੀ ਹੈ? ਮੈਂ ਕਿਹਾ, ਕਿ ਇਹ ਸੁੰਦਰ ਕੁੜੀ 90 ਸਾਲ ਦੀ ਸੀ? ਉਸਨੇ ਕਿਹਾ, ਹਾਂ, ਹੁਣ ਉਹ ਕਦੇ ਵੀ ਬਿਲਕੁਲ ਨਹੀਂ ਬਦਲ ਸਕਦੀ। ਇਹੀ ਕਾਰਨ ਸੀ ਕਿ ਉਹ ਕਹਿ ਰਹੀ ਹੈ, ਬੇਸ਼ਕੀਮਤੀ ਭਾਈ। ਮੈਂ ਸੋਚਿਆ, ਉਹ ਮੇਰੇ ਪ੍ਰਭੂ, ਅਤੇ ਮੈਂ ਇਸ ਤੋਂ ਡਰਿਆ ਹੋਇਆ ਸੀ, ਕਿਉਂ ਇਹ ਲੋਕ ਅਸਲੀ ਹਨ, ਉਹ ਕਿਤੇ ਵੀ ਨਹੀਂ ਜਾ ਰਹੇ ਸਨ, ਉਹ ਉੱਥੇ ਹੋਣ ਕਾਰਨ ਬਿਲਕੁਲ ਵੀ ਥੱਕੇ ਨਹੀਂ ਸਨ। ਅੱਛਾ, ਮੈਂ ਸੋਚਿਆ, ਮੈਂ ਯਿਸੂ ਨੂੰ ਕਿਉਂ ਨਹੀਂ ਵੇਖ ਸਕਦਾ ਹਾਂ? ਉਸਨੇ ਕਿਹਾ, ਉਹ ਕਿਸੇ ਦਿਨ ਆਵੇਗਾ ਅਤੇ ਉਹ ਪਹਿਲਾਂ ਤੇਰੇ ਕੋਲ ਆਵੇਗਾ ਅਤੇ ਫਿਰ ਤੇਰਾ ਨਿਆਂ ਕਰੇਗਾ। उसने कहा ए बदले हुए लोग हन जिन्हां दी तू मसीह वाल अगुवाई कीती सी अते मैं कहा कि तेरा मतलब है कि एक आगू होने के कारण मेरा वो मेरा न्याय करेगा। उसने कहा हाँ अते मैं कहा कि हर एक आगू दा इससे तरह न्याय होवेगा। उसने कहा हाँ मैं कहा पलूस दे बारे विच की है। उसने कहा पलूस दा न्याय उसके किते गए प्रचार अनुसार किया जावेगा। मैं कहा ठीक है ये उसका समूह अंदर जावेगा ता मेरा समूह भी अंदर जावेगा क्योंकि मैं ता बिल्कुल वही वचन प्रचार किया है इसे तरह ही है। मैं कहा जिते उसने यीशु दे नाम विच बपतिस्मा दिता सी उते मैं भी यीशु दे नाम विच ही बपतिस्मा दिता है। मैं प्रचार किया फिर एकदम लखा ही लोग पुकार उठे अते आख्या असी उसे ते ही आराम कर रहे हैं। अते मैं कहा मेरे प्रभु जे मेनू इथे आउण तो पहला सिर्फ ए पता हुंदा ता मैं इथे बहुत सारे लोकां नूं बुला लैंदा ता ओ इस नूं गवा नहीं सकदे सन क्यों इधर वेखो। अते फिर अते उसने कहा हुण ओ किसे दिन आवेगा अते फिर असी इथे ना ता खांदे हां ना ही पींदे हां ना सौंदे हां असी सारे इक ही हां। चंगा ए ना सिर्फ संपूर्ण है बल्कि ए ता संपूर्ण तो भी अगाह है ए ना सिर्फ शानदार है ए ता शानदार तो भी वध है। कोई भी नाम नहीं है नहीं सकता है तुसी सोच नहीं सकते हो इस दा बयान करने लई शब्द कोश वे शब्द नहीं हन। अते मैं सोचिया ठीक है ए ता संपूर्ण होवेगा ता इस तो बाद असी की करांगे। उसने कहा फिर जद मसीह आवेगा अते असी हां अते ओ तेरी सेवकाई अनुसार तेरा न्याय करेगा अते फिर असी धरती ते जावांगे अते शरीर उदाले पावांगे। चंगा तद मैं इसके बारे विच कदे भी नहीं सोचिया सी ए बिल्कुल वचन दे अनुसार है। उना कहा फिर असी वापस धरती ते जावांगे अते शरीर धारण करांगे अते फिर असी खावांगे। असी इथे खांदे नहीं हां अते ना ही असी सोंदे हां परंतु असी जद धरती ते जावांगे ता असी हेठां धरती ते खावांगे। अते मैं सोचिया ओ मेरे ये शर्ज नहीं है हे मेरे प्रभु अते मैं इहदे कोलों डरदा सी मैं मरण तो क्यों डरदा सी इथे आउण तो। चंगा परंतु ए ता संपूर्णता जमा संपूर्णता जमा संपूर्णता है ओ ए ता शानदार है। वेखो असी बिल्कुल जगवेदी दे थल्ले सी समझे वेखो ए ओ सन जो की जगवेदी दे हेठा सन अते उसदे आउण दी उडीक कर रहे सन कि ए उना दे कोल जान जेड़े सौ रहे हन कि ओ आए अते सानू फिर दोबारा उठाउण लई साडे शरीरां नूं जो मिट्टी विच सौ रहे हन जिवाए जिवें कि यीशु फरदौस थानी आया तुसीं जानदे हो अते अब्राहम इसहाक अते उहनां सभनां नूं उपर लै के आया जो पहली क्यामत दी उड़ीक कर रहे सन उस शहर विच दाखल हुए अते कईआं नूं विखारी दित्ते सन। ए पूरी तरह लिखतां दे अनुसार है ए दर्शन जां जो कुछ भी ए सी ए तां पूरी तरह लिखतां दे अनुसार सी। अते मैं कहा चंगा कि ए अद्भुत नहीं है अते फिर मैं सोचिया कि ये आश्चर्य नहीं है। मैं कुछ घोड़े वांग हिण हुणोंदा सुनिया अते जद मैं निगाह मारी ता मैं अपने उस काठी वाले घोड़े नूं जिहदा नाम प्रिंस सी जिहदे ते मैं सवारी करदा हुंदा सी वेख्या। मैं अपने इस घोड़े दे बारे विच बहुत सोचता हुंदा सी अते इत्थे हुण मेरे कोल खड़ा सी अते उहने मेरे नाल लिपटण लई अपना सिर मेरे मोढ़िआं ते रख्या। तुसीं जाणदे हो कि जद मैं उस नूं खंड खवाउंदा हुंदा सी ता ओ मैं अपनियां बाहां उसदे दुआले पा दिंदा हुंदा सी। मैं कहा प्रिंस मैं जानदा सी कि तू इत्थे होवेगा। फिर मैं किसे नूं अपना हाथ चटदे महसूस कीता अते उत्थे मेरा पुराना शिकारी कुत्ता भी सी जां श्रीमान शॉर्ट ने उन्हें जहर दे दित्ती सी ता मैं सौ खादी सी कि मैं श्रीमान शॉर्ट नूं जरूर मार देंगा। उस वेले मैं लगभग 16 साल दा सी उसने उन्हें जहर दे दित्ती सी उसने उस कुत्ते नूं जहर दी गोली दे दित्ती सी। जद मैं उन्हें पुलिस स्टेशन गोली मारन लई जा रहा सी ता मेरे डैडी ने मेनू बंदूक सहित फड़ लिया सी। मैं कहा मैं उन्हें मार देंगा। मैं कहा ठीक है मैं कुत्ते दी कबर ते पहुंचिया अते मैं उन्हें कहा फ्रिटेज तू मेरे लिए एक साथी दे वांग रहा है तू मेरे नाल ना रहा सी तू मेनू बस्तर पहनाउंदा ते स्कूल भेजदा हुंदा सी या तू बुड्ढा हो जांदा ता मैं तेरी देखभाल करदा अते हुण उना ने तेनू मार दिता है। मैं कहा फ्रिटीज मैं तेरे नाल वादा करदा हां कि ओ जिउंदा नहीं रहेगा मैं उन्हें किसे वेले जदों गली विच तुरिया होवेगा ता फड़ लवांगा अते मैं उन्हें तेरे लिए मार सुटांगा। पर की तुसीं जानदे हो कि मैं उसदे नाल की कीता सी मैं उस आदमी नूं मसीह दे कोल लै आया अते उन्हें यीशु मसीह दे नाम विच बपतिस्मा दिता अते जद ओह मरिया तां उसका जनाजा कीता। जी हां श्रीमान मैं उस घटना तो लगभग कुछ साल बाद मसीही बन गया सी। इस तो बाद मैं चीजां नूं फर्क ढंग नाल वेखण लगा मैं उसदे नाल घिरणा करन दी बजाय उहदे नाल प्यार करन लगा। सो तद उत्थे फ्रिटिज खड़ा सी अते मेरा हथ चट रहा सी ਅਤੇ ਮੈਂ ਸੀ, ਮੈਂ ਵੇਖਿਆ, ਮੈਂ ਰੋ ਨਹੀਂ ਸਕਦਾ ਸੀ, ਕੋਈ ਵੀ ਰੋ ਨਹੀਂ ਸਕਦਾ ਸੀ, ਉੱਥੇ ਆਨੰਦ ਹੀ ਆਨੰਦ ਸੀ। ਤੁਸੀਂ ਉੱਥੇ ਉਦਾਸ ਨਹੀਂ ਹੋ ਸਕਦੇ ਹੋ, ਕਿਉਂਕਿ ਉੱਥੇ ਆਨੰਦ ਹੀ ਆਨੰਦ ਹੈ। ਤੁਸੀਂ ਉੱਥੇ ਮਰ ਨਹੀਂ ਸਕਦੇ ਹੋ, ਕਿਉਂਕਿ ਉੱਥੇ ਜੀਵਨ ਹੀ ਜੀਵਨ ਹੈ। ਸਮਝੇ, ਵੇਖਿਆ, ਉੱਥੇ ਤੁਸੀਂ ਬੁੱਢੇ ਨਹੀਂ ਹੋ ਸਕਦੇ ਹੋ, ਕਿਉਂਕਿ ਉੱਥੇ ਜਵਾਨੀ ਹੀ ਹੈ, ਅਤੇ ਇਹੀ ਉਹ ਸੀ, ਉਹ ਤਾਂ ਬਸ ਸੰਪੂਰਨ ਹੈ। ਮੈਂ ਸੋਚਿਆ, ਉਹ ਕੀ ਇਹ ਅਜੀਬ ਨਹੀਂ ਹੈ, ਅਤੇ ਲੱਖਾਂ ਹੀ ਹੇ ਮੇਰੇ ਪ੍ਰਭੂ, ਮੈਂ ਆਪਣੇ ਘਰ ਸੀ। ਸਮਝੇ, ਅਤੇ ਫਿਰ ਮੈਂ ਇੱਕ ਆਵਾਜ਼ ਸੁਣੀ, ਅਤੇ ਉਸਨੇ ਉੱਚੀ ਪੁਕਾਰ ਕੇ ਕਿਹਾ, ਜਿਸ ਕਿਸੇ ਨੂੰ ਤੂੰ ਕਦੇ ਪਿਆਰ ਕੀਤਾ, ਇਹ ਮੇਰੀ ਸੇਵਕਾਈ ਦਾ ਇਨਾਮ ਸੀ, ਮੈਨੂੰ ਕੋਈ ਇਨਾਮ ਨਹੀਂ ਚਾਹੀਦਾ। ਉਸਨੇ ਕਿਹਾ, ਜਿਸ ਕਿਸੇ ਦੇ ਨਾਲ ਤੂੰ ਕਦੇ ਪਿਆਰ ਕੀਤਾ, ਉਹਨਾਂ ਸਭਨਾਂ ਨੂੰ ਖੁਦਾ ਨੇ ਤੈਨੂੰ ਦੇ ਦਿੱਤਾ ਹੈ। ਮੈਂ ਕਿਹਾ, ਪ੍ਰਭੂ ਦੀ ਵਡਿਆਈ ਹੋਵੇ। ਮੈਨੂੰ ਬੜਾ ਅਜੀਬ ਮਹਿਸੂਸ ਹੋਇਆ, ਮੈਂ ਸੋਚਿਆ ਕੀ ਗੱਲ ਹੈ, ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਪਿੱਛੇ ਮੁੜਿਆ ਤੇ ਨਿਗਾਹ ਮਾਰੀ, ਬਿਸਤਰੇ ਉੱਤੇ ਮੇਰਾ ਸਰੀਰ ਹਿੱਲ ਰਿਹਾ ਸੀ। ਮੈਂ ਕਿਹਾ, ਉਹ ਯਕੀਨਨ ਮੈਨੂੰ ਵਾਪਸ ਜਾਣ ਦੀ ਲੋੜ ਨਹੀਂ ਹੈ, ਮੈਨੂੰ ਵਾਪਸ ਨਾ ਜਾਣ ਦਿਓ, ਪਰੰਤੂ ਖੁਸ਼ਖਬਰੀ ਦਾ ਪ੍ਰਚਾਰ ਤਾਂ ਹੋਣਾ ਹੀ ਹੈ। ਵੇਖੋ, ਇੱਕ ਸੈਕਿੰਡ ਵਿੱਚ ਮੈਂ ਫਿਰ ਦੁਬਾਰਾ ਉਸੇ ਤਰ੍ਹਾਂ ਪਲੰਘ ਉੱਤੇ ਸੀ। ਇਸ ਤੋਂ ਬਾਅਦ ਲਗਭਗ 2 ਮਹੀਨੇ ਵੀ ਨਹੀਂ ਹੋਏ ਹੋਣੇ ਕਿ ਤੁਸੀਂ ਇਹਨੂੰ ਸੁਣਿਆ ਸੀ, ਅਤੇ ਵੌਇਸ ਆਫ ਬਿਜ਼ਨਸ ਪੱਤਰਿਕਾ ਵਿੱਚ ਪੜਿਆ ਸੀ। ਇਹ ਪੱਤਰਿਕਾ ਸਾਰੀ ਦੁਨੀਆਂ ਵਿੱਚ ਜਾਂਦੀ ਹੈ, ਅਤੇ ਮੈਂ ਸੋਚਦਾ ਹਾਂ ਕਿ ਅੱਜ ਰਾਤ ਭਾਈ ਨੌਰਮਨ ਇੱਥੇ ਕਿਤੇ ਹੀ ਬੈਠੇ ਹੋਏ ਹਨ, ਅਤੇ ਉਸਨੇ ਇਸਦਾ ਅਨੁਵਾਦ ਕਰਕੇ ਇਸ ਤੇ ਪਰਚੇ ਬਣਾ ਕੇ ਭੇਜੇ ਸਨ। ਇਹ ਗੱਲ ਸਭ ਜਗ੍ਹਾ ਪਹੁੰਚ ਗਈ ਸੀ, ਅਤੇ ਸੇਵਕਾਂ ਨੇ, ਉਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਇਸ ਦੇ ਉੱਤੇ ਟਿੱਪਣੀ ਕੀਤੀ, ਅਤੇ ਕਿਹਾ ਸੀ, ਮੇਰੇ ਕੋਲ ਇੱਕ ਘਟਨਾ ਹੈ ਜੋ ਮੈਂ ਦੱਸਾਂਗਾ। ਅਸਲ ਵਿੱਚ ਇਹ ਸੈਂਕੜਿਆਂ ਦੀ ਤਾਦਾਦ ਵਿੱਚ ਹਨ। ਇਹ ਭੱਜਾ ਆਇਆ ਤੇ ਕਿਹਾ, ਭਾਈ ਬ੍ਰਾਨਹਮ, ਤੁਹਾਡਾ ਦਰਸ਼ਨ ਬਿਜ਼ਨਸਮੈਨ ਵੌਇਸ ਵਿੱਚ ਛਪਿਆ ਹੈ, ਅਤੇ ਮੈਂ ਟੌਮੀ ਨਿਕਲਸ ਦੀ ਸਰਾਹਨਾ ਕਰਦਾ ਹਾਂ, ਭਾਵੇਂ ਕਿ ਹੁਣ ਉਹ ਬਿਜ਼ਨਸਮੈਨ ਐਸੋਸੀਏਸ਼ਨ ਦੇ ਨਾਲ ਨਹੀਂ ਹੈ। ਮੈਂ ਨਹੀਂ ਜਾਣਦਾ ਕਿ ਉਹ ਬਿਜ਼ਨਸਮੈਨ ਐਸੋਸੀਏਸ਼ਨ ਦੇ ਨਾਲ ਕਿਉਂ ਨਹੀਂ ਹੈ, ਪਰੰਤੂ ਉਹ ਉਹਨਾਂ ਦੇ ਨਾਲ ਨਹੀਂ ਹੈ, ਪਰੰਤੂ ਉਸਨੇ ਉਸ ਮੈਗਜ਼ੀਨ ਵਿੱਚ ਇਹ ਲਿਖਿਆ ਸੀ ਜੋ ਮੈਂ ਕਿਹਾ ਸੀ। ਤਸਲੀਸ ਦੇ ਨਾਲ ਸੰਬੰਧਿਤ ਉਸ ਮੈਗਜ਼ੀਨ ਵਿੱਚ ਉਸਨੇ ਕਿਹਾ ਸੀ, ਜਿੱਥੇ ਪਾਲੂਸ ਯਸੂ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਸੀ, ਅਤੇ ਉਸਨੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਹੀ ਕਰਨ ਦੀ ਆਗਿਆ ਦਿੱਤੀ ਸੀ। ਮੈਂ ਵੀ ਉਹੀ ਕੀਤਾ ਹੈ। ਵੇਖੋ, ਉਸਨੇ ਆਪਣੇ ਮੈਗਜ਼ੀਨ ਵਿੱਚ ਇਹਨੂੰ ਇਸੇ ਤਰ੍ਹਾਂ ਹੀ ਲਿਖਿਆ ਸੀ, ਸਮਝੇ। ਅਤੇ ਤਦ ਮੈਂ ਸੋਚਿਆ, ਮੈਂ ਇਹ ਸੇਵਾਦਾਰ ਨੇ ਲਿਖਿਆ ਤੇ ਕਿਹਾ, ਭਾਈ ਬ੍ਰਾਨਹਮ, ਤੁਹਾਡਾ ਦਰਸ਼ਨ, ਜੋ ਕਿ ਦਰਸ਼ਨ ਹੋ ਸਕਦਾ ਹੈ, ਕਿਹਾ, ਹੁਣ ਮੈਂ ਬਦਲ ਜਾਣ ਦੇ ਬਾਰੇ ਵਿੱਚ ਨਹੀਂ ਕਹਿਣਾ ਚਾਹੁੰਦਾ ਹਾਂ। ਇਹ ਪਾਲੂਸ, ਇਹ ਮੈਂ ਇਸ ਪਹਿਲੇ ਆਕਾਸ਼ ਤੇ ਉਠਾ ਲਿਆ ਗਿਆ ਸੀ, ਔਰ ਇਹ ਸਭ ਵੇਖਿਆ, ਤਾਂ ਤੁਸੀਂ ਪਾਲੂਸ ਦੇ ਬਾਰੇ ਵਿੱਚ ਕੀ ਕਹੋਗੇ, ਜੋ ਤੀਸਰੇ ਆਕਾਸ਼ ਤੇ ਉਠਾ ਲਿਆ ਗਿਆ ਸੀ? ਇਹ ਕੀ ਸੀ? ਪਾਲੂਸ ਨੇ ਤਾਂ ਆਖਿਆ ਕਿ ਉਹ ਇਸ ਦੇ ਬਾਰੇ ਵਿੱਚ ਦੱਸ ਨਹੀਂ ਸਕਦਾ ਸੀ, ਜੇ ਉਠਾ ਲਿਆ ਗਿਆ ਸੀ, ਸਮਝੇ, ਜੇ ਉੱਪਰ ਉਠਾਇਆ ਜਾਣਾ ਸੀ, ਤਾਂ ਫਿਰ ਮੈਂ ਨਹੀਂ ਜਾਣਦਾ, ਮੈਂ ਨਹੀਂ ਆਖ ਸਕਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਾਂ। ਪਰੰਤੂ ਇਸ ਸੇਵਾਦਾਰ ਨੇ ਕਿਹਾ, ਭਾਈ ਬ੍ਰਾਨਹਮ, ਤੁਹਾਡਾ ਦਰਸ਼ਨ ਬਿਲਕੁਲ ਵਚਨ ਦੇ ਅਨੁਸਾਰ ਲੱਗਦਾ ਹੈ, ਜਿੰਨਾ ਚਿਰ ਤੱਕ ਤੁਸੀਂ ਇਹ ਨਹੀਂ ਕਿਹਾ ਕਿ ਉੱਥੇ ਘੋੜਾ ਵੀ ਸੀ, ਕਿ ਉੱਥੇ ਇੱਕ ਘੋੜਾ ਸੀ। ਉਸਨੇ ਕਿਹਾ, ਕੀ ਇੱਕ ਘੋੜਾ ਸੁਰਗ ਦੇ ਵਿੱਚ ਹੋ ਸਕਦਾ ਹੈ? ਕਿਹਾ, ਕੀ ਤੁਸੀਂ ਪਾਦਰੀ ਵਰਗ ਦੇ ਉਸ ਆਦਮੀ ਦੀ ਬੁੱਧੀ ਅਤੇ ਦਿਮਾਗ ਨੂੰ ਵੇਖਦੇ ਹੋ? ਸਮਝੇ, ਉਸਨੇ ਕਿਹਾ, ਸਵਰਗ ਮਨੁੱਖਾਂ ਦੇ ਲਈ ਬਣਾਇਆ ਗਿਆ ਹੈ, ਘੋੜਿਆਂ ਦੇ ਲਈ ਨਹੀਂ। ਠੀਕ ਹੈ, ਮੈਂ ਬੈਠ ਗਿਆ। ਮੇਰਾ ਪੁੱਤਰ ਬਿੱਲੀ, ਜੋ ਕਿ ਇੱਥੇ ਹੈ, ਉਸਨੇ ਲਗਭਗ 3 ਜਾਂ 4 ਮਹੀਨੇ ਪਹਿਲਾਂ ਪੁਰਾਣੇ ਗਿਰਜੇ ਦੇ ਦਫ਼ਤਰ ਵਿੱਚੋਂ ਇੱਕ ਪੱਤਰ ਲਿਖਿਆ। ਮੈਂ ਕਿਹਾ, ਮੇਰੇ ਬੇਸ਼ਕੀਮਤੀ ਭਾਈ, ਮੈਨੂੰ ਤੇਰੀ ਬੁੱਧੀ ਅਤੇ ਵਚਨ ਦੇ ਗਿਆਨ ਤੇ ਹੈਰਾਨੀ ਹੁੰਦੀ ਹੈ। ਮੈਂ ਇਹ ਨਹੀਂ ਕਿਹਾ ਸੀ ਕਿ ਮੈਂ ਸੁਰਗ ਵਿੱਚ ਸੀ। ਮੈਂ ਕਿਹਾ ਸੀ, ਇਹ ਤਾਂ ਇੱਕ ਪੈਰਾਡਾਈਜ਼ ਵਰਗੀ ਜਗ੍ਹਾ ਸੀ, ਕਿਉਂਕਿ ਮਸੀਹ ਹਾਲੇ ਵੀ ਉਤਾਂ ਸੀ। ਪਰੰਤੂ ਮੈਂ ਕਿਹਾ, ਜਿਹਦੇ ਨਾਲ ਤੁਹਾਡੀ ਤਸੱਲੀ ਹੋ ਜਾਂਦੀ ਹੈ, ਤਾਂ ਤੁਸੀਂ ਪ੍ਰਕਾਸ਼ ਦੀ ਪੋਥੀ 19 ਬਾਬ ਨੂੰ ਪੜਿਓ, ਅਤੇ ਜਦੋਂ ਯਸੂ ਸਵਰਗਾਂ ਦੇ ਸਵਰਗ ਵਿੱਚ ਆਉਂਦਾ ਹੈ, ਤਾਂ ਚਿੱਟੇ ਘੋੜੇ ਤੇ ਸਵਾਰ ਹੈ, ਅਤੇ ਸਾਰੇ ਸੰਤ ਉਸ ਦੇ ਨਾਲ ਘੋੜਿਆਂ ਤੇ ਹਨ। ਇਹ ਬਿਲਕੁਲ ਸੱਚ ਹੈ, ਹਾਂ, ਅਸਲ ਵਿੱਚ ਹੀ ਇਹ ਸੱਚਾਈ ਹੈ। ਅਤੇ ਉੱਥੇ ਠੀਕ ਉਤਾਂ ਉਸੇ ਹੀ ਥਾਂ ਤੇ ਉੱਥੇ ਇੱਕ ਸੀ, ਜਿਹੜਾ ਉਕਾਬ ਵਰਗਾ ਸੀ, ਇੱਕ ਬੈਲ ਵਰਗਾ ਸੀ, ਅਤੇ ਚੰਗਾ ਘੋੜੇ ਕਿੱਥੋਂ ਆਏ ਸਨ? ਜੋ ਏਲੀਆ ਨੂੰ ਚੁੱਕ ਕੇ ਲੈ ਗਏ ਸਨ। ਹੁਣ ਇਹ ਵਿਖਾਉਂਦਾ ਹੈ ਕਿ ਮਨੁੱਖੀ ਦਿਮਾਗ ਤਾਂ ਕੁਝ ਨਾ ਕੁਝ ਫੜਨਾ ਚਾਹੁੰਦਾ ਹੈ। ਇਹ ਠੀਕ ਹੈ, ਹੁਣ ਧਿਆਨ ਦਿਓ। ਪਰੰਤੂ ਮੈਂ ਜਿਵੇਂ ਕਿ ਮੈਂ ਇਸ ਪਿਆਰੇ ਅਤੇ ਪਰਮੇਸ਼ਵਰ ਦੇ ਦਾਸ ਯੋਹੰਨਾ ਦੇ ਬਾਰੇ ਵਿੱਚ ਸੋਚ ਰਿਹਾ ਸੀ, ਮੈਂ ਬਸ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਮੈਂ ਇਹਦੀ ਸਮਾਪਤੀ ਕਰਾਂ, ਇੱਥੇ ਦੱਸਣਾ ਜ਼ਰੂਰੀ ਹੋਵੇਗਾ। ਜੇ ਯੋਹੰਨਾ ਨੇ ਉੱਥੇ ਨਿਗਾਹ ਮਾਰੀ ਸੀ, ਤਾਂ ਉਸਨੇ ਆਪਣੇ ਭਾਈਆਂ ਨੂੰ ਵੇਖਿਆ ਸੀ, ਜਿਨ੍ਹਾਂ ਨੇ ਥੋੜੀ ਦੇਰ ਹੋਰ ਇੰਤਜ਼ਾਰ ਕਰਨਾ ਸੀ। ਤਾਂ ਪਰਮੇਸ਼ਵਰ ਨੇ ਮੈਨੂੰ ਆਪਣੇ ਉਹਨਾਂ ਭਾਈਆਂ ਅਤੇ ਸੰਤਾਂ ਨੂੰ ਵੇਖਣ ਦੀ ਆਗਿਆ ਦਿੱਤੀ, ਜਿਹੜੇ ਪ੍ਰਭੂ ਦੀ ਆਮਦ ਦੀ ਉਡੀਕ ਕਰ ਰਹੇ ਹਨ। ਧਿਆਨ ਦਿਓ ਕਿ ਉਹ ਅਰਥਾਤ ਮੇਰੇ ਲੋਕ ਸ਼ਹੀਦਾਂ ਦੀ ਜਗਵੇਦੀ ਦੇ ਹੇਠਾਂ ਨਹੀਂ ਸਨ, ਪਰੰਤੂ ਇਹ ਸਨ, ਉਹ ਸ਼ਹੀਦ ਸਨ। ਸਮਝੇ, ਮੇਰੇ ਲੋਕ ਸ਼ਹੀਦਾਂ ਦੀ ਜਗਵੇਦੀ ਹੇਠ ਨਹੀਂ ਸਨ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਰਾ ਧਿਆਨ ਨਾਲ ਸੁਣੋ, ਅਤੇ ਮੈਂ ਇਮਾਨਦਾਰੀ ਨਾਲ 10 ਮਿੰਟਾਂ ਵਿਚ 10 ਵਜੇ ਖਤਮ ਕਰ ਦਿਆਂਗਾ, ਭਾਵੇਂ ਮੈਨੂੰ ਇਹ ਛੱਡਣਾ ਹੀ ਕਿਉਂ ਨਾ ਪਵੇ ਅਤੇ ਕੱਲ ਇਸ ਦਾ ਖਾਤਮਾ ਕਰਨਾ ਪਵੇ। ਵੇਖੋ, ਉਹ ਮੇਰੇ ਨਹੀਂ ਸਨ, ਪ੍ਰਭੂ ਨੇ ਜਿਹੜੇ ਲੋਕ ਮੈਨੂੰ ਵਿਖਾਏ ਉਹ ਲਾੜੀ ਸੀ, ਉਹ ਸ਼ਹੀਦਾਂ ਦੇ ਝੁੰਡ ਵਿਚ ਨਹੀਂ ਸਨ, ਨਹੀਂ, ਉਹ ਯਗਵੇਦੀ ਦੇ ਹੇਠਾਂ ਨਹੀਂ ਸਨ, ਪਰ ਉਹਨਾਂ ਨੇ ਜਿਉਂਦੇ ਵਚਨ ਦੀ ਮਾਫ ਕਰਨ ਵਾਲੀ ਕਿਰਪਾ ਨੂੰ ਕਬੂਲ ਕਰਨ ਰਾਹੀਂ ਚਿੱਟੇ ਬਸਤਰ ਪਾਏ ਸਨ। ਮਸੀਹ ਨੇ ਹੀ ਉਹਨਾਂ ਵਿਚੋਂ ਹਰ ਇਕ ਨੂੰ ਇਕ ਚਿੱਟਾ ਬਸਤਰ ਦਿੱਤਾ ਸੀ, ਅਤੇ ਮੈਂ ਸੋਚਦਾ ਹਾਂ ਕਿ ਮੈਂ ਅਸਲ ਵਿਚ ਇਸ 5ਵੀਂ ਮੋਹਰ ਦੇ ਖੁੱਲਣ ਦੇ ਦੁਆਰਾ ਇਹ ਸੋਚਦਾ ਹਾਂ, ਜਿਵੇਂ ਕਿ ਮੈਂ ਨਿਸ਼ਚਾ ਕਰਦਾ ਹਾਂ ਕਿ ਸਾਡੇ ਲਈ ਖੁੱਲ ਗਈ ਹੈ। ਮੈਂ ਪਰਮੇਸ਼ਵਰ ਦੇ ਅੱਗੇ ਸ਼ੁੱਧ ਅੰਤਾਕਰਨ ਨਾਲ ਸਾਫ ਪ੍ਰਕਾਸ਼ ਨਾਲ ਕੀਤਾ ਹੈ। ਮੈਂ ਕਦੇ ਇਹ ਨਹੀਂ ਕੀਤਾ ਕਿ ਮੈਂ ਇਹਨੂੰ ਸੋਚਣ ਦੀ ਕੋਸ਼ਿਸ਼ ਕਰਾਂ, ਕਿਉਂਕਿ ਮੈਂ ਹਮੇਸ਼ਾ ਹੀ ਜਥੇਬੰਦੀਆਂ ਦੇ ਵਿਰੁੱਧ ਰਿਹਾ ਹਾਂ, ਅਤੇ ਮੈਂ ਕਦੇ ਵੀ ਉਹਨਾਂ ਦੇ ਨਾਲ ਸੰਬੰਧਿਤ ਨਹੀਂ ਰਿਹਾ ਹਾਂ, ਪਰੰਤੂ ਹੁਣ ਇਹ ਮੇਰੇ ਲਈ ਖੁੱਲ ਗਈ ਹੈ। ਅਤੇ ਇਕ ਹੋਰ ਗੱਲ ਮੈਂ ਸੋਚਦਾ ਹਾਂ ਕਿ ਇਸ 5ਵੀਂ ਮੋਹਰ ਦੇ ਖੁੱਲਣ ਦੇ ਰਾਹੀਂ ਇੱਥੇ ਇੱਕ ਸਿੱਖਿਆ ਵਿੱਚ ਵੀ ਸੁਧਾਰ ਹੋਇਆ ਹੈ। ਮੈਂ ਸ਼ਾਇਦ ਜਾਨਾਂ ਦੇ ਸੌ ਜਾਣ ਦੀ ਗੱਲ ਕਰਦਾ ਸੀ, ਹੁਣ ਮੈਂ ਸੋਚਦਾ ਹਾਂ ਕਿ ਇੱਥੇ ਉਹ ਲੋਕ ਹਨ ਜਿਹੜੇ ਇਸਦਾ ਵਿਸ਼ਵਾਸ ਕਰਦੇ ਹਨ ਕਿ ਜਾਨਾਂ ਸੌ ਰਹੀਆਂ ਹਨ। ਮੈਂ ਸੋਚਦਾ ਹਾਂ ਕਿ 5ਵੀਂ ਮੋਹਰ ਦਾ ਖੁੱਲਣਾ ਇਸ ਨੂੰ ਗਲਤ ਸਾਬਤ ਕਰਦਾ ਹੈ, ਉਹ ਸੌ ਨਹੀਂ ਰਹੇ ਹਨ, ਉਹ ਜਿਉਂਦੇ ਹਨ। ਉਹਨਾਂ ਦੀ ਦੇਹ ਸੌ ਰਹੀ ਹੈ, ਪਰੰਤੂ ਉਹਨਾਂ ਦੀਆਂ ਜਾਨਾਂ ਕਬਰ ਵਿਚ ਨਹੀਂ ਹਨ, ਉਹ ਪਰਮੇਸ਼ਵਰ ਦੀ ਹਜ਼ੂਰੀ ਵਿਚ ਹਨ, ਉਹ ਯਗਵੇਦੀ ਦੇ ਹੇਠਾਂ ਹਨ। ਇੱਥੇ ਮੈਂ ਆਪਣੇ ਇੱਕ ਬੇਸ਼ਕੀਮਤੀ ਭਾਈ ਜੋ ਕਿ ਸਿਖਾਉਣ ਵਾਲਾ ਹੈ ਨਾਲ ਸਹਿਮਤ ਨਹੀਂ ਹਾਂ, ਅਤੇ ਮੈਂ ਧਿਆਨ ਦਿੱਤਾ ਹੈ, ਅਤੇ ਮੈਂ ਜਾਣਦਾ ਵੀ ਹਾਂ ਕਿ ਮੈਂ ਉਹਦੇ ਕੁਝ ਲੋਕਾਂ ਨੂੰ ਇੱਥੇ ਬੈਠੇ ਹੋਏ ਵੇਖਦਾ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਉਹ ਇੱਕ ਮਹਾਨ ਸਿੱਖਿਆ ਦੇਣ ਵਾਲਾ ਹੈ, ਉਹ ਡਾਕਟਰ ਆਫ ਡਿਵਿਨਿਟੀ PhD ਹੈ, ਅਤੇ ਉਹ ਬਹੁਤ ਹੀ ਭਲਾ ਆਦਮੀ ਹੈ। ਮੈਂ ਸੋਚਦਾ ਹਾਂ ਕਿ ਉਹ ਇਸ ਸਮੇਂ ਦੁਨੀਆਂ ਵਿਚੋਂ ਜਾ ਚੁੱਕਾ ਹੈ, ਪਰੰਤੂ ਉਹ ਭਲਾ ਮਨੁੱਖ ਸੀ, ਅਤੇ ਉਹ ਇੱਕ ਵਧੀਆ ਲੇਖਕ ਸੀ, ਅਤੇ ਭਾਈ ਓਰੀਆ ਸਮਿਥ ਹੈ ਜਿਹੜਾ ਦਾਨੀਅਲ ਅਤੇ ਪ੍ਰਕਾਸ਼ ਕਿਤਾਬ ਦਾ ਲਿਖਾਰੀ ਹੈ। ਹੁਣ ਤੁਸੀਂ ਜਿਹੜੇ ਉਸਦੀ ਸਿੱਖਿਆ ਦੇ ਮੰਨਣ ਵਾਲੇ ਹੋ, ਵੇਖੋ, ਹੁਣ ਮੈਂ ਨਹੀਂ ਚਾਹੁੰਦਾ ਹਾਂ ਕਿ ਮੈਂ ਬਸ ਨਹੀਂ ਮੈਂ ਇਹਨੂੰ ਘੁਮੰਡ ਨਾਲ ਨਹੀਂ ਕਹਿਣਾ ਚਾਹੁੰਦਾ ਹਾਂ, ਪਰੰਤੂ ਮੈਂ ਬਸ ਵੇਖੋ, ਪਰ ਭਾਈ ਸਮਿਥ ਦਾ ਸਮਰਥਨ ਕਰਨ ਦਾ ਯਤਨ ਕਰ ਰਹੇ ਸਨ, ਉਹ ਜਾਨਾਂ ਦੇ ਸੌਣ ਦੇ ਤੱਥ ਦਾ ਸਮਰਥਨ ਕਰ ਰਹੇ ਸਨ, ਅਤੇ ਉਹਨਾਂ ਨੇ ਉਸ ਵਿਚ ਇਹ ਦੱਸਿਆ ਸੀ ਕਿ ਜਾਨ ਸੌਂਦੀ ਹੈ, ਅਤੇ ਸੁਰਗ ਵਿਚ ਬਲੀਦਾਨ ਦੀ ਕੋਈ ਵੀ ਜਗਵੇਦੀ ਨਹੀਂ ਹੈ, ਸਿਰਫ ਇਕ ਹੀ ਜਗਵੇਦੀ ਹੈ ਜੋ ਕਿ ਧੂਫ ਦੀ ਜਗਵੇਦੀ ਹੈ। ਉਹਨਾਂ ਦਾ ਵਿਸ਼ਵਾਸ ਸੀ ਕਿ ਇਹ ਜਗਵੇਦੀ ਸੁਰਗ ਵਿਚ ਹੈ। ਪਰੰਤੂ ਤੁਸੀਂ ਪਿਆਰੇ ਲੋਕੋ, ਮੈਂ ਆਪਣੇ ਭਾਈ ਨਾਲ ਕੋਈ ਅਸਹਿਮਤੀ ਨਹੀਂ ਰੱਖ ਰਿਹਾ ਹਾਂ, ਮੈਂ ਉਹਦੇ ਨਾਲ ਦੂਸਰੇ ਪਾਸੇ ਮਿਲਣ ਦੀ ਆਸ ਕਰਦਾ ਹਾਂ, ਮੈਂ ਉਸ ਮਹਾਨ ਟੀਚਰ ਨਾਲ ਮਤਭੇਦ ਨਹੀਂ ਰੱਖ ਰਿਹਾ ਹਾਂ, ਪਰੰਤੂ ਮੈਂ ਤਾਂ ਤੁਹਾਨੂੰ ਇਹ ਵਿਖਾਉਣ ਦਾ ਯਤਨ ਕਰ ਰਿਹਾ ਹਾਂ ਕਿ ਇਸ 5ਵੀਂ ਮੋਹਰ ਦਾ ਖੁੱਲਣਾ ਇਸ ਨੂੰ ਕਿਵੇਂ ਗਲਤ ਸਾਬਤ ਕਰਦਾ ਹੈ। ਵੇਖੋ, ਇਹ ਇਸ ਨੂੰ ਗਲਤ ਸਿੱਧ ਕਰਦੀ ਹੈ। ਇਸ ਅੰਤ ਦੇ ਦਿਨਾਂ ਵਿਚ ਇਸ ਮੋਹਰ ਦੇ ਖੁੱਲਣ ਦੁਆਰਾ ਜਾਨਾਂ ਸੌ ਰਹੀਆਂ ਹਨ, ਇਸ ਸਿੱਖਿਆ ਦਾ ਖੁਲਾਸਾ ਹੋ ਗਿਆ ਹੈ। ਸਮਝੇ, ਉਹ ਜਾਨਾਂ ਮਰੀਆਂ ਹੋਈਆਂ ਨਹੀਂ ਹਨ, ਉਹ ਜਾਨਾਂ ਜਿਉਂਦੀਆਂ ਹਨ। ਸਮਝੇ, ਧਿਆਨ ਦਿਓ, ਹੁਣ ਇਸ ਤੇ ਧਿਆਨ ਦਿਓ, ਹੁਣ ਜੇ ਸਵਰਗ ਵਿਚ ਬਲੀਦਾਨ ਲਈ ਕੋਈ ਜਗਵੇਦੀ ਨਹੀਂ ਹੈ, ਤਾਂ ਪਾਪ ਦੇ ਬਲੀਦਾਨ ਲਈ ਲੇਲਾ ਕਿੱਥੇ ਪਿਆ ਹੋਇਆ ਹੈ? ਉੱਥੇ ਕੋਈ ਐਸੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਕੋਇਆ ਹੋਇਆ ਖੂਨ ਨਾਲ ਲੱਥ ਪੱਥ ਹੋਇਆ ਲੇਲਾ ਹੋਵੇ, ਜਿੱਥੇ ਲਹੂ ਹੈ। ਹੁਣ ਧੂਪ ਤਾਂ ਸੁਗੰਧ ਸੀ ਜਿਹਨੂੰ ਉਹ ਜਲਾਉਂਦੇ ਸਨ, ਜਿਹਦੇ ਬਾਰੇ ਵਿਚ ਬਾਈਬਲ ਆਖਦੀ ਹੈ ਕਿ ਉਹ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾਵਾਂ ਹਨ। ਜੇ ਉੱਥੇ ਯਗਵੇਦੀ ਤੇ ਕੋਈ ਬਲੀਦਾਨ ਨਹੀਂ ਹੈ, ਤਾਂ ਪ੍ਰਾਰਥਨਾਵਾਂ ਕਬੂਲ ਨਹੀਂ ਕੀਤੀਆਂ ਜਾ ਸਕਦੀਆਂ ਹਨ। ਇਹ ਤਾਂ ਸਿਰਫ ਬਲੀਦਾਨ ਦੀ ਯਗਵੇਦੀ ਤੇ ਲਹੂ ਦੇ ਰਾਹੀਂ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਪ੍ਰਾਰਥਨਾਵਾਂ ਪ੍ਰਭੂ ਦੇ ਕੋਲ ਪਹੁੰਚਦੀਆਂ ਹਨ। ਭਾਈ ਸਮਿਥ ਗਲਤ ਸਨ, ਮੈਂ ਉਸਦੇ ਨਾਲ ਸਹਿਮਤ ਨਹੀਂ ਹਾਂ। ਮੈਂ ਭਾਈਚਾਰੇ ਦਾ ਪਿਆਰ ਅਤੇ ਉਸਦੇ ਕੰਮ ਲਈ ਆਦਰ ਸਹਿਤ ਇਹ ਸੋਚਦਾ ਹਾਂ ਕਿ ਮੈਂ ਖੁਦ ਆਪ ਵੀ ਆਪਣੀ ਸਮਝ ਨੂੰ ਸਪਸ਼ਟ ਕੀਤਾ ਹੈ, ਪਰ ਉਹ ਗਲਤੀ ਵਿਚ ਸਨ। ਸਮਝੇ, 5ਵੀਂ ਮੋਹਰ ਨੇ ਕਈ ਹੋਰ ਦੂਸਰੀਆਂ ਗੱਲਾਂ ਦਾ ਖੁਲਾਸਾ ਕੀਤਾ ਹੈ, ਜੇ ਤੁਸੀਂ ਇਸ ਨੂੰ ਸਮਝ ਗਏ ਹੋ। ਵੇਖੋ, ਮੈਂ ਆਪਣੇ ਲਈ ਪ੍ਰਸ਼ਨਾਂ ਦੀ ਉਡੀਕ ਕਰ ਰਿਹਾ ਹਾਂ, ਜੇ ਮੈਂ ਠੀਕ ਹੈ। ਹੁਣ ਨੇਮ ਦਾ ਸੰਦੂਕ ਕਿੱਥੇ ਸੀ? ਪ੍ਰਾਸ਼ਿਤ ਲਈ ਲਹੂ ਲਹਾਨ ਅਤੇ ਕੋਏ ਗਏ ਲੇਲੇ ਲਈ ਜਗਵੇਦੀ ਕਿੱਥੇ ਸੀ? ਧਿਆਨ ਦਿਓ ਕਿ ਬਾਈਬਲ ਕਹਿੰਦੀ ਹੈ, ਜੇ ਸਾਡਾ ਇਹ ਧਰਤੀ ਤੇ ਤੰਬੂ ਜਿਹਾ ਘਰ ਢਹਿ ਜਾਵੇ ਤਾਂ ਪਰਮੇਸ਼ਵਰ ਤੋਂ ਸਾਨੂੰ ਇਕ ਘਰ ਨਵਾਂ ਮਿਲੇਗਾ। ਇਹ ਉਹ ਥਾਂ ਸੀ ਜਿੱਥੇ ਮੈਂ ਉਹਨਾਂ ਸੰਤਾਂ ਨੂੰ ਵੇਖਿਆ ਸੀ। ਸਮਝੇ? ਧਿਆਨ ਦਿਓ, ਜਦ ਇਕ ਬੱਚਾ ਜਵਾਨ ਔਰਤਾਂ ਦੇ ਅੱਗੇ ਇਸ ਤਰ੍ਹਾਂ ਸਾਫ ਗੱਲ ਕਰਨ ਲਈ, ਭੈਣੋ ਮੈਨੂੰ ਇਕ ਵਾਰ ਫਿਰ ਮਾਫ ਕਰਨਾ, ਪਰੰਤੂ ਵੇਖੋ, ਜਦ ਇਕ ਮਾਂ ਗਰਭਵਤੀ ਹੁੰਦੀ ਹੈ ਤਾਂ ਪੱਠਿਆਂ ਦਾ ਇਕ ਛੋਟਾ ਜਿਹਾ ਗੁੱਛਾ ਕੁੱਦਦਾ ਅਤੇ ਉਛਾਲੇ ਮਾਰਦਾ ਹੈ। ਸਮਝੇ? ਇਕ ਸ਼ਰੀਰਕ ਦੇਹ ਹੈ ਅਤੇ ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਕਿ ਕੁਦਰਤ ਸ਼ਰੀਰਕ ਦੇਹ ਨੂੰ ਬਣਾਉਂਦੀ ਜਾਂਦੀ ਹੈ। ਕਿ ਤੁਸੀਂ ਕਦੇ ਛੋਟੇ ਜਿਹੇ ਬੱਚੇ ਦੇ ਜਨਮ ਤੋਂ ਪਹਿਲਾਂ ਆਪਣੀ ਪਤਨੀ ਵੱਲ ਧਿਆਨ ਦਿੱਤਾ ਸੀ ਅਤੇ ਉਸ ਬੱਚੇ ਨੂੰ ਜਨਮ ਦੇਣ ਦੇ ਅੰਤਲੇ ਦਿਨਾਂ ਵਿਚ ਬਹੁਤ ਹੀ ਦਿਆਲੂ ਅਤੇ ਮਿੱਠੀ ਬਣ ਜਾਂਦੀ ਹੈ? ਜੇ ਆਪਣੇ ਜੀਵਨ ਭਰ ਕਦੇ ਮਿੱਠੀ ਨਹੀਂ ਰਹੀ ਤਾਂ ਉਹ ਉਸ ਵੇਲੇ ਮਿੱਠੀ ਬਣ ਜਾਵੇਗੀ। ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਉਸ ਸਮੇਂ ਉਸਦੀ ਕਿੰਨੀ ਪਵਿੱਤਰ ਜਾਂ ਇਸੇ ਤਰ੍ਹਾਂ ਦੀਆਂ ਹੀ ਭਾਵਨਾਵਾਂ ਹੁੰਦੀਆਂ ਹਨ? ਅਤੇ ਤੁਸੀਂ ਬਾਹਰ ਕੁਝ ਪਾਪੀਆਂ ਨੂੰ, ਇੱਕ ਮਾਂ ਦਾ ਜਿਹੜੀ ਕਿ ਗਰਭਵਤੀ ਹੈ, ਨੂੰ ਮਜ਼ਾਕ ਉਡਾਉਂਦੇ ਹੋਏ ਵੇਖਦੇ ਹੋ। ਮੈਂ ਸੋਚਦਾ ਹਾਂ ਕਿ ਇਸ ਤਰ੍ਹਾਂ ਕਰਨਾ ਇੱਕ ਭੱਦੀ ਗੱਲ ਹੈ, ਇਹ ਤਾਂ ਜੀਵਨ ਹੈ ਜੋ ਜਗਤ ਵਿਚ ਆ ਰਿਹਾ ਹੈ। ਪਰ ਕੀ ਤੁਸੀਂ ਧਿਆਨ ਦਿੱਤਾ ਹੈ ਕਿ ਉਸ ਮਾਂ ਦੇ ਆਲੇ ਦੁਆਲੇ ਇੱਕ ਮਿੱਠੀ ਭਾਵਨਾ ਹੁੰਦੀ ਹੈ? ਇਹ ਕੀ ਹੈ? ਇੱਕ ਛੋਟੀ ਆਤਮਿਕ ਦੇਹ ਹੈ, ਇੱਕ ਛੋਟਾ ਜਿਹਾ ਆਤਮਿਕ ਜੀਵਨ ਹੈ ਜੋ ਛੋਟੀ ਦੇਹ ਵਿਚ ਜਿਉਂ ਹੀ ਉਹ ਜਨਮ ਲੈਂਦੀ ਹੈ ਆਉਣ ਦੀ ਉਡੀਕ ਕਰ ਰਿਹਾ ਹੁੰਦਾ ਹੈ। ਹਾਲੇ ਛੋਟੀ ਦੇਹ ਇਕੱਲੀ ਹੈ, ਪਰੰਤੂ ਜਦ ਉਹ ਜਨਮ ਲੈਂਦੀ ਹੈ ਤਾਂ ਆਤਮਿਕ ਦੇਹ ਸ਼ਰੀਰਕ ਅਥਵਾ ਕੁਦਰਤੀ ਦੇਹ ਦੇ ਨਾਲ ਮਿਲ ਜਾਂਦੀ ਹੈ। ਅਤੇ ਫਿਰ ਬਾਈਬਲ ਸਿਖਾਉਂਦੀ ਹੈ ਕਿ ਹੁਣ ਅਸੀਂ ਪਰਮੇਸ਼ਵਰ ਤੋਂ ਜਨਮੇ ਹੋਏ ਹਾਂ, ਅਸੀਂ ਪਵਿੱਤਰ ਆਤਮਾ ਤੋਂ ਜਨਮ ਪਾਏ ਹੋਏ ਹਾਂ, ਜਿਹਦਾ ਅਰਥ ਇਹ ਹੈ ਕਿ ਪਰਮੇਸ਼ਵਰ ਦਾ ਪੁੱਤਰ ਸਾਡੇ ਵਿਚ ਰੂਪ ਧਾਰ ਰਿਹਾ ਹੈ। ਜਦ ਇਹ ਧਰਤੀ ਦੀ ਦੇਹ ਨਾਸ਼ ਹੋ ਜਾਂਦੀ ਹੈ, ਫਿਰ ਇਹ ਆਤਮਿਕ ਦੇਹ ਜੋ ਕਿ ਧਰਤੀ ਦੀ ਤਹਿ ਵਿਚ ਆਉਂਦੀ ਹੈ ਤਾਂ ਉਸ ਨੂੰ ਕਬੂਲ ਕਰਨ ਲਈ ਇੱਕ ਹੋਰ ਦੇਹ ਉਡੀਕ ਕਰ ਰਹੀ ਹੁੰਦੀ ਹੈ। ਜੇ ਧਰਤੀ ਦਾ ਤੰਬੂ ਜਿਹਾ ਘਰ ਢਹਿ ਜਾਵੇ ਤਾਂ ਇੱਕ ਹੋਰ ਦੇਹ ਇਸ ਦੀ ਉਡੀਕ ਕਰ ਰਹੀ ਹੁੰਦੀ ਹੈ। ਇਹ ਮਰਨਹਾਰ ਦੇਹ ਆਪਣੇ ਉੱਤੇ ਅਮਰਤਾ ਨੂੰ ਪਾ ਲੈਂਦੀ ਹੈ, ਇਹ ਸੰਸਾਰਕ ਦੇਹ ਸਵਰਗੀ ਦੇਹ ਨੂੰ ਪਹਿਨ ਲੈਂਦੀ ਹੈ। ਕੀ ਤੁਸੀਂ ਇਹਨੂੰ ਸਮਝੇ? ਕੀ ਤੁਸੀਂ ਸਮਝੇ ਕਿ ਮੇਰੇ ਕਹਿਣ ਦਾ ਕੀ ਅਰਥ ਹੈ? ਇੱਕ ਕੁਦਰਤੀ ਦੇਹ ਹੈ ਜੋ ਕਿ ਪਾਪੀ ਹੈ, ਪਰ ਇਹ ਸਰੂਪ ਉੱਤੇ ਇਹਦੇ ਵਰਗੀ ਹੀ ਇੱਕ ਹੋਰ ਦੇਹ ਹੈ ਜਿਹਦੇ ਵਿਚ ਅਸੀਂ ਜਾਂਦੇ ਹਾਂ। ਅਤੇ ਮੈਂ ਖੁਦਾ ਦਾ ਬਹੁਤ ਧੰਨਵਾਦੀ ਹਾਂ ਕਿ ਮੈਂ ਤੁਹਾਡੇ ਸੇਵਾਦਾਰ ਅਤੇ ਭਾਈ ਦੇ ਰੂਪ ਵਿਚ ਕਹਿ ਸਕਦਾ ਹਾਂ ਕਿ ਮੈਂ ਉਹਨਾਂ ਲੋਕਾਂ ਨੂੰ ਵੇਖਿਆ ਹੈ, ਮੇਰੀ ਉਸ ਦੇਹ ਵਿਚ ਬਹੁਤ ਮਦਦ ਕੀਤੀ ਅਤੇ ਮੈਂ ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਛੂਹਿਆ ਹੈ। ਇਹ ਠੀਕ ਹੈ। ਧਿਆਨ ਕਰੋ, ਧਿਆਨ ਦਿਓ, ਮੂਸਾ ਵੱਲ ਧਿਆਨ ਦਿਓ। ਜਦ ਕਿ ਮੂਸਾ ਮਰ ਚੁੱਕਾ ਸੀ ਅਤੇ ਏਲੀਆ ਸਵਰਗ ਤੇ ਉਠਾ ਲਿਆ ਗਿਆ ਸੀ, ਤਾਂ ਵੀ ਉਹ ਯਿਸੂ ਮਸੀਹ ਦੇ ਰੂਪ ਬਦਲ ਜਾਣ ਵਾਲੇ ਪਹਾੜ ਤੇ ਆਪਣੀਆਂ ਬੋਲਣ ਸੁਣਨ ਅਤੇ ਸਮਝਣ ਵਾਲੀਆਂ ਗਿਆਨ ਇੰਦਰੀਆਂ ਦੇ ਨਾਲ ਖੜੇ ਸਨ ਅਤੇ ਸੁਣ ਰਹੇ ਸਨ ਅਤੇ ਸਮਝ ਰਹੇ ਸਨ ਅਤੇ ਯਿਸੂ ਮਸੀਹ ਦੇ ਸਲੀਬ ਦਿੱਤੇ ਜਾਣ ਤੋਂ ਪਹਿਲਾਂ ਉਸ ਦੇ ਨਾਲ ਗੱਲਾਂ ਕਰ ਰਹੇ ਸਨ। ਹੁਣ ਉਸਦੇ ਕੋਲ ਕਿਸ ਤਰ੍ਹਾਂ ਦੀ ਦੇਹ ਸੀ? ਸੈਮੂਅਲ ਤੇ ਨਿਗਾਹ ਮਾਰੋ, ਉਸਦੀ ਮੌਤ ਤੋਂ ਲਗਭਗ 2 ਮਹੀਨੇ ਬਾਅਦ ਉਸ ਨੂੰ ਇੰਦੌਰ ਦੀ ਜਾਦੂਗਰਨੀ ਨੇ ਉਸ ਰਾਤ ਗੁਫਾ ਵਿਚ ਵਾਪਸ ਬੁਲਾ ਲਿਆ ਸੀ। ਉਹਨੇ ਭਾਸ਼ਾ ਵਿਚ ਸੈਮੂਅਲ ਦੇ ਨਾਲ ਗੱਲਾਂ ਕੀਤੀਆਂ ਸਨ, ਉਹਨੇ ਸ਼ੌਲ ਦੀਆਂ ਗੱਲਾਂ ਦਾ ਜਵਾਬ ਦਿੱਤਾ ਅਤੇ ਉਹਨਾਂ ਗੱਲਾਂ ਨੂੰ ਜਾਣ ਲਿਆ ਜਿਹੜੀਆਂ ਹੋਣ ਵਾਲੀਆਂ ਸਨ। ਹਾਲੇ ਵੀ ਉਸਦੀ ਆਤਮਾ ਨਹੀਂ ਬਦਲੀ ਸੀ, ਉਹ ਇੱਕ ਨਬੀ ਸੀ। ਯਾਦ ਏਲੀਆ ਦਾ ਆਤਮਾ ਕਿਸੇ ਮਨੁੱਖ ਤੇ ਆਉਂਦਾ ਹੈ ਤਾਂ ਉਹ ਉਹਨੂੰ ਏਲੀਆ ਵਾਂਗ ਹੀ ਚਲਾਵੇਗਾ, ਉਹ ਜੰਗਲਾਂ ਵਿੱਚ ਜਾਵੇਗਾ, ਉਹ ਜੰਗਲਾਂ ਨਾਲ ਪਿਆਰ ਕਰੇਗਾ, ਉਹ ਨੈਤਿਕ ਪਤਨ ਵਾਲੀਆਂ ਔਰਤਾਂ ਨਾਲ ਘਿਰਨਾ ਕਰੇਗਾ, ਉਹ ਜਥੇਬੰਦੀਆਂ ਦੇ ਵਿਰੁੱਧ ਹੋਵੇਗਾ, ਉਹ ਕਿਸੇ ਨਾਲ ਖਿੱਚੋ ਤਾਣੀ ਨਹੀਂ ਕਰੇਗਾ। ਅਤੇ ਇਹ ਤਾਂ ਬਸ ਇਹੀ ਉਸਦਾ ਆਤਮਾ ਹੋਵੇਗਾ। ਹਰ ਵਾਰ ਜਦ ਵੀ ਉਹ ਆਤਮਾ ਆਇਆ ਤਾਂ ਉਹ ਇਹੀ ਸੀ। ਮੂਸਾ ਵੀ ਉਹੀ ਮਨੁੱਖ ਹੋਵੇਗਾ। ਹੁਣ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਕਾਸ਼ ਦੀ ਪੋਥੀ 22:8 ਵੀ ਉਹੀ ਚੀਜ਼ ਹੈ। ਹੁਣ ਉਹਨਾਂ ਲਈ ਇਸ ਦਾ ਨਿਬੇੜਾ ਕਰਨ ਵਾਸਤੇ ਉਹ ਜਾਨਾਂ, ਹੁਣ ਧਿਆਨ ਦਿਓ, ਇਸ ਮੋਹ ਨੂੰ ਤੋੜੇ ਜਾਣ ਨਾਲ ਇਹ ਪਤਾ ਲੱਗਦਾ ਹੈ ਉਹ ਜਾਨਾਂ ਜਿਹੜੀਆਂ ਯਗਵੇਦੀ ਦੇ ਹੇਠਾਂ ਹਨ, ਉਹ ਹਨ ਜਿਹੜੇ ਮਸੀਹ ਦੀ ਮੌਤ ਅਤੇ ਕਲੀਸਿਆ ਦੇ ਉੱਪਰ ਜਾਣ ਦੇ ਸਮੇਂ ਵਿਚ ਆਇਕਮੈਨ ਦੇ ਝੁੰਡੇ ਰਾਹੀਂ ਮਾਰੇ ਗਏ ਸਨ। ਅਤੇ ਸਾਰੇ ਸੱਚੇ ਯਹੂਦੀ ਹਨ ਜਿਨ੍ਹਾਂ ਦੇ ਨਾਮ ਪੋਥੀ ਵਿਚ ਲਿਖੇ ਹੋਏ ਹਨ। ਜੇ ਤੁਸੀਂ ਧਿਆਨ ਦਿਓ ਮੇਰੇ ਭਾਈ, ਵਚਨ ਦੇ ਅਨੁਸਾਰ ਤੁਸੀਂ ਵੇਖੋਗੇ ਕਿ ਉਹ ਬੋਲ ਸਕਦੇ ਸਨ, ਉੱਚੀ ਆਵਾਜ਼ ਨਾਲ ਪੁਕਾਰ ਸਕਦੇ ਸਨ, ਬੋਲ ਸਕਦੇ ਸਨ, ਸੁਣ ਸਕਦੇ ਸਨ, ਅਤੇ ਉਹਨਾਂ ਦੀਆਂ 5 ਚੇਤਨਾਵਾਂ ਸਨ। ਉਹ ਕਬਰਾਂ ਵਿੱਚ ਬੇਹੋਸ਼ ਸੁੱਤੇ ਹੋਏ ਨਹੀਂ ਹਨ, ਉਹ ਬਿਲਕੁਲ ਜਾਗਦੇ ਸਨ ਅਤੇ ਬੋਲ ਸੁਣ ਅਤੇ ਬਾਕੀ ਸਭ ਕੁਝ ਕਰ ਸਕਦੇ ਸਨ। ਕੀ ਇਹ ਠੀਕ ਹੈ? ਹੇ ਪ੍ਰਭੂ ਸਾਡੀ ਮਦਦ ਕਰ। 2 ਮਿੰਟ, ਆਮੀਨ। ਮੈਂ ਮਾਫੀ ਚਾਹੁੰਦਾ ਹਾਂ, ਮੈਂ ਤੁਹਾਨੂੰ ਅੱਧਾ ਘੰਟਾ ਹੋਰ ਬਿਠਾ ਕੇ ਰੱਖਿਆ। ਨਹੀਂ, ਵੇਖੋ, ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਹਾਂ, ਸਮਝੇ? ਇਹ ਸਹੀ ਹੈ, ਪਰੰਤੂ ਵੇਖੋ, ਇਹ ਉਹ ਹੈ ਜੋ ਮੈਂ ਆਪਣੀ ਵਧੀਆ ਸਮਝ ਨਾਲ ਜਾਣਦਾ ਹਾਂ ਕਿ ਠੀਕ ਹੈ, ਅਤੇ ਉਸ ਪ੍ਰਕਾਸ਼ ਦੇ ਅਨੁਸਾਰ ਜੋ ਸਵੇਰ ਦਿਨ ਚੜ੍ਹਨ ਤੋਂ ਪਹਿਲਾਂ ਪ੍ਰਭੂ ਯਸੂ ਦੁਆਰਾ ਮੈਨੂੰ ਮਿਲਿਆ। 5ਵੀਂ ਮੋਹਰ ਖੁੱਲ ਚੁੱਕੀ ਹੈ ਅਤੇ ਦੂਸਰੀਆਂ 4 ਮੋਹਰਾਂ ਦੇ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਆਪਣੀ ਕਿਰਪਾ ਦੇ ਨਾਲ ਉਸਨੇ ਇਹ ਮੈਨੂੰ ਦਿੱਤੀ, ਜੋ ਉਸਦੀ ਕਿਰਪਾ ਤੁਹਾਡੇ ਅਤੇ ਮੇਰੇ ਉੱਤੇ ਹੈ। ਅਸੀਂ ਇਸ ਲਈ ਉਸਦਾ ਧੰਨਵਾਦ ਕਰਦੇ ਹਾਂ ਅਤੇ ਉਸਦੀ ਸਹਾਇਤਾ ਨਾਲ ਮੈਂ ਉਸਦੇ ਨੇੜੇ ਰਹਿ ਕੇ ਜੀਵਨ ਜੀਣ ਦੀ ਕੋਸ਼ਿਸ਼ ਕਰਦਾ ਹਾਂ, ਜਿੰਨਾ ਵੀ ਮੈਂ ਜੀ ਸਕਾਂ। ਦੂਸਰਿਆਂ ਨੂੰ ਵੀ ਇਸੇ ਤਰ੍ਹਾਂ ਜੀਣ ਦੀ ਸਿੱਖਿਆ ਦੇ ਰਿਹਾ ਹਾਂ, ਜਦ ਤੱਕ ਕਿ ਮੈਂ ਉਸ ਨੂੰ ਤੁਹਾਡੇ ਨਾਲ ਮਹਿਮਾ ਵਿੱਚ ਨਹੀਂ ਮਿਲਦਾ, ਜਾਂ ਸਭ ਚੀਜ਼ਾਂ ਖਤਮ ਹੋ ਜਾਣਗੀਆਂ। ਇਸ ਦੇ ਲਈ ਮੈਂ ਉਸ ਨਾਲ ਪਿਆਰ ਕਰਦਾ ਹਾਂ ਅਤੇ ਮੇਰੇ ਗਿਆਨ ਮੁਤਾਬਕ ਇਸ ਦਾ ਸਭ ਤੋਂ ਵਧੀਆ ਪ੍ਰਕਾਸ਼ ਇਹੋ ਹੀ ਹੈ। ਅਤੇ ਹੁਣ ਮੈਂ ਆਪਣੇ ਸਾਰੇ ਦਿਲ ਦੇ ਨਾਲ ਸੱਚਮੁੱਚ ਇਹ ਵਿਸ਼ਵਾਸ ਕਰਦਾ ਹਾਂ ਕਿ ਪਹਿਲੀ, ਦੂਸਰੀ, ਤੀਸਰੀ, ਚੌਥੀ ਅਤੇ 5ਵੀਂ ਮੋਹਰ ਦੇ ਸੱਚੇ ਪ੍ਰਕਾਸ਼ਨਾਂ ਨੇ ਇਹਨੂੰ ਹੁਣ ਸਾਡੇ ਲਈ ਪ੍ਰਗਟ ਕਰ ਦਿੱਤਾ ਹੈ। ਮੈਂ ਉਸ ਦੇ ਨਾਲ ਪਿਆਰ ਕਰਦਾ ਹਾਂ, ਮੈਂ ਉਸ ਦੇ ਨਾਲ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਪਹਿਲਾਂ ਮੇਰੇ ਨਾਲ ਪਿਆਰ ਕੀਤਾ। ਅਤੇ ਮੇਰੀ ਮੁਕਤੀ ਨੂੰ ਕਲਵਰੀ ਕਰੂਸ ਤੇ ਖਰੀਦਿਆ। ਹੁਣ ਤੁਸੀਂ ਪਰਮੇਸ਼ਵਰ ਦੇ ਸਾਹਮਣੇ ਚੁੱਪ ਚਾਪ ਅਤੇ ਡਰਦੇ ਹੋਏ ਗੰਭੀਰਤਾ ਨਾਲ ਬਣੇ ਰਹੋ, ਜਿਵੇਂ ਕਿ ਅਸੀਂ ਵੇਖਿਆ ਹੈ ਕਿ ਮੋਹਰ ਸਾਡੇ ਤੇ ਖੁੱਲੀ ਹੈ। ਪਰਮੇਸ਼ਵਰ ਨੇ ਆਪਣੇ ਹੀ ਪਿਆਰੇ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੰਨੇ ਕੀਤਾ ਅਤੇ ਉਹਨਾਂ ਨੂੰ ਭੇਜਿਆ, ਕਿਉਂਕਿ ਉਸਦਾ ਆਪਣਾ ਨਿਆਂ ਪਾਪ ਦੇ ਨਿਆਂ ਦੀ ਮੰਗ ਕਰਦਾ ਹੈ। ਇਹਦੇ ਬਾਰੇ ਵਿੱਚ ਸੋਚੋ, ਉਸਦਾ ਨਿਆਂ ਅਤੇ ਉਸਦੀ ਪਵਿੱਤਰਤਾ ਨਿਆਂ ਦੀ ਮੰਗ ਕਰਦੀ ਹੈ। ਕੋਈ ਵੀ ਕਾਨੂੰਨ ਬਿਨਾਂ ਕਿਸੇ ਸਜ਼ਾ ਤੋਂ ਨਹੀਂ ਹੁੰਦਾ ਹੈ ਅਤੇ ਉਹ ਖੁਦ ਹੀ ਆਪਣੇ ਨਿੱਜੀ ਕਾਨੂੰਨਾਂ ਦਾ ਉਲੰਘਣ ਨਹੀਂ ਕਰ ਸਕਦਾ ਹੈ, ਔਰ ਉਹਨਾਂ ਦਾ ਉਲੰਘਣ ਕਰਕੇ ਉਹ ਕਦੇ ਵੀ ਖੁਦਾ ਨਹੀਂ ਰਹਿ ਸਕਦਾ ਹੈ। ਇਹੀ ਕਾਰਨ ਸੀ ਕਿ ਪਰਮੇਸ਼ਵਰ ਨੇ ਮਨੁੱਖ ਬਣਨਾ ਸੀ, ਉਹ ਕੋਈ ਹੋਰ ਚੀਜ਼ ਨਹੀਂ ਲੈ ਸਕਦਾ ਸੀ। ਸਧਾਰਨ ਪੁੱਤਰ ਆਪਣੇ ਲਈ ਕੋਈ ਸਧਾਰਨ ਪੁੱਤਰ ਜਾਂ ਕੁਝ ਹੋਰ ਨਹੀਂ ਲੈ ਸਕਦਾ ਸੀ, ਪਰਮੇਸ਼ਵਰ ਦੋਨੋਂ ਹੀ ਬਣ ਗਿਆ। ਯੇਸੂ ਪਰਮੇਸ਼ਵਰ ਅਤੇ ਪੁੱਤਰ ਦੋਨੋਂ ਹੀ ਬਣ ਗਿਆ। ਇਹੀ ਇੱਕ ਤਰੀਕਾ ਸੀ ਕਿ ਉਹ ਇਸ ਨੂੰ ਇਨਸਾਫ ਦੇ ਢੰਗ ਨਾਲ ਕਰ ਸਕੇ। ਪਰਮੇਸ਼ਵਰ ਨੇ ਖੁਦ ਆਪਣੇ ਉੱਤੇ ਸਜ਼ਾ ਲੈਣੀ ਸੀ, ਉਹ ਨਿਆਂਈ ਬਣ ਕੇ ਇਹਨੂੰ ਕਿਸੇ ਹੋਰ ਉੱਤੇ ਜਾਂ ਕਿਸੇ ਹੋਰ ਵਿਅਕਤੀ ਤੇ ਨਹੀਂ ਲੱਦ ਸਕਦਾ ਸੀ। ਇਸ ਲਈ ਯਸੂ ਦਾ ਸ਼ਰੀਰ ਪਰਮੇਸ਼ਵਰ ਸੀ, ਪਰਮੇਸ਼ਵਰ ਸ਼ਰੀਰ ਵਿੱਚ ਪ੍ਰਗਟ ਹੋਇਆ ਅਤੇ ਇਮਾਨੁਏਲ ਅਖਵਾਇਆ, ਅਤੇ ਉਸ ਨੂੰ ਕਰਨ ਲਈ ਅਤੇ ਇੱਕ ਲਾੜੀ ਲੈਣ ਲਈ ਅਤੇ ਮੂਰਤੀ ਪੂਜਕ ਪਰਾਈਆਂ ਯਾਤਰੀਆਂ ਦੇ ਗਵਾਚੇ ਹੋਏ ਝੁੰਡ ਨੂੰ ਬਚਾਉਣ ਲਈ ਉਸ ਨੂੰ ਆਪਣੇ ਹੀ ਬੱਚਿਆਂ ਨੂੰ ਅੰਨੇ ਕਰਨਾ ਪਿਆ, ਅਤੇ ਫਿਰ ਉਸਨੇ ਉਹਨਾਂ ਨੂੰ ਯੇਸੂ ਨੂੰ ਰੱਦ ਦੇਣ ਕਾਰਨ ਸ਼ਰੀਰ ਵਿੱਚ ਸਜ਼ਾ ਦਿੱਤੀ। ਪਰੰਤੂ ਉਸਦੀ ਕਿਰਪਾ ਨੇ ਉਹਨਾਂ ਨੂੰ ਚਿੱਟੇ ਬਸਤਰ ਪਹਿਨਾਏ, ਪਰੰਤੂ ਜੀਵਨ ਵੇਖੋ ਕੀ ਹੋਇਆ ਸੀ। ਅਤੇ ਜੇ ਉਹਨੂੰ ਇਹ ਇਸ ਲਈ ਕਰਨਾ ਪਿਆ ਕਿ ਸਾਨੂੰ ਮੌਕਾ ਮਿਲ ਸਕੇ, ਤਾਂ ਅਸੀਂ ਪਿਆਰ ਵਿੱਚ ਦਿੱਤੇ ਗਏ ਇਸ ਮੌਕੇ ਨੂੰ ਕਿਵੇਂ ਰੱਦ ਸਕਦੇ ਹਾਂ? ਜੇ ਅੱਜ ਰਾਤ ਇੱਥੇ ਇਸ ਭਵਨ ਵਿੱਚ ਕੋਈ ਜਵਾਨ ਜਾਂ ਬੁੱਢਾ ਹੈ ਜਿਹਨੇ ਹੁਣ ਤੱਕ ਇਸ ਮੌਕੇ ਨੂੰ ਰੱਦਿਆ ਹੈ, ਜਿਹਦੇ ਲਈ ਖੁਦਾ ਨੇ ਐਡਾ ਵੱਡਾ ਮੁੱਲ ਚੁਕਾਇਆ, ਔਰ ਤੁਸੀਂ ਅੱਜ ਰਾਤ ਪਰਮੇਸ਼ਵਰ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਜਿੱਥੇ ਤੱਕ ਅਸੀਂ ਜਾਣਦੇ ਹਾਂ ਤੁਹਾਨੂੰ ਸ਼ਹੀਦ ਹੋਣ ਦੀ ਲੋੜ ਨਹੀਂ ਹੈ, ਭਾਵੇਂ ਤੁਸੀਂ ਹੋ ਸਕਦੇ ਹੋ, ਪਰ ਇੱਕ ਚਿੱਟਾ ਬਸਤਰ ਤੁਹਾਡੇ ਲਈ ਦਿੱਤਾ ਜਾ ਚੁੱਕਾ ਹੈ, ਅਤੇ ਹੁਣ ਜੇ ਪਰਮੇਸ਼ਵਰ ਤੁਹਾਡੇ ਹਿਰਦੇ ਤੇ ਖੜਕਾਉਂਦਾ ਹੈ ਤਾਂ ਤੁਸੀਂ ਇਹਨੂੰ ਕਿਉਂ ਕਬੂਲ ਨਹੀਂ ਕਰਦੇ ਹੋ? ਆਓ ਅਸੀਂ ਫਿਰ ਆਪਣੇ ਸਿਰਾਂ ਨੂੰ ਝੁਕਾਈਏ। ਜੇ ਇੱਥੇ ਕੋਈ ਆਦਮੀ ਜਾਂ ਵਿਅਕਤੀ ਹੈ ਜਿਹੜੇ ਚਾਹੁੰਦੇ ਹਨ ਜਾਂ ਆਪਣੇ ਵਿਸ਼ਵਾਸ ਦੇ ਆਧਾਰ ਤੇ ਉਸ ਬਹਾਏ ਹੋਏ ਲਹੂ ਵਿਚ ਜਿਹੜਾ ਪਰਮੇਸ਼ਵਰ ਨੇ ਤੁਹਾਡੇ ਲਈ ਬਹਾਇਆ ਸੀ ਅਤੇ ਕਿਸੇ ਵੀ ਮਰਨਹਾਰ ਮਨੁੱਖ ਤੋਂ ਵੱਧ ਦੁੱਖ ਉਠਾਇਆ। ਕੋਈ ਵੀ ਮਰਨਹਾਰ ਜੀਵ ਇਸ ਤਰ੍ਹਾਂ ਨਹੀਂ ਹੋ ਸਕਦਾ ਹੈ ਜੋ ਉਹਨਾਂ ਦੁੱਖਾਂ ਨੂੰ ਸਹਿ ਸਕਦਾ ਜਿਹੜੇ ਉਸਨੇ ਸਹੇ ਸਨ। ਇਥੋਂ ਤੱਕ ਕਿ ਉਸਦਾ ਦੁੱਖ ਇੰਨਾ ਸੀ ਕਿ ਉਹਦੇ ਲਹੂ ਤੋਂ ਉਹਦੇ ਪਾਣੀ ਨੂੰ ਉਹਦੀਆਂ ਨਾੜਾਂ ਵਿਚ ਵੱਖਰਾ ਕਰ ਦਿੱਤਾ। ਕਲਵਰੀ ਤੇ ਪਹੁੰਚਣ ਤੋਂ ਪਹਿਲਾਂ ਉਸਦੇ ਸਰੀਰ ਵਿਚੋਂ ਖੂਨ ਦੀਆਂ ਬੂੰਦਾਂ ਬਾਹਰ ਨਿਕਲ ਰਹੀਆਂ ਸਨ। ਇੰਨਾ ਜ਼ਿਆਦਾ ਦੁੱਖ ਅਤੇ ਟੁੱਟੇ ਦਿਲ ਨਾਲ ਉਸਨੇ ਕਰਨਾ ਸੀ। ਉਹ ਇਸ ਤੋਂ ਮਨਾ ਵੀ ਕਰ ਸਕਦਾ ਸੀ, ਪਰੰਤੂ ਉਸਨੇ ਆਪਣੀ ਇੱਛਾ ਦੇ ਨਾਲ ਇਹ ਕੰਮ ਮੇਰੇ ਅਤੇ ਤੁਹਾਡੇ ਲਈ ਕੀਤਾ। ਕੀ ਤੁਸੀਂ ਇਸ ਤਰ੍ਹਾਂ ਦੇ ਅਨੋਖੇ ਪਿਆਰ ਨੂੰ ਜਿਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਰੱਦ ਕਰ ਸਕਦੇ ਹੋ? ਅਤੇ ਹੁਣ ਇਹਨਾਂ ਮੋਹਰਾਂ ਦੇ ਖੁੱਲਣ ਦੇ ਰਾਹੀਂ ਤੁਸੀਂ ਵੇਖ ਲਿਆ ਹੈ ਕਿ ਤੁਸੀਂ ਕੀ ਕੀਤਾ ਸੀ ਅਤੇ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਕੀਤਾ ਹੈ, ਅਤੇ ਕੀ ਤੁਸੀਂ ਆਪਣੀ ਜ਼ਿੰਦਗੀ ਪਰਮੇਸ਼ਵਰ ਨੂੰ ਸਮਰਪਿਤ ਕਰਨ ਲਈ ਤਿਆਰ ਹੋ ਅਤੇ ਉਹ ਤੁਹਾਨੂੰ ਮੁਸੀਬ ਰੋਧੀ ਦੇ ਪੰਜੇ ਵਿੱਚੋਂ ਜਿਹਦੇ ਵਿੱਚ ਕਿ ਤੁਸੀਂ ਇਸ ਵੇਲੇ ਹੋ ਬਾਹਰ ਕੱਢੇਗਾ? ਕੀ ਤੁਸੀਂ ਉਸ ਦੀ ਪੇਸ਼ਕਸ਼ ਨੂੰ ਸਵੀਕਾਰ ਕਰੋਗੇ ਕਿ ਆਪਣੇ ਹੱਥ ਨੂੰ ਉਸਦੇ ਵੱਲ ਉੱਪਰ ਉਠਾਉਣ ਦੇ ਰਾਹੀਂ ਅਤੇ ਕਹਿਣ ਦੇ ਰਾਹੀਂ ਕਿ ਪਰਮੇਸ਼ਵਰ ਮੈਂ ਇਹਦੇ ਲਈ ਸੰਕੇਤ ਕਰਦਾ ਹਾਂ, ਮੈਂ ਕਿਰਪਾ ਦੀ ਉਸ ਪੇਸ਼ਕਸ਼ ਨੂੰ ਸਵੀਕਾਰ ਕਰਦਾ ਹਾਂ? ਅਤੇ ਭਾਈ ਬ੍ਰਾਨਹਮ, ਮੈਂ ਤੁਹਾਡੀ ਦੁਆ ਦੀ ਇੱਛਾ ਕਰਦਾ ਹਾਂ ਕਿ ਮੈਂ ਹਮੇਸ਼ਾ ਇਮਾਨਦਾਰ ਰਹਾਂਗਾ। ਆਪਣੇ ਹੱਥ ਉੱਪਰ ਉਠਾਓ ਅਤੇ ਮੈਂ ਦੁਆ ਕਰਾਂਗਾ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ, ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਇਹਨੂੰ ਸੱਚ ਵਿੱਚ ਹੀ ਕਰੋ, ਜਦ ਤੱਕ ਤੁਸੀਂ ਨਹੀਂ ਚਾਹੁੰਦੇ ਇਹਨੂੰ ਨਾ ਕਰੋ। ਅਤੇ ਜਿੱਥੇ ਕਿਤੇ ਵੀ ਤੁਸੀਂ ਬੈਠੇ ਹੋਏ ਹੋ, ਤੁਸੀਂ ਇਹਨੂੰ ਬਸ ਉੱਥੇ ਹੀ ਕਬੂਲ ਕਰ ਲਓ, ਕਿਉਂਕਿ ਤੁਸੀਂ ਯਾਦ ਰੱਖੋ ਤੁਸੀਂ ਆਪਣੇ ਹੱਥ ਨੂੰ ਤਦ ਤੱਕ ਉੱਪਰ ਨਹੀਂ ਉਠਾ ਸਕਦੇ ਸੀ ਜਦ ਤੱਕ ਕਿ ਕਿਸੇ ਨੇ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਨਾ ਕਿਹਾ ਹੁੰਦਾ। ਕਿਸੇ ਹੋਰ ਨੇ ਨਹੀਂ, ਬਲਕਿ ਪਰਮੇਸ਼ਵਰ ਨੇ ਹੀ ਇਸ ਤਰ੍ਹਾਂ ਕੀਤਾ ਹੈ। ਇਸ ਲਈ ਹੁਣ ਤੁਸੀਂ ਲਿਖਤਾਂ ਨੂੰ ਇੰਨੀ ਸਿੱਧਤਾ ਵਿੱਚ ਖੁੱਲਿਆ ਹੋਇਆ ਵੇਖਦੇ ਹੋ। ਤੁਸੀਂ ਵੇਖਦੇ ਹੋ ਕਿ ਪਿਛਲੇ 20 ਜਾਂ 30 ਸਾਲਾਂ ਵਿੱਚ ਔਰ ਸਾਰੇ ਯੁੱਗਾਂ ਦੌਰਾਨ ਕੀ ਹੋ ਰਿਹਾ ਸੀ। ਤੁਸੀਂ ਇਹਨੂੰ ਸੰਪੂਰਨ ਤੌਰ ਤੇ ਪ੍ਰਮਾਣਿਤ ਹੁੰਦਾ ਵੇਖਦੇ ਹੋ। ਤੁਸੀਂ ਵੇਖਦੇ ਹੋ ਕਿ ਵਚਨ ਬਿਲਕੁਲ ਠੀਕ ਠੀਕ ਦੱਸ ਰਿਹਾ ਹੈ ਕਿ ਅਸਲ ਵਿੱਚ ਕੀ ਸੀ ਅਤੇ ਕੀ ਹੋਣ ਵਾਲਾ ਹੈ। ਉਸ ਵਿਸ਼ਵਾਸ ਦੇ ਨਾਲ ਜਿਹੜਾ ਤੁਹਾਡਾ ਮਸੀਹ ਦੇ ਕੰਮਾਂ ਵਿੱਚ ਹੈ, ਤੁਸੀਂ ਇੱਥੇ ਇਸ ਵੇਲੇ ਬੈਠੇ ਹੋਏ ਹੋ। ਆਪਣੇ ਹੱਥਾਂ ਨੂੰ ਉੱਪਰ ਉਠਾਓ ਅਤੇ ਕਹੋ, ਇਸੇ ਵੇਲੇ ਹੀ ਇਹਦਾ ਨਿਬੇੜਾ ਹੋ ਗਿਆ ਹੈ। ਹੁਣ ਮੈਂ ਮਸੀਹ ਨੂੰ ਆਪਣਾ ਮੁਕਤੀ ਦਾਤਾ ਕਬੂਲ ਕਰਦਾ ਹਾਂ ਅਤੇ ਬਾਕੀ ਦਾ ਸਾਰਾ ਜੀਵਨ ਮੈਂ ਉਹਦੀ ਸੇਵਾ ਕਰਾਂਗਾ। ਔਰ ਮੈਂ ਪਰਮੇਸ਼ਵਰ ਕੋਲੋਂ ਆਸ ਕਰਦਾ ਹਾਂ ਅਤੇ ਮੇਰੀ ਇੱਛਾ ਹੈ ਕਿ ਉਹ ਮੈਨੂੰ ਪਵਿੱਤਰ ਆਤਮਾ ਦੇ ਨਾਲ ਭਰ ਦੇਵੇ। ਅਤੇ ਜੇਕਰ ਤੁਸੀਂ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਨਹੀਂ ਲਿਆ ਹੈ ਤਾਂ ਪਾਣੀ ਤੁਹਾਡੀ ਉਡੀਕ ਕਰ ਰਿਹਾ ਹੈ। ਆਓ ਅਸੀਂ ਦੁਆ
ਕਰੀਏ।
ਪ੍ਰਭੂ ਪਰਮੇਸ਼ਵਰ, ਲੋਕਾਂ ਦੇ ਅਨੇਕਾਂ ਹੱਥ ਉੱਪਰ ਉੱਠੇ ਹੋਏ ਹਨ। ਮੈਨੂੰ ਯਕੀਨ ਹੈ ਕਿ ਤੂੰ ਉਹੀ ਯਸੂ ਮਸੀਹ ਹੈ ਜਿਹਨੇ ਸਾਡੇ ਪ੍ਰਾਸ਼ਿਤ ਲਈ ਕਈ ਸਾਲ ਪਹਿਲਾਂ ਲਹੂ ਬਹਾਇਆ ਸੀ ਅਤੇ ਉਹਨਾਂ ਮੋਹਰਾਂ ਦੇ ਪ੍ਰਕਾਸ਼ ਨੂੰ ਵੇਖਣ ਰਾਹੀਂ ਜੋ ਇੱਥੇ ਕੁਝ ਹੀ ਸਾਲਾਂ ਵਿੱਚ ਘਟੀਆਂ ਹਨ। ਮੈਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦਾ ਹਾਂ ਕਿ ਕਿਰਪਾ ਦਾ ਦਰਵਾਜ਼ਾ ਬੰਦ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਹੁਣ ਤੂੰ ਆਪਣੇ ਛੁਡਾਏ ਹੋਏ ਲੋਕਾਂ ਨੂੰ ਲੈਣ ਲਈ ਯਾਤਰਾ ਲਈ ਤਿਆਰ ਹੈ।
While there is room and a door open as it was in the days of Noah, may these precious souls,
yad ki sthan hai ate darwaja khulla hoya hai ate jivein ki nooh de dinan vich si hun dekh ke kimti roohan jo ki sharir de dere vich rehndiyan han jo ki kise din teh javega jinan ne ki andaron hunde hoye inna marnahar hathan nu uthaya hai ਕਿਉਂਕਿ ਇਹ ਸਹਿਮਤ ਹਨ ਅਤੇ ਆਪਣੀ ਘੋਸ਼ਣਾ ਦੇ ਨਾਲ ਤੇਰੀ ਮੁਕਤੀ ਦੀ ਪੇਸ਼ਕਸ਼ ਨੂੰ ਕਬੂਲ ਕਰਦੇ ਹਨ। ਇਸ ਮੋਹਰਬੰਦ ਪੋਥੀ ਖੁੱਲਣ ਦੇ ਦੁਆਰਾ ਜੋ ਸਾਡੇ ਲਈ ਖੋਲੀ ਗਈ ਹੈ, ਪ੍ਰਭੂ ਅੱਜ ਰਾਤ ਇਹਨਾਂ ਨੂੰ ਯਸੂ ਮਸੀਹ ਦੀ ਧਾਰਮਿਕਤਾ ਦਾ ਬਸਤਰ ਬਖਸ਼ ਦੇ ਅਤੇ ਉਹਨਾਂ ਦੀ ਜਾਨ ਨੂੰ ਇਹਦੇ ਵਿੱਚ ਢੱਕ ਦੇ ਤਾਂ ਕਿ ਉਹ ਉਸ ਦਿਨ ਤੇਰੇ ਸਾਹਮਣੇ ਖੜੇ ਹੋ ਸਕਣ ਜੋ ਕਿ ਬੜਾ ਨੇੜੇ ਹੈ, ਮਸੀਹ ਦੇ ਲਹੂ ਨਾਲ ਸ਼ੁੱਧ ਕੀਤੇ ਹੋਏ। ਪ੍ਰਭੂ ਪਰਮੇਸ਼ਵਰ, ਇਹ ਇਹਨਾਂ ਨੇ ਯਸੂ ਮਸੀਹ ਦੇ ਨਾਂ ਵਿੱਚ ਬਪਤਿਸਮਾ ਨਹੀਂ ਲਿਆ ਹੈ ਅਤੇ ਇਹਦੇ ਬਾਰੇ ਵਿੱਚ ਤੂੰ ਜਿਹੜਾ ਮੈਨੂੰ ਪ੍ਰਕਾਸ਼ ਦਿੱਤਾ ਹੈ ਅਤੇ ਵੇਖ ਕੇ ਕਿ ਪਾਲੂਸ ਨੇ ਰਸੂਲਾਂ ਦੇ ਕਰਤਾਬ 19 ਬਾਬ ਵਿੱਚ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਰਾਹੀਂ ਬਪਤਿਸਮਾ ਹੋ ਚੁੱਕਾ ਸੀ, ਪਵਿੱਤਰ ਆਤਮਾ ਪਾਉਣ ਲਈ ਯਸੂ ਮਸੀਹ ਦੇ ਨਾਂ ਵਿੱਚ ਦੁਬਾਰਾ ਬਪਤਿਸਮਾ ਲੈਣ ਦੀ ਆਗਿਆ ਦਿੱਤੀ ਸੀ। ਅਤੇ ਪ੍ਰਭੂ, ਮੈਂ ਮੰਗਦਾ ਹਾਂ ਕਿ ਤੂੰ ਉਹਨਾਂ ਨੂੰ ਸੱਚਾਈ ਕਬੂਲ ਕਰਨ ਲਈ ਕਾਇਲ ਕਰ ਅਤੇ ਕਾਸ਼ ਕਿ ਉਹ ਤੇਰੀ ਆਗਿਆਕਾਰੀ ਕਰਨ।
And then in obedience of their acceptance and obedience to their confession and to the water,
ਅਤੇ ਫਿਰ ਉਹਨਾਂ ਦੇ ਸਤਿਕਾਰ ਕਰਨ ਦੀ ਆਗਿਆਕਾਰੀ ਵਿਚ ਅਤੇ ਪਾਣੀ ਤੱਕ ਜਾਣ ਲਈ ਕਾਸ਼ ਕਿ ਤੂੰ ਵਾਪਸੀ ਵਿਚ ਉਹਨਾਂ ਨੂੰ ਸ਼ਕਤੀ ਦੀ ਸੇਵਾ ਲਈ ਪਵਿੱਤਰ ਆਤਮਾ ਦੇ ਨਾਲ ਭਰ ਕੇ ਭਰਪੂਰ ਕਰੇਗਾ। ਮੈਂ ਹੁਣ ਉਹਨਾਂ ਨੂੰ ਪਰਮੇਸ਼ਵਰ ਦੇ ਬਲੀਦਾਨ ਕੀਤੇ ਹੋਏ ਲੇਲੇ ਦੇ ਨਾਮ ਵਿਚ ਤੈਨੂੰ ਸੌਂਪਦਾ ਹਾਂ। ਆਮੇਨ ਆਮੇਨ। ਮੈਂ ਉਸ ਦੇ ਨਾਲ ਪਿਆਰ ਕਰਦਾ ਹਾਂ, ਮੈਂ ਉਸ ਦੇ ਨਾਲ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਪਹਿਲਾਂ ਮੇਰੇ ਨਾਲ ਪਿਆਰ ਕੀਤਾ। ਅਤੇ ਮੇਰੀ ਮੁਕਤੀ ਨੂੰ ਕਲਵਰੀ ਕਰੂਸ ਤੇ ਖਰੀਦਿਆ। ਹੁਣ ਇਹ ਗੱਲ ਉਹਨਾਂ ਦੇ ਲਈ ਹੈ ਜਿਨ੍ਹਾਂ ਨੇ ਆਪਣੇ ਹੱਥਾਂ ਨੂੰ ਉੱਪਰ ਉਠਾਇਆ ਹੋਇਆ ਹੈ। ਤੁਸੀਂ ਆਤਮਾ ਦੀਆਂ ਆਗਿਆਵਾਂ ਦੀ ਪਾਲਣਾ ਕਰੋ। ਉਹ ਇੱਕ ਤੌਬਾ ਕੀਤੇ ਹੋਏ ਪਾਪੀ ਨੂੰ ਵਚਨ ਦੇ ਸੰਵਿਧਾਨ ਨੂੰ ਮੰਨਣ ਤੱਕ ਲੈ ਕੇ ਆਉਂਦਾ ਹੈ। ਹਰ ਇੱਕ ਕੰਮ ਵਿਚ ਉਸਦੀ ਪੈਰ ਵੀ ਕਰੋ ਅਤੇ ਸਵਰਗ ਦਾ ਪਰਮੇਸ਼ਵਰ ਤੁਹਾਡੇ ਉਸ ਨਿਰਣੇ ਲਈ ਜੋ ਤੁਸੀਂ ਉਸ ਦੇ ਨਾਲ ਖੜੇ ਰਹਿਣ ਲਈ ਲਿਆ ਹੈ ਤੁਹਾਨੂੰ ਪ੍ਰਤੀਫਲ ਦੇਵੇ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਜਿਵੇਂ ਅੱਜ ਤੁਸੀਂ ਆਪਣੇ ਕਾਗਜ਼ ਅਤੇ ਪੈਨਸਲਾਂ ਲੈ ਕੇ ਆਏ ਸੀ, ਇਸੇ ਤਰ੍ਹਾਂ ਹੀ ਕੱਲ ਰਾਤ ਨੂੰ ਵੀ ਲੈ ਕੇ ਆਉਣਾ। ਪਰਮੇਸ਼ਵਰ ਦੀ ਮਰਜ਼ੀ ਨਾਲ ਅਸੀਂ ਇੱਥੇ ਪੂਰੇ 7:30 ਆਉਣ ਦੀ ਉਮੀਦ ਕਰਦੇ ਹਾਂ। ਅਤੇ ਇਸ ਦੇ ਰਾਹੀਂ ਮੇਰੇ ਲਈ ਦੁਆ ਕਰਨਾ ਕਿ ਪਰਮੇਸ਼ਵਰ ਕੱਲ ਮੇਰੇ ਤੇ ਛੇਵੀਂ ਮੋਹਰ ਖੋਲੇ ਤਾਂ ਕਿ ਮੈਂ ਤੁਹਾਨੂੰ ਬਿਲਕੁਲ ਇਸੇ ਤਰ੍ਹਾਂ ਹੀ ਦੱਸ ਸਕਾਂ ਜਿਵੇਂ ਉਹ ਮੈਨੂੰ ਇਹ ਦੱਸਦਾ ਹੈ। ਤਦ ਤੱਕ ਅਸੀਂ ਇਹ ਫਿਰ ਗਾਉਂਦੇ ਹਾਂ, ਨਾ ਸਿਰਫ ਗੀਤਾਂ ਦੇ ਰਾਹੀਂ ਹੀ ਬਲਕਿ ਉਸਦੀ ਸਤੁਤੀ ਦੁਆਰਾ ਕਿ ਉਹ ਸਾਡੇ ਲਈ ਮਰਿਆ ਅਤੇ ਸਾਨੂੰ ਛੁਡਾਇਆ। ਮੈਂ ਉਹਦੇ ਨਾਲ ਪਿਆਰ ਕਰਦਾ ਹਾਂ। ਮੈਂ ਹੁਣ ਤੁਹਾਡਾ ਪਾਸਟਰ ਇੱਥੇ ਹੈ। ਮੈਂ ਉਸਦੇ ਨਾਲ ਪਿਆਰ ਕਰਦਾ ਹਾਂ, ਮੈਂ ਉਸਦੇ ਨਾਲ ਪਿਆਰ ਕਰਦਾ ਹਾਂ, ਕਿਉਂਕਿ ਉਸਨੇ ਪਹਿਲਾਂ ਮੇਰੇ ਨਾਲ ਪਿਆਰ ਕੀਤਾ। ਅਤੇ ਮੇਰੀ ਮੁਕਤੀ ਨੂੰ ਕਲਵਰੀ ਕਰੂਸ ਤੇ ਖਰੀਦਿਆ।